ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ, ਸੂਰਜ ਦੀਆਂ ਸੁਨਹਿਰੀ ਕਿਰਨਾਂ, ਰੁਮਕ ਦੀ ਪੌਣ, ਅਸਮਾਨੀ ਚਾਦਰ ਦੇ ਥੱਲੇ ਲਹਿ ਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ, ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ 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 ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵੱਡ ਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ
ਵੱਖਰਾ ਦਿਨ
ਵੱਖਰੀ ਆਵਾਜ਼
ਵੱਖਰੀ ਆਵਾਜ਼
ਵੱਖਰੀ ਗਿਰਾਂ
ਵੱਖਰੀ ਗਿਰਾਂ
ਲਹਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ
ਲਹਿਰਾਂ
ਸਤਿ ਸ੍ਰੀ ਅਕਾਲ ਦੋਸਤੋ, ਹਾਜ਼ਰਾਂ ਜੀ ਪ੍ਰੋਗਰਾਮ ਲੈ ਕੇ ਲਹਿਰਾਂ। ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਡ ਦੇ ਸਟੂਡੀਓ ਤੋਂ। ਤਰੀਕ ਹੈ ਜੀ ਅੱਜ 14 ਮਈ 2018 ਤੇ 1 ਜੇਠ ਨਾਨਕਸ਼ਾਹੀ ਸੰਮਤ ਮੁਤਾਬਕ 550ਵਾਂ ਬਰਾ। ਆਵਾਜ਼ ਦੀ ਦੁਨੀਆਂ ਦੇ ਨਾਲ ਜਿੱਥੋਂ ਜਿੱਥੋਂ ਵੀ ਤੁਸੀਂ ਸਾਡੇ ਨਾਲ ਜੁੜਦੇ ਹੋ, ਆਪ ਸਭ ਨੂੰ ਜੀ ਆਇਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਆਪ ਸਭ ਦਾ ਦਿਨ ਖੂਬਸੂਰਤ ਚੜਿਆ ਹੋਵੇਗਾ। ਐਡਲੇਡ ਦੇ ਵਿੱਚ ਬੜੀ ਖੂਬਸੂਰਤ ਸੁਬਾ ਚੜੀ ਹੈ ਜੀ, ਬੜੀ ਠੰਡੀ ਠੰਡੀ ਜੀ ਜਿਹੜੀ ਸੁਬਾ ਤੇ ਥੋੜੀ ਜੀ ਹਲਕੀ ਜੀ ਜਿਹੜੀ ਧੁੱਪ ਆ ਉਹ ਨਿਕਲ ਰਹੀ ਆ, ਆਸਮਾਨ ਸਾਫ ਆ ਜੀ ਤੇ ਦਿਨ ਖੂਬਸੂਰਤ ਲੱਗਣ ਦੀ ਜਿਹੜੀ ਆਸ ਆ ਅੱਜ। ਸੋ ਉਮੀਦ ਹੈ ਵੀ ਤੁਹਾਡੇ ਵੀ ਜਿਹੜੇ ਸ਼ਹਿਰਾਂ ਦੇ ਵਿੱਚ ਜਿਹੜੀ ਸਰਦੀ ਆ ਉਹਨੇ ਆਪਣਾ ਪਸਾਰਾ ਪਾ ਲਿਆ ਹੋਣਾ ਤੇ ਪਾਵੇ ਵੀ ਕਿਉਂ ਨਾ ਜੀ, ਕਿਉਂਕਿ ਮਹੀਨਾ ਜਿਹੜਾ ਮਈ ਦਾ ਆ ਚੁੱਕਿਆ ਤੇ ਅਸੀਂ ਅਕਸਰ ਇਹ ਕਹਿੰਦੇ ਹਾਂ ਵੀ ਜੂਨ ਜੁਲਾਈ ਜੇ ਇੰਡੀਆ ਚ ਗਰਮ ਤਾਂ ਸਾਡੇ ਇੱਥੇ ਬਹੁਤ ਠੰਡੇ ਆ। ਸੋ ਠੰਡ ਦੇ ਨੇੜੇ ਅਸੀਂ ਜਾਂਦੇ ਹੋਏ ਆ, ਹੌਲੀ ਹੌਲੀ ਅੱਗੇ ਵੱਧ ਰਹੇ ਆ ਤੇ ਬਹੁਤ ਸਾਰੇ ਜਿਹੜੇ ਬਜ਼ੁਰਗ ਆ ਹੋ ਸਕਦਾ ਇਸ ਟਾਈਮ ਠੰਡ ਦਾ ਜਿਹੜਾ ਠੰਡ ਨਾਲ ਕਿਤੇ ਨਾ ਕਿਤੇ ਤਕਲੀਫ ਚ ਹੋਣ, ਪਰ ਜੇ ਅਸੀਂ ਕੁੱਲ ਮਿਲਾ ਕੇ ਕਹੀਏ ਤਾਂ ਠੰਡ ਜਿਹੜੀ ਮੌਸਮ ਮੁਤਾਬਕ ਆਉਣੀ ਲਾਜ਼ਮੀ ਹੈ। ਸੋ ਆਪੋ ਆਪਣਾ ਅਸੀਂ ਆਪਦਾ ਸਿਸਟਮ ਕਰ ਸਕਦੇ ਹਾਂ, ਠੰਡ ਤੋਂ ਆਪਣੇ ਆਪ ਨੂੰ ਬਚਾ ਸਕਦੇ ਹਾਂ ਤਾਂ ਕਿ ਜਿਹੜਾ ਇਹ ਠੰਡ ਨੂੰ ਅਸੀਂ ਇੰਜੋਏ ਕਰ ਸਕੀਏ, ਨਾ ਕਿ ਇਹ ਠੰਡ ਦੇ ਨਾਲ ਅਸੀਂ ਕੋਈ ਪੀੜਿਤ ਹੋ ਕੇ ਬਿਮਾਰ ਹੋ ਕੇ ਜਾਂ ਠੰਡ ਤੋਂ ਅਸੀਂ ਦੁਖੀ ਹੋ ਕੇ ਤੇ ਆਪਣੀ ਠੰਡ ਖਰਾਬ ਕਰ ਲਈਏ। ਸੋ ਧਿਆਨ ਰੱਖਿਆ ਕਰੋ ਜੀ ਆਪੋ ਆਪਣੇ ਕੱਪੜਿਆਂ ਦਾ, ਬਾਹਰ ਅੰਦਰ ਜਾਂਦੇ ਹੋ ਤਾਂ ਤੁਸੀਂ ਪੂਰਨ ਕੱਪੜੇ ਪਾ ਕੇ ਜਾਓ ਜੀ, ਤੇ ਖਾਸ ਤੌਰ ਤੇ ਹੀ ਗੱਲਾਂ ਕਿਹਾ ਜਾਂਦੀਆਂ ਵੀ ਉਮਰ ਦੇ ਨਾਲ ਨਾਲ ਜਿਹੜਾ ਸਿਰ ਢੱਕ ਕੇ ਰੱਖਣਾ ਤੇ ਜਾਂ ਜਿਹੜੀ ਛਾਤੀ ਆ ਉਹਨੂੰ ਕੱਸ ਕੇ ਰੱਖਣਾ ਤੇ ਜਾਂ ਪੈਰਾਂ ਨੂੰ ਜਿਹੜਾ ਪੈਰਾਂ ਦੇ ਵਿੱਚ ਜਰਾਬਾਂ ਪਾ ਕੇ ਰੱਖਣੀਆਂ ਲਾਜ਼ਮੀ ਹੁੰਦੀਆਂ, ਜਿਨ੍ਹਾਂ ਨਾਲ ਕੀ ਹੈ ਠੰਡ ਆ ਉਹ ਇਹਨਾਂ ਤਿੰਨ ਰਾਹਾਂ ਵਿੱਚ ਦੀ ਜ਼ਿਆਦਾਤਰ ਬੰਦੇ ਨੂੰ ਪ੍ਰਭਾਵਿਤ ਕਰਦੀ ਆ। ਸੋ ਉਮੀਦ ਆ ਜੀ ਤੁਸੀਂ ਇਸ ਤੋਂ ਜ਼ਰੂਰ ਅਵੇਅਰ ਹੋਵੋਗੇ, ਪਰ ਉਧਰ ਉੱਤਰੀ ਭਾਰਤ ਆ ਜਿਹੜਾ ਹਨੇਰੀ ਤੇ ਤੂਫਾਨ ਦੇ ਜਿਹੜਾ ਕਹਿਰ ਚੱਲ ਰਿਹਾ ਜੀ ਤੇ ਗਰਮੀ ਦਾ ਕਹਿਰ ਚੱਲ ਰਿਹਾ, ਜਦੋਂ ਵੀ ਕਿਤੇ ਘਰ ਫੋਨ ਕਰਦੇ ਆ ਜਾਂ ਗੱਲਾਂ ਬਾਤਾਂ ਆਪਦੇ ਦੇਸ਼ ਕਰਦੇ ਆ ਤਾਂ ਕਿਤੇ ਨਾ ਕਿਤੇ ਗੱਲਾਂ ਇੱਕ ਦੂਜੇ ਦੇ ਫਿਰ ਉਹ ਅਜੀਬ ਜਿਹੀਆਂ ਲੱਗਦੀਆਂ, ਜਦੋਂ ਅਗਲਾ ਕਹਿੰਦਾ ਵੀ ਅਸੀਂ ਸੜੀ ਜਾਂਦੇ ਹਾਂ ਗਰਮੀ ਨਾਲ ਤੇ ਅਸੀਂ ਕਹਿੰਦੇ ਅਸੀਂ ਠੰਡ ਨਾਲ ਮਰੀ ਜਾਂਦੇ ਹਾਂ, ਪਰ ਦੇਖੋ ਇੰਜੋਏ ਕੋਈ ਨਹੀਂ ਕਰ ਰਿਹਾ ਹੁੰਦਾ ਤੇ ਉਹੀ ਬਸ ਮੇਰਾ ਮੂਲ ਮੰਤਰ ਤੇ ਮੂਲ ਮਕਸਦ ਇਸ ਗੱਲ ਦਾ ਕਹਿਣ ਦਾ ਇਹੀ ਹੈ ਇਹਦਾ ਵੀ ਭਾਈ ਠੰਡ ਗਰਮੀ ਰੁੱਤਾਂ ਇਹ ਸਭ ਇੱਕ ਕੁਦਰਤ ਦਾ ਇੱਕ ਬਣਾਇਆ ਹੋਇਆ ਸਾਰਾ ਘਟਨਾ ਚੱਕਰ ਆ ਤੇ ਇਹਦਾ ਆਓ ਰਿਗਾਰਡ ਕਰੀਏ, ਇਹਦੀ ਕਦਰ ਕਰੀਏ ਤੇ ਇਹਨੂੰ ਜਿਵੇਂ ਵੀ ਹੈ ਉਹਨੂੰ ਮੰਨੀਏ, ਉਹਨੂੰ ਭਾਣਾ ਜਾਣ ਕੇ ਮੰਨੀਏ ਤੇ ਉਹਦੀ ਜਿੱਥੀ ਕਿ ਆਪਦੇ ਢੰਗ ਨਾਲ ਆਪਾਂ ਨੂੰ ਸੋਝੀ ਦਿੱਤੀ ਆ ਵਾਹਿਗੁਰੂ ਬੰਨੀਓ, ਸੋਝੀ ਨੂੰ ਵਰਤਦੇ ਹੋਏ ਉਹਤੋਂ ਸੇਫਟੀ ਰੱਖੀਏ। ਸੋ ਦੋਸਤੋ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਦੱਸਦਿਆਂ ਜੀ, ਅੱਜ ਦੇ ਪ੍ਰੋਗਰਾਮ ਚ ਗੀਤ ਸੰਗੀਤ ਹੋਏਗਾ ਜੀ, ਖਬਰਾਂ ਤੇ ਝਾਤ ਹੋਏਗੀ ਤੇ ਤੁਹਾਡੀਆਂ ਫੋਨ ਕਾਲਸ ਵੀ ਲਵਾਂਗੇ। 02-85-99-28-11 ਦੇ ਉੱਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਜੀ ਤੇ ਜਿਸ ਰਾਹੀਂ ਤੁਸੀਂ ਕੋਈ ਵੀ ਆਪਣੇ ਮਸਲੇ ਦੇ ਉੱਤੇ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਜਾਂ ਕੋਈ ਮਸਲਾ ਸਾਡੇ ਸਰੋਤਿਆਂ ਨਾਲ ਗੱਲ ਸਾਂਝਾ ਕਰਨ ਵਾਲਾ ਉਹ ਤੁਸੀਂ ਕਰ ਸਕਦੇ ਹੋ ਤੇ ਨਾਲ ਨਾਲ ਆਪਾਂ ਥੋੜਾ ਬਹੁਤ ਜਿਹੜਾ ਗੀਤ ਸੰਗੀਤ ਵੀ ਸੁਣਾਉਂਦੇ ਜਾਣਾ ਤੇ ਗੀਤ ਸੰਗੀਤ ਤੋਂ ਜੇ ਆਪਾਂ ਸ਼ੁਰੂ ਕਰ ਲਈਏ ਤਾਂ ਫੇਰ ਉਦੋਂ ਬਾਅਦ ਆਪਾਂ ਕੋਈ ਅੱਜ ਦੇ ਵਿਚਾਰ ਵਿਚਾਰਦੇ ਹਾਂ, ਜੇ ਕੋਈ ਤੁਹਾਡੀ ਨਜ਼ਰ ਆਉਂਦਾ ਤਾਂ ਆਪਾਂ ਜ਼ਰੂਰ ਅੱਜ ਦੇ ਵਿਚਾਰ ਸਾਡੇ ਨਾਲ ਸਾਂਝੇ ਕਰੋ, ਆਪਾਂ ਵਿਚਾਰ ਤੇ ਗੱਲ ਕਰਦੇ ਹਾਂ। ਫਿਲਹਾਲ ਕੇ ਐਸ ਮੱਖਣ ਦਾ ਕਹਿੰਦੇ ਕੋਈ ਨਵਾਂ ਗਾਣਾ ਆਇਆ ਬਾਬੇ ਨਾਨਕ ਤੇ, ਚਲੋ ਸੁਣਦੇ ਹਾਂ ਆਪਾਂ ਕੀ ਕਹਿੰਦੇ ਕੇ ਐਸ ਮੱਖਣ।
ਬਾਬੇ
ਸ਼ੱਕ ਨਾ ਸਾਈਆਂ ਵੇ ਤੇਰੀ ਹੋਂਦ ਬਾਰੇ ਕੁਝ ਆਖਾਂ ਮੈਨੂੰ ਹੱਕ ਨਾ ਸਾਈਆਂ ਵੇ ਤੇਰੀ ਹੋਂਦ ਬਾਰੇ ਕੁਝ ਆਖਾਂ ਮੈਨੂੰ ਹੱਕ ਨਾ ਸਾਈਆਂ
ਨਾਨਕ ਦੇ ਨੀ ਹੋਏ ਤੇਰੇ ਕਿਥੋਂ ਹੋਣੇ ਨੇ। ਵਾਕਈ ਅੱਜ ਕੱਲ ਇਹ ਵੀ ਇੱਕ ਮਸਲਾ ਛਿੜਿਆ ਹੋਇਆ ਹਰ ਪਾਸੇ ਅਸੀਂ ਦੇਖ ਰਹੇ ਹਾਂ ਵੀ ਇਹ ਗੱਲ ਤਾਨੇ ਮਿਹਣੇ ਦੇ ਰੂਪ ਚ ਅਕਸਰ ਕਹੀ ਜਾਂਦੀ ਹੈ। ਬਹੁਤ ਸਾਰੇ ਪ੍ਰਚਾਰਕ ਵੀ ਹੁਣ ਇਸੇ ਮੁੱਦੇ ਦੇ ਉੱਤੇ ਗੱਲਬਾਤ ਕਰਦੇ ਦਿਖਾਈ ਦਿੰਦੇ ਆ, ਜਿਹੜੇ ਅਕਸਰ ਕਹਿੰਦੇ ਆ ਵੀ ਜਦੋਂ ਗੁਰੂ ਨਾਨਕ ਦੇਵ ਜੀ ਨੇ ਜੋ ਪੰਥ ਚਲਾਇਆ ਸਾਡੇ ਲਈ ਜਾਂ ਸਾਡੇ ਦਸਾਂ ਗੁਰੂਆਂ ਦੇ ਰੂਪ ਦੇ ਵਿੱਚ ਆ ਕੇ ਫਿਰ ਮਹਾਨ ਕੁਰਬਾਨੀਆਂ ਕੀਤੀਆਂ ਗਈਆਂ, ਤੇ ਉਹ ਕੁਰਬਾਨੀਆਂ ਤੋਂ ਬਾਅਦ ਵੀ ਅਸੀਂ ਉਸ ਜਿਹੜੀ ਜਿਨ੍ਹਾਂ ਲਈ ਚੀਜ਼ਾਂ ਲਈ ਕੁਰਬਾਨੀਆਂ ਦਿੱਤੀਆਂ ਗਈਆਂ, ਜਿਹੜੀਆਂ ਗੱਲਾਂ ਲਈ ਸਾਨੂੰ ਬਚਾਇਆ ਗਿਆ ਤੇ ਅਸੀਂ ਉਸੇ ਦੇ ਉਲਟ ਚੱਲਦੇ ਹਾਂ। ਸੋ ਇਹ ਇੱਕ ਚਿੰਤਾ ਦਾ ਵਿਸ਼ਾ, ਇਹ ਸਾਨੂੰ ਨਾ ਕੱਲੇ ਕੱਲੇ ਨੂੰ ਇਸ ਗੱਲ ਨੂੰ ਸੋਚਣਾ ਪੈਣਾ। ਕੱਲ ਕਈ ਵਾਰੀ ਕੀ ਹੁੰਦਾ ਵੀ ਕਈ ਬੰਦਿਆਂ ਨੂੰ ਆਪਾਂ ਪਸੰਦ ਨਹੀਂ ਕਰਦੇ ਜਾਂ ਕਿਸੇ ਨੂੰ ਸੁਣਨਾ ਨਹੀਂ ਪਸੰਦ ਕਰਦੇ ਜਾਂ ਕਿਸੇ ਦੀ ਕੋਈ ਗੱਲ ਨਹੀਂ ਪਸੰਦ ਹੁੰਦੀ, ਪਰ ਮੇਰਾ ਇਹ ਮੰਨਣਾ ਵੀ ਸਾਨੂੰ ਇਸ ਦੇ ਨਾਲ ਇਗਨੋਰ ਕਰਕੇ ਲੰਘ ਵੀ ਨਹੀਂ ਜਾਣਾ ਚਾਹੀਦਾ। ਜੇ ਸਾਨੂੰ ਕੋਈ ਬੰਦਾ ਨਹੀਂ ਵੀ ਪਸੰਦ, ਉਹਦੀ ਕੋਈ ਗੱਲ ਨਹੀਂ ਵੀ ਪਸੰਦ, ਤਾਂ ਸਾਨੂੰ ਸੁਣ ਲੈਣੀ ਚਾਹੀਦੀ ਹੈ। ਸੁਣ ਕੇ ਕਈ ਵਾਰੀ ਉਹਦੇ ਚੋਂ ਕੋਈ ਗੱਲ ਤਾਂ ਤੁਹਾਨੂੰ ਜਿਹੜੀ ਟੱਚ ਕਰ ਸਕਦੀ ਹੈ, ਕੋਈ ਗੱਲ ਤੁਹਾਨੂੰ ਹਲੂਣਾ ਦੇ ਸਕਦੀ ਆ। ਸੋ ਕਈ ਵਾਰ ਇਹ ਗੱਲਾਂ ਜਿਹੜੀਆਂ ਗੀਤ ਮੁਤਾਬਕ, ਹੁਣ ਬਹੁਤ ਸਾਰੇ ਤੁਸੀਂ ਪਿਛਲੇ ਦਿਨੀ ਵੀਡੀਓ ਦੇਖ ਰਹੇ ਸੀ, ਢੱਡਰੀਆਂ ਵਾਲੇ ਵੀ ਇੱਕ ਵੀਡੀਓ ਦੇ ਵਿੱਚ ਇੱਕ ਉਦਾਹਰਣ ਦੇ ਰਹੇ ਆ, ਜਿਹ ਚ ਉਹਨਾਂ ਨੇ ਦੱਸਿਆ ਵੀ ਕੋਈ ਬੱਚੇ ਨੂੰ ਅੰਗਰੇਜ਼ ਟੋਬੇ ਚੋਂ ਕੱਢ ਲੈਂਦਾ ਤੇ ਉਹ ਨੂੰ ਧੰਨਵਾਦ ਨਹੀਂ ਕਰਦੀ ਉਹ ਜਨਾਨੀ ਤਾਂ ਉਹੀ ਗੱਲ ਕਹਿੰਦੇ ਆ ਜੀ ਵੀ ਧੰਨਵਾਦ ਤਾਂ ਇਹਨਾਂ ਨੇ ਗੁਰੂ ਸਾਹਿਬ ਦਾ ਨਹੀਂ ਕਰਿਆ ਜਿਨ੍ਹਾਂ ਨੇ ਆਪਣਾ ਪਰਿਵਾਰ ਵਾਰਤਾ ਸਰਬੰਸ ਵਾਰਤਾ ਤੇ ਉਹਨਾਂ ਦਾ ਧੰਨਵਾਦ ਨਹੀਂ ਇਹ ਕਰਨਾ ਜਾਣਦੇ ਸੋ ਇਹ ਕੋਈ ਇਹ ਨਹੀਂ ਕਹਿੰਦੇ ਵੀ ਸਾਡੇ ਤੇ ਬਲੇਮ ਆ ਇਹ ਸਾਨੂੰ ਹਲੂਣਾ ਇਹਨੂੰ ਇਸ ਢੰਗ ਨਾਲ ਨਾ ਲਓ ਵੀ ਢੱਡਰੀਆਂ ਵਾਲਾ ਬਾਬਾ ਜਿਹੜਾ ਕੰਟਰੋਵਰਸ਼ਲ ਆ ਕੰਟਰੋਵਰਸ਼ਲ ਗੱਲਾਂ ਕਰਦਾ ਆ ਹੋਰ ਆ ਜੇ ਉਹ ਇਸ ਐਂਗਲ ਨੂੰ ਛੱਡ ਦਿਓ ਇੱਕ ਐਂਗਲ ਇਹ ਦੇਖੋ ਕਿ ਇਹ ਸੱਚ ਹੈ ਕਿ ਨਹੀਂ ਹੈ ਸੱਚ ਤਾਂ ਹੈਗਾ ਨਾ ਤੇ ਫਿਰ ਇਹਨੂੰ ਹਲੂਣਾ ਹਲੂਣਾ ਤਾਂ ਫਿਰ ਜਾਗੋ ਧੰਨਵਾਦ ਕਰੋ ਅਸੀਂ ਸ਼ੁਕਰ ਨਹੀਂ ਮਨਾਉਂਦੇ ਸਾਨੂੰ ਸ਼ੁਕਰ ਮਨਾਉਣਾ ਚਾਹੀਦਾ ਜੇ ਸਾਨੂੰ ਅੱਜ ਦੀ ਖੂਬਸੂਰਤ ਸੁਬਾਹ ਦਿਖਾਈ ਆ ਇੰਨੇ ਪਦਾਰਥ ਜਿਹੜੇ ਸਾਡੇ ਆਲੇ ਦੁਆਲੇ ਪਏ ਆ ਇੰਨੀਆਂ ਚੀਜ਼ਾਂ ਮਿਲੀਆਂ ਇਹਨਾਂ ਦਾ ਕਿਤੇ ਸ਼ੁਕਰ ਮਨਾਇਆ ਸ਼ੁਕਰ ਮਨਾਈ ਜਾਂਦੇ ਵੀ ਸਾਡੇ ਘਰ ਦੇ ਵਿੱਚ ਫਲਾਨੀ ਚੀਜ਼ ਕਿਉਂ ਹੋਣੀ ਸਾਡੇ ਘਰੇ ਕਾਰ ਕਿਉਂ ਹੋਣੀ ਵੱਡੀ ਕਾਰ ਕਿਉਂ ਹੋਣੀ ਸਾਡੇ ਘਰੇ ਵੱਡਾ ਘਰ ਕਿਉਂ ਹੋਣੀ ਸਾਡੇ ਆਹ ਕਿਉਂ ਨਹੀਂ ਸਾਡੇ ਉਹ ਕਿਉਂ ਹੋਣੀ ਇਸ ਚੀਜ਼ ਦਾ ਤਾਂ ਸਾਰਾ ਦਿਨ ਗਿਲੇ ਕਰੀ ਜਾਂਦੇ ਕਿਤੇ ਸ਼ੁਕਰ ਮਨਾਇਆ ਵੀ ਸਾਡੇ ਸਾਰਾ ਕੁਝ ਦਿੱਤਾ ਰੱਬ ਨੇ ਸਾਨੂੰ ਤੇ ਸੋ ਇਸ ਕਰਕੇ ਸ਼ੁਕਰ ਮਨਾਉਣ ਦੀ ਜਿਹੜੀ ਆਦਤ ਪਾਓ ਜਿਹੜਾ ਬੰਦਾ ਸ਼ੁਕਰ ਮਨਾਉਂਦਾ ਨਾ ਇਹ ਤਾਂ ਪਹਿਲੇ ਜੇ ਤੁਸੀਂ ਧਿਆਨ ਨਾਲ ਜਪਜੀ ਸਾਹਿਬ ਦਾ ਪਾਠ ਕਰੋਗੇ ਨਾ ਤੇ ਜਪਜੀ ਸਾਹਿਬ ਦੇ ਪਾਠ ਦੇ ਵਿੱਚ ਹੀ ਇਹ ਗੱਲ ਆ ਜਾਂਦੀ ਆ ਵੀ ਤੁਸੀਂ ਕਿੰਨਾ ਕੁ ਸ਼ੁਕਰ ਮਨਾਉਣੇ ਹੋ ਤੇ ਕਿੱਥੇ ਕਿ ਤੁਸੀਂ ਖੜੇ ਹੋ ਪਰ ਆਪਾਂ ਅਸੀਂ ਇੱਕ ਨੂੰ ਪਾਠ ਨੂੰ ਕਰਦੇ ਆ ਪਾਠ ਨੂੰ ਧਿਆਨ ਨਾਲ ਜੇ ਪੜੀਏ ਉਹਦੇ ਉੱਤੇ ਅਮਲ ਕਰੀਏ ਤਾਂ ਇਹ ਗੱਲਾਂ ਆ ਜਾਂਦੀਆਂ ਸੋ ਵਾਕਈ ਹੰਗੋਰਾ ਮਾਰਿਆ ਜਿਹੜਾ ਵੀ ਅਸੀਂ ਤਾਂ ਬਾਬੇ ਨਾਨਕ ਦੇ ਨਹੀਂ ਹੋਏ ਤੇ ਦੂਜੇ ਦੇ ਕਿੱਥੋਂ ਹੋ ਜਾਂਗੇ ਸੋ ਸਾਨੂੰ ਹੋਣਾ ਪੈਣਾ ਜੀ ਦੂਜਾ ਜਿਹੜੀ ਇੱਕ ਗੱਲ ਇਹਨੇ ਨਾ ਦੁਨੀਆਂ ਜਿਹੜੀ ਦੁਨੀਆਂ ਤਾਂ ਖੂਬਸੂਰਤ ਆ ਜੇ ਤੁਸੀਂ ਖੂਬਸੂਰਤ ਹੋ ਤੁਹਾਡੀ ਸੋਚ ਖੂਬਸੂਰਤ ਆ ਤੇ ਤੁਸੀਂ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਜੇ ਤੁਹਾਡੀ ਸੋਚ ਸੜੀ ਵਾਲਾ ਤਾਂ ਦੁਨੀਆਂ ਸੜੀ ਵਾਲਾ ਸਾਰੀ ਦੁਨੀਆਂ ਹੀ ਸੜੀ ਵਾਲਾ ਕੋਈ ਬੰਦਾ ਹੀ ਨਹੀਂ ਚੰਗਾ ਦੁਨੀਆਂ ਦੇ ਉੱਤੇ ਅਸਲ ਚ ਕੀ ਆ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਸੋ ਇਸ ਨੀਤੀ ਦੇ ਉੱਤੇ ਜੇ ਚੱਲਦੇ ਹੋਏ ਤੁਸੀਂ ਕੁਛ ਵੀ ਸਿਰਜਣਾ ਚਾਹੋ ਤਾਂ ਜ਼ਰੂਰ ਕਾਮਯਾਬ ਹੋਵੋਗੇ ਕਈ ਵਾਰ ਕੀ ਹੁੰਦਾ ਵੀ ਮੇਰੇ ਵਰਗਾ ਕੋਈ ਵੀ ਐਕਟ ਕਰਦਾ ਹੈ ਸੋਚਦਾ ਨਹੀਂ ਵੀ ਇਹਦਾ ਕੀ ਅਸਰ ਆਊਗਾ ਤੇ ਕਈ ਵਾਰੀ ਇਹ ਵੀ ਨਹੀਂ ਇੱਥੋਂ ਤੱਕ ਵੀ ਨਹੀਂ ਲੰਮੀ ਸੋਚ ਹੁੰਦੀ ਵੀ ਇਹਦਾ ਵੀ ਕੋਈ ਅਸਰ ਆਊਗਾ ਵੀ ਜੇ ਕੋਈ ਹੁਣ ਨਾਰਮਲ ਗੱਲ ਆ ਨਿੱਕੀ ਜੀ ਗੱਲ ਦਾ ਤੁਸੀਂ ਆਪਦੇ ਜੀਵਨ ਜਾਂਚ ਦਿਨ ਚਾਰਿਆਂ ਦੇ ਵਿੱਚ ਜੇ ਨਿੱਕਾ ਜਿਹਾ ਵੀ ਕੋਈ ਕਾਰਜ ਕਰਦੇ ਹੋ ਤੁਹਾਡੀ ਇਹ ਸੋਚ ਨਹੀਂ ਹੁੰਦੀ ਵੀ ਇਸ ਕਾਰਜ ਦਾ ਵੀ ਕੋਈ ਰਿਐਕਸ਼ਨ ਹੋਊਗਾ ਜਾਂ ਦੁਨੀਆਂ ਤੇ ਕੋਈ ਅਸਰ ਪਊਗਾ ਜਾਂ ਇਹਦੀ ਲੌਂਗ ਟਰਮ ਕੋਈ ਇਹਦੇ ਨਤੀਜੇ ਹੋਣਗੇ ਪਰ ਤੁਸੀਂ ਸੋਚ ਕੇ ਦੇਖਿਓ ਬੇਅਰਥੀ ਇੱਥੇ ਕੁਛ ਵੀ ਨਹੀਂ ਸਭ ਕੁਛ ਭਾਣੇ ਦੇ ਵਿੱਚ ਤੇ ਇੱਕ ਚੱਕਰ ਚ ਚੱਲ ਰਿਹਾ ਹਰ ਇੱਕ ਚੀਜ਼ ਤੇ ਸੋ ਜੇ ਕੋਈ ਚੀਜ਼ ਵਿਅਰਥੀ ਨਹੀਂ ਤਾਂ ਫਿਰ ਤੁਹਾਡਾ ਨਿੱਕਾ ਜਿਹਾ ਐਕਟ ਵੀ ਵਿਅਰਥ ਕਿਵੇਂ ਜਾ ਸਕਦਾ ਸੋ ਸੋਚ ਸਮਝ ਕੇ ਹਰ ਐਕਟ ਕਰੋ ਮੈਨੂੰ ਨਾ ਕੱਲ ਇੱਕ ਬੜਾ ਖੂਬਸੂਰਤ ਵੀਡੀਓ ਕਿਸੇ ਨੇ ਸ਼ੇਅਰ ਕੀਤੀ ਲਿਖ ਕੇ ਸਲਾਈਡਾਂ ਬਣਾ ਕੇ ਵੀਡੀਓ ਸ਼ੇਅਰ ਕੀਤੀ ਹੋਈ ਆ ਤੇ ਉਹਨੂੰ ਮੈਂ ਅੰਗਰੇਜ਼ੀ ਚ ਆ ਪਰ ਮੈਂ ਸਰਲ ਭਾਸ਼ਾ ਚ ਜਿੰਨੀ ਕੁ ਮੈਂ ਗੱਲ ਸਮਝੀ ਆ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹਾਂਗਾ ਕਹਿੰਦੇ ਇੱਕ ਵਾਰ ਨਾ ਇੱਕ ਭੈਣ ਭਰਾ ਛੋਟੇ ਛੋਟੇ ਭੈਣ ਤੇ ਭਰਾ ਸਮੁੰਦਰ ਤੇ ਖੇਡ ਕੇ ਤੇ ਵਾਪਸ ਘਰ ਨੂੰ ਜਾ ਰਹੇ ਆ ਤੇ ਕਹਿੰਦੇ ਭੈਣ ਨੇ ਨਾ ਹੱਥ ਇੱਕ ਦੁਕਾਨ ਮੂਰ ਦੀ ਲੰਘਦੇ ਬੱਚਿਆਂ ਖੇਡਾਂ ਦੀ ਦੁਕਾਨ ਸੀ ਬੱਚਿਆਂ ਦੇ ਟੋਇਜ਼ ਦੀ ਦੁਕਾਨ ਸੀ ਉਹਦੇ ਮੂਰ ਦੀ ਲੰਘਦੇ ਨਾ ਭੈਣ ਨੇ ਉੱਥੇ ਪੈਰ ਕੱਢ ਲਏ ਤੇ ਭਰਾ ਨੇ ਦੇਖਿਆ ਵੀ ਭੈਣ ਪਿੱਛੇ ਕਿਉਂ ਰਹਿ ਗਈ ਤੇ ਜਦੋਂ ਮੁੜ ਕੇ ਆਇਆ ਨਾ ਤੇ ਭੈਣ ਉਹ ਸ਼ੀਸ਼ੇ ਚ ਪਈ ਇੱਕ ਗੁੜੀਆ ਨੂੰ ਦੇਖ ਰਹੀ ਸੀ ਬੁਰੀ ਨਿਹਾਰ ਰਹੀ ਸੀ ਤੇ ਕਹਿੰਦੇ ਭਰਾ ਨੇ ਬੜੇ ਕੌਨਫੀਡੈਂਸ ਨਾਲ ਆ ਕੇ ਪੁੱਛਿਆ ਵੀ ਤੈਨੂੰ ਇਹ ਚਾਹੀਦੀ ਆ ਤੈਨੂੰ ਇਹ ਪਸੰਦ ਆ ਉਹ ਆਦੀ ਹਾਂ ਮੈਨੂੰ ਇਹ ਪਸੰਦ ਆ ਮੈਨੂੰ ਇਹ ਚਾਹੀਦੀ ਆ ਉਹ ਕਹਿੰਦਾ ਲੈ ਆ ਜਾ ਤੈਨੂੰ ਲੈ ਕੇ ਦੇਵਾਂ ਉਹ ਬੜੇ ਕੌਨਫੀਡੈਂਸ ਨਾਲ ਅੰਦਰ ਗਿਆ ਇਸ ਸਾਰੇ ਵਰਤਾਰੇ ਨੂੰ ਉਸ ਦੁਕਾਨ ਦਾ ਮਾਲਕ ਦੇਖ ਰਿਹਾ ਸੀ ਵੀ ਕਿਵੇਂ ਭੈਣ ਖੜੀ ਕਿਵੇਂ ਭਰਾ ਨੇ ਉਹਨੂੰ ਆਫਰ ਕੀਤਾ ਤੇ ਉਹ ਜਦੋਂ ਭਰਾ ਜਾ ਕੇ ਉੱਥੇ ਪਹੁੰਚਿਆ ਤਾਂ ਉਹ ਆਦਾ ਕਹਿੰਦਾ ਵੀ ਇਹ ਜਿਹੜੀ ਗੁੜੀਆ ਇਹਦੀ ਕੀ ਕੋਸਟ ਆ ਭਰਾ ਨੇ ਜਾ ਕੇ ਪੁੱਛਿਆ ਤੇ ਉਹ ਜਿਹੜਾ ਦੁਕਾਨਦਾਰ ਸੀ ਉਹ ਭਾਵਨਾਵਾਂ ਸਮਝ ਗਿਆ ਸੀ ਉਹ ਐਕਟ ਸਮਝ ਗਿਆ ਸੀ ਸਾਰੀ ਗੱਲ ਦਾ ਉਹ ਆਦਾ ਤੂੰ ਕਿੰਨੇ ਪੈਸੇ ਦੇ ਸਕਦਾ ਕਹਿੰਦੇ ਉਸ ਬੱਚੇ ਨੇ ਆਪਦੀ ਜੇਬ ਚੋਂ ਸਮੁੰਦਰ ਦੇ ਕੰਢੇ ਤੋਂ ਚੱਕੀਆਂ ਹੋਈਆਂ ਕੁਝ ਕੁ ਸਿੱਪੀਆਂ ਕੱਢੀਆਂ ਤੇ ਉਸ ਸਿੱਪੀਆਂ ਦੇ ਵਿੱਚ ਨਾਲ ਸਮੁੰਦਰ ਦੀ ਥੋੜੀ ਬਹੁਤ ਮਿੱਟੀ ਸੀ ਤੇ ਕੱਢ ਕੇ ਪੂਰਾ ਉਹਦੇ ਮੂਹਰੇ ਢੇਰੀ ਕਰਤੀ ਕਹਿੰਦਾ ਮੇਰੇ ਕੋਲ ਤਾਂ ਆ ਉਹਨੇ ਦੁਕਾਨਦਾਰ ਨੇ ਚਿਹਰੇ ਤੇ ਸਮਾਈਲ ਲਿਆਂਦੀ ਤੇ ਉਹ ਉਹਨਾਂ ਨੂੰ ਗਿਣਨ ਲੱਗ ਗਿਆ ਤੇ ਉਹ ਮੂਹਰੋਂ ਕਹਿੰਦਾ ਕਿ ਇਹ ਬਹੁਤ ਆ ਵੀ ਥੋੜੀਆਂ ਤਾਂ ਨਹੀਂ ਤੇ ਦੁਕਾਨਦਾਰ ਨੇ ਬੜੇ ਕੌਨਫੀਡੈਂਸ ਨਾਲ ਉਦੋਂ ਵੀ ਵੱਧ ਕੌਨਫੀਡੈਂਸ ਨਾਲ ਉਹਨਾਂ ਸਿੱਪੀਆਂ ਚੋਂ ਅੱਧੀਆਂ ਕਿ ਸਿੱਪੀਆਂ ਕੱਢ ਕੇ ਬਾਕੀ ਸਿੱਪੀਆਂ ਉਹਦੇ ਉਹਨੂੰ ਫੜਾ ਕੇ ਕਹਿੰਦਾ ਨਹੀਂ ਇਹ ਜ਼ਿਆਦੇ ਆ ਥੋੜੀਆਂ ਨਹੀਂ ਇਸ ਦੀ ਕੀਮਤ ਨਾਲ ਆਹ ਲੈ ਤੂੰ ਵਾਪਸ ਲੈ ਜਾਣੀਆਂ ਤੇ ਉਹਨੂੰ ਵਾਪਸ ਦੇਤੀਆਂ ਭਰਾ ਨੇ ਚਾਈ ਚਾਈ ਉਹ ਵਾਪਸ ਪਾ ਲਈਆਂ ਆਪਦੇ ਜੇਬ ਦੇ ਵਿੱਚ ਤੇ ਉਹ ਜਿਹੜੀ ਗੁੜੀਆ ਉਹ ਆਪਣੀ ਭੈਣ ਨੂੰ ਦੇ ਕੇ ਤੇ ਦੋਨੇ ਭੈਣ ਭਰਾ ਉੱਥੋਂ ਚਲੇ ਗਏ ਪਰ ਉਸੇ ਸਾਰੇ ਵਰਤਾਰੇ ਨੂੰ ਉਹ ਨੁਕ ਉਸ ਦੁਕਾਨ ਦੇ ਉੱਤੇ ਕੰਮ ਕਰਨ ਵਾਲਾ ਜਿਹੜਾ ਨੌਕਰ ਸੀ ਉਹ ਦੇਖ ਰਿਹਾ ਸੀ। ਉਸ ਨੇ ਆਪਦੇ ਮਾਲਕ ਨੂੰ ਆ ਕੇ ਕਿਹਾ ਵੀ ਮੈਨੂੰ ਤੇਰੇ ਇਸ ਵਰਤਾਰੇ ਦੀ ਸਮਝ ਨਹੀਂ ਆਈ ਵੀ ਇਹ ਕੀ ਵਰਤਾਰਾ, ਵੀ ਤੂੰ ਉਹ ਗੁੜੀਆ ਉਹ ਇੰਨੀ ਕੀਮਤੀ ਗੁੜੀਆ ਸੀ ਤੇ ਤੂੰ ਆਹ ਜਿਹੜੀਆਂ ਸਿੱਪੀਆਂ ਜਿਹੜੀਆਂ ਸਾਹਮਣੇ ਆਪਾਂ ਵੀ ਚੁੱਕ ਕੇ ਲਿਆ ਸਕਦੇ ਹਾਂ ਉੱਥੋਂ ਸਮੁੰਦਰ ਤੋਂ, ਤੇ ਤੂੰ ਉਹ ਸਿੱਪੀਆਂ ਦੇ ਵੱਟੇ ਉਹ ਗੁੜੀਆ ਦੇਤੀ ਤੇ ਉਲਟਾ ਇਹ ਵੀ ਕਹਿਤਾ ਵੀ ਇਹ ਜ਼ਿਆਦੇ ਆ ਥੋੜੀਆਂ ਮੋੜਤੀਆਂ। ਉਹ ਕਹਿੰਦਾ ਦੁਕਾਨਦਾਰਾਂ ਦਾ ਵੀ ਮੈਂ ਉਹ ਬੱਚੇ ਦੀਆਂ ਭਾਵਨਾਵਾਂ ਦੇਖੀਆਂ, ਉਹ ਬੱਚੇ ਦੀਆਂ ਭਾਵਨਾਵਾਂ ਤੇ ਉਹਦਾ ਕੌਨਫੀਡੈਂਸ ਸੀ ਵੀ ਉਹ ਚਾਹੁੰਦਾ ਸੀ ਵੀ ਆਪਦੀ ਭੈਣ ਨੂੰ ਖੁਸ਼ ਕਰਨ ਲਈ ਉਹਨੂੰ ਲੈ ਕੇ ਦੇਵੇ, ਪਰ ਉਹਦੇ ਕੋਲ ਪੈਸੇ ਨਹੀਂ ਸੀਗੇ। ਮੈਨੂੰ ਜੇ ਉਹ ਕੁਛ ਆਫਰ ਕੀਤਾ ਮੈਂ ਉਹਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਉਹਨੂੰ ਦੇਤਾ, ਪਰ ਇਹਦੇ ਪਿੱਛੇ ਮੇਰੀ ਇੱਕ ਲੌਂਗ ਟਰਮ ਸੋਚ ਇਹ ਕਹਿੰਦੀ ਆ ਵੀ ਇਹ ਬੱਚੇ ਨੂੰ ਜਦੋਂ ਕਿਤੇ ਪਤਾ ਲੱਗੂਗਾ ਵੀ ਦ ਟਾਈਮ ਆਉਣ ਤੇ ਇਹਨੂੰ ਪਤਾ ਲੱਗੂ ਵੀ ਇਹ ਸਿੱਪੀਆਂ ਦੀ ਕੋਈ ਕੀਮਤ ਨਹੀਂ ਸੀ, ਪਰ ਮੈਨੂੰ ਉਸ ਦੁਕਾਨਦਾਰ ਨੇ ਮੈਨੂੰ ਇਹ ਸਿੱਪੀਆਂ ਦੇ ਬਦਲੇ ਮੈਨੂੰ ਇੱਕ ਐਡੀ ਵਧੀਆ ਕੋਸਟਲੀ ਗੁੜੀਆ ਦੇਤੀ ਸੀ, ਤਾਂ ਉਹਨੂੰ ਇਹ ਜ਼ਰੂਰ ਅਹਿਸਾਸ ਹੋਊਗਾ ਵੀ ਦੁਨੀਆਂ ਦੇ ਉੱਤੇ ਜਜ਼ਬਾਤਾਂ ਦੀ ਭਾਵਨਾਵਾਂ ਦੀ ਕਦਰ ਕਰਨ ਵਾਲੇ ਲੋਕ ਹੈਗੇ, ਦੁਨੀਆਂ ਦੇ ਉੱਤੇ ਚੰਗੇ ਲੋਕ ਵੀ ਹੈਗੇ ਆ। ਸੋ ਇਸ ਕਰਕੇ ਜੇ ਅਸੀਂ ਕਹੀ ਜਾਈਏ ਵੀ ਦੁਨੀਆਂ ਤਾਂ ਬਹੁਤ ਮਾੜੀ ਆ, ਉਹ ਬੁਰਾ ਕਰਦਾ ਤੇ ਮੈਂ ਵੀ ਬੁਰਾ ਕਰਨ ਲੱਗ ਜਾਂ ਤੇ ਅਸੀਂ ਵੀ ਬੁਰੇ ਹੋ ਜਾਈਏ, ਤਾਂ ਮੈਨੂੰ ਲੱਗਦਾ ਫਿਰ ਚੰਗੇ ਲੋਕ ਭਾਲੇ ਨਹੀਂ ਥਿਆਉਣੇ, ਚੰਗੇ ਐਕਟ ਨਹੀਂ ਹੋਣੇ, ਤੁਹਾਨੂੰ ਯਾਦ ਕਿਸ ਤਰੀਕੇ ਨਾਲ ਕੀਤਾ ਜਾਊਗਾ। ਦੇਖੋ ਇਸ ਜੀਵਨ ਦੀ ਸਵਾਸਾਂ ਦੀ ਪੂੰਜੀ ਗਿਣਤੀ ਮਿਣਤੀ ਦੀ ਹੁੰਦੀ ਆ, ਤੇ ਅੱਜ ਕੱਲ ਬੰਦਾ ਅੰਤਮ ਅਰਦਾਸ ਤੋਂ ਬਾਅਦ ਘਰਦਿਆਂ ਤੋਂ ਸਿਵਾਏ ਹੋਰ ਕੋਈ ਨਹੀਂ ਯਾਦ ਕਰਦਾ, ਘਰਦੇ ਜ਼ਰੂਰ 5-10 ਸਾਲ ਹੋਰ ਯਾਦ ਰੱਖ ਲੈਂਦੇ ਆ, ਬਸ ਇਸ ਤੋਂ ਵੱਧ ਕੁਛ ਨਹੀਂ ਹੁੰਦਾ। ਹਾਂ ਜੇ ਤੁਹਾਡਾ ਕੀਤਾ ਗਿਆ ਕੋਈ ਇਹੋ ਜਿਹਾ ਐਕਟ ਜਿਹੜਾ ਕਿ ਦਿਲਾਂ ਦੇ ਉੱਤੇ ਇੱਕ ਆਪਣੀ ਛਾਪ ਛੱਡ ਜੇ, ਤਾਂ ਮੈਨੂੰ ਲੱਗਦਾ ਤੁਸੀਂ ਕਿਤੇ ਵੀ ਕਦੋਂ ਵੀ ਯਾਦ ਰਹਿ ਸਕਦੇ ਹੋ। ਸੋ ਅੱਜ ਕੱਲ ਸਾਡੇ ਕੋਲ ਬੜਾ ਵਧੀਆ ਇੱਕ ਜ਼ਰੀਆ ਬਣ ਗਿਆ ਜੀ, ਵਟਸਐਪ, ਸੋਸ਼ਲ ਮੀਡੀਆ ਜਾਂ ਵੱਖਰੋ ਵੱਖਰੇ ਕਿਸਮ ਦੇ ਟਵਿੱਟਰ, ਫੇਸਬੁੱਕ, ਜਿਨ੍ਹਾਂ ਦੇ ਜ਼ਰੀਏ ਸਾਡੇ ਕੋਲ ਬੜੀਆਂ, ਜੇ ਰਬਿਸ਼ ਆਉਂਦੀ ਹੈ ਤਾਂ ਬੜੀਆਂ ਚੰਗੀਆਂ ਗੱਲਾਂ ਵੀ ਸਾਡੇ ਤੱਕ ਪਹੁੰਚਦੀਆਂ, ਤੇ ਉਹਨਾਂ ਗੱਲਾਂ ਨੂੰ ਨਾ ਪੜ੍ਹ ਕੇ ਇਕੱਲੀ ਦਾਤ ਦੇ ਕੇ ਜਾਂ ਗਾਂਹ ਫਾਰਵਰਡ ਕਰਕੇ ਨਾ ਡੰਗਾ ਲਾਇਆ ਕਰੋ। ਮੇਰਾ ਮੰਨਣਾ ਸਾਨੂੰ ਪੜ੍ਹ ਲੈਣਾ ਚਾਹੀਦਾ ਜੇ ਚੰਗੀ ਚੀਜ਼ ਆ, ਪੜ੍ਹਨ ਤੋਂ ਬਾਅਦ ਸਾਨੂੰ ਉਹਨੂੰ ਸਾਰਿਆਂ ਨਾਲ ਜਿੱਥੋਂ ਤੱਕ ਸ਼ੇਅਰ ਕਰ ਸਕਦੇ ਹਾਂ ਸ਼ੇਅਰ ਕਰਨਾ ਚਾਹੀਦਾ, ਫਿਰ ਸਾਨੂੰ ਉਹਦੇ ਤੇ ਅਮਲ ਕਰਨਾ ਚਾਹੀਦਾ। ਤੀਜਾ ਸਟੈਪ ਆ ਜਿਹੜਾ ਉਹ ਤੇ ਅਮਲ ਕਰਨ ਦਾ ਵੀ ਆ, ਜੇ ਅਸੀਂ ਇਹ ਅਮਲ ਕਰਨ ਦਾ ਸਟੈਪ ਅਪਣਾ ਲਿਆ ਨਾ ਤੇ ਦੁਨੀਆਂ ਵਾਕਈ ਖੂਬਸੂਰਤ ਹੋ ਜੂਗੀ। ਸੋ ਇਹ ਇੱਕ ਨਜ਼ਰੀਆ, ਹੋਰ ਕੁਛ ਨਹੀਂ, ਦੁਨੀਆਂ ਦੇ ਤਾਂ ਜੀਵਨ ਆ ਨਾ ਜਿਹੜਾ ਉਹ ਨਜ਼ਰੀਆ, ਜਿਹੜਾ ਨੈਗੇਟਿਵ ਸੋਚਦਾ ਬੰਦਾ ਉਹਨੇ ਸਦਾ ਹੀ ਨੈਗੇਟਿਵ ਹੀ ਸੋਚਣਾ, ਉਹਦੇ ਪੱਲੇ ਨੈਗੇਟਿਵ ਹੀ ਆਉਣਾ। ਜੇ ਤੁਸੀਂ ਬਹੁਤਾ ਕਹੀਏ ਬਹੁਤਾ ਹੋਏ ਵਾਲੀ ਗੱਲ ਆ, ਜੇ ਤੁਸੀਂ ਸੋਚ ਦੇ ਵਿੱਚ ਪੋਜ਼ਿਟਿਵਿਟੀ ਲਿਆਉਣੇ ਹੋ ਨਾ, ਸੋਚ ਦੇ ਵਿੱਚ ਦੁਨੀਆਂ ਨੂੰ ਖੂਬਸੂਰਤ ਬਣਾ ਕੇ ਦੇਖੋ ਵੀ ਦੁਨੀਆਂ ਕਿੱਡੀ ਖੂਬਸੂਰਤ ਆ, ਲੋਕ ਕਿੰਨੇ ਚੰਗੇ ਆ, ਸਾਰਾ ਕੁਛ ਕਿੰਨਾ ਚੰਗਾ, ਤੇ ਤੁਹਾਡੇ ਅੰਦਰ ਵੀ ਤੁਹਾਡੀ ਅੰਦਰਲੀ ਖੂਬਸੂਰਤੀ ਵੀ ਡਿਵੈਲਪ ਹੋਣ ਲੱਗ ਜੂਗੀ, ਤੁਸੀਂ ਅੰਦਰੋਂ ਵੀ ਖੂਬਸੂਰਤ ਹੋਣ ਲੱਗ ਜਾਓਗੇ। ਸੋ ਇਸ ਕਰਕੇ ਮੈਨੂੰ ਤਾਂ ਇਹ ਲੱਗਦਾ ਵੀ ਅਸੀਂ ਇੱਕ ਇਹ ਜਿਹਾ ਸੋਚ ਨਾਲ ਚੱਲੀਏ ਵੀ ਜੇ ਅਸੀਂ ਛੋਟੇ ਤੋਂ ਛੋਟਾ ਵਰਤਾਰਾ ਵੀ ਕਰਦੇ ਹਾਂ ਨਾ, ਨਿੱਕੀ ਤੋਂ ਨਿੱਕੀ ਗੱਲ ਵੀ ਕਰਦੇ ਹਾਂ, ਉਹਦਾ ਵੀ ਲੌਂਗ ਟਰਮ ਨਤੀਜੇ ਆ, ਉਹਦੀ ਵੀ ਲੌਂਗ ਟਰਮ ਕੋਈ ਨਾ ਕੋਈ ਉਹਦੀ ਰਿਟਰਨ ਬੈਕ ਹੁੰਦੀ ਆ। ਸੋ ਮੈਨੂੰ ਲੱਗਦਾ ਇਹ ਦੁਕਾਨਦਾਰ ਨੂੰ ਵੀ ਉਸ ਜੇ ਰੀਅਲ ਦੇ ਵਿੱਚ ਲਾਈਏ ਵੀ ਰੀਅਲ ਇਹ ਗੱਲ ਹੋਵੇ, ਤੇ ਉਹ ਬੱਚਾ ਕੋਈ ਵੀ ਹੋਵੇ ਤੇ ਉਹ ਜ਼ਰੂਰ 20-30 ਸਾਲ ਜਦੋਂ ਵੀ ਸੁਰਤ ਆਈ ਉਹ ਦੁਕਾਨਦਾਰ ਨੂੰ ਲੱਭਦਾ ਫਿਰਦਾ ਹੋਊਗਾ, ਇਹ ਮੈਂ ਗਰੰਟੀ ਕਰਦਾ ਵੀ ਚਾਹੇ ਉਹ ਦੁਕਾਨਦਾਰ ਉਦੋਂ ਹੋਵੇ ਨਾ ਹੋਵੇ, ਪਰ ਉਹ ਬੱਚਾ ਉਹਨੂੰ ਲੱਭਣ ਦੀ ਕੋਸ਼ਿਸ਼ ਜ਼ਰੂਰ ਹੋਊਗਾ ਵੀ ਉਹ ਕੌਣ ਸੀ, ਕਿਵੇਂ ਸੀ, ਉਹਨੇ ਮੈਨੂੰ ਇਹਨੂੰ ਹੈਲਪ ਕੀਤੀ ਜਾਂ ਮੇਰੀਆਂ ਭਾਵਨਾਵਾਂ ਨੂੰ ਸਮਝਿਆ। ਜੇ ਮੈਨੂੰ ਲੱਗਦਾ ਤੁਸੀਂ ਵੀ ਸਹਿਮਤ ਹੋ ਤਾਂ ਜ਼ਰੂਰ ਦੱਸਿਓ ਇਸ ਗੱਲ ਦੇ ਉੱਤੇ, ਤੇ ਜ਼ਿੰਦਗੀ ਦੇ ਵਿੱਚ ਇੱਕ ਇਹ ਫਾਰਮੂਲਾ ਮੈਨੂੰ ਤਾਂ ਕੱਲ ਬੜਾ ਚੰਗਾ ਲੱਗਿਆ ਤੇ ਆਪਾਂ ਨੂੰ ਅਪਣਾਉਣਾ ਚਾਹੀਦਾ ਸਭ ਨੂੰ। ਸੋ ਦੋਸਤੋ ਨਾਲ ਨਾਲ ਬਹੁਤ ਸਾਰੇ ਸੁਨੇਹੇ ਆ ਰਹੇ ਆ ਤੇ ਮੈਸੇਜ ਆ ਰਹੇ ਆ, ਸੁਨੇਹੇ ਵੀ ਲੈਣੇ ਆ ਤੇ ਮੈਸੇਜ ਦੇ ਜਵਾਬ ਵੀ ਦੇਣੇ ਆਪਾਂ ਸੁਨੇਹਾਂ ਦੇ, ਤੇ ਮੈਂ ਇੱਕ ਬੇਨਤੀ ਵੀ ਕਰਨੀ ਆ ਤੁਹਾਨੂੰ। ਦੇਖੋ ਜੀ ਮੈਂ ਤੁਹਾਨੂੰ ਆਪ ਹੀ ਪਹਿਲਾਂ ਇਹ ਸੁਨੇਹੇ ਪੜ੍ਹਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ ਵੀ ਅੱਜ ਜਿਹੜਾ ਮੈਨੂੰ ਇਸ ਧਰਤੀ ਤੇ ਬੋਝ ਬਣਿਆ ਨਾ 17,896 ਦਿਨ ਹੋ ਗਏ ਆ। ਸੋ ਮੈਂ ਇਹਨੂੰ ਦਿਨਾਂ ਚ ਐਂ ਬਦਲ ਲਿਆ ਵੀ ਕਿਉਂਕਿ ਕਈ ਵਾਰੀ ਉਮਰ ਆ ਜਿਹੜੀ ਉਹ ਸ਼ੌਕ ਜਿਹਾ ਲਾ ਰਹੀ ਸੀ ਸਾਰਿਆਂ ਨੂੰ, ਮੈਂ ਕਿਸੇ ਨੂੰ ਇੱਕੇਦਮ ਜਿਹੜਾ ਸ਼ੌਕ ਨਾ ਲੱਗੇ, ਜ਼ੋਰ ਕਾ ਝਟਕਾ ਧੀਰੇ ਸੇ ਲੱਗੇ, ਇਸ ਲਈ ਮੈਂ ਉਹਨੂੰ ਦਿਨਾਂ ਦੇ ਵਿੱਚ ਜਿਹੜੀ ਅੱਜ ਫੇਸਬੁੱਕ ਤੇ ਸਟੇਟਸ ਪਾਇਆ ਵੀ ਅੱਜ ਮੈਨੂੰ ਇਸ ਖੂਬਸੂਰਤ ਧਰਤੀ ਤੇ ਬੋਝ ਬਣਿਆ 17,896 ਦਿਨ ਹੋ ਗਏ ਜੀ, ਤੇ ਸਾਲ ਤੁਸੀਂ ਆਪੇ ਬਣਾ ਲਓ। ਸੋ ਗੱਲ ਇਹ ਆ ਜੀ ਵੀ ਬਹੁਤ ਸਾਰੇ ਸੱਜਣ ਮਿੱਤਰ ਜਿਹੜੇ ਸੋਸ਼ਲ ਮੀਡੀਆ ਜ਼ਰੀਏ ਧੰਨਵਾਦ ਵਧਾਈਆਂ ਦੇ ਰਹੇ ਆ ਮੈਨੂੰ, ਬਹੁਤ ਜ਼ੋਰਾਂ ਸ਼ੋਰਾਂ ਨਾਲ ਮੈਸੇਜ ਆ ਰਹੇ ਆ, ਰੇਡੀਓ ਤੇ ਵੀ ਆ ਰਹੇ ਆ ਜੀ, ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦੀ ਹਾਂ। ਬਹੁਤ ਬਹੁਤ ਧੰਨਵਾਦ ਤੁਹਾਡਾ ਮੇਰੇ ਇਸ ਮੀਲ ਪੱਥਰ ਮੁਕਾਮ ਤੇ ਪਹੁੰਚਣ ਲਈ, ਕਿਉਂਕਿ ਉਂਝ ਤਾਂ ਜੇ ਕਿਹਾ ਜਾਵੇ ਵੀ ਹਰ ਰੋਜ਼ ਬੰਦੇ ਦਾ ਇੱਕ ਘਟਦਾ ਦਿਨ, ਸੋ ਇਸ ਕਰਕੇ ਕੋਈ ਖੁਸ਼ੀ ਵਾਲੀ ਤਾਂ ਕਿਹੜੀ ਗੱਲ ਆ, ਪਰ ਦੂਜੇ ਪਾਸੇ ਇਸ ਗੱਲ ਦੀ ਖੁਸ਼ੀ ਆ ਵੀ ਜੋ ਅਸੀਂ ਪ੍ਰਾਪਤ ਕਰ ਲਿਆ ਜਾਂ ਜਿੱਥੋਂ ਤੱਕ ਅਸੀਂ ਪਹੁੰਚ ਗਏ ਹਾਂ ਜਾਂ 59 ਵਰੇ ਜਿਉਣ ਦਾ ਰੱਬ ਨੇ ਜੇ ਮੈਨੂੰ ਬਲ ਬਖਸ਼ਤਾ ਤਾਂ ਮੈਂ ਕਰਮਾਂ ਵਾਲਾ, ਕਿਉਂਕਿ ਬਹੁਤ ਸਾਰੇ ਜਵਾਨੀਆਂ ਨਹੀਂ ਮਾਣ ਸਕਦੇ, ਬਹੁਤ ਸਾਰੇ ਜੇ ਜੋ ਇੱਥੋਂ ਤੱਕ ਪਹੁੰਚਦੇ ਆ ਤਾਂ ਉਹਨਾਂ ਦੀ ਕੰਡੀਸ਼ਨ ਨਹੀਂ ਉਹ ਜੀ ਹੁੰਦੀ। ਜੇ ਅਸੀਂ ਅੱਜ ਮੈਂ ਆਪਦੇ ਪੈਰਾਂ ਤੇ ਖੜ ਕੇ ਆਪਦਾ ਕਿਰਿਆ ਆਪ ਕਰਕੇ 59 ਸਾਲ ਭੋਗ ਚੁੱਕਿਆ ਤਾਂ ਮੈਂ ਇਸਦਾ ਸ਼ੁਕਰ ਗੁਜ਼ਾਰ ਹੋਣ ਲਈ ਇਹ ਪੋਸਟ ਪਾਈ ਹੈ, ਨਾ ਕਿ ਕੋਈ ਇਹਦਾ ਮੈਨੂੰ ਇਹ ਆ ਵੀ ਮੈਂ ਕੋਈ ਚਾਅ ਮਨਾ ਰਿਹਾ। ਚਾਅ ਆਪਣੇ ਆਪ ਚ ਇਸ ਚੀਜ਼ ਦਾ ਵੀ ਜੋ ਮੈਂ ਹੁਣ ਤੱਕ ਜ਼ਿੰਦਗੀ ਦੇ ਵਿੱਚ ਭੋਗਿਆ ਜਾਂ ਜਿੱਥੋਂ ਤੱਕ ਮੈਂ ਪਹੁੰਚਿਆ ਉਹਦੇ ਲਈ ਦਾਤੇ ਦਾ ਸ਼ੁਕਰ ਆ। ਪਰ ਮੈਂ ਨਾਲ ਨਾਲ ਤੁਹਾਨੂੰ ਸਾਰੇ ਸੱਜਣਾ ਮਿੱਤਰਾਂ ਨੂੰ ਬੇਨਤੀ ਕਰਦਾ ਵੀ ਤੁਹਾਡੀਆਂ ਦੁਆਵਾਂ ਤੁਹਾਡੀਆਂ ਵੇਵਸ ਮੇਰੇ ਤੱਕ ਪਹੁੰਚ ਗਈਆਂ, ਪਰ ਆਪਾਂ ਕੋਸ਼ਿਸ਼ ਕਰੀਏ ਵੀ ਰੇਡੀਓ ਦੇ ਸ਼ੋਅ ਦੇ ਵਿੱਚ ਇਹਨੂੰ ਪਰਸਨਲ ਬਰਥਡੇ ਸ਼ੋਅ ਬਣਾਉਣ ਦੀ ਥਾਂ ਤੇ ਰੇਡੀਓ ਦਾ ਸ਼ੋਅ ਆਪਾਂ ਰੱਖੀਏ ਮੁੱਦੇ ਦੇ ਉੱਤੇ। ਤੇ ਜੇ ਤੁਸੀਂ ਸਾਰੇ ਸੱਜਣਾ ਮਿੱਤਰਾਂ ਨੂੰ, ਮੈਂ ਕੋਈ ਮੈਨੂੰ ਬੁਰਾ ਨਹੀਂ ਲੱਗਦਾ, ਮੈਨੂੰ ਚੰਗਾ ਲੱਗਦਾ ਤੁਸੀਂ ਸਾਨੂੰ ਸਾਰੇ ਵਧਾਈਆਂ ਦੇ ਰਹੇ ਹੋ, ਪਰ ਮੈਂ ਸਾਰੇ ਬੇਨਤੀ ਕਰਦਾ ਵੀ ਜਿੰਨੇ ਕੁ ਨੇ ਹੁਣ ਰੇਡੀਓ ਤੇ ਵਧਾਈਆਂ ਦੇਤੀਆਂ ਸਭ ਨੂੰ ਧੰਨਵਾਦ। ਬਾਕੀ ਸਾਰੇ ਨਾ ਜੇ ਵਧਾਈਆਂ ਲਿਖਣੀਆਂ ਜਾਂ ਦੇਣੀਆਂ ਤਾਂ ਤੁਸੀਂ ਜਦੋਂ ਮਰਜ਼ੀ ਸੋਸ਼ਲ ਮੀਡੀਆ ਤੇ ਪਰਸਨਲ ਪਲੀਜ਼ ਕਰ ਲਓ। ਰੇਡੀਓ ਤੇ ਆਪਾਂ ਇਹਨੂੰ ਇੱਕ ਪਰਸਨਲ ਬਰਥਡੇ ਸ਼ੋਅ ਜਾਂ ਨਾ ਬਣਾ ਕੇ ਰੱਖੀਏ, ਆਪਾਂ ਬਹੁਤ ਸਾਰੇ ਮੁੱਦੇ ਵਿਚਾਰਨੇ ਆ, ਬਹੁਤ ਸਾਰੀਆਂ ਗੱਲਾਂ ਕਰਨੀਆਂ, ਸੋ ਆਪਾਂ ਉਹ ਵਿਚਾਰਦੇ ਹਾਂ ਜੀ। ਪਰ ਮੈਂ ਫੇਰ ਵੀ ਜਿਹੜੇ ਸੱਜਣਾ ਮਿੱਤਰਾਂ ਦਾ ਜਿਹੜਾ ਮੈਨੂੰ ਹੁਣ ਤੱਕ ਮੈਸੇਜ ਆਇਆ ਜੀ ਉਹਨਾਂ ਦਾ ਮੈਂ ਦੱਸਦਿਆਂ ਜੀ। ਮੇਰੇ ਕੋਲੇ ਅੱਜ ਤੋਂ ਸ਼ੁਰੂ ਹੋਏ ਮੈਸੇਜ ਮੈਂ ਲਓ ਜੀ। ਸਾਨੂੰ ਅੱਜ ਪਹਿਲਾ ਮੈਸੇਜ ਸੱਤੀ ਸਿੰਘ ਦਾ ਆਇਆ ਜੀ, ਤੇ ਕਹਿੰਦੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਪਰ ਉਹਨਾਂ ਨੇ ਜਿਹੜੀ ਨਵੀਂ ਪਿਰਤ ਕੱਲ ਬਾਈ ਰੌਕੀ ਕੈਲੇ ਨੇ ਪਾਈ ਸੀ ਉਹਦੇ ਸ਼ੁਰੂ ਹੋ ਗਿਆ। ਕਹਿੰਦੇ ਸਤਿ ਸ੍ਰੀ ਅਕਾਲ ਮਿੰਟੂ ਚਾਚਾ ਜੀ, ਸੋ ਕਹਿੰਦੇ ਹੁਣ ਚਾਚਾ ਜੀ ਆਖਿਆ ਕਰਾਂਗੇ ਅਸੀਂ ਤੁਹਾਨੂੰ, ਸੋ ਕੋਈ ਗੱਲ ਨੀ ਜੀ, ਜਿੱਥੇ ਰਾਂਝਾ ਰਾਜੀ ਤੇ ਉੱਥੇ ਰਾਜੀ ਰੱਖੋ। ਤੇ ਮੈਨੂੰ ਤਾਂ ਇਹ ਚਾਚਾ ਜੀ ਸੁਣ ਕੇ ਵੀ ਚੰਗਾ ਲੱਗਦਾ, ਕਿਉਂਕਿ ਪਹਿਲਾਂ ਕਹਿ ਰਹੇ ਨੇ ਕਿ ਖਾਨਦਾਨੀ ਬਣ ਜਾਂਦਾ ਇਹ ਜਾ ਉਮਰ ਦੇ ਪੜਾਅ, ਪਹਿਲਾਂ ਮੇਰੇ ਡੈਡੀ ਨੂੰ ਤੇ ਮੰਮੀ ਨੂੰ ਵੀ ਜਗਤ ਚਾਚਾ ਚਾਚੀ ਹੀ ਲੋਕ ਕਹਿੰਦੇ ਸੀ, ਤੇ ਉਹ ਸਾਰੇ ਤੋਂ ਹੁਣ ਮੈਨੂੰ ਚਾਚਾ ਜੀ ਕਹਿਣ ਲੱਗ ਜਾਓ ਜੀ, ਕੋਈ ਚੱਕਰ ਨੀ। ਤੇ ਬਹੁਤ ਧੰਨਵਾਦ ਸੱਤੀ ਬੇਟਾ, ਹੁਣ ਬੱਚਾ ਵੀਰਾ ਨੀ ਕਹੂੰਗਾ ਬੇਟਾ ਕਹੂੰਗਾ। ਤੇ ਕੁਲਦੀਪ ਕੌਰ ਨੇ ਜੁੜੇ ਆ ਜੀ, ਕਹਿੰਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਵੀਰ ਜੀ, ਹਮੇਸ਼ਾ ਚੜ੍ਹਦੀ ਕਲਾ ਚ ਰਹੋ ਜੀ, ਇਹੀ ਦੁਆ ਹੈ ਜੀ। ਸੋ ਤੁਹਾਨੂੰ ਵੀ ਧੰਨਵਾਦ ਹੈ ਜੀ। ਤੇ ਉਸ ਤੋਂ ਬਾਅਦ ਜਗਤਾਰ ਸਿੰਘ ਗਿੱਲ ਢੁੱਡੀ ਕੇ ਉਹਨਾਂ ਨੇ ਇੱਕ ਆਪਣਾ ਫੋਟੋ ਮੈਸੇਜ ਭੇਜਤਾ, ਕਹਿੰਦੇ ਗੁੱਸਾ ਇਕੱਲਿਆਂ ਆਉਂਦਾ ਸਭ ਕੁਝ ਲੈ ਜਾਂਦਾ, ਸਬਰ ਵੀ ਇਕੱਲਾ ਆਉਂਦਾ ਸਭ ਕੁਝ ਦੇ ਜਾਂਦਾ। ਸ਼ੁਭ ਸਵੇਰ ਦੋਸਤੋ ਢੁੱਡੀ ਕੇ, ਬੜੀ ਖੂਬਸੂਰਤ ਇੱਕ ਸੁਬਹਾ ਦੀ ਜਿਹੜੀ ਸੜਕ ਦੀ ਰਾਤ ਦੀ ਫੋਟੋ ਆ ਲਾਈਟਾਂ ਦੇ ਵਿੱਚ ਉਹਨਾਂ ਨੇ ਭੇਜੀ ਆ। ਤੇ ਬਹੁਤ ਧੰਨਵਾਦ ਜਗਤਾਰ ਬਾਈ, ਤੇ ਬਿਲਕੁਲ ਸੱਚਾਈ ਹੈ ਜੀ, ਗੁੱਸਾ ਬੰਦੇ ਨੂੰ ਲੈ ਜਾਂਦਾ ਤੇ ਸੰਤੋਖ ਆ ਬੰਦੇ ਨੂੰ ਦੇ ਜਾਂਦਾ, ਹੁਣ ਇਹ ਤੁਹਾਡੇ ਤੇ ਆ ਵੀ ਤੁਸੀਂ ਕੀ ਕਰਨਾ। ਅਰਸ਼ ਮੱਲੀ ਹੋਰਾਂ ਨੇ ਵੀ ਵਧਾਈ ਭੇਜੀ ਹੈ ਜੀ, ਤੇ ਉਸ ਤੋਂ ਬਾਅਦ ਸਾਨੂੰ ਤਰਨ ਸਿੱਧੂ ਹੋਰਾਂ ਨੇ ਵੀ ਮੁਬਾਰਕਾਂ ਭੇਜੀਆਂ ਜੀ, ਧੰਨਵਾਦ ਜੀ। ਤੇ ਉਸ ਤੋਂ ਬਾਅਦ ਜੋਗਿੰਦਰ ਸਿੰਘ ਸੋਈ ਸਿਡਨੀ ਹੋਰਾਂ ਨੇ ਸਾਨੂੰ ਕਿਹਾ ਕਿ ਜਿਵੇਂ ਪਤਝੜ ਤੋਂ ਬਿਨਾਂ ਨਵੇਂ ਪੱਤੇ ਨਹੀਂ ਆਉਂਦੇ, ਉਵੇਂ ਹੀ ਸੰਘਰਸ਼ ਤੋਂ ਬਿਨਾਂ ਕਾਮਯਾਬੀ ਨਹੀਂ ਮਿਲਦੀ। ਬਿਲਕੁਲ ਜੀ, ਇਹ ਇੱਕ ਸੱਚਾ ਤੇ ਇੱਕ ਕੌੜਾ ਸੱਚਾ ਜਿਹਨੂੰ ਕਹਿ ਸਕਦੇ ਹਾਂ। ਉਸ ਤੋਂ ਬਾਅਦ ਸਾਡੇ ਨਾਲ ਹਰਿੰਦਰ ਸਿੰਘ ਨਨੂਆ ਬਲੈਕਟੌਨ ਤੋਂ ਜੁੜੇ ਆ ਜੀ, ਤੇ ਉਹਨਾਂ ਨੇ ਵੀ ਮੁਬਾਰਕਾਂ ਕਹੀਆਂ ਜੀ। ਤੇ ਦਲਜੀਤ ਸਿੰਘ ਢਿੱਲੋਂ ਹੋਰਾਂ ਨੇ ਸਾਡਾ ਧਿਆਨ ਦਵਾਇਆ ਸੀ, ਕਹਿੰਦੇ ਅੱਜ ਕਹਿੰਦੇ ਸਾਡੇ ਇੱਕ ਰੇਡੀਓ ਪ੍ਰੈਜ਼ੈਂਟਰ ਦਾ ਗੁਰਸ਼ਮਿੰਦਰ ਸਿੰਘ ਬਰਾੜ ਦਾ ਜਨਮ ਦਿਨ ਆ ਜੀ, ਉਹਨਾਂ ਤੱਕ ਵਧਾਈਆਂ ਦੇ ਦਿਓ ਜੀ। ਪਹੁੰਚ ਗਈਆਂ ਜੀ ਤੁਹਾਡੀਆਂ ਵਧਾਈਆਂ। ਤੇ ਪਰਮਜੀਤ ਸਿੰਘ ਬ੍ਰਿਸਬਨ ਤੋਂ ਜੁੜੇ ਆ ਜੀ ਸਾਡੇ ਨਾਲ, ਤੇ ਉਹਨਾਂ ਨੇ ਇੱਕ ਬਿਊਟੀਫੁਲ ਲੰਮਾ ਚੌੜਾ ਮੈਸੇਜ ਭੇਜਿਆ, ਸਤਿ ਸ੍ਰੀ ਅਕਾਲ ਕਹਿੰਦੇ ਜੀ, ਤੇ ਵੈਦਰ ਬਹੁਤ ਵਧੀਆ ਬ੍ਰਿਸਬਨ ਦਾ ਅੱਜ। ਤੇ ਪਰ ਉਹਨਾਂ ਦਾ ਆਪਾਂ ਮੈਸੇਜ ਵੀ ਪੜ੍ਹਦੇ ਆ, ਕਹਿੰਦੇ ਓਸ਼ੋ ਨੇ ਸ਼ੀਸ਼ੇ ਵਿੱਚ ਢਲਦੀ ਉਮਰ ਦੇਖ ਫੈਸਲਾ ਕੀਤਾ ਕਿ ਇਕੱਠੀ ਕੀਤੀ ਦੌਲਤ ਦਾ ਆਨੰਦ ਮਾਣਨਾ ਸ਼ੁਰੂ ਕਰਨਾ ਚਾਹੀਦਾ ਹੈ। ਸੋਚ ਹੀ ਰਿਹਾ ਸੀ ਕਿ ਅਚਾਨਕ ਬੂਆ ਖੜਕਿਆ, ਦੋ ਅਣਜਾਣ ਚਿਹਰੇ ਅੰਦਰ ਲੰਘ ਆਏ, ਕਹਿੰਦੇ ਬਾਪੂ ਜੀ ਚਲੋ ਤੁਹਾਡਾ ਟਾਈਮ ਪੂਰਾ ਹੋ ਗਿਆ, ਤੁਰੋ ਸਾਡੇ ਨਾਲ। ਕਹਿੰਦਾ ਅਜੇ ਤਾਂ ਮੈਂ ਮਰ ਮਰ ਕੇ ਇਕੱਠੀ ਕੀਤੀ ਦੌਲਤ ਦਾ ਆਨੰਦ ਹੀ ਨਹੀਂ ਮਾਣਿਆ, ਅੱਗੋਂ ਕਹਿੰਦਾ ਤੁਹਾਡੀ ਇਸ ਗਲਤੀ ਵਾਸਤੇ ਅਸੀਂ ਜ਼ਿੰਮੇਵਾਰ, ਅੱਗੋਂ ਕਹਿੰਦੇ ਤੁਹਾਡੀ ਇਸ ਗਲਤੀ ਵਾਸਤੇ ਅਸੀਂ ਜ਼ਿੰਮੇਵਾਰ ਨਹੀਂ। ਥੋੜਾ ਸਹਿਮ ਜਿਹਾ ਗਿਆ, ਕਹਿੰਦਾ 3 ਕੁ ਸਾਲ ਹੋਰ ਦੇ ਦਿਓ ਕਿਸੇ ਤਰ੍ਹਾਂ, ਕਹਿੰਦੇ ਨਹੀਂ। ਇੱਕ ਦੇ ਗੋਡੇ ਫੜ ਲਏ, ਕਹਿੰਦਾ 3 ਮਹੀਨੇ ਦੇ ਦਿਓ ਮਿਲ ਕੇ ਆਵਾਂ ਸੱਜਣ ਵੇਲੀਆਂ ਨੂੰ, ਅੱਗੋਂ ਕਹਿੰਦੇ ਕੋਈ ਗੁੰਜਾਇਸ਼ ਨਹੀਂ। ਉੱਚੀ ਉੱਚੀ ਰੋਣ ਨਿਕਲ ਗਿਆ, ਸਾਰੀ ਜ਼ਿੰਦਗੀ ਦੀ ਕਮਾਈ ਲਿਆ ਉਹਨਾਂ ਸਾਹਮਣੇ ਢੇਰ ਕਰ ਦਿੱਤੀ। ਕਹਿੰਦਾ ਰੱਬ ਦਾ ਵਾਸਤਾ 3 ਮਿੰਟ ਹੀ ਦੇ ਦਿਓ, ਇਹਨਾਂ ਬਦਲੇ ਬੱਚਿਆਂ ਵਾਸਤੇ ਇੱਕ ਜ਼ਰੂਰੀ ਸੁਨੇਹਾ ਲਿਖਣਾ ਕਾਗਜ਼ ਤੇ। ਇੱਕ ਨੂੰ ਤਰਸ ਆ ਗਿਆ, ਕਹਿੰਦਾ ਢੇਰੀ ਕੀਤੀ ਦੌਲਤ ਸਾਡੇ ਕਿਸੇ ਕੰਮ ਦੀ ਨਹੀਂ, ਪਰ ਫੇਰ ਵੀ ਰੱਬ ਦਾ ਵਾਸਤਾ ਪਾਇਆ ਸੀ ਜਾਂ ਦਿੱਤੇ 3 ਮਿੰਟ, ਤੂੰ ਵੀ ਕੀ ਯਾਦ ਕਰੇਗਾ। ਛੇਤੀ ਨਾਲ ਕਾਗਜ਼ ਕੱਢਿਆ, ਕੁਝ ਲਿਖਿਆ ਤੇ ਟੇਬਲ ਤੇ ਰੱਖ, ਜਹਾਨ ਨੂੰ ਅਲਵਿਦਾ ਆਖ ਦਿੱਤਾ ਆ ਗਿਆ। ਕਾਗਜ਼ ਤੇ ਲਿਖਿਆ ਸੀ, ਬੱਚਿਓ ਜ਼ਿੰਦਗੀ ਵਿੱਚ ਕਦੀ ਵੀ ਕਿਸੇ ਵੱਡੀ ਖੁਸ਼ੀ ਦੇ ਇੰਤਜ਼ਾਰ ਵਿੱਚ ਨਿੱਕੀਆਂ ਖੁਸ਼ੀਆਂ ਕਰਵਾਉਣ ਨਾ ਕਰਿਓ, ਨਹੀਂ ਤਾਂ ਮੇਰੇ ਵਾਲਾ ਹਾਲ ਹੋਊ। ਮੈਂ ਬਦਕਿਸਮਤ 100 ਪਾਪੜ ਵੇਲ ਕਮਾਈ ਦੌਲਤ ਨਾਲ ਅਖੀਰ ਵਿੱਚ ਜ਼ਿੰਦਗੀ ਦੇ 3 ਮਿੰਟ ਨਾ ਖਰੀਦ ਸਕਿਆ। ਵਰਤਮਾਨ ਵਿੱਚ ਰਹਿ ਕੇ ਹੱਸਦਿਆਂ ਖੇਡਦਿਆਂ ਖੁੱਲ ਕੇ ਬਿਤਾਇਆ ਹੋਇਆ ਹਰ ਦਿਨ ਹੀ ਪੂਰੀ ਜ਼ਿੰਦਗੀ ਹੈ। ਬਾਕੀ ਤੇ ਬਸ ਕੰਧ ਤੇ ਟੰਗੇ ਕੈਲੰਡਰ ਦੀਆਂ ਲੰਘ ਚੁੱਕੀਆਂ ਆਉਣ ਵਾਲੀਆਂ ਤਰੀਕਾਂ ਹਨ। ਮਾਣ ਨਹੀਂ ਕਰੀਦਾ, ਗੁੱਡੀ ਅੰਬਰਾਂ ਤੇ ਚੜ੍ਹਦੀ ਹੈ, ਉਮਰਾਂ ਦੇ ਦਾਅਵੇ ਕੀ ਭਰੋਸਾ ਨਹੀਂ ਘੜੀਦਾ। ਬਿਲਕੁਲ ਜੀ, ਬਹੁਤ ਖੂਬਸੂਰਤ ਤੁਸੀਂ ਇੱਕ ਮੈਸੇਜ ਸਾਡੇ ਸੱਜਣਾ ਮਿੱਤਰਾਂ ਨਾਲ ਸਾਂਝਾ ਕੀਤਾ ਤੇ ਮੈਂ ਇਸ ਮੈਸੇਜ ਦੇ ਉੱਤੇ ਪੂਰਾ ਬਲੀਵ ਕਰਦਾ ਜੀ। ਅਕਸਰ ਇਹ ਅਸੀਂ ਬਹੁਤ ਵੱਡੀ ਗਲਤੀ ਕਰਦੇ ਹਾਂ, ਜਿਸ ਗਲਤੀ ਦੇ ਤਹਿਤ ਇਹ ਹੁੰਦਾ ਵੀ ਸਾਨੂੰ ਲੱਗਦਾ ਵੀ ਕੱਲ ਨੂੰ ਬੜੀ ਖੁਸ਼ੀ ਆਊਗੀ, ਫਲਾਨਾ ਕੰਮ ਕਰਾਂਗੇ ਬੜੀ ਖੁਸ਼ੀ ਆਊਗੀ, ਫਲਾਨੀ ਚੀਜ਼ ਕਰਾਂਗੇ ਬੜੀ ਖੁਸ਼ੀ ਆਊਗੀ, ਤੇ ਅੱਜ ਜਿਹੜੀ ਖੁਸ਼ੀ ਤੁਹਾਡੇ ਆਲੇ ਦੁਆਲੇ ਫਿਰਦੀ ਆ, ਜਿਹੜੀ ਤੁਸੀਂ ਮਾਣ ਸਕਦੇ ਹੋ, ਨਿੱਕੀ ਨਿੱਕੀ ਗੱਲ ਨੂੰ ਤੁਸੀਂ ਇੰਜੋਏ ਕਰ ਸਕਦੇ ਹੋ, ਉਹਨੂੰ ਤੁਸੀਂ ਟੱਚ ਕਰਕੇ ਜਾਣਦੇ ਹੋ, ਉਹ ਤੁਹਾਡੇ ਲਈ ਇਹ ਰਬਿਸ਼ ਆ। ਇਹਦਾ ਕੀ ਕਹਿਣਾ, ਇਹ ਤਾਂ ਆਮ ਹੀ ਆ। ਤੁਸੀਂ ਕਿਤੇ ਬਾਰ ਖੋਲ ਕੇ, ਬਾਰੀ ਖੋਲ ਕੇ ਉਹਦੇ ਚ ਆਉਂਦੀ ਰੁਮਕ ਦੀ ਹਵਾ ਨੂੰ ਲੰਮਾ ਸਾਹ ਲੈ ਕੇ ਕਿਤੇ ਐਂ ਕੀਤਾ, ਦੇਖੋ ਕਿੱਡੀ ਪਿਆਰੀ ਤੇ ਖੁਸ਼ੀ ਵਧੀਆ ਹਵਾ ਆ ਰਹੀ ਹੈ। ਕਿਤੇ ਕਿਤੇ ਇਹਦਾ ਧੰਨਵਾਦ ਕੀਤਾ, ਕਿਤੇ ਚੰਗੀ ਧੁੱਪ ਨੂੰ ਮਾਣਿਆ। ਇਹ ਇਸ ਗੱਲੋਂ ਗੋਰਿਆਂ ਦੀ ਮੈਂ ਇੱਕ ਗੱਲ ਬੜੀ ਵਧੀਆ ਸਮਝਦਾ, ਗੋਰੇ ਇੱਕ ਗੱਲ ਨੂੰ ਨਾ ਟਾਈਮ ਟੂ ਟਾਈਮ ਨੂੰ ਬੜਾ ਅਹਿਮੀਅਤ ਰੱਖਦੇ ਆ, ਤੇ ਉਹ ਇਹਨਾਂ ਦੀ ਖੁਸ਼ੀ ਦਾ ਵੀ ਮੈਂ ਕਾਰਨ ਸਮਝ ਸਕਦਾ। ਤੁਸੀਂ ਦੇਖੋ ਵੀ ਜੇ ਹੁਣ ਅਸੀਂ ਲੋਕ ਕੀ ਆ, ਸਾਡੇ ਲਈ ਕੋਈ ਇਹੋ ਜਿਹੀ ਚੀਜ਼ ਨਹੀਂ ਵੀ ਅਸੀਂ ਉਹਨੂੰ ਕਹੀਏ ਵੀ ਉਸ ਐਂਗਲ ਤੋਂ ਦੇਖੀਏ। ਤੜਕੇ ਮੰਨ ਲਓ ਆਪਾਂ ਕੱਲ ਜੋਬ ਤੇ ਜਾਂਦੇ ਆ, ਗੋਰੇ ਅੱਜ ਗੋਰੇ ਇੱਕ ਦੂਜੇ ਨੂੰ ਜ਼ਰੂਰ ਕਰਨਗੇ ਇੰਜੋਏ ਯੂਅਰ ਡੇ। ਦੇਖੋ ਪਤਾ ਹੀ ਆ, ਚਾਹੇ ਹੁਣ ਕੰਮ ਕਰਨ ਹੀ ਜਾਣਾ, ਬੰਦੇ ਨੇ, ਬੁੜੀ ਨੇ, ਘਰੋਂ ਬੱਚੇ ਨੇ, ਜਿਹਨੇ ਵੀ ਕੰਮ ਕਰਨ ਜਾਣਾ, ਤੇ ਕੰਮ ਸਖਤ ਵੀ ਹੋ ਸਕਦਾ, ਕੰਮ ਹਲਕਾ ਵੀ ਹੋ ਸਕਦਾ, ਪਰ ਜੇ ਉਸ ਬੰਦੇ ਨੂੰ ਤੜਕੇ ਜਾਂਦੇ ਨੂੰ ਇਹ ਕਿਹਾ ਜਾਵੇ ਵੀ ਇੰਜੋਏ ਯੂਅਰ ਡੇ, ਵੀ ਤੂੰ ਆਪਣਾ ਦਿਨ ਤੈਨੂੰ ਵਧੀਆ ਇੰਜੋਏ ਕਰ, ਦਿਨ ਮਾਣ, ਤਾਂ ਉਹ ਆਟੋਮੈਟਿਕਲੀ ਉਹਦੀ ਜਿਹੜੀ ਸੂਈ ਆ ਉਸ ਚੀਜ਼ ਤੇ ਅਟਕ ਜੂ, ਤੇ ਉਹ ਪਲ ਪਲ ਨੂੰ ਮਾਨਣ ਲੱਗ ਜੂ। ਕਿਤੇ ਇਹ ਹੋਵੇ ਵੀ ਲਓ ਜੀ ਰੋਂਦਾ ਪਿੱਟਦਾ ਦਿਹਾੜੀ ਕਰਨ ਵਾਲਾ ਜਾਵੇ, ਰੋਂਦਾ ਪਿੱਟਦਾ ਉਹਨੂੰ ਤੋਰਨ ਵਾਲੇ ਭੇਜਣ ਵੀ ਜਾਓ ਜੀ ਕੋਈ ਨੀ, ਰੋਜ਼ ਇਹੀ ਕੁਛ ਆ, ਇਹੀ ਕੁਛ ਕਰਨਾ ਹੁੰਦਾ ਫਲਾਨਾ ਧਿਮਕਾ, ਫਿਰ ਤੁਸੀਂ ਦੇਖੋ ਵੀ ਕਿਹੜੀ ਖੁਸ਼ੀ ਨੂੰ ਉਡੀਕਦੇ ਹੋ ਤੁਸੀਂ, ਜਿਹੜੀ ਜਿਹੜਾ ਕਿਹੜਾ ਕੋਈ ਹੋਰ ਇੱਕ ਪੈਰਲਰ ਜ਼ਿੰਦਗੀ ਮਿਲੂਗੀ ਵੀ ਐਤਕੀ ਕੰਮ ਕਰ ਲਓ, ਐਤਕੀ ਪੂਰਾ ਹੱਡ ਬਣਾ ਲਓ, ਤੇ ਅਗਲੀ ਜਿਹੜੀ ਇੱਕ ਹੋਰ ਜ਼ਿੰਦਗੀ ਮਿਲੂ ਉਹ ਚ ਖੁਸ਼ੀ ਮਨਾ ਲਾਂਗੇ। ਸੋ ਇਹ ਸਾਨੂੰ ਸੋਚਣਾ ਪੈਣਾ, ਨਿੱਕੀਆਂ ਨਿੱਕੀਆਂ ਖੁਸ਼ੀਆਂ ਜੇ ਤੁਹਾਡੇ ਘਰ ਦੇ ਵਿੱਚ ਹੈ ਨਾ, ਉਹਨੂੰ ਹਰ ਪਲ ਮਾਣ ਲੈਣਾ ਚਾਹੀਦਾ, ਹਰ ਪਲ ਉਹਨੂੰ ਜਿਉਂ ਲੈਣਾ ਚਾਹੀਦਾ। ਇਹ ਜ਼ਿੰਦਗੀ ਰੇਤੇ ਵਾਂਗੂ ਕਿਰ ਰਹੀ ਹੈ, ਰੇਤੇ ਵਾਂਗੂ ਹੱਥ ਦੇ ਵਿੱਚੋਂ, ਤੇ ਬਾਅਦ ਚ ਮੈਂ ਦੁਨੀਆਂ ਪਛਤਾਉਂਦੀ ਦੇਖੀ ਹੈ। ਹੁਣ ਜਿਹੜੇ ਆਪਾਂ ਜਿਹੜੇ ਮੁਕਾਮ ਤੇ ਆਏ ਹਾਂ, ਇਦੋਂ 10 ਸਾਲ ਪਹਿਲਾਂ ਦੀਆਂ ਗੱਲਾਂ ਨੂੰ ਪਛਤਾਈ ਜਾਂਦੇ ਹਾਂ, ਤੇ 10 ਸਾਲ ਗਾਂਹ ਨੂੰ ਅੱਜ ਦੀਆਂ ਗੱਲਾਂ ਨੂੰ ਪਛਤਾਈ ਜਾਂਦੇ ਹਾਂ। ਸੋ ਪਛਤਾਵਾ ਕੁਛ ਤਾਂ ਘੱਟ ਹੋ ਜੂਗਾ ਨਾ, ਜੇ ਅਸੀਂ ਉਹਨੂੰ ਮਾਣ ਲਾਂਗੇ ਜਾਂ ਜ਼ਿੰਦਗੀ ਨੂੰ ਜਿਉਣ ਲਾਂਗੇ। ਪਰ ਨਹੀਂ, ਸਾਨੂੰ ਤਾਂ ਇਹ ਲੱਗਦਾ ਬਸ ਆਹ 2-4 ਕੰਮ ਜੇ ਕਰ ਦਈਏ ਫਿਰ ਉਦੋਂ ਬਾਅਦ ਸੌਖੇ ਹੋ ਜਾਂਗੇ, ਆਹ ਕਰ ਦਈਏ ਫਿਰ ਸੌਖੇ ਹੋ ਜਾਂਗੇ, ਆਹ ਕਰ ਦਈਏ ਫਿਰ ਸੌਖੇ, ਪਰ ਨਾ ਆਹ ਕਰੇ ਤੋਂ ਸੌਖਾ ਹੋਇਆ, ਨਾ ਉਹ ਕਰੇ ਤੋਂ ਬੰਦਾ ਸੌਖਾ ਹੋਇਆ। ਸੌਖਾ ਤਾਂ ਫੇਰ ਹੀ ਹੈ ਜੇ ਉਸ ਨੂੰ ਤੁਸੀਂ ਹਰ ਕੰਮ ਕਰਦੇ ਨੂੰ ਇੰਜੋਏ ਕਰੋ, ਖੁਸ਼ੀ ਮਨਾਓ। ਸੋ ਕੋਸ਼ਿਸ਼ ਕਰਿਆ ਕਰੋ, ਜੇ ਕੰਡਾ ਵੀ ਵੱਜੇ ਤਾਂ ਕੰਡੇ ਦੀ ਪੀੜ ਦਾ ਵੀ ਆਨੰਦ ਲੈਣ ਦੀ ਕੋਸ਼ਿਸ਼ ਕਰਿਆ ਕਰੋ। ਇਹੀ ਇੱਕ ਜ਼ਿੰਦਗੀ ਦਾ, ਸਫਲ ਜ਼ਿੰਦਗੀ ਦਾ ਫਲਸਫਾ ਮੰਨੂਗਾ ਮੈਂ ਤਾਂ। ਧੰਨਵਾਦ ਪਰਮਜੀਤ ਬਾਈ, ਬੜਾ ਪਿਆਰਾ ਮੈਸੇਜ ਸਾਂਝਾ ਕੀਤਾ ਜੀ। ਪਿੰਦਰ ਬਰਾੜ ਜੁੜਿਆ, ਸਤਿ ਸ੍ਰੀ ਅਕਾਲ ਬਾਈ ਜੀ, ਪ੍ਰੋਗਰਾਮ ਇੰਜੋਏ ਕਰ ਰਹੇ ਜੀ, ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਬਾਈ ਜੀ, ਮਿਹਰਬਾਨੀ ਪਿੰਦਰ ਬਾਈ। ਤੇ ਰਜਿੰਦਰ ਸਿੰਘ ਗਿੱਲ ਮੈਲਬਨ ਘੱਲਕਲਾ ਤੋਂ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ। ਤੇ ਸੰਦੀਪ ਰਾਏ ਹੋਰਾਂ ਨੇ ਵੀ ਹੈਪੀ ਬਰਥਡੇ ਕਿਹਾ ਜੀ, ਤੇ ਗੁਰਦੀਪ ਸਿੰਘ ਹੋਰਾਂ ਨੇ ਕਿਹਾ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ। ਬਾਈ ਜੀ ਸੋਚ ਪੋਜ਼ਿਟਿਵ ਆ ਤਾਂ ਪੋਜ਼ਿਟਿਵ ਖਿਆਲ ਆਉਣੇ ਮਨ ਦੇ ਵਿੱਚ ਬਹੁਤ ਔਖਾ ਕੰਮ ਆ। ਬਾਈ ਜੀ ਸੋਚ ਪੋਜ਼ਿਟਿਵ ਜਾਂ ਪੋਜ਼ਿਟਿਵ ਖਿਆਲ ਆਉਣੇ ਮਨ ਦੇ ਵਿੱਚ ਬਹੁਤ ਔਖਾ ਕੰਮ ਹੈ। ਸੋਚ ਪੋਜ਼ਿਟਿਵ ਕਰਨ ਲਈ ਬਹੁਤ ਅੱਛੀਆਂ ਮੂਵੀਆਂ ਦਾ ਮੂਵੀ ਹੈ ਦ ਸੀਕ੍ਰੇਟ, ਅਤੇ ਸੰਦੀਪ ਮਹੇਸ਼ਪੁਰੀ ਨੂੰ ਦੇ ਸਾਰੇ ਸ਼ੋ ਸੁਣਨ ਯੂਟਿਊਬ ਤੇ। ਅਗਰ ਕਿਸੇ ਵੀ ਵੀਰ ਨੇ ਉਹਦੀਆਂ ਬੁੱਕਸ CDA ਮੰਗਵਾਉਣੀਆਂ ਤਾਂ ਫ੍ਰੀ ਭੇਜਦਾ, ਚਾਹੇ 500 CD ਮੰਗਵਾ ਲਓ। ਸੋ ਦੇਖੋ ਜੀ, ਉਹ ਮੈਂ ਵੀ ਸੰਦੀਪ ਮਹੇਸ਼ਵਰੀ ਦੀਆਂ ਇੱਕ ਦੋ ਵੀਡੀਓ ਸੁਣੀਆਂ ਜੀ, ਵਾਕਈ ਬਹੁਤ ਵਧੀਆ ਗੁਰਦੀਪ ਸਿੰਘ ਤੁਸੀਂ ਜਿਹੜੀ ਇਹ ਗੱਲ ਸਾਡੇ ਸਰੋਤਿਆਂ ਨੂੰ ਤੱਕ ਪਹੁੰਚਾਈ ਹੈ ਤੇ ਸਰੋਤਿਓ ਸੰਦੀਪ ਮਹੇਸ਼ਵਰੀ ਨੂੰ ਤੁਹਾਡੇ ਚੋਂ ਬਹੁਤ ਸਾਰਿਆਂ ਨੇ ਸੁਣਿਆ ਹੋਊਗਾ ਜੇ ਨਹੀਂ ਸੁਣਿਆ ਤਾਂ ਯੂਟਿਊਬ ਤੇ ਉਹਨਾਂ ਦੀ ਸੀਰੀਜ਼ ਆ ਜੀ ਬਹੁਤ ਤਿਆ ਹੁਣ ਜਿਹੜੀ ਨਵੀਂ ਗੱਲ ਦਾ ਪਤਾ ਲੱਗਿਆ ਵੀ ਉਹ ਆਪਣੀਆਂ ਕਿਤਾਬਾਂ ਜਾਂ ਆਪਣੀਆਂ ਜਿਹੜੀਆਂ ਸੀਡੀਆਂ ਵੀ ਜਿਹੜੀਆਂ ਉਹ ਫ੍ਰੀ ਲੋਕਾਂ ਤੱਕ ਭੇਜਦੇ ਆ ਸੋ ਜ਼ਰੂਰ ਪੜਿਓ ਜੀ ਜੇ ਤੁਹਾਨੂੰ ਪੜ੍ਹ ਸਕੋ ਤਾਂ ਤੇ ਨਾਲ ਨਾਲ ਗੁਰਦੀਪ ਸਿੰਘ ਹੋਰਾਂ ਨੇ ਇੱਕ ਫੋਟੋ ਭੇਜੀ ਹੈ ਜੀ ਕਹਿੰਦੇ ਜਰਾ ਪਾਣੀ ਦੇ ਬੇਟਾ 2 ਘੰਟੇ ਸੇ ਮੰਗ ਰਹੀ ਹੂੰ ਰੁਕ ਮਾਂ ਮਦਰਸ ਦੇ ਪਰ ਮੈਸੇਜ ਪੋਸਟ ਕਰ ਦੂੰ ਕਹਿੰਦੇ ਮਾਂ ਪਿਸਤਰੇ ਚ ਭਾਈ ਪਾਣੀ ਮੰਗ ਰਹੀ ਹੈ ਤੇ ਬੱਚਾ ਕਹਿੰਦਾ ਪਹਿਲਾਂ ਮੈਂ ਪੋਸਟ ਕਰਦੇ ਆ ਫੇਰ ਦੇਖਦੇ ਆ ਬਾਕੀ ਦੇ ਕੰਮ ਬਾਅਦ ਚ ਸੋ ਅੱਗੇ ਸਾਡੇ ਨਾਲ ਚਹਿਲ ਸਾਹਿਬ ਜੁੜੇ ਆ ਜੀ ਤੇ ਚਹਿਲ ਸਾਹਿਬ ਹੋਰਾਂ ਨੇ ਗੁਰਿੰਦਰ ਸਿੰਘ ਦੀ ਜੌਲ ਤੋਂ ਦੀ ਕੰਧ ਤੋਂ ਧੱਕੇ ਨਾਲ ਕਾਪੀ ਕੀਤਾ ਸਿੰਘ ਸਾਹਿਬ ਦਾ ਕਾਫਲਾ ਤੇ ਵਿਦੇਸ਼ ਯਾਤਰੂ ਇੱਕ ਸਿੰਘ ਸਾਹਿਬ ਜੀ ਇੰਟਰਵਿਊ ਚ ਖਬਰ ਛਾਪ ਦਿੱਤੀ ਤੁਹਾਡਾ ਜੌਹਲ ਗੁਰਿੰਦਰ ਸਿੰਘ ਬਿਸ਼ੋਆ ਬਿਲਕੁਲ ਜੀ ਲੰਮਾ ਚੌੜਾ ਮੈਸੇਜ ਆ ਕੋਸ਼ਿਸ਼ ਕਰਦੇ ਆਪਾਂ ਅਗਲੇ ਹਿੱਸੇ ਚ ਜ਼ਰੂਰ ਪੜ੍ਹਦੇ ਆ ਤੇ ਨਾਲ ਉਹਨਾਂ ਨੇ SBS ਦੀ ਕੋਈ ਲਿੰਕ ਸਾਂਝਾ ਕੀਤਾ ਜੀ ਚਹਿਲ ਸਾਹਿਬ ਸਾਡੀ ਮਜਬੂਰੀ ਹੋ ਜਾਂਦੀ ਹੈ ਜਦੋਂ ਇਹ ਲਿੰਕ ਇੱਦਾਂ ਚੱਲਦੇ ਪ੍ਰੋਗਰਾਮ ਚ ਆਉਂਦੇ ਆ ਨਾ ਤੇ ਸਾਡਾ ਸਿਸਟਮ ਨੂੰ ਅਸੀਂ ਉਹਦੇ ਚ ਚਲਾ ਨਹੀਂ ਸਕਦੇ ਕਿਉਂਕਿ ਸਕਰੀਨ ਪਹਿਲਾਂ 5 ਥਾਂ ਤੇ ਯੂਜ਼ ਹੋ ਰਹੀ ਹੁੰਦੀ ਆ ਤੇ ਇਸ ਕਰਕੇ ਮੌਕੇ ਤੇ ਪੜੀ ਖ਼ਬਰ ਦਾ ਕੋਈ ਗੱਲ ਵੀ ਨਹੀਂ ਬਣਦੀ ਸੋ ਇਹ ਕੋਈ ਚਰਚ ਸੂਸਾਈਡ ਬੰਬਿੰਗ ਕਮਿਟਡ ਬਾਏ ਵਨ ਫੈਮਿਲੀ ਕੋਈ ਨਿਊਜ਼ ਆ ਮੈਨੂੰ ਲੱਗਦਾ ਕੱਲ ਪਰਸੋਂ ਜਿਹੜਾ ਉਹ ਹੋਇਆ ਤੇ ਕੋਈ ਨੀ ਜੀ ਜ਼ਰੂਰ ਇਸ ਨਿਊਜ਼ ਨੂੰ ਵੀ ਅਸੀਂ ਬਾਅਦ ਚ ਪੜਾਂਗੇ ਤੇ ਜੱਗਾ ਸੈਦੋ ਕੇ ਜੁੜਿਆ ਜੀ ਮੈਲਬਨ ਤੋਂ ਸਾਡੇ ਨਾਲ ਤੇ ਗੁੱਡ ਮਾਰਨਿੰਗ ਮਿੰਟੂ ਭਾਜੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਤੇ ਮੁਬਾਰਕਾਂ ਜੀ ਸੋ ਤੁਹਾਨੂੰ ਵੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਮੁਬਾਰਕਾਂ ਦਿੱਤੀਆਂ ਤੇ ਜੀਮੇਲ ਜ਼ਰੀਏ ਸਾਡੇ ਨਾਲ ਜੁੜੇ ਆ ਜੀ ਜਸਪ੍ਰੀਤ ਸਿੰਘ ਬਰਾੜ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਤਿ ਸ੍ਰੀ ਅਕਾਲ ਬਸ ਸੁਣੀ ਜਾਂਦੇ ਹਾਂ ਜੀ ਕੰਮ ਤੇ ਆ ਗਏ ਥੈਂਕਸ ਠੰਡ ਦੀ ਫੀਲਿੰਗ ਹੀ ਲੈ ਸਕਦੇ ਹਾਂ ਥੈਂਕਸ ਸੈਂਟ ਔਨ ਟੂ ਅੱਛਾ ਅੱਛਾ ਮੈਸੇਜ ਨਾ ਮਿਕਸ ਜਿਹਾ ਹੋਇਆ ਪਿਆ ਅੰਗਰੇਜ਼ੀ ਪੰਜਾਬੀ ਮਾਫ਼ੀ ਚਾਹੁੰਦਾ ਜਸ ਬਾਈ ਮੈਂ ਧਿਆਨ ਨਾਲ ਸਮਾਰ ਕੇ ਨਹੀਂ ਪੜ੍ਹ ਸਕਿਆ ਪਰ ਤੁਹਾਡੀ ਮੈਂ ਮਨਸ਼ਾ ਸਮਝ ਗਿਆ ਤੁਸੀਂ ਫਤਿਹ ਬੁਲਾਈ ਹੈ ਤੇ ਤੁਸੀਂ ਦੱਸਿਆ ਵੀ ਕੰਮ ਤੇ ਆ ਰਹੇ ਹਾਂ ਤੇ ਠੰਡ ਨੂੰ ਇੰਜੋਏ ਕਰ ਰਹੇ ਹਾਂ ਗੁਰਮੁਖ ਸਿੰਘ ਜੁੜਿਆ ਜੀ ਸਤਿ ਸ੍ਰੀ ਅਕਾਲ ਭਾਜੀ ਤੇ ਥੈਂਕਸ ਕਹਿੰਦੇ ਸੋ ਧੰਨਵਾਦ ਗੁਰਮੁਖ ਬਾਈ ਤੁਹਾਡੀ ਫੋਟੋ ਮੈਨੂੰ ਲੱਗਦਾ ਜਿਹੜੀ ਆਈ ਉਹ ਵੀ ਨਹੀਂ ਆਈ ਨਾਲ ਤੇ ਇੱਧਰ ਨਾਲ ਸਾਡੇ ਇੱਕ ਫੋਟੋ ਜਾਸੋਰਾ ਨੇ ਭੇਜੀ ਹੈ ਜੀ ਝੋਨੇ ਦੀ ਤੇ ਧੁੰਦ ਪੈ ਰਹੀ ਹੈ ਤੇ ਝੋਨਾ ਖੜਾ ਤੇ ਸੋ ਬਹੁਤ ਮਿਹਰਬਾਨੀ ਜਸਪ੍ਰੀਤ ਬਾਈ ਤੁਹਾਡੀ ਫੋਟੋ ਸ਼ੇਅਰ ਕਰਾਂਗੇ ਅਸੀਂ ਲਾਈਵ ਬਲੌਗ ਦੇ ਉੱਤੇ ਸੋ ਦੋਸਤੋ ਗੱਲਾਂ ਬਾਤਾਂ ਹੋਗੀਆਂ ਖਾਸੀਆਂ ਤੇ ਹੁਣ ਆਪਾਂ ਇੱਕ ਗੀਤ ਹੋਰ ਸੁਣ ਲਈਏ ਤੇ ਗੀਤ ਤੋਂ ਬਾਅਦ ਤੁਹਾਡੇ ਲਈ ਫੋਨ ਕਾਲ ਸਾਡੀਆਂ ਖੁੱਲੀਆਂ 02-85-99-28-11 ਕਿਸੇ ਵੀ ਮੁੱਦੇ ਤੇ ਗੱਲ ਕਰਨੀ ਚਾਹੋ ਵੈਲਕਮ ਆ ਪਰ ਜੇ ਕਹਿੰਦੇ ਨੇ ਜੇ ਆਖੋ ਤਾਂ ਛਿੰਝ ਮੈਂ ਕੋਈ ਛੇੜ ਦਿੰਦਾ ਪਰ ਇਹ ਛਿੰਝ ਛੇੜਨਾ ਬਿਹਤਰ ਆ ਕੋਈ ਜ਼ਰੂਰੀ ਤੇ ਜੇ ਕੋਈ ਵਧੀਆ ਗੱਲ ਕਰਨ ਵਾਲੀ ਹੋਵੇ ਤਾਂ ਉਹ ਆਪਾਂ ਕਰੀਏ
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ ਅਕਾਊਂਟਸ ਐਟ ਹਰਮਨ ਰੇਡੀਓ ਡੋਟ ਕਾਮ ਜਾਂ ਹਰਮਨ ਰੇਡੀਓ ਡੋਟ ਕਾਮ ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਕੀ ਤੁਸੀਂ ਸੁਰਾਂ ਦੀ ਬਾਰਿਸ਼ ਹੁੰਦੀ ਦੇਖੀ ਹੈ ਕਦੀ ਜਾਂ ਫਿਰ ਹਵਾ ਵਿੱਚ ਤਾਲਮੇਲ ਮਹਿਸੂਸ ਕੀਤਾ ਹੋਵੇ ਕਦੀ ਖਿੜਦੇ ਫੁੱਲ ਦਾ ਕੋਈ ਅਣਛੋਇਆ ਗੀਤ ਸੁਣਿਆ ਤਿਤਲੀਆਂ ਨੂੰ ਸੁਰਾਂ ਦੀ ਝਾਂਜਰ ਵੱਲ ਨੱਚਦੇ ਵੇਖਿਆ ਹੋਵੇ ਵਗਦੇ ਬੱਦਲਾਂ ਨੂੰ ਲਹਿਰਾਉਂਦੇ ਜਾਂ ਸਤਰੰਗੀ ਪੀਂਘ ਨੂੰ ਕਿੱਕਲੀ ਪਾਉਂਦੇ ਵੇਖਿਆ ਹੋਵੇ ਨਹੀਂ ਵੇਖਿਆ ਜੇ ਨਹੀਂ ਵੇਖਿਆ ਤੇ ਜੀ ਹਰਮਨ ਰੇਡੀਓ ਲੈ ਕੇ ਆ ਰਿਹਾ ਹੈ ਸੁਰਾਂ ਦਾ ਕਾਰਵਾਂ ਸੰਗੀਤ ਵਿੱਚ ਭਿੱਜੇ ਕੁਝ ਪਲ ਜਿੱਥੇ ਸਲਾਮ ਕਰਾਂਗੇ ਆਪਣੇ ਫਨਕਾਰਾਂ ਨੂੰ ਉੱਥੇ ਹੀ ਸੁਣਾਂਗੇ ਉਹਨਾਂ ਦੇ ਕੁਝ ਅਭੁੱਲ ਨਗਮੇ ਸੁਰਾਂ ਦੇ ਇਸ ਕਾਰਵਾਂ ਤੇ ਮੈਂ ਸੁਖਪ੍ਰੀਤ ਬਣਾਂਗੀ ਤੁਹਾਡੀ ਹਮਸਫ਼ਰ ਤੇ ਹੱਥ ਫੜ ਤੁਰਾਂਗੇ ਸੁਰਾਂ ਦੇ ਇੱਕ ਨਾ ਖਤਮ ਹੋਣ ਵਾਲੇ ਸਫ਼ਰ ਤੇ ਜਲਦ ਹੀ ਹਰਮਨ ਰੇਡੀਓ ਤੇ
ਪੁੱਤ ਵੱਡਾ ਵੇਖਣੇ ਨੂੰ ਰਹੇ ਜੋ ਯੋਡੀ ਕੋਏ ਲੈ ਕੇ ਦਿਲਾਂ ਵਿੱਚ ਸੁਪਨੇ ਨਾ ਜਾਣੀ ਅੱਖਾਂ ਵੀ ਟੋਏ ਪੁੱਤ ਵੱਡਾ ਵੇਖਣੇ ਨੂੰ ਰਹੇ ਜੋ ਯੋਡੀ ਕੋਏ ਦਿਲਾਂ ਵਿੱਚ ਸੁਪਨੇ ਨਾ ਜਾਣੀ ਅੱਖਾਂ ਵੀ ਟੋਏ ਨਾ ਬੁੱਢੀ ਮਾਂ ਤੋਂ ਬਦਲ ਹੋਈਆਂ ਚੁੰਨੀਆਂ ਨਾ ਬੁੱਢੀ ਮਾਂ ਤੋਂ ਬਦਲ ਹੋਈਆਂ ਚੁੰਨੀਆਂ ਵੇਲ ਬਾਪੂ ਨੂੰ ਮਿਲੇ ਨਾ ਹਲ ਤੇ ਪੰਜਾਲੀ ਤੋਂ ਰੱਬਾ ਉਮਰ ਵਧਾ ਦੇ ਬੇਬੇ ਬਾਪੂ ਦੀ ਹਾਏ ਉਮਰ ਵਧਾ ਦੇ ਬੇਬੇ ਬਾਪੂ ਦੀ ਆਪਾਂ ਵਾਧਾ ਘਾਟਾ ਕਰ ਲਾਂਗੇ ਮੇਰੇ ਵਾਲੀ ਚੋਂ ਉਮਰ ਵਧਾ ਦੇ ਬੇਬੇ ਬਾਪੂ ਦੀ ਆਪਾਂ ਵਾਧਾ ਘਾਟਾ ਕਰ ਲਾਂਗੇ ਮੇਰੇ ਵਾਲੀ ਚੋਂ ਉਮਰ ਵਧਾ ਦੇ ਬੇਬੇ ਬਾਪੂ ਦੀ ਆਪਾਂ ਵਾਧਾ ਘਾਟਾ ਕਰ ਲਾਂਗੇ ਮੇਰੇ ਵਾਲੀ ਚੋਂ ਕਮਾਈਆਂ ਹੋਏ ਬੇਬੇ ਦੀਆਂ ਪੈਰਾਂ ਵਿੱਚ ਪਾਟੀਆਂ ਵਿਆਈਆਂ ਹੋਏ ਹਾਂ ਬਲਦਾਂ ਦੇ ਵਾਂਗ ਜਿੰਨਾ ਕੀਤੀਆਂ ਕਮਾਈਆਂ ਹੋਏ ਅੰਮੀ ਦੀਆਂ ਪੈਰਾਂ ਵਿੱਚ ਪਾਟੀਆਂ ਵਿਆਈਆਂ ਹੋਏ ਦਿਨ ਰਾਤ ਹੀ ਕਰੇਂਦਾ ਮੁੰਡਾ ਮਿਹਨਤਾਂ ਦਿਨ ਰਾਤ ਹੀ ਕਰੇਂਦਾ ਮੁੰਡਾ ਮਿਹਨਤਾਂ ਚਿੱਟਾ ਦਿਨ ਹੀ ਚੜਾਊ ਵੇਖੀ ਰਾਤ ਕਾਲੀ ਤੋਂ ਓਏ ਰੱਬਾ ਉਮਰ ਵਧਾ ਦੇ ਬੇਬੇ ਬਾਪੂ ਦੀ ਰੱਬਾ ਉਮਰ ਵਧਾ ਦੇ ਬੇਬੇ ਬਾਪੂ ਦੀ ਆਪਾਂ ਵਾਧਾ ਘਾਟਾ ਕਰ ਲਾਂਗੇ ਮੇਰੇ ਵਾਲੀ ਚੋਂ ਉਮਰ ਵਧਾ ਦੇ ਬੇਬੇ ਬਾਪੂ ਦੀ ਆਪਾਂ ਵਾਧਾ ਘਾਟਾ ਕਰ ਲਾਂਗੇ ਮੇਰੇ ਵਾਲੀ ਚੋਂ ਸੌਖਾ ਜੋੜੇ ਬਾਪੂ ਪਹਿਣ ਲਈ ਦਾ ਜੋਏ ਅੰਮੀ ਵੀ ਕਰੇਂਦੀ ਰਹਿੰਦੀ ਕੁੜਤੇ ਤੇ ਕਾਜੋਏ ਹਾਂ ਔਖਾ ਸੌਖਾ ਜੋੜੇ ਬਾਪੂ ਪਹਿਣ ਲਈ ਦਾ ਜੋਏ ਅੰਮੀ ਵੀ ਕਰੇਂਦੀ ਰਹਿੰਦੀ ਕੁੜਤੇ ਤੇ ਕਾਜੋਏ ਆਰਨੇਤ ਦੀ ਕਲਮ ਖੈਰ ਮੰਗਦੀ ਆਰਨੇਤ ਦੀ ਕਲਮ ਖੈਰ ਮੰਗਦੀ ਨਹੀਂ ਤਾਂ ਤੇਰੇ ਨਾਲ ਰੁੱਸ ਜੁਦਵਾ ਟਾਲੀ ਤੋਂ ਰੱਬਾ ਉਮਰ ਵਧਾ ਦੇ ਬੇਬੇ ਬਾਪੂ ਦੀ ਰੱਬਾ ਉਮਰ ਵਧਾ ਦੇ ਬੇਬੇ ਬਾਪੂ ਦੀ ਆਪਾਂ ਵਾਧਾ ਘਾਟਾ ਕਰ ਲਾਂਗੇ ਮੇਰੇ ਵਾਲੀ ਚੋਂ ਉਮਰ ਵਧਾ ਦੇ ਬੇਬੇ ਬਾਪੂ ਦੀ ਆਪਾਂ ਵਾਧਾ ਘਾਟਾ ਕਰ ਲਾਂਗੇ ਮੇਰੇ ਵਾਲੀ ਚੋਂ ਉਮਰ ਵਧਾ ਦੇ ਬੇਬੇ ਬਾਪੂ ਦੀ ਆਪਾਂ ਵਾਧਾ ਘਾਟਾ ਕਰ ਲਾਂਗੇ ਮੇਰੇ ਵਾਲੀ ਚੋਂ
ਲਓ ਜੀ ਕਹਿੰਦੇ ਉਮਰ ਵਧਾ ਦੇ ਕਹਿੰਦੇ ਬੇਬੇ ਬਾਪੂ ਦੀ ਤੇ ਆਪਾਂ ਵਾਧਾ ਘਾਟਾ ਕਰ ਲਾਂਗੇ ਮੇਰੇ ਵਾਲੀ ਚੋਂ ਬਿਲਕੁਲ ਜੀ ਇਹ ਵੀ ਇੱਕ ਦੁਆ ਜੀ ਤੇ ਇਹ ਵੀ ਇੱਕ ਅਰਦਾਸ ਆ ਜੇ ਮਾਂ ਬਾਪ ਬੱਚਿਆਂ ਲਈ ਅਰਦਾਸ ਮੰਗ ਸਕਦੇ ਆ ਤੇ ਬੱਚੇ ਮਾਂ ਬਾਪ ਲਈ ਕਿਉਂ ਨਹੀਂ ਮੰਗ ਸਕਦੇ ਇਹ ਵੀ ਇੱਕ ਕਹਿ ਸਕਦੇ ਆ ਇੱਕ ਲੈਣੇ ਨੂੰ ਦੇਣਾ ਤੇ ਸੋਚ ਆ ਸੋਚ ਜਦੋਂ ਤੁਸੀਂ ਇਹ ਜੀ ਰੱਖੋਗੇ ਤਾਂ ਇਹਦੇ ਨਾਲ ਹੋਰ ਤਾਂ ਹੋਰ ਪੇਰੈਂਟਸ ਨੂੰ ਜ਼ਰੂਰ ਇੱਕ ਮਾਣ ਮਹਿਸੂਸ ਹੁੰਦਾ ਵੀ ਸਾਡੇ ਬੱਚੇ ਸਾਡੇ ਲਈ ਇੱਦਾਂ ਦਾ ਸੋਚਦੇ ਆ ਜਾਂ ਸਾਡੇ ਬੱਚੇ ਸਾਡੇ ਲਈ ਇਹ ਕਰਦੇ ਆ ਭਾਵੇਂ ਮਾਂ ਬਾਪ ਕਦੇ ਵੀ ਨਹੀਂ ਕੋਈ ਇਹੋ ਜਿਹਾ ਕੰਮ ਕਰਨਗੇ ਜਿਹਦੇ ਨਾਲ ਉਹਨਾਂ ਤੋਂ ਬੱਚਿਆਂ ਤੋਂ ਕੁਛ ਉਹਨਾਂ ਨੂੰ ਲੈਣਾ ਪਵੇ ਜਾਂ ਦੇਣਾ ਇੱਦਾਂ ਉਹਨਾਂ ਦਾ ਨੁਕਸਾਨ ਕਰਕੇ ਕੁਛ ਲੈਣਾ ਪਵੇ ਪਰ ਫਿਰ ਵੀ ਕੁੱਲ ਮਿਲਾ ਕੇ ਜੀ ਸਾਡੀਆਂ ਇੱਕ ਦੁਆ ਅਰਦਾਸਾਂ ਹੀ ਹੁੰਦੀਆਂ ਜੀ ਇੱਕ ਦੂਜੇ ਲਈ ਜਿੰਨੀਆਂ ਕਰ ਲਈਏ ਉਨੀਆਂ ਥੋੜੀਆਂ ਸੋ ਦੋਸਤੋ ਪ੍ਰੋਗਰਾਮ ਦੇ ਵਿੱਚ ਜੇ ਆਪਾਂ ਅੱਗੇ ਚੱਲੀਏ ਤੇ ਅੱਗੇ ਨਾ ਥੋੜੀ ਥੋੜੀ ਮੈਂ ਖਬਰਾਂ ਤੇ ਵੀ ਝਾਤ ਮਾਰਦਾ ਤੇ ਨਾਲ ਨਾਲ ਮੈਂ ਤੁਹਾਨੂੰ ਕੁਝ ਇੱਕ ਮੈਸੇਜ ਵੀ ਪੜ੍ਹਦਾ ਜੀ ਜਗਤਾਰ ਸਿੰਘ ਗਿੱਲ ਢੁੱਡੀ ਗਿਆ ਹਾਂਗਕਾਂਗ ਵਾਲਿਆਂ ਨੇ ਫੇਰ ਮੈਸੇਜ ਕੀਤਾ ਕਹਿੰਦੇ ਵਧੀਆ ਨਜ਼ਰੀਆ ਸਕਾਰਾਤਮਕ ਸੋਚ ਤੁਹਾਨੂੰ ਵਧੀਆ ਸੀਨ ਦਿਖਾਉਂਦੀ ਹੈ ਨਕਾਰਾਤਮਕ ਤੁਹਾਡਾ ਨਜ਼ਰੀਆ ਦਾ ਬਦਲਦਾ ਹੀ ਹੈ ਨਾਲ ਤੁਹਾਡੇ ਜ਼ਿੰਦਗੀ ਜਿਉਣ ਦੇ ਤਰੀਕੇ ਤੇ ਵੀ ਸਵਾਲੀਆ ਚਿੰਨ ਲਾ ਦਿੰਦੀ ਹੈ ਚਿੰਗਿਆੜ ਦਿਨ ਮੁਬਾਰਕ ਵੀ ਰਿਹਾ ਸੋ ਬਹੁਤ ਮਿਹਰਬਾਨੀ ਜੀ ਤੋ ਤੁਹਾਡੀ ਗਿੱਲ ਸਾਹਿਬ ਤੁਸੀਂ ਸਾਨੂੰ ਮੁਬਾਰਕਾਂ ਭੇਜੀਆਂ ਤੇ ਨਾਲ ਨਾਲ ਬੜਾ ਪਿਆਰਾ ਮੈਸੇਜ ਲਿਖਿਆ ਸੋ ਅੱਜ ਆਪਾਂ ਜੇ ਗੱਲਬਾਤ ਦੇ ਵਿੱਚ ਅੱਗੇ ਚੱਲੀਏ ਤਾਂ ਗੱਲਬਾਤ ਚ ਜਿਹੜੀ ਜਿਵੇਂ ਤੂਫਾਨ ਤਾਂ ਪ੍ਰਭਾਵਿਤ ਕਰ ਹੀ ਰਿਹਾ ਜੀ ਤੇ ਦੂਜੇ ਪਾਸੇ ਸਾਡੇ ਨਾ ਕੱਲ ਮੈਂ ਇੱਕ ਵਿਆਹ ਦੇਖ ਰਿਹਾ ਸੀਗਾ ਟੀਵੀ ਦੇ ਉੱਤੇ ਬੜਾ ਗੱਜ ਬੱਜ ਕੇ ਪਿਛਲੇ ਕਈ ਦਿਨਾਂ ਦੇ ਨਾ ਟੀਵੀ ਦੇ ਉੱਤੇ ਕਈ ਵਿਆਹ ਦਿਖਾਏ ਜਾ ਰਹੇ ਆ ਤੇ ਜਿਨ੍ਹਾਂ ਨੂੰ ਬਤੰਗੜ ਬਣਾ ਬਣਾ ਵੀ ਪੇਸ਼ ਕੀਤਾ ਜਾ ਰਿਹਾ ਬਹੁਤ ਕੁਛ ਪਰ ਇੱਕ ਚੀਜ਼ ਬੜੀ ਦੇਖਣ ਚ ਆਈ ਚਾਹੇ ਉਹ ਅਨਿਲ ਕਪੂਰ ਦੀ ਬੇਟੀ ਸੋਨਮ ਕਪੂਰ ਦਾ ਵਿਆਹ ਸੀ ਉਹਨਾਂ ਨੇ ਵੀ ਆਨੰਦ ਕਾਰਜ ਕੀਤੇ ਫਿਰ ਨੇਹਾ ਧੂਪੀਆ ਦਾ ਵਿਆਹ ਸੀ ਉਹਨਾਂ ਨੇ ਵੀ ਆਨੰਦ ਕਾਰਜ ਕੀਤੇ ਸੋ ਮੈਨੂੰ ਬੜਾ ਵਧੀਆ ਲੱਗਿਆ ਵੀ ਚਾਹੇ ਉਹ ਕਿਸੇ ਵੀ ਥਾਂ ਤੇ ਆ ਪਰ ਸਿੱਖੀ ਦੀਆਂ ਕਦਰਾਂ ਕੀਮਤਾਂ ਮੁਤਾਬਕ ਉਹਨਾਂ ਨੇ ਵਿਆਹ ਕੀਤਾ ਤਾਂ ਵੱਡੀ ਗੱਲ ਆ ਦੂਜੇ ਪਾਸੇ ਅੱਜ ਕੱਲ ਇੱਕ ਵਿਆਹ ਸੀਗਾ ਜੀ ਲਾਲੂ ਦੇ ਬੇਟੇ ਦਾ ਪਰਸੋਂ ਸੀਗਾ ਲਾਲੂ ਪ੍ਰਸ਼ਾਦ ਯਾਦਵ ਦੇ ਬੇਟੇ ਤੇਜ ਪ੍ਰਕਾਸ਼ ਦਾ ਵਿਆਹ ਸੀਗਾ ਜੀ ਤੇ ਉਹਨਾਂ ਦੇ ਵਿਆਹ ਦੇ ਵਿੱਚ ਤੁਸੀਂ ਦੇਖਿਆ ਹੋਣਾ ਵੀ ਜਿਹੜੇ ਸੀਨ ਜਿਹੜੇ ਸਿਆਸੀ ਵਿਰੋਧੀ ਚਾਹੇ ਉਹ ਨਿਤੀਸ਼ ਕੁਮਾਰ ਚਾਹੇ ਪਾਸਵਾਨ ਹੋਵੇ ਉਹ ਸਾਰੇ ਪਹੁੰਚੇ ਕਿਵੇਂ ਕਿਵੇਂ ਉਹ ਤੁਸੀਂ ਟੀਵੀ ਤੇ ਬਹੁਤ ਸਾਰੀਆਂ ਇਹੋ ਜਿਹੀਆਂ ਵੀਡੀਓ ਸਾਹਮਣੇ ਆਈਆਂ ਸਾਰੀਆਂ ਪਰਿਵਾਰਕ ਵੀਡੀਓ ਆਈਆਂ ਇੱਕ ਪਾਸੇ ਉਹਨਾਂ ਦੀ ਬੇਟੀ ਤੇ ਉਹਨਾਂ ਦੇ ਜੇਲਾਂ ਭੁਗਤ ਰਹੇ ਆ ਉਹਨਾਂ ਦੇ ਕੇਸ ਚੱਲ ਰਹੇ ਆ ਲਾਲੂ ਖੁਦ ਪਰੋਲ ਤੇ ਆਏ ਸਨ ਪਰ ਦੂਜੇ ਪਾਸੇ ਵਿਆਹ ਦੇ ਜਿਹੜੇ ਜਸ਼ਨ ਬੜੇ ਗੱਜ ਬੱਜ ਕੇ ਮਨਾਏ ਜਾ ਰਹੇ ਸਨ ਪਰ ਬੜੀ ਹੈਰਾਨੀ ਦੀ ਗੱਲ ਇਹ ਆਈ ਵੀ ਉੱਥੇ ਇੰਨੀ ਕੁ ਡਾਂਗ ਬਰੀ ਲੋਕਾਂ ਦੇ ਉੱਤੇ ਖਾਣ ਪੀਣ ਦੇ ਮਾਮਲੇ ਦੇ ਵਿੱਚ ਉਹ ਜਾਂ ਤਾਂ ਉਹ ਬਿਹਾਰ ਦੀ ਜਿਹੜੀ ਭੁੱਖਮਰੀ ਨੂੰ ਦਰਸਾਉਂਦਾ ਵੀ ਬਿਹਾਰ ਦੇ ਵਿੱਚ ਚਾਹੇ ਕਿੰਨੀ ਕਹੀ ਜਾਣ ਵੀ ਤਰੱਕੀ ਹੋ ਗਈ ਕੁਛ ਵੀ ਹੋ ਗਿਆ ਪਰ ਤੁਸੀਂ ਸਾਰੇ ਵਿਆਹ ਦੀ ਜਿਹੜੀ ਕਵਰੇਜ ਸੀ ਉਹ ਉਹਨੂੰ ਇੱਕ ਸੀਨ ਜਿਹੜਾ ਖਿੱਚ ਕੇ ਲੈ ਗਿਆ ਜਿਹੜੇ ਸੀਨ ਦੇ ਵਿੱਚ ਪਲੇਟਾਂ ਦੇ ਨੂੰ ਲੋਕ ਐ ਪੈ ਗਏ ਵੀ ਤੁਸੀਂ ਸੋਚ ਵੀ ਨਹੀਂ ਸਕਦੇ ਟੈਂਟ ਦਾ ਜਿਹੜਾ ਸੀਨ ਦੇਖਣ ਤੋਂ ਪਤਾ ਲੱਗਦਾ ਵੀ ਜਿਹੜੇ ਖਾਣ ਪੀਣ ਵਾਲੇ ਟੈਂਟ ਦਾ ਲੋਕਾਂ ਨੇ ਕੀ ਹਾਲ ਕੀਤਾ ਮੇਜ਼ ਕੁਰਸੀਆਂ ਦਾ ਜਾਂ ਜਿੱਥੇ ਸਮਾਨ ਰਾਸ਼ਨ ਬਣਿਆ ਸੀ ਉਹਨਾਂ ਦਾ ਕੀ ਹਾਲ ਕੀਤਾ ਪਤਾ ਨਹੀਂ ਤਾਂ ਇਹ ਸੀ ਵੀ ਜਨਮਾਂ ਜਨਮਾਂ ਦੀ ਭੁੱਖ ਸੀ ਤੇ ਉਦਣ ਹੀ ਉੱਥੇ ਮਿਟਣੀ ਸੀ ਇਹ ਤਾਂ ਹੋ ਨਹੀਂ ਸਕਦਾ ਵੀ ਲਾਲੂ ਪ੍ਰਸਾਦ ਯਾਦਵ ਨੇ ਉਹ ਜਿਹੇ ਲੋਕ ਸੱਦੇ ਹੋਣ ਜਿਹੜੇ ਵਿਚਾਰੇ ਜਮਾਂ ਹੀ ਗਰੀਬੀ ਰੇਖਾ ਤੋਂ ਵੀ ਥੱਲੇ ਹੋਣ ਜਿਨ੍ਹਾਂ ਨੂੰ ਖਾਣਾ ਹੀ ਨਾ ਜੁੜਦਾ ਹੋਵੇ ਤੇ ਉਹ ਹੋ ਸਕਦਾ ਵੀ ਉਹਨਾਂ ਲਈ ਵੀ ਲੰਗਰ ਲਾਏ ਜਾ ਸਕਦੇ ਸੀ ਜਾਂ ਉਹ ਵੀ ਕੁਛ ਕੀਤਾ ਜਾ ਸਕਦਾ ਸੀ ਪਰ ਜਿਹੜੇ ਆਮ ਕਾਰਿਆਕਰਤਾ ਜਿਹੜੇ ਇੱਥੇ ਆਏ ਸੀ ਕੀ ਲੱਗਦਾ ਵੀ ਉਹਨਾਂ ਨੂੰ ਕਿਤੇ ਰੋਟੀ ਪਾਣੀ ਨਹੀਂ ਮਿਲਿਆ ਹੋਣਾ ਜਿਹੜੇ ਢੰਗ ਨਾਲ ਉੱਥੇ ਵਿਚਰ ਰਹੇ ਸੀ ਬੜਾ ਅਜੀਬ ਜਿਹਾ ਵਿਹਾਰ ਦੇਖਣ ਨੂੰ ਮਿਲਿਆ ਜੀ ਤੇ ਵੀਡੀਓ ਦੇਖ ਕੇ ਮੈਂ ਤਾਂ ਹਜੇ ਇਸ ਗੱਲ ਤੇ ਹੀ ਕਰੀ ਜਾਂਦਾ ਸੀ ਵੀ ਲਾਲੂ ਨੂੰ ਸੰਗ ਨਹੀਂ ਆ ਰਹੀ ਏਡੇ ਏਡੇ ਲੋਕ ਆ ਰਹੇ ਉਹਨਾਂ ਨੂੰ ਇਹ ਨਹੀਂ ਸੰਗ ਆ ਰਹੀ ਵੀ ਮੈਂ ਜੇਲ੍ਹ ਚ ਕਿਸ ਲਈ ਆ ਵੀ ਮੈਂ ਕਿਹੜੇ ਫਰੋਡ ਕਰਕੇ ਜੇਲ੍ਹ ਦੇ ਵਿੱਚ ਆ ਸੋ ਇਹ ਕਿਤੇ ਨਾ ਕਿਤੇ ਉਹ ਜਿਹੜਾ ਪੈਸਾ ਜਿਹਦੇ ਲਈ ਉਹ ਜੇਲ੍ਹ ਕੱਟ ਰਿਹਾ ਵੀ ਫਰੋਡ ਕਰੇ ਆ ਤੇ ਉਹੀ ਪੈਸਾ ਉੱਥੇ ਹਵਾ ਚ ਲਹਿਰਾਇਆ ਜਾ ਰਿਹਾ ਸੀ ਸਿੱਟਿਆ ਜਾ ਰਿਹਾ ਸੀ ਉਹ ਵੀ ਇੱਕ ਬੜੀ ਅਜੀਬ ਜਿਹਾ ਸੀਨ ਪੈਦਾ ਕਰ ਰਿਹਾ ਸੀ ਵੀ ਜੇ ਤਾਂ ਹੁਣ ਮੰਨ ਲਓ ਜੀ ਨੇ ਕੜੀ ਮਿਹਨਤ ਨਾਲ ਮੁੜ ਕੇ ਨਾ ਕਮਾਏ ਆ ਫੇਰ ਉਹ ਸਿੱਟੇ ਫੇਰ ਤਾਂ ਦੇਖੀਏ ਵੀ ਕਿਹੜੇ ਜਿਗਰੇ ਨਾਲ ਉਹ ਪੈਸਾ ਐ ਸਿੱਟ ਰਿਹਾ ਪਰ ਜਦੋਂ ਇੱਕ ਏਦਾਂ ਦੇ ਕਮਾਏ ਪੈਸੇ ਨੂੰ ਐ ਸਿੱਟਣਾ ਤੇ ਫੇਰ ਇਹ ਚੀਜ਼ ਇੱਕ ਪਾਸੇ ਜੇਲ੍ਹ ਭੁਗਤਣੀ ਬੜਾ ਅਜੀਬ ਜਿਹਾ ਸੀ ਮੈਨੂੰ ਹੁਣ ਦੱਸਣਾ ਨਹੀਂ ਆ ਰਿਹਾ ਵੀ ਮੈਂ ਕੀ ਫੀਲ ਕਰ ਰਿਹਾ ਸੀ ਪਰ ਅਜੀਬ ਜੀ ਫੀਲਿੰਗ ਸੀ ਫੀਲਿੰਗ ਮੈਂ ਦੂਜੇ ਪਾਸੇ ਜਿਹੜੀ ਫੀਲਿੰਗ ਆਪਾਂ ਪਿਛਲੇ ਦਿਨ ਇੱਕ ਸਾਡੇ ਦੇਸ਼ ਦੇ ਸਭ ਤੋਂ ਅਮੀਰ ਬੰਦੇ ਦੇ ਬੇਟੇ ਦਾ ਵੀ ਜਿਹੜੀ ਕੁੜਮਾਈ ਹੋਈ ਆ ਉਸ ਕੁੜਮਾਈ ਦਾ ਵੀ ਮੈਂ ਦੇਖਿਆ ਵੀ ਉਸ ਦੇ ਵਿੱਚ ਨਾ ਬਹੁਤ ਸਾਰੀਆਂ ਫੋਟੋਆਂ ਜਿਹੜੀਆਂ ਇਹ ਸ਼ੇਅਰ ਕੀਤੀਆਂ ਗਈਆਂ ਵੀ ਜਿਹੜੀ ਸਜਾਵਟ ਸੀ ਉਹ ਨੋਟਾਂ ਨਾਲ ਕੀਤੀ ਗਈ ਸੀ ਨੋਟਾਂ ਨਾਲ ਹਰ ਚੀਜ਼ ਦੀ ਸਜਾਵਟ ਕੀਤੀ ਗਈ ਸੀ ਤੇ ਲੱਖਾਂ ਕਰੋੜਾਂ ਰੁਪਈਆ ਸਜਾਵਟ ਦੇ ਲਈ ਲਾਇਆ ਗਿਆ ਸੀ ਦੇਖੋ ਇਹਨੂੰ ਦੋ ਨਜ਼ਰੀਏ ਨਾਲ ਦੇਖਦਾ ਮੈਂ ਪਹਿਲਾ ਨਜ਼ਰੀਆ ਤਾਂ ਮੈਂ ਸੋਚਦਾ ਵੀ ਵਾਕਈ ਕਮਾਲ ਦਾ ਦਿਮਾਗ ਆ ਅਡਵਾਨੀ ਪਰਿਵਾਰ ਦੇ ਵਿੱਚ ਅੰਬਾਨੀ ਪਰਿਵਾਰ ਦੇ ਵਿੱਚ ਤਾਂ ਹੀ ਉਹ ਇੱਥੋਂ ਤੱਕ ਪਹੁੰਚੇ ਆ ਉਹਨਾਂ ਨੂੰ ਕਮਾਲ ਦੀ ਸੋਝੀ ਆ ਕਿਉਂਕਿ ਪਹਿਲੀ ਨਜ਼ਰੇ ਤਾਂ ਹਰ ਬੰਦਾ ਉਹਨਾਂ ਨੂੰ ਗਾਲਾਂ ਦੇ ਰਿਹਾ ਹਰ ਬੰਦਾ ਇਹ ਕਹਿ ਰਿਹਾ ਵੀ ਪੈਸੇ ਦੀ ਉਹ ਬਾਲਾ ਪੈਸਾ ਤੇ ਸ਼ੋਅ ਆਫ ਕਰ ਰਿਹਾ ਬੇਕਦਰੀ ਕਰ ਰਿਹਾ ਜੇ ਕਰ ਰਿਹਾ ਵੋ ਕਰ ਰਿਹਾ ਪਰ ਮੈਂ ਇੱਥੇ ਉਹਨਾਂ ਦੀ ਸੂਝ ਨੂੰ ਉਹਨਾਂ ਨੂੰ ਦੱਸ ਦਿੰਦਾ ਵੀ ਉਹਨਾਂ ਦੀ ਸੂਝ ਵਾਕਈ ਕਮਾਲ ਦੀ ਸੂਝ ਆ ਬੇਕਦਰੀ ਪੈਸੇ ਦੀ ਹੁੰਦੀ ਆ ਜਦੋਂ ਪੈਸੇ ਨੂੰ ਕਿਸੇ ਦੇ ਸਿਰਾਂ ਉੱਤੋਂ ਦੀ ਵਾਰ ਵਾਰ ਕੇ ਸਿੱਟਿਆ ਜਾਂਦਾ ਫਿਰ ਉੱਤੇ ਨੱਚਿਆ ਜਾਂਦਾ ਉਹ ਤਾਂ ਕਹਿ ਸਕਦੇ ਹਾਂ ਬੇਕਦਰੀ ਜੇ ਹੁਣ ਪੈਸੇ ਨੂੰ ਸਜਾਵਟ ਬਣਾ ਕੇ ਕੰਧਾਂ ਤੇ ਲਾਤਾ ਤੇ ਕੰਧਾਂ ਤੇ ਲਾਉਣ ਤੋਂ ਬਾਅਦ ਜਦੋਂ ਸਜਾਵਟ ਤੋਂ ਬਾਅਦ ਕੰਮ ਨਿਬੜ ਗਿਆ ਤੇ ਉਹੀ ਸਜਾਵਟ ਨੂੰ ਫੇਰ ਦੁਬਾਰੇ ਉਸੇ ਵਰਤੋਂ ਚ ਲਿਆਂਦਾ ਜਿਹੜੀ ਚ ਲੋੜ ਸੀ ਸੋ ਮੈਨੂੰ ਤਾਂ ਲੱਗਿਆ ਜੇ ਅਡਵਾਨੀ ਹੋਰੇ ਕਿਸੇ ਹੋਰ ਮਟੀਰੀਅਲ ਦਾ ਕੋਈ ਚੀਜ਼ ਬਣਾਉਂਦੇ ਟੈਂਟ ਬਣਾਉਂਦੇ ਕੁਛ ਹੋਰ ਬਣਾਉਂਦੇ ਤਾਂ ਉਹ ਮਟੀਰੀਅਲ ਬਾਅਦ ਦੇ ਵਿੱਚ ਉਹ ਖਤਮ ਸੀ ਉਹ ਮਟੀਰੀਅਲ ਕਿਸੇ ਕੰਮ ਦਾ ਨਹੀਂ ਸੀ ਕੋਈ ਵੀ ਚੀਜ਼ ਆ ਜੇ ਹੁਣ ਵਿਆਹ ਦੀ ਸਜਾਵਟ ਲਈ ਚੀਜ਼ਾਂ ਬਣਾਈਆਂ ਤਾਂ ਉਹ ਉਹਨਾਂ ਨੇ ਜੇ ਫੁੱਲਾਂ ਤੇ ਲਾ ਲਈਏ ਵੀ $1,000 ਫੁੱਲਾਂ ਤੇ ਲਾਤਾ ਜਾਂ ਹੋਰ ਚੀਜ਼ਾਂ ਤੇ ਲਾਤਾ ਤੇ ਉਹ ਉਦੋਂ ਬਾਅਦ ਖਤਮ ਆ ਪਰ ਉਹਨਾਂ ਨੇ ਬੜੀ ਚਲਾਕੀ ਨਾਲ ਕੀ ਕੀਤਾ ਨਾ ਵੀ ਪੈਸਾ ਆਮ ਸੀ ਪੈਸਾ ਲਾ ਲਿਆ ਤੇ ਮੁੜ ਕੇ ਉਹ ਪੈਸਾ ਫੇਰ ਦੇੜ ਲਿਆ ਹੋਣਾ ਉਹ ਫੁੱਲ ਤੇ ਫੇਰ ਪੈਸਾ ਪੈਸੇ ਦੀ ਥਾਂ ਤੇ ਕੰਮ ਦੇ ਗਿਆ ਸੋ ਮੈਨੂੰ ਤਾਂ ਉਹਨਾਂ ਦੀ ਸੂਝ ਨੂੰ ਦਾਤ ਦੇਣੀ ਬਣਦੀ ਆ ਮੈਨੂੰ ਤਾਂ ਇਹ ਲੱਗਿਆ ਪਰ ਕੁੱਲ ਮਿਲਾ ਕੇ ਜੇ ਦੂਜੇ ਪਾਸੇ ਕਹੀਏ ਤਾਂ ਅਸੀਂ ਪੈਸੇ ਦੇ ਜ਼ੋਰ ਤੇ ਦੂਜਿਆਂ ਨੂੰ ਨੀਵਾਂ ਨਹੀਂ ਦਿਖਾ ਸਕਦੇ ਇਹ ਇੱਕ ਗੱਲ ਜ਼ਰੂਰ ਆਉਂਦੀ ਆ ਵੀ ਜਦੋਂ ਤੁਸੀਂ ਇੱਦਾਂ ਦੀਆਂ ਸਜਾਵਟਾਂ ਇੱਦਾਂ ਦਾ ਕੁਛ ਕਰਦੇ ਆ ਤਾਂ ਉਦੋਂ ਇਹ ਵੀ ਲੱਗਦਾ ਵੀ ਯਾਰ ਵੀ ਕਿਵੇਂ ਨਾ ਕਿਵੇਂ ਇਹ ਨੀਵਾਂ ਦਿਖਾਉਣ ਦੀ ਗੱਲ ਆ ਦੂਜੇ ਨੂੰ ਛੋਟਾ ਦਿਖਾਉਣ ਦੀਆਂ ਗੱਲਾਂ ਪੈਸੇ ਦੇ ਜ਼ੋਰ ਤੇ ਕੀਤੀਆਂ ਜਾ ਰਹੀਆਂ ਸੋ ਇਹ ਗੱਲ ਜ਼ਰੂਰ ਵਿਚਾਰਨ ਤੇ ਸੋਚਣ ਵਾਲੀ ਆ ਸੇ ਜੇ ਤੁਹਾਨੂੰ ਰੱਬ ਨੇ ਬੇਆਮ ਕੋਈ ਚੀਜ਼ ਦੇਤਾ ਤਾਂ ਉਹ ਤੁਸੀਂ ਉਹਦਾ ਸ਼ੋਅ ਆਫ ਜਾਂ ਉਹਨੂੰ ਦੂਜੇ ਤੇ ਕਿਉਂ ਕਿਸ ਢੰਗ ਨਾਲ ਥੋਪਦੇ ਹੋ ਇਹ ਕਿਤੇ ਨਾ ਕਿਤੇ ਸੋਚਣਾ ਬਣਦਾ ਪਰ ਕੀ ਕਰੀਏ ਜੀ, ਜਿਹੜੇ ਬੰਦੇ ਨੂੰ ਤੇ ਕੁਦਰਤ ਜਾਂ ਰੱਬ ਮਿਹਰਬਾਨੀ ਇੰਨਾ ਹੋ ਗਿਆ ਤਾਂ ਫਿਰ ਉਹਦੀ ਕਹਿੰਦੇ ਉਹੀ ਹੁੰਦਾ ਵੀ ਹਰ ਚੀਜ਼ ਉਹਦੀ ਤਾਂ ਅਮੀਰ ਦੀ ਕਹਿੰਦੇ ਨੀ ਹੁੰਦੇ ਵੀ ਹਰ ਚੀਜ਼ ਵਧੀਆ ਹੁੰਦੀ ਆ, ਮਾੜੇ ਦੀ ਘਰ ਵਾਲੀ ਹਰ ਦੀ ਭਾਬੀ ਹੁੰਦੀ ਆ। ਸੋ ਇਹ ਇੱਕ ਜ਼ਰੂਰ ਸੋਚਣ ਵਿਚਾਰਨ ਵਾਲੀ ਗੱਲ ਆ ਜੀ। ਖਬਰਾਂ ਦੇ ਵਿੱਚ ਅੱਜ ਇੱਕ ਖਬਰ ਆ ਰਹੀ ਹੈ ਜੀ ਡੇਰਾ ਸਿਰਸਾ ਦੇ ਮਾਮਲੇ ਚ ਫੇਰ, ਤੇ ਡੇਰਾ ਸਿਰਸਾ ਦੇ ਅਦਿੱਤਿਆ ਇਨਸਾਨ ਤੇ 5 ਲੱਖ ਦਾ ਇਨਾਮ। ਦੇਖੋ ਤਕਰੀਬਨ ਸਾਲ ਬਾਪ ਜਾਣ ਵਾਲਾ ਹੋ ਗਿਆ, 8-9 ਮਹੀਨੇ ਹੋ ਗਏ ਆ, ਤੇ ਅੱਜ ਤੱਕ ਜਿਹੜਾ ਇਹ ਮੁਲਜ਼ਮ ਜਿਹੜੇ ਜਿਨ੍ਹਾਂ ਨੇ ਕਿ ਹਿੰਸਾ ਭੜਕਾਉਣ ਦੇ ਵਿੱਚ ਸਭ ਤੋਂ ਵੱਡਾ ਹੱਥ ਸੀ, ਇਹਦੇ ਵਿੱਚ ਕੋਈ ਦੋ ਰਾਇ ਨਹੀਂ, ਕਿਉਂਕਿ ਜਿਹਨੇ ਵੀ ਡੇਰੇ ਦੇ ਅਦਿੱਤਿਆ ਇਨਸਾਨ ਦੇ ਲੈਕਚਰ ਸੁਣੇ ਆ, ਜਿਹਨੇ ਵੀ ਉਹ ਬੋਲਦਾ ਦੇਖਿਆ ਮੀਡੀਆ ਸਾਹਮਣੇ, ਉਹ ਬੰਦਾ ਉਸ ਤੋਂ ਜੱਜ ਕਰ ਹੀ ਸਕਦਾ ਵੀ ਉਹ ਬੰਦਾ ਕਿਹੋ ਜੀ ਸੋਚਦਾ ਸੀ, ਕਿਹੋ ਜਿਹੀਆਂ ਚੀਜ਼ਾਂ ਉਹ ਚਾਹੁੰਦਾ ਸੀ। ਤਾਂ ਡੇਰੇ ਦੇ ਵਿੱਚ ਜਿਹੜਾ ਮੇਨ ਮੁੱਖ ਬੁਲਾਰਾ ਸੀ ਤੇ ਜੋ ਉਹਦੇ ਕੰਮ ਸੀ ਉਹ ਤੁਹਾਡੇ ਸਾਹਮਣੇ ਆ। ਹੁਣ ਗੱਲ ਇਹ ਆ ਜਾਂਦੀ ਹੈ ਵੀ ਪਿਛਲੇ 8-9 ਮਹੀਨਿਆਂ ਤੋਂ ਇੱਕ ਬੰਦਾ ਪੁਲਿਸ ਨੂੰ ਪਛਾਣੀ ਦੇ ਕੇ ਲੱਭ ਨਹੀਂ ਰਿਹਾ। ਹਣੀ ਪ੍ਰੀਤ 1 ਮਿੰਟ ਚ ਲੱਭ ਗਈ, ਬਾਬਾ ਫੜ ਲਿਆ, ਹੋਰ ਬਹੁਤ ਸੋਰੇ ਫੜ ਲਏ, ਇਹ ਬੰਦਾ ਕਿਉਂ ਨਹੀਂ ਲੱਭ ਰਿਹਾ? ਪਰ ਹੁਣ ਦੂਜੇ ਪਾਸੇ ਸਰਕਾਰ ਨੇ 10 ਲੱਖ ਦਾ ਇਨਾਮ, ਕਿਉਂਕਿ ਸਰਕਾਰ ਬੰਨਿਓਂ 5 ਲੱਖ ਦਾ ਇਨਾਮ ਰੱਖਿਆ, ਸਰਕਾਰ ਬੰਨਿਓਂ ਜੇ ਕਿਸੇ ਦੇ 5,000 ਦਾ ਇਨਾਮ ਵੀ ਰੱਖਿਆ ਜਾਵੇ ਨਾ, ਉਹ ਵੀ ਮਾਇਨਾ ਰੱਖਦੀ ਹੁੰਦੀ ਹੈ ਗੱਲ, ਉਹ ਛੋਟੀ ਮੋਟੀ ਗੱਲ ਨਹੀਂ ਹੁੰਦੀ। ਤੇ ਜੇ ਕਿਸੇ ਦੇ ਸਿਰ ਦੇ ਉੱਤੇ 5 ਲੱਖ ਦਾ ਇਨਾਮ ਰੱਖਤਾ ਤਾਂ ਇਹਦਾ ਮਤਲਬ ਉਹ ਮੋਸਟ ਵਾਂਟਡ ਦੇ ਵਿੱਚ ਹੀ ਆ ਜਾਂਦਾ। ਹੁਣ ਉਹ ਕਿਤੇ ਨਾ ਕਿਤੇ ਤਾਂ ਲੁਕਿਆ, ਭਾਵੇਂ ਸਰਕਾਰ ਸ਼ੰਕਾ ਕਰ ਰਹੀ ਹੈ ਵੀ ਉਹ ਵਿਦੇਸ਼ ਚ ਚਲਾ ਗਿਆ। ਵਿਦੇਸ਼ ਦੇ ਵਿੱਚ ਵੀ ਜਾਣਾ ਐਡਾ ਕੋਈ ਸੁਖਾਲਾ ਨਹੀਂ ਹੈ ਅੱਜ ਦੇ ਯੁੱਗ ਦੇ ਵਿੱਚ। ਅੱਜ ਕੱਲ ਇਲੈਕਟ੍ਰੋਨਿਕਸ ਸਾਰਾ ਕੁਝ ਹੋਣ ਕਰਕੇ ਕੱਲੀ ਕੱਲੀ ਚੀਜ਼ ਆ ਜਿਹੜੀ ਉਹ ਰਿਕਾਰਡਡ ਆ, ਹਰ ਚੀਜ਼ ਦਾ ਪਤਾ ਲੱਗਦਾ। ਤਾਂ ਮੈਨੂੰ ਨਹੀਂ ਲੱਗਦਾ ਵੀ ਕਿਸੇ ਏਅਰਪੋਰਟ ਤੇ ਇੰਜੀ ਆ ਕੇ ਬੰਦਾ ਉਤਰ ਗਿਆ ਹੋਵੇ, ਵੱਖਰੀ ਗੱਲ ਆ ਵੀ ਤੁਰ ਕੇ ਨੇਪਾਲ ਚ ਵੜ ਗਿਆ ਹੋਵੇ ਤੇ ਨੇਪਾਲ ਦੀ ਕਿਸੇ ਪਹਾੜੀ ਚ ਬੈਠਾ ਹੋਵੇ ਤਾਂ ਉਹ ਇੱਕ ਅੱਡ ਚੀਜ਼ ਆ। ਪਰ ਜੇ ਕਿਹਾ ਜਾਵੇ ਵੀ ਉਹ ਕਿਤੇ ਬਾਏ ਏਅਰ ਜਾ ਕੇ ਤੇ ਇੱਦਾਂ ਪਹੁੰਚ ਗਿਆ ਹੋਊਗਾ, ਉਹ ਚੀਜ਼ਾਂ ਰਿਕਾਰਡਡ ਹੋਣੀਆਂ, ਉਹ ਤਾਂ ਜ਼ਰੂਰ ਨਿਕਲੇ ਹੋਣੀਆਂ ਦੁਨੀਆ ਦੇ ਕਿਸੇ ਵੀ ਕੋਨੇ ਚੋਂ ਕਢਾਈਆਂ ਜਾ ਸਕਦੀਆਂ। ਪਰ ਹੁਣ ਗੱਲ ਇਹ ਆ ਜਾਂਦੀ ਹੈ ਵੀ ਨਾਲ ਸਰਕਾਰ ਨੇ ਅੱਜ ਤਾੜਨਾ ਦਿੱਤੀ ਆ ਵੀ ਜੇ ਤੁਸੀਂ ਕਿਸੇ ਨੇ ਵੀ ਉਸ ਬੰਦੇ ਨੂੰ ਆਪਦੇ ਘਰੇ ਜਾਂ ਪਨਾਹ ਦਿੱਤੀ ਤਾਂ ਉਸ ਨੂੰ ਵੀ ਅਸੀਂ ਦੇਖਾਂਗੇ, ਉਹਦੇ ਨਾਲ ਵੀ ਉਹਦਾ ਬੁਰਾ ਵਿਹਾਰ ਹੋਊਗਾ। ਤੇ ਇਹ ਹੁੰਦਾ ਵੀ ਰਿਹਾ, ਪਹਿਲਾਂ ਵੀ ਤੁਸੀਂ ਦੇਖਿਆ ਵੀ ਜਿੱਥੇ ਜਿੱਥੇ ਕਿਤੇ ਪਨਾਹ ਕੋਈ ਦਿੰਦਾ ਤਾਂ ਪਨਾਹਕਾਰ ਨੂੰ ਵੀ ਬਰਾਬਰ ਦਾ ਦੋਸ਼ੀ ਮੰਨਿਆ ਜਾਂਦਾ। ਸੋ ਮੈਨੂੰ ਲੱਗਦਾ ਵੀ ਇਹ ਕਿਤੇ ਨਾ ਕਿਤੇ ਇਹ ਦਿੱਤਾ ਇਨਸਾਨ ਵਾਲੀ ਜਿਹੜੀ ਘਟਨਾ ਕਰਮ ਆ ਇਹਦੇ ਚ ਵੀ ਹੁਣ ਹੋਰ ਵੀ ਬਹੁਤ ਸਾਰੇ ਲੋਕ ਆੜੇ ਆਉਣਗੇ, ਕਿਉਂਕਿ ਕਈ ਵਾਰੀ ਤਾਂ ਬੰਦਾ ਚਾਅ ਚ, ਕਈ ਵਾਰੀ ਬੰਦਾ ਮਜਬੂਰੀ ਚ ਤੇ ਸਹਿਮਤੀ ਦੇ ਦਿੰਦਾ, ਬਾਅਦ ਚ ਜਦੋਂ ਪੁਲਿਸ ਦਾ ਪ੍ਰੈਸ਼ਰ ਪੈਂਦਾ ਤੇ ਕੋਈ ਬੰਦਾ ਫੜਿਆ ਜਾਂਦਾ ਤੇ ਫਿਰ ਕੱਲੇ ਕੱਲੇ ਦਿਨ ਦਾ ਹਿਸਾਬ ਲਿਆ ਜਾਂਦਾ ਵੀ ਜਿਹੜੇ ਪਿਛਲੇ 8 ਮਹੀਨੇ ਸੀ ਉਹ ਤੂੰ ਕਿੱਥੇ ਕਿੱਥੇ ਰਿਹਾ, ਕਿੰਨੀਆਂ ਰਾਤਾਂ ਕਿੱਥੇ ਰਿਹਾ, ਕਿਹਦੇ ਕਿਹਦੇ ਕੋਲੇ ਰਿਹਾ। ਤਾਂ ਫਿਰ ਜਿਹਦੇ ਜਿਹਦੇ ਕੋਲੇ ਰਿਹਾ, ਜਿਵੇਂ ਜਿਵੇਂ ਰਿਹਾ, ਜੇ ਉਹ ਨਹੀਂ ਤਾਰ ਬਣਾਉਂਦਾ ਤਾਂ ਪੁਲਿਸ ਉਹਨੂੰ ਕੁੱਟਦੀ ਆ, ਤੇ ਜੇ ਤਾਰ ਬਣਾਉਂਦਾ ਤਾਂ ਫਿਰ ਜਿਨ੍ਹਾਂ ਜਿਨ੍ਹਾਂ ਨੇ ਪਨਾਹ ਦਿੱਤੀ ਹੁੰਦੀ ਆ ਉਹ ਸਾਰੇ ਰਗੜੇ ਜਾਂਦੇ ਆ। ਸੋ ਇਹ ਤਾਂ ਹੋ ਹੀ ਨਹੀਂ ਸਕਦਾ ਵੀ ਉਹ ਲੁਕ ਜੇ ਜਾਂ ਇਹ ਚੀਜ਼ ਲੁਕੀ ਰਹਿ ਜੇ, ਵੱਖਰੀ ਗੱਲ ਆ ਉਹੀ ਬੰਦਾ ਇਸ ਦੁਨੀਆਂ ਤੋਂ ਪਾਰ ਬੋਲ ਜੇ ਤਾਂ ਅੱਡ ਚੀਜ਼ ਆ, ਪਰ ਨਹੀਂ ਤਾਂ ਕੱਲੀ ਕੱਲੀ ਗੱਲ ਦੇਣੀ ਹੀ ਪੈਣੀ ਆ। ਸੋ ਮੈਨੂੰ ਲੱਗਦਾ ਜਿਹੜਾ ਦਿੱਤੇ ਇਨਸਾਨ ਦਾ ਜਿਹੜਾ ਹੁਣ ਹੋਰ ਸਿਕੰਜਾ ਕਸਿਆ ਜਾਊ, ਕਿਉਂਕਿ ਇਨਾਮ ਬਹੁਤ ਵੱਡੀ ਚੀਜ਼ ਹੁੰਦੀ ਆ, ਜਦੋਂ ਇਨਾਮ ਦੀ ਗੱਲ ਹੋ ਜਾਂਦੀ ਆ ਤੇ ਵੱਡੇ ਵੱਡੇ ਲੋਕ ਮੁਖਬਰੀਆਂ ਕਰਦੇ ਦੇਖੇ ਗਏ ਆ ਤੇ ਉਹ ਮੁਖਬਰੀ ਦੇ ਵਿੱਚ ਇਹ ਫਸਾ ਦਿੰਦੇ ਆ। ਪਰ ਮੇਰਾ ਮੰਨਣਾ ਇੱਥੇ ਇਸ ਚੀਜ਼ ਨੂੰ ਮੁਖਬਰੀ ਨਹੀਂ ਕਿਹਾ ਜਾਊਗਾ, ਇਸ ਚੀਜ਼ ਨੂੰ ਅਸੀਂ ਆਪਦੇ ਸਮਾਜ ਪ੍ਰਤੀ ਫਰਜ਼ਾਂ ਨੂੰ ਫਰਜ਼ ਮੰਨਾਂਗੇ। ਕਿਉਂਕਿ ਮੁਖਬਰ ਹੋਣਾ ਤੇ ਜੇ ਕਿਸੇ ਸੱਚ ਨੂੰ ਸੱਚ ਸਾਹਮਣੇ ਲਿਆਉਣਾ ਇੱਕ ਵੱਖਰੀ ਚੀਜ਼ ਹੈ। ਇਹਨੂੰ ਭਾਵੇਂ ਉਹ ਲੋਕ ਮੁਖਬਰ ਕਹਿ ਜਾਣ ਵੀ ਮੁਖਬਰ ਹੋ ਗਿਆ, ਪਰ ਮੈਨੂੰ ਲੱਗਦਾ ਵੀ ਜੇ ਸਮਾਜ ਪ੍ਰਤੀ ਜਾਂ ਦੇਸ਼ ਪ੍ਰਤੀ ਤੁਹਾਡੀ ਸੋਚ ਸਹੀ ਆ ਤਾਂ ਇਸ ਮੁਖਬਰੀ ਦੇ ਵਿੱਚ ਮਾਣ ਕਰਨ ਦੀ ਲੋੜ ਆ। ਇਹ ਮੁਖਬਰੀ ਮਾਣ ਵਾਲੀ ਗੱਲ ਆ। ਮੈਂ ਕਾਫੀ ਪਹਿਲਾਂ ਇੱਕ ਆਰਟੀਕਲ ਵੀ ਲਿਖਿਆ ਸੀ ਵੀ ਹਾਂ ਮੈਂ ਮੁਖਬਰ ਹਾਂ, ਤਾਂ ਉਸ ਮੁਖਬਰ ਆਰਟੀਕਲ ਦੇ ਵਿੱਚ ਮੈਂ ਕਾਫੀ ਗੱਲਾਂ ਚੱਕੀਆਂ ਸਨ। ਮੈਂ ਕੋਸ਼ਿਸ਼ ਕਰੂੰਗਾ ਜ਼ਰੂਰ ਉਹ ਸ਼ੇਅਰ ਕਰਾਂ। ਤੇ ਇਹ ਜੀ ਮੁਖਬਰੀ ਕਿਤੇ ਕੋਈ ਮਾੜੀ ਗੱਲ ਨਹੀਂ ਹੁੰਦੀ। ਸੋ ਖਬਰਾਂ ਦੇ ਵਿੱਚ ਆਪਾਂ ਅਜੇ ਹੋਰ ਵੀ ਝਾਤ ਮਾਰਨੀ ਹੈ ਜੀ ਅੱਗੇ, ਪਰ ਮੇਰਾ ਆ ਗਿਆ ਜੀ ਚਾਹ ਦਾ ਕੱਪ ਤੇ ਮੈਂ ਹੁਣ ਚਾਹ ਇੰਜੋਏ ਕਰਾਂ ਤੇ ਤੁਸੀਂ ਹੁਣ ਇੱਕ ਗੀਤ ਇੰਜੋਏ ਕਰੋ ਤੇ ਮੈਨੂੰ ਲੱਗਦਾ ਐਡਵਰਟਾਈਜ਼ ਵੀ।
ਖੁੱਲ ਕੇ ਕਰਾਂ ਮੈਂ ਇਜ਼ਹਾਰ ਮੁੰਡਿਆ, ਮੈਰਿਜ ਦਾ ਹੀ ਫਿਕਰ ਉੱਥੇ ਔਰਤਾਂ ਦਾ ਹੁੰਦਾ ਹੁੰਦਾ ਏ ਫਿਕਰ ਸਰਕਾਰਾਂ ਨੂੰ ਮੈਂ ਸੁਣਿਆ ਕੈਨੇਡਾ ਵਾਲੇ ਰੱਖਦੇ ਵੇ ਸਾਂਭ ਸਾਂਭ ਨਾਰਾ ਨੂੰ ਅਤੇ ਮੈਂ ਸੁਣਿਆ ਅਮਰੀਕਾ ਵਾਲੇ ਰੱਖਦੇ ਵੇ ਸਾਂਭ ਸਾਂਭ ਨਾਰਾ ਨੂੰ ਮੈਂ ਸੁਣਿਆ ਯੂਕੇ ਵਾਲੇ ਰੱਖਦੇ ਵੇ ਸਾਂਭ ਸਾਂਭ ਨਾਰਾ ਨੂੰ
ਬੜ ਸੁਣਿਆ ਤੋ ਸੁਣੀਆਂ ਨੇ ਸਿਫਤਾਂ ਮੇਰੀ ਤੋੜਦੀਆਂ ਕਈ ਲਾਉਣ ਸ਼ਿਫਟਾਂ
ਤੋੜਦੀਆਂ ਕਈ ਲਾਉਣ
ਮਿਲਦਾ ਪੰਜਾਬ ਇੱਕ ਆਉਣ ਨੂੰ ਮਹੀਨਾ ਮਿਲਦਾ ਪੰਜਾਬ ਇੱਕ ਆਉਣ ਨੂੰ ਗੁੱਸਾ ਨਾ ਕਰੀ ਸੱਚ ਦਾ ਬਿਲਾ ਐਵੇਂ ਫਾਜੀ ਨਾ ਸੂਟ ਦੇ ਚੱਕ ਮੇ ਤੇ ਜਾਦੂ ਮੈਂ ਕੱਪ ਦਾ ਬਿਲਾ ਐਵੇਂ ਫਾਜੀ ਨਾ ਸੂਟ ਦੇ ਚੱਕ ਮੇ ਤੇ ਜਾਦੂ ਮੈਂ ਕੱਪ ਦਾ ਬਿਲਾ ਐਵੇਂ ਫਾਜੀ ਨਾ ਸੂਟ ਦੇ ਚੱਕ ਮੇ ਤੇ ਜਾਦੂ ਮੈਂ ਕੱਪ ਦਾ ਬਿਲਾ
ਇਵੈਂਟਸ ਬੜੇ ਮਾਨ ਨਾਲ ਪੇਸ਼ ਕਰਦੇ ਨੇ ਗੁਰਦਾਸ ਮਾਨ ਲਾਈਵ ਇਨ ਮੈਲਬੋਰਨ
ਪਰਿਵਾਰਿਕ ਮਾਹੌਲ ਵਿੱਚ ਪਰਿਵਾਰਿਕ ਗੀਤਾਂ ਦੇ ਨਾਲ ਇੱਕ ਵਾਰ ਫੇਰ ਤੁਹਾਡੇ ਸ਼ਹਿਰ ਆ ਰਹੇ ਨੇ ਗੁਰਦਾਸ ਮਾਨ
ਲਾ ਕੇ ਗਾਰੀ ਦੁਨੀਆ ਤਾਰੀ
ਕਦੋਂ 20 ਮਈ 2018 ਕਿੱਥੇ ਮੈਲਬੋਰਨ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ ਸਾਊਥ ਵਾਫਟ
ਟਿਕਟਾਂ ਲਈ ਜਾਓ ਵੈਬਸਾਈਟ ਤੇ creativetickets.com.au ਤੇ
ਹਰਮਨ ਰੇਡੀਓ ਦੇ ਸਰੋਤਿਆਂ ਨੂੰ ਟਿਕਟ ਤੇ ਮਿਲੇਗਾ 5% ਡਿਸਕਾਊਂਟ
ਫਿਰ ਦੇਰ ਕਾਦੀ ਜੀ ਅੱਜ ਜਾਓ ਤੇ ਕਰਾਓ ਆਪਣੇ ਟਿਕਟਾਂ ਦੀ ਬੁਕਿੰਗ
ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਬਲਵਿੰਦਰ ਲਾਲੀ ਨੂੰ 0426-809-499 ਤੇ ਜਾਂ ਫਿਰ ਸ਼ਿੰਕੂ ਨਾਬਾਜੀ ਨੂੰ 0435-779-544 ਤੇ
ਗੁਰਦਾਸ ਮਾਨ ਲਾਈਵ ਇਨ ਮੈਲਬੋਰਨ 20 ਮਈ 2018
ਰਾਤੀ ਉੱਠ ਤਾਰੇ ਗਿਣਦੀਆਂ ਇਸ਼ਕ ਦੇ ਮਾਰੇ
ਪਹਿਲਾਂ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨੀ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਭੁੱਖੇ ਸਾਥੋਂ ਰਹਿ ਨੀ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ। 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631, ਜਾਂ ਵਿਜ਼ਿਟ ਕਰੋ www.healthdrops.com.au।
ਹਾਸਿਆਂ ਦਾ ਸਮੁੰਦਰ ਤੇ ਕਨਫਿਊਜ਼ਨ ਦਾ ਕੂ ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਕੈਰੀ ਔਨ ਜੱਟਾ 2। ਜੂਨ ਤੋਂ ਨਜ਼ਦੀਕੀ ਸਿਨੇਮਾ ਘਰਾਂ ਵਿੱਚ। ਜ਼ਿਆਦਾ ਜਾਣਕਾਰੀ ਲਈ ਗੋ ਟੂ whitehillproduction.com।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ,
ਹਰਮਨ ਰੇਡੀਓ 24 ਘੰਟੇ 7 ਦਿਨ ਤੁਹਾਡੀ ਸੇਵਾ ਚ ਹਾਜ਼ਰ ਹੈ ਜੀ। ਤੇ ਗੀਤ ਬੜਾ ਵਧੀਆ ਸੁਣਿਆ ਜੀ, ਮੈਂ ਵੀ, ਮੈਨੂੰ ਵੀ ਵਧੀਆ ਲੱਗਿਆ। ਪਰ ਉਹ ਸਾਡੇ ਆਸਟ੍ਰੇਲੀਆ ਦਾ ਤਾਂ ਉਹਨਾਂ ਨੇ ਜ਼ਿਕਰ ਨਹੀਂ ਕੀਤਾ, ਮਾਰਾ ਗਿਲਾ ਜਿਹਾ ਵੀ ਆਇਆ ਇਸ ਗੱਲ ਦਾ, ਕਨੇਡਾ ਅਮਰੀਕਾ ਤੇ ਯੂਰਪ ਯੂਰਪ ਦੀਆਂ ਗੱਲਾਂ ਕਰਦੇ ਰਹੇ। ਪਰ ਦੇਖੋ ਕਿੰਨੇ ਵਹਿਮਾਂ ਚ ਤੇ ਕਿੰਨੇ ਭਰਮਾਂ ਚ ਜੀ, ਦੇਖੋ ਸਾਡੇ ਹਾਲਾਤ। ਭਾਵੇਂ ਮੁੰਡਾ ਬਗਰ ਬਾਰ ਬਾਰ ਕਹਿੰਦਾ ਵੀ ਬਹੁਤ ਔਖਾ, ਪਰ ਕੁੜੀ ਕਹਿੰਦੀ ਹੈ ਨਹੀਂ ਜੀ, ਬਹੁਤ ਸਾਂਭ ਕੇ ਰੱਖਦੇ ਆ। ਚੰਗੀ ਗੱਲ ਹੈ ਜੀ, ਸਾਂਭ ਕੇ ਰੱਖਣਾ, ਹਰ ਚੀਜ਼ ਨੂੰ ਸਾਂਭ ਕੇ ਰੱਖਣਾ, ਹਰ ਇਨਸਾਨ ਦੀ ਕਦਰ ਕਰਨੀ ਚੰਗੀ ਗੱਲ ਆ। ਸੋ ਜੇ ਇਸ ਗੀਤ ਰਾਹੀਂ ਵੀ ਇਹੀ ਚੀਜ਼ ਦਿਖਾਈ ਗਈ ਆ, ਪਰ ਜ਼ਿਆਦਾ ਭਰਮ ਭੁਲੇਖੇ ਆ, ਕਿਉਂਕਿ ਇੱਥੇ ਸਾਹਮਣੇ ਤਾਂ ਆਪਣੇ ਆਪ ਨੂੰ ਨਹੀਂ ਜਾਂਦਾ ਕਿਸੇ ਤੋਂ, ਦੂਜੇ ਨੂੰ ਤਾਂ ਬੰਦਾ ਕੀ ਸਾਂਭ ਲੂ ਜਿਹੜੇ ਜ਼ਿੰਦਗੀ ਦੇ ਸੈਟਿੰਗ ਦੌਰ ਦੇ ਵਿੱਚ ਆ। ਤੇ ਜਦੋਂ ਸੈਟਿੰਗ ਦੌਰ ਦੇ ਵਿੱਚ ਦੀ ਹੁੰਦਾ ਹੋਇਆ ਬੰਦਾ ਜਦੋਂ ਨੂੰ ਸੈਟਲ ਹੁੰਦਾ, ਉਦੋਂ ਤੱਕ ਬੰਦਾ ਆਦਤ ਪੈ ਜਾਂਦੀ ਆ, ਉਹਨੂੰ ਮਜਬੂਰ ਹੋ ਜਾਂਦਾ, ਉਹਦੀ ਆਦਤ ਪੈ ਜਾਂਦੀ ਆ ਖੁਰਨੀ ਚੱਟਣ ਦੀ, ਫਿਰ ਉਸ ਚੱਕਰ ਚ ਰਹਿ ਜਾਂਦਾ। ਮੇਰਾ ਤਾਂ ਇਹ ਮੰਨਣਾ ਜੀ ਵੀ ਜਿੱਥੇ ਤੁਸੀਂ ਆ ਗਏ, ਜਿਹੜੇ 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 ਸਰਕਲ ਚ ਤੁਸੀਂ ਘੁੰਮਣ ਲੱਗ ਗਏ, ਬਸ ਫਿਰ ਤੁਸੀਂ ਉਸੇ ਸਰਕਲ ਚ ਹੀ ਘੁੰਮਦੇ ਰਹੋਗੇ, ਉਸ ਸਰਕਲ ਤੋਂ ਬਾਹਰ ਨਹੀਂ ਜਾ ਸਕਦੇ, ਜਿੰਨਾ ਮਰਜ਼ੀ ਜ਼ੋਰ ਲਾ ਲਓ। ਇਹ ਵੱਖਰੀ ਗੱਲ ਆ ਵੀ ਸਾਡੇ ਮਨ ਚ ਇੱਕ ਮਨਸ਼ਾ ਰਹਿ ਜਾਂਦੀ ਆ ਵੀ ਬਸ ਇੱਕ ਵਾਰੀ ਅਸੀਂ ਆਹ ਚੀਜ਼ ਪਾ ਲਈਏ ਤੇ ਉਦੋਂ ਬਾਅਦ ਅਸੀਂ ਸਾਰੇ ਸਰਕਲ ਤੋੜ ਦੇਣੇ ਆ। ਇਹ ਨਹੀਂ ਟੁੱਟਦੇ ਟੱਟਦੇ ਜੀ, ਇਹ ਤੁਹਾਡਾ ਵਹਿਮ ਆ। ਤੁਸੀਂ ਇਸੇ ਸਰਕਲ ਚ ਰਹਿੰਦੇ ਹੋਏ ਹੀ ਇੰਜੋਏ ਕਰ ਲਓ, ਟੁੱਟਣ ਦੇ ਭੁਲੇਖਿਆਂ ਚ ਨਾ ਆਪਣੇ ਆਪ ਨੂੰ ਰੱਖੋ ਵੀ ਸਰਕਲ ਚੋਂ ਨਿਕਲ ਕੇ ਅਸੀਂ ਸਟਾਰ ਬਣ ਕੇ ਉੱਤੇ ਬਹਿ ਜਾਂਗੇ ਇੱਕ ਟਾਈਮ। ਉਹ ਇੱਕ ਵਹਿਮ ਆ, ਇਹ ਘੁੰਮਣ ਘੇਰੀਆਂ ਚ ਘੁੰਮਦੇ ਹੋਏ ਹੀ ਇੰਜੋਏ ਕਰ ਲਓ, ਬਸ ਇਹੀ ਇੱਕ ਸੌਖਾ ਤਰੀਕਾ। ਜਿਹੜਾ ਬੰਦਾ ਕੱਲ ਦੀ ਝਾਕ ਚੱਜ ਗਵਾਈ ਜਾਂਦਾ ਨਾ, ਬਸ ਉਹ ਬੰਦੇ ਤੋਂ ਮੂਰਖ ਮੈਂ ਇਨਸਾਨ ਨਹੀਂ ਸਮਝਦਾ ਕੋਈ ਵੀ ਦੁਨੀਆਂ ਦੇ ਉੱਤੇ ਵੀ ਕੱਲ ਆਊਗਾ ਆਊਗਾ ਚੰਗਾ, ਕਦੋਂ ਆਊਗਾ? ਉਹ ਆਉਂਦਾ ਨਹੀਂ ਹੈ, ਹਲੇ ਤੱਕ ਤਾਂ ਆਇਆ ਨਹੀਂ। ਮੈਨੂੰ ਤਾਂ 59 ਸਾਲ ਹੋ ਗਿਆ ਜੇ ਡੀਕ ਦੇ ਨੂੰ, ਉਹ ਆਇਆ ਨਹੀਂ ਜਿਹੜੀ ਚੀਜ਼ ਦੀ ਮਨਸਾ। ਸੋ ਫਿਰ ਕਿਉਂ ਨਾ ਜਿਹੜਾ ਆਇਆ ਉਹਨੂੰ ਕਿਉਂ ਗਵਾਇਆ? ਸੋ ਉਹਨੂੰ ਤਾਂ ਪਾਓ ਨਾ ਵਧੀਆ, ਉਹਦਾ ਇੰਜੋਏ ਕਰੋ। ਸੋ ਜੀਮੇਲ ਜ਼ਰੀਏ ਸਾਡੇ ਨਾਲ ਜੁੜਿਆ ਜੀ ਗੁਰਸ਼ਰਨ ਸਿੰਘ ਕੰਦੌਲਾ ਅਕਾਊਂਟ ਸਮਾਰਟ ਤੋਂ, ਤੇ ਉਹ ਕਹਿੰਦੇ ਸਤਿ ਸ੍ਰੀ ਅਕਾਲ ਜੀ ਬਰਾੜ ਸਾਹਿਬ ਤੇ ਹਰਮਨ ਟੀਮ, ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਵਿਸ਼ ਯੂ ਏ ਫੇਵਰਲੈਸ ਬਰਥਡੇ ਫੁੱਲ ਆਫ ਟ੍ਰੀਜ਼ਰ ਪਲੇਜ਼ਰ ਐਂਡ ਐਵਰੀਥਿੰਗ ਦੈਟ ਯੂ ਇੰਜੋਏ। ਵੀ ਆਲ ਸ਼ੁੱਡ ਬੀ ਥੈਂਕਫੁਲ ਫਾਰ ਵਟ ਵੀ ਆਰ ਬਲੈਸਡ ਵਿਦ, ਵੀ ਵਟ ਵੀ ਹੈਵ, ਵਟ ਵੀ ਆਰ ਐਂਡ ਵੇਅਰ ਵੀ ਆਰ। ਸੋ ਬਿਲਕੁਲ ਬਿਲਕੁਲ ਜੀ, ਇਹੀ ਚੀਜ਼ ਅਸੀਂ ਪੰਜਾਬੀ ਚ ਇਹਨਾਂ ਨੂੰ ਦੱਸੀ ਸੀ, ਤੁਸੀਂ ਅੰਗਰੇਜ਼ੀ ਚ ਦੱਸਤੀ, ਇੰਨੇ ਫਰਕ ਆ, ਪਰ ਇਸ ਤੇ ਅਮਲ ਕਰਨਾ ਬਣਦਾ। ਨਵੀਂ ਮਲਾਂਸ ਜੁੜਿਆ ਜੀ ਸਾਡੇ ਨਾਲ, ਕਹਿੰਦੇ ਬਾਈ ਜੀ ਟਾਕ ਅਬਾਊਟ ਹਿਊਮਨ ਟ੍ਰੈਫਿੰਗ ਇਨ ਐਡੀਲੇਡ, ਪੰਜਾਬੀ ਕਲਚਰ ਫੈਸਟ ਇਨ ਵਨ ਪੰਜਾਬਣ ਮਿਸਿੰਗ, ਥੈਂਕਸ ਵਿਦ ਬੈਸਟ ਰਿਗਾਰਡਸ ਨਵੀਂ ਮਲਾਂਸ। ਬਿਲਕੁਲ ਜੀ, ਮੈਨੂੰ ਵੀ ਖਬਰ ਮਿਲੀ ਆ ਜੀ, ਪਤਾ ਲੱਗਿਆ ਵੀ ਇੱਕ ਜਿਹੜਾ ਗਰੁੱਪ ਆਇਆ ਸੀਗਾ ਤੇ ਉਸ ਗਰੁੱਪ ਚੋਂ ਇੱਕ ਕੁੜੀ ਆ ਜਿਹੜੀ ਉਹ ਮਿਸਿੰਗ ਆ ਕਿਤੇ ਨਾ ਕਿਤੇ, ਤੇ ਉਹਦਾ ਪਤਾ ਨਹੀਂ ਲੱਗ ਰਿਹਾ। ਪਰ ਮੇਰਾ ਮੰਨਣਾ ਵੀ ਜਦੋਂ ਵੀ ਇਹ ਜੇ ਕੰਮ ਹੁੰਦੇ ਆ ਉਹ ਪ੍ਰੀ ਪਲਾਨਡ ਹੁੰਦੇ ਆ ਜੀ। ਅੱਜ ਤੱਕ ਜੇ ਕਿਤੇ ਕੋਈ ਗਵਾਚਿਆ ਮੇਲਿਆਂ ਚ ਗਵਾਚਦੇ ਆ, ਕੁੰਭ ਦੇ ਮੇਲਿਆਂ ਚ, ਉਹ ਇੱਕ ਵੱਖਰਾ ਕਾਰਨ ਹੁੰਦਾ। ਵਿਦੇਸ਼ ਚ ਆ ਕੇ ਕੋਈ ਗਵਾਚਿਆ ਨਾ ਜਿਹੜਾ, ਉਹ ਅੱਜ ਤੱਕ ਉਹਦਾ ਇੱਕ ਸਿੰਗਲ ਕੇਸ ਵੀ ਨਹੀਂ ਨਿਕਲਦਾ ਵੀ ਉਹ ਇੰਸੀਡੈਂਟ ਹੋਵੇ ਜਾਂ ਕਿਸੇ ਨੇ ਉਹ ਗਲਤੀ ਨਾਲ ਕਿਤੇ ਚਲਾ ਗਿਆ ਹੋਵੇ ਜਾਂ ਹੋਰ ਹੋ ਗਿਆ ਹੋਵੇ। ਇਹ ਪੂਰਾ ਪੂਰਾ ਪ੍ਰੀ ਪਲੈਨਡ ਆ ਜੀ, ਹਿਊਮਨ ਟ੍ਰੈਫਿਕਿੰਗ ਆ, ਜਿਹਦੇ ਲਈ ਜੋ ਵੀ ਬੰਦੇ ਜ਼ਿੰਮੇਵਾਰ ਆ। ਮੈਂ ਕਿਸੇ ਨੂੰ ਦੋਸ਼ ਨਹੀਂ ਲਾਉਂਦਾ, ਕਈ ਵਾਰ ਹੋ ਸਕਦਾ ਵੀ ਜੇ ਕਿਸੇ ਪ੍ਰਬੰਧਕ ਨੇ ਕਿਸੇ ਨੂੰ ਸੱਦਿਆ ਤੇ ਪ੍ਰਬੰਧਕ ਨੂੰ ਕੀ ਪਤਾ ਅਗਲੇ ਦੇ ਮੂਹਰਲੇ ਦੀ ਮਨ ਦੇ ਵਿੱਚ ਕੀ ਆ, ਤੇ ਮੂਹਰਲਾ ਹੋ ਸਕਦਾ ਵੀ ਉਹ ਇਸ ਚੀਜ਼ ਨੂੰ ਨਾ ਉਹ ਕਰੇ। ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਹੜੀਆਂ ਇਹ ਗੱਲਾਂ ਹਿਊਮਨ ਟ੍ਰੈਫਿਕਿੰਗ ਦੀਆਂ ਹੋ ਰਹੀਆਂ, ਇਹ ਆਉਣ ਵਾਲੇ ਦਿਨਾਂ ਜਿਨ੍ਹਾਂ ਚ ਪਰਦਾ ਚੱਕਿਆ ਜਾਣਾ ਤੇ ਇਹ ਇਹਨਾਂ ਨੂੰ ਜਿਹੜੇ ਵੀ ਦੋਸ਼ੀ ਆ ਉਹਨਾਂ ਦੇ ਉੱਤੇ ਜਿਹੜੀ ਕੋਈ ਨਾ ਕੋਈ ਕਾਰਵਾਈ ਜ਼ਰੂਰ ਹੋਊਗੀ। ਮੈਨੂੰ ਨਾ ਇੱਧਰ ਫੋਨ ਕਾਲ ਮੇਰੇ ਪਰਸਨਲ ਮੈਸੇਜ ਤੇ ਆ ਰਹੀਆਂ, ਪਰ ਮੈਂ ਦੋਸਤਾਂ ਮਿੱਤਰਾਂ ਨੂੰ ਬੇਨਤੀ ਕਰਦਾ ਵੀ ਜੇ ਤੁਸੀਂ ਹੁਣ ਚੱਲਦੇ ਪ੍ਰੋਗਰਾਮ ਚ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ 02-8589-2811 ਦੇ ਉੱਤੇ ਮੈਨੂੰ ਕਾਲ ਕਰ ਸਕਦੇ ਹੋ, 02-8589-2811 ਦੇ ਉੱਤੇ, ਤਾਂ ਆਪਾਂ ਜ਼ਰੂਰ ਕਿਸੇ ਵੀ ਗੱਲ ਦੇ ਉੱਤੇ ਆਪਾਂ ਵਿਚਾਰ ਕਰ ਸਕਦੇ ਹਾਂ। ਬਾਕੀ ਇਹ ਦੱਸਣ ਚ ਇਹ ਦੱਸਿਆ ਗਿਆ ਜੀ ਵੀ ਉਹ ਕੁੜੀ ਇੱਥੇ ਆਈ ਸੀਗੀ, ਇੱਕ ਵਿਸਾਖੀ ਮੇਲਾ ਮਨਾਇਆ ਗਿਆ ਸੀ। ਮੈਂ ਤਾਂ ਐਵੇਂ ਆਖਦਾ ਜੀ ਮੈਂ ਇੱਥੇ ਮੀਡੀਆ ਜ਼ਰੂਰ ਚਲਾਉਣਾ, ਪਰ ਮੈਨੂੰ ਇਸ ਮੇਲੇ ਬਾਰੇ ਕੁਛ ਵੀ ਨਹੀਂ ਪਤਾ ਲੱਗਿਆ ਸੀ। ਮੈਨੂੰ ਤਾਂ ਉਦੋਂ ਪਤਾ ਲੱਗਿਆ ਜਦੋਂ ਮੈਨੂੰ ਮੈਲਬਰਨ ਤੋਂ ਇੱਕ ਖਬਰ ਆਈ ਵੀ ਆ ਐਡਲੇਡ ਦੇ ਵਿੱਚ ਮੇਲਾ ਮਨਾਇਆ ਗਿਆ ਜੀ, ਇਹ ਖਬਰ ਅਖਬਾਰ ਚ ਛਾਪੇ ਜੀ ਤੇ। ਪਰ ਮੈਂ ਬੜਾ ਹੈਰਾਨ ਸੀ ਜੀ ਵੀ ਲੋਕਲ ਮੀਡੀਆ ਨੂੰ ਤਾਂ ਪਤਾ ਵੀ ਨਹੀਂ, ਲੋਕਲ ਮੀਡੀਆ ਨੂੰ ਤਾਂ ਦੱਸਿਆ ਵੀ ਨਹੀਂ ਗਿਆ ਤੇ ਬਾਹਰਲੇ ਮੀਡੀਆ ਜ਼ਰੀਏ ਸਾਡੇ ਅਖਬਾਰ ਰੇਡੀਓ ਦੇ ਉੱਤੇ ਖਬਰ ਲਵਾਈ ਜਾ ਰਹੀ ਸੀ। ਸੋ ਚਲੋ ਵੱਖਰੀ ਗੱਲ ਆ, ਉਹ ਅਗਲੇ ਦੀ ਮਨਸ਼ਾ ਜਿਵੇਂ ਵੀ ਹੈ, ਪਰ ਬਾਅਦ ਚ ਹੁਣ ਪਤਾ ਲੱਗਿਆ ਵੀ ਉਸ ਮੇਲੇ ਦੇ ਵਿੱਚ ਤਾਂ ਜਿਹੜੀ ਹਿਊਮਨ ਟ੍ਰੈਫਿਕਿੰਗ ਵੀ ਹੋਈ ਆ। ਜੋ ਵੀ ਦੋਸ਼ੀ ਆ ਜੀ ਉਹ ਸਾਹਮਣੇ ਆਜੂਗਾ ਤੇ ਬਾਕੀ ਅਸੀਂ ਤਾਂ ਦੇਖੋ ਸਾਨੂੰ ਤਾਂ ਇਹ ਚ ਕੋਈ ਘਬਰਾਹਟ ਨਹੀਂ, ਕੋਈ ਵੀ ਹੋਵੇ ਚਾਹੇ ਉਹ ਚੰਗਾ ਮੰਦਾ ਜਾਂ ਜਿਹੜਾ ਵੀ ਬੰਦਾ, ਉਹਨੇ ਜਿਹਨੇ ਵੀ ਗਲਤੀ ਕਰੀ ਅਸੀਂ ਉਹਨੂੰ ਗਲਤ ਕਹਾਂਗੇ। ਪਰ ਪਹਿਲੀ ਨਜ਼ਰੇ ਮੇਰਾ ਇਹ ਮੰਨਣਾ ਵੀ ਅਸੀਂ ਬਹੁਤ ਸਾਰੇ ਲੋਕ ਨਾ ਪ੍ਰਬੰਧਕਾਂ ਤੇ ਉਂਗਲ ਉਠਾ ਰਹੇ ਆ ਵੀ ਮੇਲੇ ਦੇ ਜਿਹੜੇ ਪ੍ਰਬੰਧਕ ਸੀ ਉਹਨਾਂ ਨੇ ਕਿਤੇ ਮੋਟਾ ਪੈਸਾ ਲੈ ਕੇ ਕਿਸੇ ਨੂੰ ਬਾਹਰ ਕੱਢਤਾ। ਪਰ ਮੈਨੂੰ ਨਹੀਂ ਲੱਗਦਾ ਵੀ ਇੱਦਾਂ ਹੋਊਗਾ। ਕਈ ਵਾਰੀ ਕੀ ਹੁੰਦਾ ਵੀ ਜਿਹੜੇ ਆਉਣ ਵਾਲੇ ਬੰਦੇ ਹੁੰਦੇ ਉਹਨਾਂ ਦੀ ਇਹ ਸਕੀਮ ਹੁੰਦੀ ਹੈ ਵੀ ਇੱਕ ਵਾਰੀ ਉੱਥੇ ਪਹੁੰਚ ਗਏ ਸਹੀ, ਉਦੋਂ ਬਾਅਦ ਦੇਖਾਂਗੇ ਵੀ ਕੀ ਕਰਨਾ। ਸੋ ਇਹੀ ਹੋਇਆ ਜਾਪਦਾ ਗਾ ਇਸ ਸਾਰੇ ਘਟਨਾਕ੍ਰਮ ਚ, ਆਉਣ ਵਾਲੇ ਦਿਨਾਂ ਚ ਪਰਦੇ ਲੈ ਜਾਣੇ ਆ। ਡਾਕਟਰ ਸੁਖਦੇਵ ਸਿੰਘ ਬਿਨੀਪੈਗ ਵਾਲੇ ਜੁੜਿਆ ਜੀ, ਅੱਜ ਕੱਲ ਮੈਲਬਰਨ ਆਏ ਹੋਏ ਆ ਤੇ ਗੁੱਡ ਮਾਰਨਿੰਗ ਬੁਲਾ ਰਹੇ ਆ ਸਾਰੀ ਹਰਮਨ ਟੀਮ ਨੂੰ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਤੇ ਕਹਿੰਦੇ ਰੱਬ ਤੁਹਾਡੇ ਤੇ ਮਿਹਰਾਂ ਬਣਾਈ ਰੱਖੇ। ਸਤਨਾਮ ਸਦਰਾ ਜੁੜੇ ਆ ਸਾਡੇ ਨਾਲ, ਸਤਿ ਸ੍ਰੀ ਅਕਾਲ ਬਾਈ ਜੀ ਤੇ ਹੈਪੀ ਬਰਥਡੇ ਕਹਿੰਦੇ ਜੀ, ਬਹੁਤ ਬਹੁਤ ਮਿਹਰਬਾਨੀ ਬਾਈ ਜੀ ਤੁਹਾਨੂੰ ਵੀ। ਤੇ ਇੱਧਰ ਸਾਡੇ ਨਾਲ ਟੈਲੀਗ੍ਰਾਮ ਜ਼ਰੀਏ ਸੁਖਵੰਤ ਸਿੰਘ ਜੁੜੇ ਆ ਜੀ, ਜਨਮ ਦਿਨ ਮੁਬਾਰਕ ਜੀ, ਮਾਲਕ ਮਿਹਰ ਬਣਾਈ ਰੱਖੇ। ਲਓ ਜੀ ਕਿਆ ਬਾਤ ਆ, ਨਾਲ ਨਾਲ ਉਹਨਾਂ ਨੇ ਮੈਨੂੰ ਇੱਕ ਪੁਰਾਣੀ ਫੋਟੋ ਵੀ ਭੇਜੀ ਆ ਤੇ ਮੇਰੀ ਫੋਟੋ, ਕਿਆ ਬਾਤ ਆ ਜੀ, ਇਹ ਤਾਂ ਜਵਾਨੀ ਵੇਲੇ ਦੀ ਫੋਟੋ ਆ ਜਾਣੀ ਕਿ ਹੈਗੀ 3 ਸਾਲ ਪੁਰਾਣੀ। ਤੇ ਚਲੋ ਜੀ ਬਹੁਤ ਮਿਹਰਬਾਨੀ, ਮੇਰੀ ਯਾਦ ਸਾਂਭ ਕੇ ਰੱਖੀ ਹੋਈ ਆ ਤੁਸੀਂ ਐਡੀ ਪਿਆਰੀ। ਤੇ ਖੀਰਿਆਂ ਦੀ ਖੇਤੀ ਵੇਲੇ ਦੀ ਫੋਟੋ ਆ ਜੀ ਤੇ ਜਿਹੜੀ ਸਾਨੂੰ ਸੁਖਵੰਤ ਹੋਰਾਂ ਨੇ ਭੇਜੀ ਆ ਜੀ, ਪੰਜਾਬੀ ਮੇਟਸ ਦੀਆਂ ਜਿਹੜੀਆਂ ਯਾਦਾਂ ਉਹਨਾਂ ਦਾ ਇੱਕ ਹਿੱਸਾ ਇਹ। ਸੋ ਇਸ ਤੋਂ ਬਾਅਦ ਸਾਡੇ ਕੋਲ ਜਿਹੜਾ ਮੈਸੇਜ ਆਇਆ ਜੀ ਹਰਿੰਦਰ ਸਿੰਘ ਨਨੂਆ ਬਲੈਕਟੋਨ ਤੋਂ, ਉਹਨਾਂ ਨੇ ਉਹੀ ਨੋਟਾਂ ਦੀਆਂ ਭੇਜੀਆਂ ਜੀ, ਵੀ ਨੋਟਾਂ ਦੀਆਂ ਜਿਹੜੀਆਂ ਭੇਜੀਆਂ ਨਾਲ ਨਾ ਉਹਨਾਂ ਨੇ ਇੱਕ ਚੀਜ਼ ਉਹ ਕੀਤੀ ਆ, ਨੋਟਸ ਵਾਰ ਫੇਕ ਐਂਡ ਇਟਸ ਨੋਟ ਲਿੰਕਡ ਵਿਦ ਅੰਬਾਨੀ, ਅੰਬਾਨੀ ਨੇ ਫੇਕ ਨੋਟ ਯੂਜ਼ ਨਹੀਂ ਸੀ ਕੀਤੇ, ਨਹੀਂ ਸੀ ਕਰਨੇ। ਅੱਛਾ ਉਹਨਾਂ ਨੇ ਨਾ ਕੁਝ ਕੁ ਫੇਕ ਨੋਟਾਂ ਦੀਆਂ ਜਿਹੜੀਆਂ ਫੋਟੋਆਂ ਟੈਗ ਕਰਕੇ ਭੇਜੀਆਂ, ਕਹਿੰਦੇ ਜੀ ਆਹ ਨੋਟਾਂ ਦੀਆਂ ਫੋਟੋਆਂ ਜਿਹੜੀਆਂ ਡਿਜ਼ਾਇਨਿੰਗ ਕੀਤੀ ਆ, ਪਰ ਜਿਹੜੇ ਫੇਕ ਸੀ ਲੱਗਦਾ ਨੀ ਅਡਵਾਨੀ ਫੇਕ ਕਿਉਂ ਯੂਜ਼ ਕਰੂਗਾ, ਉਹਦੇ ਕੋਲ ਜੋ ਅਸਲੀ ਬਥੇਰੇ ਹੈਗੇ। ਦੇਖੋ ਜੀ ਅਸਲੀ ਨਕਲੇ ਜੋ ਵੀ ਆ ਇੱਕ ਚੀਜ਼ ਮੰਨਣੀ ਪਊਗੀ ਸਾਨੂੰ। ਕਈ ਗੱਲਾਂ ਨਾ ਅਸੀਂ ਵਿੱਚ ਵਿਚਰਦੇ ਆ ਜਦੋਂ ਉਦੋਂ ਸਿੱਖਦੇ ਆ, ਸਾਨੂੰ ਪਤਾ ਨੀ ਹੁੰਦਾ। ਮੈਨੂੰ ਵੀ ਇੰਨਾ ਨਹੀਂ ਪਤਾ ਸੀ, ਮੈਂ ਜੇ ਸੱਚ ਕਹਾਂ ਤਾਂ ਮੈਨੂੰ ਇਹ ਗੱਲ ਦਾ ਭੋਰਾ ਵੀ ਗਿਆਨ ਨਹੀਂ ਸੀ ਵੀ ਜਿਹੜੀ ਕਰੰਸੀ ਆ ਉਹਦਾ ਕੀ ਲੈਵਲ ਆ। ਭਾਵੇਂ ਇੱਕ ਸਾਨੂੰ ਇਹ ਪਤਾ ਵੀ ਜਿਹੜੀ ਮਾਇਆ ਜਾਂ ਪਰਚੇਜਿੰਗ ਪਾਵਰ ਆ ਉਹਦਾ ਰੁਤਬਾ ਕਾਫੀ ਉੱਚਾ, ਪਰ ਉਹਦਾ ਰੁਤਬਾ ਕਿਹੜੇ ਢੰਗ ਨਾਲ ਉੱਚਾ, ਇੱਕ ਵੀ ਇਸੇ ਲਈ ਉੱਚਾ ਵੀ ਉਹ ਚੀਜ਼ਾਂ ਖਰੀਦ ਕੇ ਦੇ ਦਿੰਦੀ ਹੈ ਸਾਨੂੰ, ਪਰਚੇਜਿੰਗ ਦੀ ਪਾਵਰ ਆ। ਪਰ ਪਤਾ ਲੱਗਿਆ 2017 ਦੇ ਵਿੱਚ ਜੋ ਸਿੱਖ ਖੇਡਾਂ ਦੇ ਵਿੱਚ ਇੱਕ ਇੰਸੀਡੈਂਸ ਵਾਪਰਿਆ, ਉਸ ਇੰਸੀਡੈਂਸ ਤੋਂ ਬਾਅਦ ਮੇਰੀਆਂ ਵੀ ਅੱਖਾਂ ਖੁੱਲੀਆਂ ਜਦੋਂ ਮੈਨੂੰ ਸਾਡੇ ਇੱਕ ਮਿਨਿਸਟਰ ਨੇ ਆ ਕੇ ਮੈਨੂੰ ਇਹ ਕਿਹਾ ਵੀ ਸੋਰੀ ਅਸੀਂ ਹੁਣ ਜਾ ਰਹੇ ਹਾਂ ਸਟੇਜ ਤੋਂ ਕਿਉਂਕਿ ਅਸੀਂ ਆਪਣੀਆਂ ਅੱਖਾਂ ਦੇ ਮੂਹਰੇ ਸਾਡੇ ਮੁਲਕ ਦੀ ਕਰੰਸੀ ਦੀ ਬੇਕਦਰੀ ਹੁੰਦੀ ਨਹੀਂ ਦੇਖ ਸਕਦੇ। ਤੇ ਇਹਦੇ ਚ ਅਸੀਂ ਵੀ ਕਸੂਰਵਾਰ ਆ ਜੇ ਸਾਡੇ ਅੱਖਾਂ ਦੇ ਮੂਹਰੇ ਕੁਛ ਹੋ ਰਿਹਾ ਨਾ ਤੇ ਅਸੀਂ ਕਸੂਰਵਾਰ ਆ ਜੇ ਸਾਡੇ ਮੁਲਕ ਦੀ ਸ਼ਾਨ ਹੈ ਇਹ ਕਰੰਸੀ ਸਾਡੇ ਮੁਲਕ ਦਾ ਮੁਲਕ ਦੀ ਇੱਕ ਪਾਵਰ ਹੈ ਕਰੰਸੀ ਤੇ ਇਹਨੂੰ ਜੇ ਤੁਸੀਂ ਹਵਾ ਚ ਉਡਾ ਉਡਾ ਕੇ ਪੈਰਾਂ ਹੇਠ ਲਤੜੋਗੇ ਅਸੀਂ ਨੀ ਇੱਥੇ ਬੈਠ ਸਕਦੇ ਸਟੇਜ ਦੇ ਉੱਤੇ ਇਹ ਸ਼ਬਦ ਮੇਰੇ ਲੋਕਲ ਲੀਡਰਾਂ ਨੇ ਮੈਨੂੰ ਸਪੈਸ਼ਲ ਕਹੇ ਜਦੋਂ ਮੈਂ ਖੁਸ਼ੀ ਮਨਾ ਰਿਹਾ ਸੀ ਸਾਰੇ ਲੀਡਰ ਮੈਚ ਦਾ ਆਨੰਦ ਮਾਣ ਰਹੇ ਸੀ ਤੇ ਮੈਂ ਬੜਾ ਚੌੜਾ ਹੋਇਆ ਫਿਰਦਾ ਸੀ ਵੀ ਦੇਖੋ ਸੀ ਕਿੱਡਾ ਵਧੀਆ ਇੰਤਜ਼ਾਮ ਕੀਤਾ ਕੀ ਕੁਛ ਕੀਤਾ ਤੇ ਉਸ ਟਾਈਮ ਇੱਕ ਇਨਸਾਨ ਨੇ ਗਰਾਊਂਡ ਦੇ ਵਿੱਚ ਆ ਕੇ ਪੈਸੇ ਹਵਾ ਦੇ ਵਿੱਚ ਪਲੇਅਰਾਂ ਦੇ ਉੱਤੋਂ ਦੀ ਚਲਾ ਚਲਾ ਮਾਰਨੇ ਸ਼ੁਰੂ ਕਰ ਦਿੱਤੇ ਤਾਂ ਉਹ ਸੀਨ ਤੋਂ ਬਾਅਦ ਇੱਕੇ ਦਮ ਹੀ ਜਿਹੜੀ ਬਾਜੀ ਆ ਉਹ ਸਾਡੇ ਉਲਟ ਪੈ ਗਈ ਤੇ ਸਾਰੇ ਜਿਹੜੇ ਸਾਡੇ ਮਹਿਮਾਨ ਸਨ ਸਾਰੇ ਦੇ ਸਾਰੇ ਇਸ ਚੀਜ਼ ਤੋਂ ਵਾਕ ਆਊਟ ਕਰ ਗਏ ਉਹ ਕਹਿੰਦੇ ਵੀ ਨਹੀਂ ਅਸੀਂ ਇਹ ਕੰਮ ਨਹੀਂ ਕਰ ਸਕਦੇ ਅਸੀਂ ਇੱਥੋਂ ਚਾਹੁੰਦੇ ਹਾਂ ਤਾਂ ਮੈਨੂੰ ਬੜਾ ਇਸ ਚੀਜ਼ ਤੋਂ ਹੈਰਾਨੀ ਹੋਈ ਤੇ ਬਾਅਦ ਚ ਫਿਰ ਜਦੋਂ ਮਹਿਸੂਸ ਕੀਤਾ ਇਹਨੂੰ ਆਪ ਬਚਿਆ ਵੀ ਵਾਕਈ ਯਾਰ ਇਹ ਕੀ ਚੀਜ਼ ਆ ਤਾਂ ਫੇਰ ਪਤਾ ਲੱਗਿਆ ਵੀ ਯਾਰ ਇਹ ਤਾਂ ਇੱਕ ਬਹੁਤ ਵੱਡੀ ਗਲਤੀ ਕੀਤੀ ਸੀ ਤੇ ਹੋਣੀ ਨਹੀਂ ਚਾਹੀਦੀ ਤੇ ਸਾਨੂੰ ਵੀ ਇਸ ਤੋਂ ਰੁਕਣਾ ਚਾਹੀਦਾ ਪਰ ਅਸੀਂ ਕੀ ਕਰਦੇ ਹਾਂ ਅਸੀਂ ਸਾਡੇ ਲਈ ਇੱਕ ਖੁਸ਼ੀ ਦੇ ਖੁਸ਼ੀ ਕਰਨ ਇਜ਼ਹਾਰ ਕਰਨ ਦਾ ਇੱਕ ਤਰੀਕਾ ਵੀ ਜੇ ਅਸੀਂ ਕਿਤੇ ਵੀ ਪੈਸੇ ਨੂੰ ਇੱਦਾਂ ਸਿੱਟਦੇ ਹਾਂ ਜਾਂ ਪਾਉਣੇ ਹਾਂ ਤਾਂ ਉਹਦੇ ਨਾਲ ਸਾਨੂੰ ਐਂ ਲੱਗਦਾ ਵੀ ਅਸੀਂ ਕਿਤਾਬ ਦਾ ਦਿਖਾਉਣੇ ਹਾਂ ਵੀ ਪੈਸਾ ਸਾਡੇ ਲਈ ਕੋਈ ਚੀਜ਼ ਨਹੀਂ ਅਸੀਂ ਬਹੁਤ ਅਮੀਰ ਹੋ ਗਏ ਹਾਂ ਤੇ ਦੂਜਾ ਅਸੀਂ ਉਹਨੂੰ ਜਿਹੜੀ ਆਪਦੇ ਮਨ ਦੀ ਖੁਸ਼ੀ ਹਾਸਲ ਕਰਦੇ ਹਾਂ ਜਾਲੀ ਜਿਹੜੇ ਕਹਿ ਸਕਦੇ ਹਾਂ ਇੱਕ ਜਾਲੀ ਫੀਲਿੰਗ ਲੈ ਕੇ ਸੋ ਉਹ ਫੀਲਿੰਗ ਕਿਤੇ ਨਾ ਕਿਤੇ ਮਾੜੀ ਹੈ ਜੀ ਸਾਨੂੰ ਉਸ ਚੀਜ਼ ਹਰ ਚੀਜ਼ ਦਾ ਬਣਦਾ ਰਿਗਾਰਡ ਕਰਨਾ ਚਾਹੀਦਾ ਜਿਹੜੀ ਚੀਜ਼ ਦਾ ਜਿੰਨਾ ਕੁ ਕਦਰ ਆ ਨਾ ਜਿਹੜਾ ਰਿਗਾਰਡ ਆ ਉਹ ਹੋਣਾ ਚਾਹੀਦਾ ਤੁਸੀਂ ਦੇਖਿਆ ਹੋਣਾ ਦੁਕਾਨਦਾਰ ਜੇ ਦੁਕਾਨ ਤੇ ਬੈਠਾ ਨਾ ਤੇ ਤੜਕੇ ਜਦੋਂ ਕੋਈ ਬੌਣੀ ਕਰਾਉਂਦਾ ਤੇ ਉਹ ਮੱਥੇ ਨਾਲ ਲਾਉਂਦਾ ਸੋ ਇੱਧਰ ਗੁਰਪ੍ਰੀਤ ਸਿੰਘ ਗਿੱਲ ਆ ਗਿਆ ਜੀ ਕੈਨਬਰਾ ਵਾਲੇ ਗਿੱਲ ਸਾਹਿਬ ਸਤਿ ਸ੍ਰੀ ਅਕਾਲ
ਹਾਂਜੀ ਸਤਿ ਸ੍ਰੀ ਅਕਾਲ ਬਾਬੇ ਕੀ ਹਾਲ ਚਾਲ ਨੇ
ਚੜ੍ਹਦੀ ਕਲਾ ਤੁਸੀਂ ਸੁਣਾਓ
ਹਾਂਜੀ ਪਹਿਲਾਂ ਤੇ ਜੀ ਬਹੁਤ ਬਹੁਤ ਵਧਾਈਆਂ ਜਨਮ ਦਿਨ ਦੀਆਂ
ਧੰਨਵਾਦ ਜੀ ਧੰਨਵਾਦ
ਤੁਸੀਂ ਅੱਜ ਦੇ ਦਿਨ ਹੀ ਇਸ ਧਰਤੀ ਨੂੰ ਭਾਗ ਲਾਇਆ ਜੀ
ਹਾਂਜੀ ਹਾਂਜੀ ਬਿਲਕੁਲ ਭਾਗ ਲਾਏ ਲਾ ਲੋ ਬੋਝ ਬਣੇ ਲਾ ਲੋ ਲਾਏ ਸੀ ਜ਼ਰੂਰ
ਅੱਜ ਭਗਤ ਪੂਰਨ ਸਿੰਘ ਜੀ ਦਾ ਵੀ ਜਨਮ ਦਿਹਾੜਾ ਜੀ
ਜੀ ਜੀ ਜੀ ਮੈਂ ਆਪਾਂ ਤਾਂ ਇਸ ਗੱਲ ਨਾਲ ਚੌੜੇ ਹੋ ਜਾਂਦੇ ਥੋੜੇ ਜਿਹਾ ਮਾਨ ਜਾ ਮਹਿਸੂਸ ਕਰ ਲੈਂਦੇ ਹਾਂ ਵੀ ਹੋਰ ਆਪਣੇ ਚ ਉਹਨਾਂ ਵਾਲੀ ਕੋਈ ਕੁਆਲਿਟੀ ਤਾਂ ਨਹੀਂ ਆਈ ਪਰ ਇੰਨਾ ਹੀ ਮਾਣ ਮਹਿਸੂਸ ਕਰ ਲੈਂਦੇ ਹਾਂ ਵੀ ਉਹਨਾਂ ਦਾ ਵੀ ਅੱਜ ਜਨਮ ਦਿਨ
ਭਗਤ ਸਿੰਘ ਮੇਰੇ ਤੋਂ ਇੱਕ ਦਿਨ ਪਹਿਲਾਂ ਮੇਰਾ 25 ਨੂੰ ਹੁੰਦਾ ਭਗਤ ਸਿੰਘ ਹੁਣਾਂ ਦਾ 23 ਨੂੰ ਹੁੰਦਾ ਮੇਰੇ ਖਿਆਲ ਨਾਲ ਜਾਂ 27 ਨੂੰ ਹੁੰਦਾ
ਦੇਖੋ ਲੱਛਣ ਦੇ ਵਿੱਚ ਮੈਂ ਵੀ ਥੋੜੇ ਥੋੜੇ ਹੋ
ਜਾਂਦੇ ਮਹਿਸੂਸ ਕਰ ਲੈਂਦੇ ਜੀ
ਲੱਛਣ ਤਾਂ ਥੋੜੇ ਥੋੜੇ ਆਏ ਆ ਉਹੋ ਜੇ ਲੱਛਣ ਤਾਂ ਆਏ ਆ ਭਗਤ ਸਿੰਘ ਵਾਲੇ ਥੋੜੇ ਥੋੜੇ ਹਰੇਕ ਚੀਜ਼ ਨਾਲ ਪੰਗੇ ਲੈਣ ਦੇ
ਵੈਸੇ ਤੁਸੀਂ ਜੋ ਆਪਣੇ ਕੀ ਕਹਿੰਦੇ ਜੋਤਿਸ਼ ਵਿਦਿਆ ਪੜ੍ਹੀ ਆ ਪਰ ਇਹ ਵੈਸੇ ਫਰਕ ਹੁੰਦਾ ਮਿੰਟੂ ਬਾਈ ਜੀ ਜਿਹੜੇ ਮਹੀਨਿਆਂ ਚ ਡਿਫਰੈਂਟ ਡਿਫਰੈਂਟ ਮੀਡੀਆ ਚ ਨਾ ਲੋਕਾਂ ਦੇ ਅਲੱਗ ਕਰੈਕਟਰ ਹੁੰਦੇ ਨੇ ਉਹ ਪਰਸਨੈਲਿਟੀਆਂ ਅਲੱਗ ਹੁੰਦੀਆਂ ਜਿੱਦਾਂ ਹੁਣ ਅਗਸਤ ਵਿੱਚ ਅਗਸਤ ਵਿੱਚ ਜਿਹੜੇ ਜਨਮ ਲੈਂਦੇ ਨੇ ਉਹਨਾਂ ਦੀ ਕੁਆਲਿਟੀ ਇਹ ਹੁੰਦੀ ਵੀ ਆਪਣੇ ਆਪ ਨੂੰ ਲੀਡਰ ਸਮਝਦੇ ਨੇ ਲੀਓ ਸ਼ੇਰ ਦਾ ਸਾਈਨ ਤਾਂ ਦਿੱਤਾ ਗਿਆ ਨਾ ਤੇ ਤੁਲਾ ਵਾਲੇ ਨੂੰ ਤਾਂ ਤੱਕੇ ਦੇ ਸਾਈਨ ਦਿੱਤਾ ਗਿਆ ਵੀ ਉਹ ਜਸਟਿਸ ਵੱਲ ਵੀ ਧਿਆਨ ਰੱਖਦੇ ਨੇ ਵੀ ਹਾਂ ਵੀ ਇਕੁਆਲਿਟੀ ਹੋਣੀ ਚਾਹੀਦੀ ਲੋਕਾਂ ਦੀ ਬਰਾਬਰਤਾ ਹੋਣੀ ਚਾਹੀਦੀ ਉਹ ਤਾਂ ਕਰਕੇ ਤੇ ਇਹ ਥੋੜਾ ਜਿਹਾ ਮੈਨੂੰ ਲੱਗਦਾ ਜਿੱਦਾਂ ਹੁਣ ਤੁਹਾਡੇ ਚ ਵੀ ਕੀੜਾ ਹੈਗਾ ਵੀ ਸਮਾਜ ਨੂੰ ਸਹੀ ਕਰਨ ਦਾ ਜਾਂ ਬਦਲਣ ਦਾ ਤੇ ਹੁਣ ਜਿਹੜੇ ਇਸ ਮਹੀਨੇ ਪੈਦਾ ਹੋਈਆਂ ਨੇ ਹਾਂਜੀ ਤੇ ਉਹ ਦੇਖ ਲੋ ਭਗਤ ਭਾਈ ਭਗਤ ਸਿੰਘ ਪੂਰਨ ਨੇ ਉਹਨਾਂ ਨੇ ਦੇਖ ਲੋ ਵੀ ਉਹ ਕਿੰਨਾ ਵੀ ਭਾਲਣਾ ਘਾਲੀ ਹੈ ਆਪਾਂ ਮੈਂ ਤੁਹਾਨੂੰ ਉਹਨਾਂ ਨਾਲ ਕੰਪੇਅਰ ਨਹੀਂ ਕਰ ਰਿਹਾ ਪਰ ਮੈਂ ਸੋਚ ਕੇ ਗੱਲ ਕਰ ਰਿਹਾ ਵੀ ਜਿੱਥੇ ਜਿੰਨਾ ਜਿਹੜਾ ਜਿੰਨਾ ਜ਼ੋਰ ਲੱਗਦਾ ਅਗਲਾ ਕਰਦਾ
ਬਿਲਕੁਲ ਜੀ ਆਪਾਂ ਤਾਂ ਚਾਹੁੰਦੇ ਹਾਂ ਵੀ ਭਗਤ ਪੂਰਨ ਸਿੰਘ ਦੇ ਇੱਕ ਬਾਲ ਵਰਗੇ ਵੀ ਆਪਾਂ ਬਣ ਜਾਈਏ ਤਾਂ ਬਹੁਤ ਕਾਮਯਾਬੀ ਹੋਊਗੀ ਉਹਨਾਂ ਦੇ ਇਕਬਾਲ ਜਿੰਨੇ ਵੀ ਸਾਨੂੰ ਚ ਕੋਈ ਗੁਣ ਆ ਜੇ ਪਰ ਮੈਂ ਇੱਥੇ ਗੁਰਪ੍ਰੀਤ ਥੋੜੀ ਜਿਹੀ ਦੱਸਾਂ ਮੈਂ ਥੋੜੇ ਦਿਨ ਪਹਿਲਾਂ ਵੀ ਰੇਡੀਓ ਤੇ ਕਹੀ ਸੀ ਗੱਲ ਵੀ ਜਿਹੜਾ ਨਾ ਜੋਤਿਸ਼ ਵਿਦਿਆ ਜਾਂ ਸਟਾਰਸ ਦਾ ਪ੍ਰਭਾਵ ਜਾਂ ਹੋਰ ਉਹ ਮੈਂ ਜਿੰਨਾ ਕੁ ਪੜ੍ਹਾਈ ਕੀਤੀ ਆ ਜਾਂ ਮੈਂ ਜਿੰਨੀ ਕੁ ਸਮਝੀ ਗੱਲ ਉਹ ਇਹ ਆ ਜੀ ਵੀ ਜਿਹੜੀ ਸਾਡਾ ਸਰੀਰ ਆ ਨਾ ਦੁਨਿਆਵੀ ਤੱਤਾਂ ਤੋਂ ਇਕੱਠਾ ਹੋਇਆ ਹੋਇਆ ਬਹੁਤ ਸਾਰੇ ਚਾਹੇ ਕਹਿਣ ਤਾਂ ਵੀ ਪੰਜ ਤੱਤਾਂ ਤੋਂ ਇਕੱਠਾ ਹੋਇਆ ਪਰ ਗਾਂ ਪੰਜ ਤੱਤਾਂ ਦੇ ਵਿੱਚ ਵੀ ਗਾਂ ਹਜ਼ਾਰਾਂ ਸਪੀਸੀਸ ਹੋਰ ਹੁੰਦੀਆਂ ਤਾਂ ਉਹਨਾਂ ਜਿਹੜੀ ਰੁੱਤ ਮਾਂ ਦੇ ਵਿੱਚ ਤੁਸੀਂ ਪੈਦਾ ਹੁੰਦੇ ਹੋ ਜਿਹੜੇ ਸਮੇਂ ਚ ਤੁਸੀਂ ਪੈਦਾ ਹੁੰਦੇ ਆ ਉਸ ਟਾਈਮ ਜਿਹੜੀ ਚੀਜ਼ ਦਾ ਪ੍ਰਭਾਵ ਜਿਵੇਂ ਚੰਨ ਚਾਨਣੀ ਰਾਤ ਦਾ ਚੰਨ ਦਾ ਪ੍ਰਭਾਵ ਕਿੰਨਾ ਸੂਰਜ ਦਾ ਪ੍ਰਭਾਵ ਕਿੰਨਾ ਜਿਹੜੇ ਵੀ ਜਿਹੜੇ ਗ੍ਰਹਿ ਕਿੰਨਾ ਕੁ ਨੇੜੇ ਆ ਉਹ ਪ੍ਰਭਾਵ ਤੁਹਾਡੇ ਕਰੈਕਟਰ ਬਿਲਡ ਕਰਨ ਦੇ ਵਿੱਚ ਜਾਂ ਤੁਹਾਨੂੰ ਉਹ ਜਿਹਾ ਬਣਾਉਂਦੇ ਆ
ਹਾਂਜੀ 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 ਇਹ ਕਰੈਕਟਰ ਵਾਈਜ਼ ਨਾ ਇੱਕ ਮੈਂ ਕਿਤਾਬ ਪੜ੍ਹੀ ਸੀ, ਗੋਰੀ ਨੇ ਕਿਤਾਬ ਲਿਖੀ ਸੀ ਤੇ ਉਹਦਾ ਨਾਂ ਸੀ ਲਿੰਡਾ ਗੁੱਡਮੈਨ, ਤੇ ਉਹ ਤੁਸੀਂ ਪੜ੍ਹ ਕੇ ਦੇਖਿਓ ਤੇ ਲਿਟਰਲੀ ਵੀ ਆਪਣੇ ਬਾਰੇ ਨਾ ਪੜ੍ਹਿਓ, ਆਪਣੇ ਕਿਸੇ ਦੋਸਤ ਬਾਰੇ ਪੜ੍ਹ ਕੇ ਦੇਖਿਓ ਵੀ ਉਹਦਾ ਜੋ ਸਟਾਰ ਸਾਈਨ ਆ ਤੇ ਤੁਸੀਂ ਬਿਲਕੁਲ ਹੀ ਦੇਖੋ ਵੀ ਹਾਂ ਇਹ ਬੰਦਾ ਇੱਦਾਂ ਦਾ ਹੀ ਹੈ। ਉਹਨੇ ਕਾਫੀ ਵੀ ਚੀਜ਼ਾਂ ਲਿਖੀਆਂ ਸੀ ਉਹਦੇ ਵਿੱਚ, ਤੇ ਉਹ ਬੰਦਾ ਜਦੋਂ ਪੜ੍ਹਦਾ ਨਾ ਫਿਰ ਪਤਾ ਲੱਗਦਾ। ਇਹ ਮੈਂ ਨੀ ਕਹਿੰਦਾ ਵੀ ਜੋਤਿਸ਼ ਵਿਦਿਆ ਵਿੱਚ ਤੁਸੀਂ ਬਲੀਵ ਕਰੋ, ਪਰ ਜਿਹੜੀਆਂ ਕੁਛ ਗੱਲਾਂ ਹੈਗੀਆਂ ਜਿੱਦਾਂ ਤੁਸੀਂ ਹੁਣ ਦੱਸਿਆ ਤੇ ਉਹ ਉਹਦੇ ਵਿੱਚ ਬੰਦਾ ਕਰ ਸਕਦਾ, ਕਿਉਂਕਿ ਹਰੇਕ ਗੁਰਬਾਣੀ ਵਿੱਚ ਵੀ 12 ਮਾਹ ਨੇ। ਸੋ ਜੇ ਹਰੇਕ ਮੌਸਮ ਇੱਕੋ ਹੁੰਦਾ ਤੇ ਗੁਰੂ ਸਾਹਿਬ ਨੇ ਵੀ 12 ਮਾਹ ਨਹੀਂ ਸੀ ਕਰਦੇ, ਉਹਨਾਂ ਨੇ ਫਿਰ ਇੱਕੋ ਸਾਲ ਹੀ ਰੱਖ ਦੇਣਾ ਸੀ ਨਾ। ਉਹ ਵੀ ਉਸ ਚੀਜ਼ ਚ ਫਰਕ ਹੈਗਾ ਵੀ ਹਰੇਕ ਮਹੀਨੇ ਦਾ ਜਿਹੜੀ ਸ਼ਖਸੀਅਤ ਹੈ ਉਹ ਚ ਫਰਕ ਹੁੰਦਾ। ਤੇ ਵਧਾਈਆਂ ਪੂਰੀਆਂ ਹੋ ਗਈਆਂ ਤੁਹਾਡੇ ਜਨਮ ਦਿਨ ਦੀਆਂ। ਤੇ ਆ ਇੱਕ ਹੋਰ ਮੈਂ ਗੱਲ ਕਰਨੀ ਆ ਵੀ ਜਿਹੜੇ ਮੇਰੇ ਵਰਗੇ ਇਨਕਲਾਬੀ ਹੈ ਨਾ ਬਾਹਰ ਬੈਠੇ ਪੰਜਾਬ ਦੇ ਜਿਹੜੇ ਨੌਜਵਾਨ ਮੁੰਡੇ ਨੇ 18-19 ਸਾਲ ਦੇ, ਉਹਨਾਂ ਨੂੰ ਟਿਕ ਕੇ ਬਹਿ ਨਹੀਂ ਦਿੰਦੇ। ਤੇ ਆਪ ਤਾਂ ਦੇਖੋ ਹਾਂ, ਆਪ ਤਾਂ ਉਹਨਾਂ ਦੇ ਬਿਜ਼ਨਸ ਸੈੱਟ ਨੇ, ਕੋਈ ਵਕੀਲ ਆ, ਕੋਈ ਟਰੱਕ ਚਲਾ ਰਿਹਾ, ਠੀਕ ਹੈ ਨਾ, ਕਿਸੇ ਦਾ ਕੋਈ ਬਿਜ਼ਨਸ ਆ, ਕਿਸੇ ਦਾ ਕੋਈ ਬਿਜ਼ਨਸ ਆ। ਉਹ ਉਹਨਾਂ ਨੇ ਹੋਬੀਜ਼ ਪਾਲੀਆਂ ਹੋਈਆਂ ਨੇ, ਸ਼ੌਂਕ ਪਾਲੇ ਹੋਏ ਨੇ ਵੀ ਅਸੀਂ ਅਲੱਗ ਦੇਸ਼ ਬਣਾਉਣਾ ਤੇ ਅਲੱਗ ਦੇਸ਼ ਬਣਾਉਣ ਲਈ ਪੰਜਾਬ ਦੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਟਾਰਗੇਟ ਕਰੀਏ। ਤੇ ਇਹ ਪਹਿਲੋਂ ਵੀ ਹੋ ਚੁੱਕਾ, ਪੋਸਟਰ ਦਿੰਦੇ ਨੇ ਵੀ ਪੋਸਟਰ ਲਾਓ, ਤੇ ਪੋਸਟਰ ਲਾਉਣ ਤੇ ਪੁਲਿਸ ਵਾਲੇ ਫੜ ਲੈਂਦੇ ਨੇ, ਤੇ ਬਾਅਦ ਵਿੱਚ ਫਿਰ ਇਹਨਾਂ ਵਿੱਚ ਕੋਈ ਵੀ ਬੰਦਾ ਹੈ ਨੀਗਾ ਜਿਹੜਾ ਉਹਨਾਂ ਦੀ ਪੈਰਵਾਈ ਕਰਦਾ। ਤੇ ਜੇ ਵਿਚਾਰੇ ਦੇ ਅਗਲੇ ਦੇ ਕੋਈ ਵੱਡੀ ਧਾਰਾ ਲੱਗ ਜਾਵੇ ਜਿਹਦੀ ਜ਼ਮਾਨਤ ਹੈ ਨੀ, ਫਿਰ ਕੌਣ ਜ਼ਿੰਮੇਵਾਰ ਹੈ ਇਹਦੇ ਬਾਰੇ? ਇਸ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਆ ਵੀ ਪਹਿਲੀ ਗੱਲ ਤਾਂ ਜਿਹੜੇ ਹਵਾ ਛਕਾਉਣ ਵਾਲੇ ਨੇ ਵੀ ਸਿੰਘੋ ਆਹ ਕਰ ਦੋ, ਸਿੰਘੋ ਉਹ ਕਰ ਦੋ, ਇਹਦਾ ਇੱਕ ਪ੍ਰੋਪਰ ਤਰੀਕਾ ਹੁੰਦਾ। ਕਿਸੇ ਨੇ ਕੋਈ ਗਲਤ ਕੰਮ ਕੀਤਾ ਧਰਮ ਦੇ ਵਿਰੁੱਧ, ਤੁਸੀਂ ਪੁਲਿਸ ਚ ਕੰਪਲੇਂਟ ਕਰਾਓ, ਪਹਿਲੋਂ ਆਪਣਾ ਰੋਸ ਦਰਜ ਉਸ ਤਰੀਕੇ ਨਾਲ ਕਰਾਓ। ਉਹਨੇ ਕਾਨੂੰਨ ਤੋੜਿਆ ਕਿ ਨਹੀਂ ਤੋੜਿਆ, ਪਰ ਤੁਸੀਂ ਤੋੜਨ ਲੱਗ ਪੈਂਦੇ ਵੀ ਅਗਲੇ ਨੂੰ ਕੁੱਟਮਾਰ ਕਰਕੇ। ਪੁਲਿਸ ਨੂੰ ਤਾਂ ਤੁਸੀਂ ਆਪ ਕੇਸ ਫੜਾ ਰਹੇ ਹੋ ਨਾ ਵੀ ਹਾਂ ਵੀ ਆ ਦੇਖੋ ਜੀ ਅਸੀਂ ਕੁੱਟਮਾਰ ਕੀਤੀ, ਸਾਨੂੰ ਫੜ ਲਓ। ਉਹਦੇ ਨਾਲ ਕੀ ਹੋਊਗਾ ਦੱਸੋ? ਤੁਹਾਡਾ ਤੁਸੀਂ ਬਾਹਰ ਦੀ ਫਾਈਲ ਲਾਈ ਆ, ਤੁਸੀਂ ਕੋਈ ਜੋਬ ਅਪਲਾਈ ਕਰਨੀ ਆ, ਕੁਛ ਕਰਨਾ, ਤੁਸੀਂ ਪੜ੍ਹਾਈ ਕਰ ਰਹੇ ਹੋ, ਉਹ ਤੁਹਾਡਾ ਸਾਰਾ ਆਫ ਟ੍ਰੈਕ ਹੋ ਜੂਗਾ। ਤੇ ਇਹ ਜਿਹੜੇ ਆ ਸਿਰਫ ਜਿਹੜੇ ਵੀਕਐਂਡ ਵਾਲੇ ਸ਼ੌਂਕ ਨੇ, ਜਿਹੜੇ ਆ ਜਥੇਬੰਦੀਆਂ ਬਾਹਰ ਬੈਠੀਆਂ ਨੇ, ਤੁਸੀਂ ਕਦੀ ਵੀ ਦੇਖ ਲਓ ਇਹਨਾਂ ਨੇ ਕੰਮ ਛੱਡ ਕੇ, ਕੋਈ ਇਹ ਕੰਮ ਨਹੀਂ ਕਰਦੇ। ਇਹ ਸਿਰਫ ਵੀਕਐਂਡ ਤੇ ਇਹਨਾਂ ਦੀ ਵੀਡੀਓ ਪੈਂਦੀਆਂ ਨੇ, ਟਰੱਕਾਂ ਚ ਬਹਿ ਕੇ ਪੈਂਦੀਆਂ ਨੇ ਜਾਂ ਘਰੇ ਬਹਿ ਕੇ ਸੋਫੇ ਤੇ ਪੈਂਦੀਆਂ ਨੇ, ਤੇ ਬਾਹਰ ਜਦੋਂ ਕੋਈ ਜਾਂਦਾ ਆ ਉਦੋਂ ਵੀ ਜਿਹੜਾ ਵਿਰੋਧ ਕਰਦੇ ਨੇ ਉਹ ਵੀ ਇਹ ਵੀਕਐਂਡ ਦੇ ਉੱਤੇ ਹੀ ਕਰਦੇ ਨੇ। ਸੋ ਮੈਂ ਫੇਸਬੁੱਕ ਤੇ ਬੇਨਤੀ ਕੀਤੀ ਸੀ ਵੀ ਇਹਨਾਂ ਦੇ ਪਿੱਛੇ ਨਾ ਲੱਗੋ। ਸਭ ਤੋਂ ਵੱਡਾ ਤੁਹਾਨੂੰ ਮੈਂ ਐਗਜ਼ਾਮਪਲ ਇਹ ਦਿੰਦਾ ਵੀ ਜਿਹੜਾ ਬੰਦਾ ਖਾਲਿਸਤਾਨ ਦੇ ਮੁੱਦੇ ਤੇ ਇਲੈਕਸ਼ਨ ਲੜ ਰਿਹਾ ਹਰੇਕ ਸਾਲ ਜਾਂ ਹਰੇਕ ਇਲੈਕਸ਼ਨ ਤੇ, ਉਹ ਬੰਦਾ ਕੈਪਟਨ ਅਮਰਿੰਦਰ ਸਿੰਘ ਦਾ ਸਾਂਢੂ ਆ।
ਬਸ ਸਿੰਪਲ ਜੀ ਗੱਲ,
ਉਹ ਪੂਰਾ ਸੇਫ ਆ, ਉਹਨੂੰ ਕੁਛ ਨੀ ਹੋ ਸਕਦਾ, ਠੀਕ ਆ। ਸੋ ਇਸ ਕਰਕੇ ਠੀਕ ਆ, ਸਾਨੂੰ ਹੁਣ ਇਹ ਥੋੜੀ ਹੈਗਾ ਵੀ ਸਾਨੂੰ ਕੌਮ ਦਾ ਦਰਦ ਹੈ ਨੀ ਗਾ ਵੀ 4000 ਦਿੱਲੀ ਵਿਚ ਸਾੜਤਾ, 10000 ਤੋਂ ਉੱਤੇ ਦੇ ਗਰੀਬ ਹਰਿਮੰਦਰ ਸਾਹਿਬ ਵਿਚ ਇਹਨਾਂ ਨੇ ਫੌਜ ਨੇ ਵੜ ਕੇ ਉਹਨਾਂ ਨੂੰ ਸ਼ਹੀਦ ਕਰਤਾ, ਜਿਹੜੇ ਈਵਨ ਕਿ ਜਿਹੜੇ ਫਾਈਟਰ ਸੀ ਉਹਨਾਂ ਤੋਂ ਛੱਡੋ, ਜਿਹੜੇ ਮੱਥਾ ਟੇਕਣ ਆਏ ਸੀ ਉਹਨਾਂ ਨੂੰ ਮਾਰਤਾ। ਵੀ ਸਾਨੂੰ ਦੁੱਖ ਹੈਗਾ ਇਸ ਗੱਲ ਦਾ, ਪਰ ਦੁੱਖ ਨੂੰ ਜ਼ਾਹਿਰ ਕਰਨ ਦਾ ਤਰੀਕਾ ਅਲੱਗ ਹੋਣਾ ਚਾਹੀਦਾ। ਇਹਨੂੰ ਵੀ ਦੁੱਖ ਜ਼ਾਹਿਰ ਕਰਦੇ ਕਰਦੇ ਤੁਸੀਂ ਫਸ ਜਾਓ ਫੇਰ ਦੁਬਾਰਾ।
ਜੀ 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 ਜੀ, ਦੇਖੋ ਇੱਕ ਆਮ ਚੱਲੀ ਹੋਈ ਆ ਗੁਰਪ੍ਰੀਤ, ਹੁਣ ਇਹ ਲਹਿਰ ਆਮ ਚੱਲੀ ਹੋਈ ਆ ਵੀ ਵਿਦੇਸ਼ਾਂ ਚ ਬੈਠ ਕੇ ਤੇ ਉੱਥੋਂ ਵਾਲਿਆਂ ਨੂੰ ਭੜਕਾ ਰਹੇ ਆ, ਆਪ ਜਾਣਾ ਨੀ। ਇਹ ਅੱਜ ਦੀ ਨੀ, ਚੱਲ ਤਾਂ ਬਹੁਤ ਚਿਰਾਂ ਦੀ ਰਹੀ ਆ, ਪਰ ਮੈਨੂੰ ਹੈਰਾਨੀ ਇਸ ਗੱਲ ਦੀ ਹੁੰਦੀ ਆ ਵੀ ਮੁੱਠੀ ਭਰ ਬੰਦੇ ਆ ਇਹ 5-10 ਬੰਦੇ ਜਿਹੜੇ ਦੂਜਿਆਂ ਨੂੰ ਭੜਕਾਉਂਦੇ ਆ, ਆਪਦੇ ਚ ਹਿੰਮਤ ਹੈ ਨੀ। ਆਪਦੇ ਚ ਜੇ ਕਿਸੇ ਨੂੰ ਕਹਿਣੇ ਆ ਨਾ, ਮੈਂ 10 ਵਾਰੀ ਕਹਿ ਚੁੱਕਿਆ ਵੀ ਭਾਈ ਆਪਦੀ ਫੋਟੋ ਲਾ ਕੇ ਮੈਨੂੰ ਬਿਆਨ ਦਿਓ, ਮੈਂ ਅਖਬਾਰ ਚ ਛਾਪਦਾ, ਤੁਸੀਂ ਆਪਦੀ ਫੋਟੋ ਲਾ ਕੇ ਮੈਨੂੰ ਰੇਡੀਓ ਤੇ ਆਓ, ਮੇਰੇ ਨਾਲ ਇੰਟਰਵਿਊ ਕਰੋ ਵੀ ਅਸੀਂ ਆਹ ਚੀਜ਼ ਮੰਗਦੇ ਹਾਂ। ਆਪ ਤਾਂ ਜੇ ਕੋਈ ਤੁਸੀਂ ਇਹਨਾਂ ਨੂੰ ਕਾਲ ਕਰ ਲਓ ਜਾਂ ਪੁੱਛ ਲਓ ਵੀ ਤੁਸੀਂ ਇਸ ਵਿਸ਼ੇ ਤੇ ਬੋਲਣਾ ਚਾਹੁੰਦੇ ਹੋ, ਤਾਂ ਕਹਿਣਗੇ ਲਿਸਟਾਂ ਬਣਦੀਆਂ ਜੀ, ਅਸੀਂ ਤਾਂ ਨਹੀਂ ਸਾਹਮਣੇ ਆਉਂਦੇ, ਤੇ ਦੂਜੇ ਦੇ ਪੁੱਤਾਂ ਦੀਆਂ ਲਿਸਟਾਂ ਨਹੀਂ ਬਣਦੀਆਂ ਜਿਹਨਾਂ ਨੂੰ ਤੁਸੀਂ ਸਾਹਮਣੇ ਲਿਆਉਣੇ ਹੋ। ਮੈਂ ਇਹਨਾਂ ਲੋਕਾਂ ਨੂੰ 50 ਵਾਰੀ ਇਹ ਸਵਾਲ ਕਰ ਚੁੱਕਿਆ
ਤੇ ਖੁੱਲਾ ਚੈਲੰਜ ਫਿਰ ਦਿੰਨਾ ਵੀ ਭਾਈ ਜਿਹੜੇ ਤੁਸੀਂ ਕਰਨਾ ਸਾਹਮਣੇ ਆਓ, ਤੁਹਾਨੂੰ ਅਖਬਾਰ ਦੇ ਮੈਂ ਫਰੰਟ ਪੇਜ ਤੇ ਥਾਂ ਦਿੰਨਾ ਵੀ ਭਾਈ ਆ ਫਲਾਨਾ ਸਿਉਂ ਆ ਤੇ ਇਹ ਐ ਮੁਹਿੰਮ ਚਲਾ ਰਿਹਾ ਤੇ ਤੁਸੀਂ ਇਹਦਾ ਸਾਥ ਦਿਓ, ਮੈਂ ਦਿਲੋਂ ਕਹੂੰਗਾ ਵੀ ਸਾਥ ਦਿਓ, ਪਰ ਤੁਸੀਂ ਤਾਂ ਮੂਹਰੇ ਲੱਗੋ ਨਾ, ਆਪ ਮੂਹਰੇ ਲੱਗਣਾ ਨੀ ਤੇ ਦੂਜਿਆਂ ਦੇ ਪੁੱਤਾਂ ਨੂੰ ਮਰਵਾਉਣਾ। ਫਿਰ ਕਹਿੰਦੇ ਜੇ ਅਸੀਂ ਪਰਮਾਨੰਦ ਆ, ਪਰਮਾਨੰਦ ਜੇ ਨਾ ਹੁੰਦਾ ਤਾਂ ਕਹਿੰਦੇ ਕਰਤਾਰ ਸਿੰਘ ਸਰਾਭਾ ਪੈਦਾ ਨੀ ਹੁੰਦਾ ਸੀ, ਤੇ ਪਰਮਾਨੰਦ ਨੂੰ ਯਾਦ ਕੀਤਾ ਜਾਂਦਾ ਇੱਕ ਗਦਾਰ ਦੇ ਤੌਰ ਦੇ ਉੱਤੇ, ਕਹਿੰਦੇ ਸੀ ਪਰਮਾਨੰਦ। ਆਪਦੇ ਆਪ ਨੂੰ ਗਦਾਰ ਕਹਿਣਾ ਤਾਂ ਇਹਨਾਂ ਨੂੰ ਮਾੜਾ ਲੱਗਦਾ, ਪਰ ਪਰਮਾਨੰਦ ਕਹਾਉਣਾ ਚੰਗਾ ਲੱਗਦਾ।
ਮੈਂ ਤੈਨੂੰ ਇੱਕ ਹੋਰ ਗੱਲ ਦੱਸਦਾ, ਇਹ ਇਹ ਜਿਹੜਾ ਇੱਕ ਸਰਵੇ ਕਰਾਉਂਦੇ ਰਹਿੰਦੇ ਨੇ, ਵਾਈਟ ਹਾਊਸ ਨੂੰ ਪਟੀਸ਼ਨ ਪਾਉਣੀ ਆ, ਉਹ ਕਰਨਾ ਆ ਕਰਨਾ, ਮੇਰੀ ਬੇਨਤੀ ਹੈ ਸਾਰੇ ਸਿੱਖ ਕੌਮ ਨੂੰ ਕਹਿ ਲਈਏ ਬਾਹਰਲੇ ਵਾਸੀਆਂ ਨੂੰ, ਪਲੀਜ਼ ਇਹ ਸਰਵੇ ਤੋਂ ਦੂਰ ਰਿਹਾ ਕਰੋ। ਇਹ ਡਾਟਾ ਤੁਹਾਡਾ ਇਕੱਠਾ ਕਰਦੇ ਨੇ ਤੇ ਉਹ ਤੁਹਾਡੀ ਡੋਲੋਜੀ ਉਹਦੇ ਵਿੱਚ ਭਿੱਜ ਜਾਂਦੀ ਆ ਤੇ ਤੁਹਾਨੂੰ ਇਹ ਪਤਾ ਹੈ ਨੀਗਾ ਵੀ ਡਾਟਾ ਬਾਅਦ ਵਿੱਚ ਕਿਸ ਤਰੀਕੇ ਨਾਲ ਯੂਜ਼ ਕੀਤਾ ਜਾਂਦਾ। ਸਾਰਾ ਕੁਝ ਤੁਹਾਡਾ ਪਵਾਉਂਦੇ ਨੇ, ਈਮੇਲ ਪਵਾਉਂਦੇ ਨੇ, ਫੋਨ ਪਵਾਉਂਦੇ ਨੇ, ਤੁਹਾਡਾ ਐਡਰੈਸ ਪਵਾਉਂਦੇ ਨੇ, ਨਾਂ ਪਵਾਉਂਦੇ ਨੇ। ਸੋ ਡਾਟਾ ਜਿਹੜਾ ਤੁਹਾਡਾ ਇਕੱਠਾ ਕੀਤਾ ਜਾ ਰਿਹਾ, ਇਹਦੀ ਕੋਈ ਜਵਾਬਦੇਹੀ ਨਹੀਂ ਹੈਗੀ, ਇਹ ਕਿਸੇ ਨੂੰ ਵੀ ਸੈੱਲ ਕਰ ਸਕਦੇ ਨੇ। ਤੁਸੀਂ ਦੇਖੋ
ਕਰਦੇ
ਆ, ਮੈਂ ਤੈਨੂੰ ਐਗਜ਼ਾਮਪਲ ਦਿੰਦਾ, ਜੇ ਪੁੱਤ ਆਪਣੇ ਪਿਓ ਤੋਂ ਨਾ ਵੀ ਜ਼ਮੀਨ ਮੰਗਣ ਲੱਗ ਪਵੇ ਵੀ ਮੇਰੀ ਵੰਡ ਕਰ ਦੋ, ਤੇ ਉਸੇ ਘਰ ਚ ਰਹਿ ਰਿਹਾ ਹੋਵੇ ਤੇ ਪਿਓ ਦਾ ਪੂਰਾ ਭਰੋਸਾ ਟੁੱਟ ਜਾਂਦਾ ਉਸ ਪੁੱਤਰ ਤੇ, ਉਹ ਮੁੜ ਕੇ ਉਹਨੂੰ ਇਹ ਨੀ ਕਹਿੰਦਾ ਵੀ ਤੂੰ ਆੜਤੀ ਵੀ ਜਾ ਕੇ ਪੈਸੇ ਲੈ ਆ, ਉਹ ਦੂਜੇ ਪੁੱਤ ਨੂੰ ਕਹੂਗਾ ਜਿਹੜਾ ਹਿੱਸਾ ਨਹੀਂ ਮੰਗ ਰਿਹਾ, ਅਸੀਂ ਤਾਂ ਵੱਖਰਾ ਦੇਸ਼ ਮੰਗ ਰਹੇ ਹਾਂ। ਤੇ ਜਦੋਂ ਤੁਸੀਂ ਉਹਦੇ ਵਿੱਚ ਆਪਣੀ ਹਾਂ ਚ ਹਾਂ ਮਨਾ ਰਹੇ ਹਾਂ ਵੀ ਮੈਨੂੰ ਵੱਖਰਾ ਦੇਸ਼ ਚਾਹੀਦਾ, ਪਰ ਰਹਿੰਦੇ ਤੁਸੀਂ ਬਾਹਰਲੇ ਮੁਲਕ ਚੋਂ ਤੇ ਤੁਹਾਨੂੰ ਕੀ ਪਤਾ, ਤੁਹਾਨੂੰ ਏਅਰਪੋਰਟ ਤੇ ਜਾਂਦਿਆਂ ਨੂੰ ਰੋਕ ਲੈਣ ਵੀ ਆਪ ਹੀ ਦੇਖੋ ਤੁਸੀਂ ਪਟੀਸ਼ਨ ਸਾਈਨ ਕੀਤੀ ਹੈ, ਕੀ ਮਤਲਬ ਇਹਦਾ, ਫਿਰ ਕਿੱਥੋਂ ਤੁਸੀਂ ਉਹਦਾ ਜਵਾਬ ਲੱਭੋਗੇ। ਅਗਰ ਕੋਈ ਵੀ ਤੁਹਾਡੇ ਚਾਰਜ ਲਾ ਦੂਗਾ, ਕੋਈ ਪੈਰਵਾਈ ਕਰਨ ਵਾਲਾ ਹੈਗਾ? ਬਾਕੀ ਵਾਈਟ ਹਾਊਸ ਨੂੰ ਪਟੀਸ਼ਨਾਂ ਪਾਉਂਦੇ ਨੇ, ਵਾਈਟ ਹਾਊਸ ਨੇ ਤਾਂ ਆਪ ਖੁਦ ਦੇਸ਼ ਤੋੜੇ ਨੇ, ਉਹਨਾਂ ਨੂੰ ਕੋਈ ਪਰਵਾਹ ਨੀ ਹੈਗੀ ਇਸ ਗੱਲ ਨਾਲ। ਪੰਜਾਬ ਚ ਜੇ ਤੇਲ ਹੋਵੇ
ਨਾ, ਉਹਨਾਂ ਦੀ ਪਟੀਸ਼ਨ ਦਾ ਤੋਕੀ ਨਹੀਂ, ਉਹ ਤਾਂ ਬੇਵਕੂਫੀਆਂ ਹੁੰਦੀਆਂ। ਪਰ ਮੈਂ ਇੱਕ ਗੱਲ ਕਹਿਣਾ ਵੀ ਜਿਹੜਾ ਵੀ ਬੰਦਾ ਤੁਹਾਨੂੰ ਭੜਕਾਉਂਦਾ ਨਾ, ਜਿਹੜਾ ਵੀ ਬੰਦਾ ਤੁਹਾਨੂੰ ਇਹ ਕਹਿੰਦਾ, ਉਹਨੂੰ ਇੱਕ ਗੱਲ ਚੀਜ਼ ਸਿੰਪਲੀ ਕਹਿ ਦਿਓ ਵੀ ਮੇਰੇ ਨਾਲ ਇੱਥੇ ਰੇਡੀਓ ਤੇ ਆ ਜਾਏ, ਅਖਬਾਰ ਲਈ ਮੈਨੂੰ ਬਿਆਨ ਦੇਵੇ, ਫੋਟੋ ਤੋਂ ਜਿਹੋ ਜਿਹਾ ਮਰਜ਼ੀ ਬਿਆਨ ਦੇ। ਮੈਂ ਜੇ ਲੋਕ ਕਹਿੰਦੇ ਨਾ ਵੀ ਅਖਬਾਰ ਵਾਲਾ ਛਾਪਦਾ ਨੀ, ਡਰਦਾ ਹੈ ਲਿਖਣ ਤੋਂ, ਮੈਂ ਲਿਖੂੰਗਾ, ਮੈਂ ਛਾਪੂੰਗਾ, ਪਰ ਤੁਹਾਡਾ ਬਿਆਨ ਹੋਊਗਾ ਉਹ ਤੁਸੀਂ ਪਬਲਿਕ ਦੇ ਸਾਹਮਣੇ ਆ ਕੇ ਬਿਆਨ ਦਿਓਗੇ, ਤੁਸੀਂ ਮੈਨੂੰ ਰਿਟਨ ਚ ਬਿਆਨ ਦਿਓਗੇ, ਤੇ ਮੈਂ ਛਾਪਦਾ ਵੀ ਭਾਈ ਆਹ ਲਓ ਜੀ ਆਹ ਫੋਟੋ ਲਾਉਣਾ, ਇਹ ਬੰਦਾ ਆਹ ਕੁਛ ਕੁਰਬਾਨੀਆਂ ਕਰ ਰਿਹਾ, ਜਾਂ ਇਹਨੇ ਹੁਣ ਤੱਕ ਆਹ ਕੁਰਬਾਨੀਆਂ ਕੀਤੀਆਂ, ਤੇ ਇਸ ਬੰਦੇ ਨੂੰ ਦੇ ਨਾਲ ਲੱਗੋ ਜੀ, ਸਾਰੇ ਨੌਜਵਾਨਾਂ ਨੂੰ ਮੈਂ ਅਪੀਲ ਕਰੂੰਗਾ। ਪਰ ਆਪ ਤਾਂ ਲੁਕਣਾ, ਆਪ ਤਾਂ ਕਹਿੰਦੇ ਸਾਡੀਆਂ ਲਿਸਟਾਂ ਬਣ ਜਾਣੀਆਂ।
ਉਹੀ ਨਾ, ਮੈਂ ਇਹ ਬੰਦੇ ਪਤਾ ਕਿਹੜੇ ਨੇ, ਇਹ ਬੰਦੇ ਵੀਡੀਓ ਬਣਾਉਣ ਵਾਲੇ ਨੇ, ਹੱਥ ਚ ਇਹਨਾਂ ਦੇ ਕੈਮਰਾ ਹੁੰਦਾ ਪਰ ਇਹਨਾਂ ਦਾ ਮੂੰਹ ਕੈਮਰੇ ਦੇ ਵਿੱਚ ਨਹੀਂ ਆਉਂਦਾ, ਇਹ ਪਿੱਛੇ ਰਹਿੰਦੇ ਨੇ ਕੈਮਰੇ ਦੇ,
ਕਦੇ ਵੀ ਨਹੀਂ
ਆਉਂਦਾ। ਹਾਂ, ਲੋਕਾਂ ਦੀ ਬਣਾਉਂਦੇ ਨੇ, ਉਹਨਾਂ ਦੀਆਂ, ਉਹਨਾਂ ਨੂੰ ਪਹਿਲਾਂ ਭੜਕਾ ਕੇ ਤੇ ਬਾਅਦ ਵਿੱਚ ਬਣਾ ਦਿੰਦੇ ਨੇ। ਇਹੀ ਚੀਜ਼ ਉਹ ਗੁਰਦੁਆਰਾ ਸਾਹਿਬ ਚ ਹੋਈ ਸੀ ਮੈਲਬਨ ਦੇ ਵਿੱਚ, ਠੀਕ ਹੈ, ਤੇ ਬਾਅਦ ਵਿੱਚ ਫਿਰ ਇਹਨਾਂ ਨੇ ਐਡਲੇਡ ਦੇ ਵਿੱਚ ਵੀ ਖਾਲਿਸਤਾਨ ਦਾ ਝੰਡਾ ਚੜਾਇਆ ਸੀ, ਤੇ ਉੱਥੇ ਵੀ ਬੰਦਾ ਜਿਹੜੇ ਗਏ ਸੀ ਨਾ, ਉਹ ਬਿਲਕੁਲ ਕੈਮਰੇ ਸਾਹਮਣੇ ਨਹੀਂ ਆਏ, ਨਾ ਉਹਨਾਂ ਨੇ ਖ਼ਬਰ ਛਪਾਈ, ਈਵਨ ਕਿ ਜੇ ਮਾੜੀ ਮਿੱਟੀ ਖ਼ਬਰ ਆਈ ਉਹਦੇ ਵਿੱਚ ਵੀ ਆਪਣਾ ਨਾਂ ਹੈ। ਫਿਰ ਤੁਸੀਂ ਇਹ ਦੇਖੋ ਵੀ, ਮੈਂ ਇਹ ਨੀ ਕਹਿ ਰਿਹਾ ਵੀ ਸਿੱਖ ਕੌਮ ਨੂੰ ਵੱਖਰਾ ਦੇਸ਼ ਨੀ ਚਾਹੀਦਾ, ਬਿਲਕੁਲ ਚਾਹੀਦਾ, ਪਰ ਤੁਸੀਂ ਇਹ ਦੇਖੋ ਵੀ ਤੁਸੀਂ ਪਿੱਛੇ ਕਿਹਦੇ ਲੱਗ ਰਹੇ ਹੋ, ਉਹਨਾਂ ਦੇ ਕਿਰਦਾਰ ਕੀ ਨੇ, ਉਹ ਇਸ ਚੀਜ਼ ਚ ਬਿਲੀਵ ਕਰਦੇ ਨੇ ਵੀ ਹਾਂ ਸਾਨੂੰ ਦੇਸ਼ ਚਾਹੀਦਾ। ਜਿਹੜਾ ਬੰਦਾ ਦੇਸ਼ ਬਣਨ ਤੋਂ ਪਹਿਲਾਂ ਛੁਪਿਆ ਫਿਰ
ਕਹਿੰਦੇ ਆ ਬਿਲੀਵ ਕਰਦੇ ਆ, ਤੇ ਫਿਰ ਉਹਨਾਂ ਚ ਜਿਗਰਾ ਵੀ ਤਾਂ ਹੋਣਾ ਚਾਹੀਦਾ ਨਾ ਕੈਮਰੇ ਦੇ ਸਾਹਮਣੇ ਆਉਣ ਦਾ।
ਮੈਂ ਉਹੀ ਕਹਿ ਰਿਹਾ,
ਕੈਮਰਾ ਫੇਸ ਕਰਨ ਦਾ ਜਿਗਰਾ ਵੀ ਤਾਂ ਰੱਖੋ ਨਾ।
ਹਾਂ, ਤੇ ਤੁਸੀਂ ਪੰਜਾਬ ਦੇ ਨੌਜਵਾਨਾਂ ਨੂੰ ਕਿਉਂ ਟਾਰਗੇਟ ਕਰ ਰਹੇ ਹੋ? ਯੂਪੀ ਚ ਵੀ ਸਿੱਖ ਰਹਿੰਦੇ ਨੇ, ਠੀਕ ਹੈ, ਮੱਧ ਪ੍ਰਦੇਸ਼ ਚ ਵੀ ਸਿੱਖ ਰਹਿੰਦੇ ਨੇ, ਬੰਬੇ ਚ ਵੀ ਰਹਿੰਦੇ ਨੇ, ਦਿੱਲੀ ਚ ਵੀ ਰਹਿੰਦੇ ਨੇ, ਉਹਨਾਂ ਨੂੰ ਵੀ ਕਹੋ ਵੀ ਹਾਂ ਵੀ ਸਾਡਾ ਸਾਥ ਦਿਓ। ਤੁਸੀਂ ਪੰਜਾਬ ਦੇ 92 ਤੱਕ ਤਾਂ ਅਸੀਂ ਇੰਨਾ ਭੁਗਤਦੇ ਰਹੇ ਹਾਂ, ਠੀਕ ਹੈ, ਵੀ ਇੰਨੀ ਧੱਕੇਸ਼ਾਹੀ ਭੁਗਤੀ ਆ, ਉਹਨੂੰ ਕਿੰਨੇ ਕੁ 15 ਸਾਲ ਹੋਏ ਨੇ ਇਸ ਧੱਕੇਸ਼ਾਹੀ ਨੂੰ ਖਤਮ ਹੋਈ ਨੂੰ, 25 ਸਾਲ ਕਹਿ ਲਈਏ, ਤੇ ਉਹ ਮੁੜ ਕੇ ਫਿਰ ਤੁਸੀਂ ਇੱਕ ਹੋਰ ਜਨਰੇਸ਼ਨ ਨੂੰ ਖਤਮ ਕਰਨਾ ਚਾਹੁੰਦੇ ਹੋ?
ਆਪਦੀ ਜਨਰੇਸ਼ਨ ਨੂੰ ਤਾਂ ਆਸਟ੍ਰੇਲੀਆ ਵਰਗੇ ਮੁਲਕਾਂ ਚ ਜਾਂ ਕੈਨੇਡਾ ਅਮਰੀਕਾ ਵਰਗੇ ਮੁਲਕਾਂ ਚ ਇੰਜੀਨੀਅਰ ਡਾਕਟਰ ਬਣਾਉਣਾ ਚਾਹੁੰਦੇ ਆ, ਤੇ ਪਰ ਦੂਜਿਆਂ ਨੂੰ ਨਹੀਂ ਬਣਾਉਣਾ ਚਾਹੁੰਦੇ, ਦੂਜਿਆਂ ਨੂੰ ਮਰਵਾਉਣਾ ਚਾਹੁੰਦੇ
ਆ। ਬਾਕੀ ਸਿਰ ਤੇ ਕੱਪੜਾ ਬੰਨ ਕੇ ਤੁਸੀਂ ਖਾਲਿਸਤਾਨ ਦੀਆਂ ਗੱਲਾਂ ਕਰਦੇ ਹੋ, ਠੀਕ ਹੈ, ਸਵੇਰੇ ਉੱਠ ਕੇ ਸ਼ੇਵ ਕਰਦੇ ਹੋ, ਫੇਰ ਤੁਸੀਂ ਕਹਿੰਦੇ ਵੀ ਹਾਂ ਵੀ ਖਾਲਿਸਤਾਨ ਬਣਾਉਣਾ, ਜਾਂ ਤੁਸੀਂ ਰੋਂਗ ਸੰਤ ਜਰਨੈਲ ਸਿੰਘ ਪਿੰਡਰਾਲੇ ਨੂੰ ਫੋਲੋ ਕਰ ਰਹੇ ਹੋ, ਜਾਂ ਤੁਸੀਂ ਉਹਨਾਂ ਦੀ ਵੀਡੀਓ ਨੀ ਦੇਖੀ, ਠੀਕ ਹੈ, ਮੈਂ
ਬਿਲਕੁਲ,
ਫੇਰ ਅਸੀਂ ਕਹਿੰਦੇ ਵੀ ਅਸੀਂ ਆਹ ਕਰ ਰਹੇ ਹਾਂ ਉਹ ਕਰ ਰਹੇ ਹਾਂ, ਪਰ ਗੱਲ ਬਹੁਤ ਲੰਮੀ ਹੋ ਜਾਣੀ ਆ, ਗੱਲ ਆਪਾਂ ਇਸ ਚੀਜ਼ ਤੇ ਮੁਕਾਉਂਦੇ ਆ ਵੀ ਦੇਖੋ ਇਹ ਇਮੋਸ਼ਨਲ ਬਹੁਤ ਜ਼ਿਆਦਾ ਇਮੋਸ਼ਨਲ ਮੁੱਦਾ ਆ ਕਿਸੇ ਦੀਆਂ ਗੱਲਾਂ ਚ ਆ ਕੇ ਨਾ ਕਹਿ ਲੋ ਜਿਹੜਾ ਭਵਿੱਖ ਆ ਉਹ ਬਰਬਾਦ ਨਾ ਕਰੋ ਪੋਸਟਰ ਲਾਉਣ ਨਾਲ ਕੁਛ ਨੀ ਹੋਣਾ ਪੋਸਟਰ ਲਾਉਣ ਨਾਲ ਸਿਰਫ ਤੁਹਾਡੇ ਤੇ ਕੇਸ ਪੈਣਾ ਬਾਕੀ ਸਰਕਾਰ ਦੇ ਕੰਨ ਤੇ ਕੋਈ ਜੂ ਨੀ ਸਰਕਣੀ ਪੰਜਾਬ ਦੇ ਲੋਕਾਂ ਨੇ ਜਦੋਂ ਵੀ ਖਾਲਿਸਤਾਨ ਦੇ ਮੁੱਦੇ ਤੇ ਕਿਸੇ ਵੀ ਪਾਰਟੀ ਨੇ ਇਲੈਕਸ਼ਨ ਲੜੀ ਆ ਉਹਨਾਂ ਨੇ ਕਦੀ ਵੀ ਆਪਣੀ ਜਮਾਨਤ ਨੀ ਬਚਾਈ ਤੁਸੀਂ ਹੁਣ ਦੇਖ ਲੋ ਵੀ ਇਹ ਲੋਕਾਂ ਦੀ ਸੋਚ ਕਿੱਥੇ ਆ ਉੱਥੇ ਵੀ ਉਹ ਖਾਲਿਸਤਾਨ ਚਾਹੁੰਦੇ ਆ ਕਿ ਨਹੀਂ ਕਿਉਂਕਿ ਚੋਣਾਂ ਸਭ ਤੋਂ ਵੱਡਾ ਫਤਵਾ ਹੁੰਦੀਆਂ ਕਿਸੇ ਵੀ ਮੁੱਦੇ ਤੇ ਤੇ ਲੋਕ ਹਮੇਸ਼ਾ ਹੀ ਸਿਮਰਜੀਤ ਸਿੰਘ ਮਾਨ ਦੀ ਜਿਹੜੀ ਪਾਰਟੀ ਆ ਉਹਨਾਂ ਦੀ ਹਮੇਸ਼ਾ ਹੀ ਜਮਾਨਤ ਜ਼ਬਤ ਹੁੰਦੀ ਹੈ ਈਵਨ ਕਿ ਸਿਮਰਜੀਤ ਸਿੰਘ ਮਾਨ ਦੀ ਜਮਾਨਤ ਹਮੇਸ਼ਾ ਜ਼ਬਤ ਹੁੰਦੀ ਹੈ ਸੋ ਇਹ ਮੁੱਦਾ ਪੰਜਾਬ ਦੇ ਲੋਕਾਂ ਦੇ ਦਿਲ ਦਿਮਾਗ ਚ ਨਹੀਂ ਹੈਗਾ ਕੁਛ ਕੁ ਲੋਕਾਂ ਦੇ ਹੈਗਾ ਉਹ 1% ਦੇ ਵਿੱਚ ਵੀ ਨਹੀਂ ਆਉਂਦੇ ਸੋ ਉਹਨਾਂ ਨੂੰ ਦੇਖ ਕੇ
ਰੋਜੀ ਰੋਟੀ ਦਾ ਸਾਧਨ ਆ ਮੈਂ ਉਹਨਾਂ ਨੂੰ ਗਾਰੰਟੀ ਕਰਦਾ ਵੀ ਉਹਨਾਂ ਨੂੰ ਸਵੇਰੇ ਜੇ ਸਰਕਾਰ ਕਹਿ ਦੇ ਨਾ ਵੀ ਆ ਲੋ ਖਾਲਿਸਤਾਨ ਲੈ ਲੋ ਤੇ ਉਹ ਆਪ ਕਹਿਣ ਵੀ ਅਸੀਂ ਹੁਣ ਇਹਦਾ ਕੀ ਕਰੀਏ ਤੇ ਉਹ ਆਪ ਨਾ ਲੈਣ ਆਖਣ ਵੀ ਨਹੀਂ ਕਿਉਂਕਿ ਉਹਨਾਂ ਨੂੰ ਤਾਂ ਇੱਕ ਰੋਜੀ ਰੋਟੀ ਚੱਲ ਰਹੀ ਹੈ ਉਹਨਾਂ ਦੀ ਤਾਂ ਇਸ ਮੁੱਦੇ ਤੇ ਤਾਂ ਸਦੀਆਂ ਤੱਕ ਇਸ ਮੁੱਦੇ ਨੂੰ ਰੱਖਣਗੇ ਉਹਨਾਂ ਦਾ ਰੋਜੀ ਰੋਟੀ ਦੇ ਸਾਧਨ ਆ ਇਹ ਬਸ
ਬਿਲਕੁਲ ਜੀ ਬਿਲਕੁਲ ਸੋ ਇਸ ਕਰਕੇ ਨਾ ਮੈਂ ਬੇਨਤੀ ਕੀਤੀ ਸੀ ਵੀ ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖੋ ਅਸੀਂ ਬਹੁਤ ਕੁਝ ਭੁਗਤ ਲਿਆ ਇਸ ਮੁੱਦੇ ਤੇ ਸੋ ਕਿਰਪਾ ਕਰਕੇ ਨਾ ਇਸ ਜਿਹੜੀ ਨਵੀਂ ਜਵਾਨੀ ਆ ਤੇ ਨਵੀਂ 18-19 ਸਾਲ ਦੇ ਜਿਹੜੇ ਮੁੰਡੇ ਉੱਠੇ ਨੇ ਇਹਨਾਂ ਨੂੰ ਸੋਸ਼ਲ ਮੀਡੀਆ ਨੇ ਬਹੁਤ ਕੈਪਚਰ ਕੀਤਾ ਹੋਇਆ ਸੋਸ਼ਲ ਮੀਡੀਆ ਦੇ ਬਾਹਰ ਬੈਠਾ ਕੋਈ ਟਰੱਕ ਚ ਬਹਿ ਕੇ ਵੀਡੀਓ ਪਾ ਰਿਹਾ ਇਹ ਸਿੰਘ ਨੇ ਆਹ ਇਹਨੇ ਸ਼ਿਵ ਸੈਨਾ ਵਾਲੇ ਨੇ ਆਹ ਕਹਿਤਾ ਸਿੰਘ ਇਹਨੂੰ ਚੱਕ ਲਓ ਤੁਹਾਨੂੰ ਉਹਨੂੰ ਚੱਕਣ ਦੀ ਕੋਈ ਲੋੜ ਨੀ ਤਰੀਕਾ ਸਿਰਫ ਇਹ ਆ ਵੀ ਆਪਣੇ ਪਿੰਡ ਦੇ ਸਰਪੰਚ ਨੂੰ ਨਾਲ ਲੈ ਕੇ ਜਾ ਕੇ ਥਾਣੇ ਵਿੱਚ ਅਰਜੀ ਦਿਓ ਵੀ ਇਹਨੇ ਗੱਲ ਆਹ ਕਹੀ ਆ ਇਹਦੇ ਵਿਰੁੱਧ ਕਾਰਵਾਈ ਕਰੋ ਉਹ ਤੁਹਾਡੀ ਇੱਕ ਵਧੀਆ ਸਿਟੀਜ਼ਨ ਦੀ ਰਿਸਪੋਂਸੀਬਿਲਟੀ ਆ ਪੋਸਟਰ ਲਾਉਣ ਨਾਲ ਕੁਛ ਨੀ ਹੋਣ ਲੱਗਾ ਪੋਸਟਰ ਲਾਉਣ ਨਾਲ ਤੁਸੀਂ ਫਸੋਗੇ ਉਹ ਬੰਦਾ ਫੇਰ ਵੀ ਖੁੱਲੇ ਆਮ ਤੁਰਿਆ ਫਿਰ ਫਿਰਦਾ ਹੋਊਗਾ ਤਾਂ ਤੁਸੀਂ ਜੇਲ ਚ ਹੋਊਗੇ
ਬਹੁਤ ਮਿਹਰਬਾਨੀ ਸੋ ਗੁਰਪ੍ਰੀਤ ਗਿੱਲ ਕੈਨਬਰਾ ਤੋਂ ਸਾਡੇ ਨਾਲ ਜੁੜੇ ਸੀ ਜੀ ਤੇ ਉਹਨਾਂ ਨੇ ਇੱਕ ਵਧੀਆ ਮੁੱਦੇ ਵੱਲ ਗੱਲਬਾਤ ਕੀਤੀ ਹੈ ਸਾਡੀ ਤੇ ਸਾਡੇ ਨਾਲ ਅਜੇਪਾਲ ਜੁੜ ਚੁੱਕਿਆ ਬ੍ਰਿਸਬੇਨ ਤੋਂ ਅਜੇਪਾਲ ਸਤਿ ਸ੍ਰੀ ਅਕਾਲ
ਮਿੰਟੂ ਭਾਜੀ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ
ਮੈਂ ਜਿਹੜੀਆਂ ਤੁਸੀਂ ਹੁਣ ਗੱਲ ਕਰ ਰਹੇ ਸੀ ਮੈਨੂੰ ਸੁਣ ਰਹੀ ਸੀ ਮਤਲਬ ਇੱਧਰ ਹੋਲਡ ਤੇ ਜਿਹੜੀ ਗਿੱਲ ਸਾਹਿਬ ਗੱਲ ਕਰਕੇ ਗਏ ਨੇ ਵੀ ਖਾਲਿਸਤਾਨ ਬਾਰੇ ਸ਼ਾਇਦ ਤੁਸੀਂ ਕਰ ਰਹੇ ਸੀ ਹਨਾ ਵੀ ਜਿੱਦਾਂ ਮੈਂ ਤੁਸੀਂ ਸ਼ਾਇਦ ਫੇਸਬੁੱਕ ਤੇ ਇੱਕ ਵੀਡੀਓ ਵੇਖੀ ਹੋਣੀ ਇੱਕ ਜਰਮਨ ਦਾ ਬੰਦਾ ਸੀਗਾ ਉਹਨੇ 6-7 ਮਿੰਟ ਦੀ ਵੀਡੀਓ ਬਣਾ ਕੇ ਪਾਈ ਸੀਗੀ ਮੇਰੇ ਖਿਆਲ ਚ ਜਿਹੜੇ ਵੀ ਇਹ ਕੁਛ ਚੰਦ ਬੰਦੇ ਜਿਹਨਾਂ ਦੀ ਤੁਸੀਂ ਗੱਲ ਕਰਦੇ ਵੀ ਅੱਗੇ ਨੀ ਆਉਂਦੇ ਤਾਂ ਹਮੇਸ਼ਾ ਆਪ ਕੈਮਰੇ ਦੇ ਪਿੱਛੇ ਰਹਿੰਦੇ ਨੇ ਜਾਂ ਬਿਹਾਈਂਡ ਦਾ ਮਤਲਬ ਸਕਰੀਨ ਰਹਿੰਦੇ ਨੇ ਉਹਨਾਂ ਨੂੰ ਮੇਰੇ ਖਿਆਲ ਚ ਉਸ ਬੰਦੇ ਦੀ ਉਹ ਵੀਡੀਓ ਵਿਖਾ ਦੇਣੀ ਚਾਹੀਦੀ ਮੈਨੂੰ ਤੇ ਉਹਦੀ ਉਹ ਵੀਡੀਓ ਬਹੁਤ ਵਧੀਆ ਲੱਗੀ ਸੀ ਉਹਨੇ ਕਿਹਾ ਉਹ ਵੀਡੀਓ ਦੇ ਵਿੱਚ ਕਹਿੰਦਾ ਵੀ ਜਿਹੜਾ ਤੁਸੀਂ ਪਾਈ ਜਾਂਦੇ ਰੌਲਾ ਖਾਲਿਸਤਾਨ 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 ਵੀ ਤੁਹਾਨੂੰ ਸਾਰੀਆਂ ਫੈਸਿਲਿਟੀਆਂ ਤੁਸੀਂ ਆਪ ਦਾ ਸਾਰਾ ਕੁਛ ਮਾਣ ਰਹੇ ਹੋ ਇਹਨਾਂ ਦੇਸ਼ਾਂ ਦੇ ਵਿੱਚ ਤੇ ਬਾਹਰ ਨੇ ਤੁਸੀਂ ਪਾਸਪੋਰਟ ਲਏ ਆ ਤੇ ਉਹਨੇ ਫਿਰ ਕੈਮਰੇ ਅੱਗੇ ਆਪਦਾ ਪਾਸਪੋਰਟ ਵੀ ਦਿਖਾਇਆ ਕਹਿੰਦਾ ਡੁੱਚ ਪਾਸਪੋਰਟ ਆ ਮੇਰੇ ਕੋਲ ਜਰਮਨ ਦਾ ਮੈਂ ਹੁਣੇ ਕਹਿੰਦਾ ਇਹਨੂੰ ਸਿਲੰਡਰ ਕਰਦਾ ਆ ਤੇ ਤੁਸੀਂ ਵੀ ਸਾਰੇ ਕਰੋ ਤੇ ਫਿਰ ਆਪਾਂ ਪੰਜਾਬ ਚੱਲਦੇ ਫਿਰ ਆਪਾਂ ਉੱਥੇ ਜਾ ਕੇ ਗੱਲ ਕਰਦੇ ਆ
ਜੀ 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 ਦੇਖੋ ਸਮੇ ਸਮੇ ਸਿਰ ਹਰੇਕ ਬੰਦਾ ਆਪਦੀ ਕੋਸ਼ਿਸ਼ ਕਰਦਾ ਰਿਹਾ ਇਹਨਾਂ ਚੀਜ਼ਾਂ ਤੇ ਇਹ ਵੀਡੀਓ ਜਰਮਨ ਤੋਂ ਹੁਣ ਆਈ ਹੈ ਤੇ ਤੁਸੀਂ ਨਾ ਮੇਰਾ ਅੱਜ ਤੋਂ 4 ਸਾਲ ਪੁਰਾਣਾ ਐਡੀਟੋਰੀਅਲ ਪੜਿਓ ਤਿੰਨ ਜਾਂ 4 ਸਾਲ ਪੁਰਾਣਾ ਐਡੀਟੋਰੀਅਲ ਆ ਜੇ ਗੂਗਲ ਕਰੋਗੇ ਮਿਲ ਜੂਗਾ ਉਹਦੇ ਤੇ ਲਿਖਿਆ ਨਿਸ਼ਾਨੇ ਤੁਹਾਡੇ ਬਗਾਨੇ ਮੋਢੇ ਉਹ ਆਰਟੀਕਲ ਦੇ ਵਿੱਚ ਸਾਰੀਆਂ ਗੱਲਾਂ ਮੈਂ ਅੱਜ ਤੋਂ 3-4 ਸਾਲ ਪਹਿਲਾਂ ਲਿਖਤੀਆਂ ਸੀ ਵੀ ਭਾਈ ਤੁਸੀਂ ਬਗਾਨੇ ਪੁੱਤਾਂ ਦੇ ਮੋਢਿਆਂ ਦੇ ਧਰ ਕੇ ਨਿਸ਼ਾਨੇ ਕਿਉਂ ਲਾਉਣੇ ਹੋ ਜੇ ਤੁਹਾਡੇ ਚ ਦਾਮਾ ਆਪਦੇ ਪੁੱਤਾਂ ਤੇ ਲਾਓ ਤੇ ਮੈਂ ਉਹਦੇ ਚ ਇੱਕ ਬੰਦੇ ਦੀ ਰੀਅਲ ਸਟੋਰੀ ਲਿਖੀ ਆ ਜਿਹੜੀ ਸਟੋਰੀ ਚ ਉਹ ਬੰਦਾ ਬੰਦੇ ਨੂੰ ਕਿਹਾ ਗਿਆ ਵੀ ਤੂੰ ਇੰਡੀਆ ਚੱਲ ਤੇ ਜਾ ਕੇ ਆ ਫਲਾਣੇ ਬੰਦਿਆਂ ਨੂੰ ਸੋਧ ਦੇ ਤੇ ਜਦੋਂ ਉਹਨੂੰ ਪੁੱਛਿਆ ਗਿਆ ਵੀ ਤੇਰੇ ਮੁੰਡੇ ਕੀ ਕਰਦੇ ਕਹਿੰਦੇ ਮੇਰੇ ਮੁੰਡੇ ਤਾਂ ਅੱਖੇ ਨੀ ਲੱਗਦੇ ਨਾ ਉਹ ਪੜ੍ਹਾਈ ਲਿਖਾਈ ਕਰਕੇ ਤੇ ਉਹ ਅੱਖੇ ਨੀ ਲੱਗਦੇ ਆਪਦੇ ਮੁੰਡੇ ਦਾ ਕਹਿੰਦਾ ਇਹ ਕੰਮ ਕਰਨ ਨੂੰ ਤੂੰ ਕਰਿਆ ਦੂਜਿਆਂ ਦੇ ਮੁੰਡੇ ਨੂੰ ਕਹਿੰਦੇ ਤੂੰ ਕਰਿਆ ਤੇ ਉਹਦੇ ਅਗੇਂਸਟ ਵੀ ਫਿਰ ਇੱਕ ਮੈਨੂੰ ਉਸਦੀ ਬਹੁਤ ਲੋਕਾਂ ਨੇ ਕੁਝ ਕੁ ਲੋਕਾਂ ਨੇ ਜਿਹੜਾ ਨੇ ਨਾ ਉਸਦੀ ਵਿਰੋਧਤਾ ਕੀਤੀ ਸੀ ਵੀ ਤੂੰ ਸਾਨੂੰ ਕਹਿ ਰਿਹਾ ਜੇ ਕਹਿ ਰਿਹਾ ਤੇ ਮੈਂ ਉਹਨਾਂ ਨੂੰ ਫਿਰ ਖੁੱਲਾ ਕਹਿਤਾ ਸੀ ਮੈਂ ਕਿਹਾ ਮੈਂ ਇਸੇ ਅਖਬਾਰ ਦੇ ਇਸੇ ਪੰਨੇ ਤੇ ਤੁਹਾਡਾ ਵੀ ਆਰਟੀਕਲ ਲਾਉਣਾ ਤੁਸੀਂ ਭੇਜੋ ਤੇ ਫਿਰ ਉਹਨਾਂ ਨੇ ਵੀ ਆਰਟੀਕਲ ਲਿਖ ਕੇ ਭੇਜਿਆ ਸੀ ਮੈਂ ਉੱਥੇ ਦੂਜੇ ਮਹੀਨੇ ਉਹਦਾ ਜਵਾਬ ਵੀ ਛਾਪਿਆ ਸੀਗਾ ਪਰ ਉਹ ਜਵਾਬ ਤੋਂ ਬਾਅਦ ਲੋਕਾਂ ਦੀ ਜਿਹੜੀ ਫੀਡਬੈਕ ਸੀ ਉਹ ਸਾਰਿਆਂ ਨੂੰ ਪਤਾ ਹੀ ਆ ਵੀ ਕੀ ਆਈ ਸੀਗੀ ਵੀ ਲੋਕਾਂ ਨੇ ਫਿਰ ਕੀ ਕਿੰਨੀ ਕੁ ਫਿੱਟ ਲਾਉਣ ਤੇ ਕਿਹਨੂੰ ਪਾਈ ਸੀਗੀ ਉਹ ਸਭ ਨੂੰ ਪਤਾ ਸੋ ਇਸ ਕਰਕੇ ਨਾ ਇਹ ਸਮੇਂ ਸਮੇਂ ਸਿਰ ਇਹ ਗੱਲਾਂ ਸਾਰੇ ਜਿਹੜੇ ਜਾਗਰੂਕ ਲੋਕ ਉਠਾਉਂਦੇ ਆਏ ਆ ਪਰ ਕੀ ਆ ਵੀ ਸਾਡੀ ਜਿਹੜੀ ਨਵੀਂ ਜਨਰੇਸ਼ਨ ਆ ਨਾ ਤੜਕ ਭੜਕ ਵਾਲੀਆਂ ਗੱਲਾਂ ਦੀ ਤਾਂ ਬਹੁਤ ਛੇਤੀ ਆ ਰਹਿੰਦੀ ਆ ਤੇ ਜਿਹੜੀਆਂ ਨਾਰਮਲ ਗੱਲਾਂ ਉਹਨਾਂ ਤੋਂ ਭੱਜਦੀ ਆ।
ਪਰ ਚਲੋ ਖੈਰ ਇਹ ਤਾਂ ਮੁੱਦਾ ਹੀ ਮੈਨੂੰ ਲੱਗਦਾ ਇਹਨੂੰ ਤਾਂ ਮੁੱਦੇ ਨੂੰ ਛੇੜਨਾ ਹੀ ਚਾਹੀਦਾ। ਖੈਰ ਆਪਾਂ ਨੂੰ ਕੋਈ ਨੌਲੇਜ ਨੀ ਜਾਣਕਾਰੀ ਨੀ, ਮੈਨੂੰ ਤਾਂ ਅੱਜ ਤੱਕ ਗੱਲ ਹੀ ਸਮਝ ਨੀ ਲੱਗੀ। ਤੇ ਮੈਂ ਵੈਸੇ ਫੋਨ ਕਰ ਰਿਹਾ ਸੀ, ਮੈਂ ਕਿਹਾ ਭਾਈ ਇੱਕ ਦਿਨ ਪਹਿਲਾਂ ਤੁਸੀਂ ਗੁਰਦੁਆਰਾ ਸਾਹਿਬ ਦੀ ਇੰਗਲੈਂਡ ਦੀ ਇੱਕ ਵੀਡੀਓ ਸ਼ੇਅਰ ਕੀਤੀ ਸੀ ਨਾ, ਜਿਹੜਾ ਬੜਾ ਉਹਨਾਂ ਨੇ ਵਧੀਆ ਬਣਾਇਆ ਤੇ ਸਾਰਾ ਕੁਛ ਸਿਸਟਮੈਟਿਕਲੀ ਚੱਲਦਾ ਉਹਨਾਂ ਦਾ ਕੰਮ,
ਮਤਲਬ
ਗੁਰਦੁਆਰਾ ਸਾਹਿਬ ਦੀ। ਮੈਂ ਵੀ ਦੇਖੀ ਸੀ ਵੀਡੀਓ ਤੇ ਮੈਂ ਵੀ ਕੀਤੀ, ਹਾਂਜੀ ਤੇ ਮੈਂ ਵੀ ਉਹ ਕੀਤੀ ਸੀ ਵੀਡੀਓ ਸ਼ੇਅਰ ਤੇ ਮੈਨੂੰ ਬੜੀ ਹੀ ਵਧੀਆ ਲੱਗੀ। ਮੈਂ ਕਿਹਾ ਯਾਰ ਵੀ ਕਾਸ਼ ਕਿਤੇ ਸਾਰਾ ਕੁਛ ਹੀ ਸਾਡੇ ਏਦਾਂ ਚੱਲਣ ਲੱਗ ਪਏ ਗੁਰੂ ਘਰਾਂ ਦੇ ਵਿੱਚ। ਪਰ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਊਗੀ ਵੀ ਉਹ ਵੀਡੀਓ ਇੰਨੀ ਜ਼ਿਆਦਾ ਵਾਇਰਲ ਨਹੀਂ ਹੋਈ, ਮਤਲਬ ਕਿਸੇ ਹੋਰ ਸੱਜਣਾ ਨੇ, ਮਹਾਂਪੁਰਸ਼ਾਂ ਨੇ, ਭੱਦਰ ਪੁਰਸ਼ਾਂ ਨੇ, ਇੰਡੀਆ ਤੋਂ ਜਾਂ ਦੁਨੀਆਂ ਦੇ ਕਿਸੇ ਵੀ ਕੋਨੇ ਜਗ੍ਹਾ ਵੀ ਕਿਸੇ ਬਹੁਤ ਜ਼ਿਆਦਾ ਨੇ ਸ਼ੇਅਰ ਨਹੀਂ ਕੀਤੀ, ਨਾ ਹੀ ਉਸ ਵੀਡੀਓ ਬਾਰੇ, ਉਸ ਗੁਰਦੁਆਰਾ ਸਾਹਿਬ ਬਾਰੇ, ਨਾ ਉਹਨਾਂ ਦੇ ਸਿਸਟਮ ਬਾਰੇ, ਨਾ ਉਹਨਾਂ ਦੀ ਸੇਵਾ ਬਾਰੇ ਵੀ ਕਿੱਦਾਂ ਉੱਥੇ ਸਾਰਾ ਕੁਛ ਹੁੰਦਾ, ਕਿੱਦਾਂ ਦੀਆਂ
ਕਲਾਸਾਂ
ਸਿਖਾਉਂਦੇ, ਕਿਸੇ ਨੇ ਕੋਈ ਗੱਲ ਨਹੀਂ ਕੀਤੀ। ਤੇ ਜਦੋਂ ਆ ਮੰਨ ਲਓ ਕੋਈ ਵੀ ਪੱਗ ਲੱਥ ਦੀ ਕਿਸੇ ਦੀ, ਖਾਸ ਕਰਕੇ ਗੁਰਦੁਆਰੇ ਵਿੱਚ ਲੜਾਈ ਹੁੰਦੀ ਆ, ਤੇ ਉਹਨੂੰ ਫਿਰ ਚੰਗੇ ਚੰਗੇ
ਪੱਤਰਕਾਰ
ਆਪਣੇ ਆਪ ਨੂੰ ਚੰਗੇ ਚੰਗੇ, ਆ ਉਸੇ ਕਰਕੇ ਮੈਂ ਫੋਨ ਇਸੇ ਕਰਕੇ ਕਾਲ ਕੀਤੀ ਵੀ ਮਾੜਾ ਜਿਹਾ ਇੱਥੇ ਵੀ ਡਿਸਕਸ਼ਨ ਪਹੁੰਚਾਉਣਾ ਹੈ।
ਜੀ 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 ਜੀ, ਉਹਦਾ ਕਾਰਨ ਇਹ ਹੈ ਜੀ ਵੀ ਜਿਹੜਾ ਉਹ ਸੋਹੋ ਗੁਰਦੁਆਰਾ ਨਾ, ਉਹ ਅਸਲ ਦੇ ਵਿੱਚ ਅਖੰਡ ਕੀਰਤਨੀ ਜਥੇ ਦਾ ਗੁਰਦੁਆਰਾ, ਤੇ ਜਿਹੜੇ ਅਖੰਡ ਕੀਰਤਨ ਵਾਲੇ ਜਥੇ ਵਾਲੇ ਆ ਉਹ ਤੇ ਦੂਜੀ ਜਿਹੜੀ ਸਿੱਖ ਕੌਮ ਦੇ ਵਿੱਚ ਜਿਵੇਂ ਸੀਆ ਸੁਨੀਆਂ ਵਾਲਾ ਰੌਲਾ, ਉਹ ਇੱਕ ਇਹਨਾਂ ਦਾ ਵੀ ਇੱਕ ਅੱਡ ਮੂਹੀ ਬਣਦੀ ਜਾ ਰਹੀ ਆ। ਤੇ ਉਹ ਜਿਹੜੇ ਦੂਜੇ ਲੋਕ ਆ ਜਿਹੜੇ ਇਹ ਨੀ ਦੇਖਣਾ ਵੀ ਜੇ ਕਿਸੇ ਨੇ ਚੰਗਾ ਕੀਤਾ ਡਜ਼ਨਟ ਮੈਟਰ ਉਹ ਕਿਸ ਚੀਜ਼ ਨੂੰ ਬਿਲੋਂਗ ਕਰਦਾ, ਤਾਂ ਉਹਨੂੰ ਅਸੀਂ ਚੰਗਾ ਕਿਉਂ ਨੀ ਕਹਿੰਦੇ? ਜੇ ਉਹ ਅਖੰਡ ਕੀਰਤਨੀ ਆ, ਅਖੰਡ ਕੀਰਤਨੀ ਆ, ਤਾਂ ਕੋਈ ਕੋਈ ਉਹ ਬੁਰਾਈ ਤਾਂ ਨੀ ਹੈਗੀ। ਉਹਨਾਂ ਦਾ ਇੱਕ ਸਟਾਈਲ ਆ, ਉਹਨਾਂ ਦਾ ਇੱਕ ਤਰੀਕਾ, ਕਿਸੇ ਦਾ ਤਰੀਕਾ ਵਾਹਿਗੁਰੂ ਦਾ ਜਾਪ ਜਪਣਾ, ਕਿਸੇ ਦਾ ਸਤਨਾਮ ਕਹਿਣਾ, ਕਿਸੇ ਦਾ ਪਹਿਲੀ ਪੌੜੀ ਦਾ ਪਾਠ ਕਰਨਾ, ਯਾਰ ਰਾਹ ਤਾਂ ਸਾਰੇ ਉਸੇ ਪਏ ਹੋਏ ਆ ਨਾ। ਤੇ ਫੇਰ ਜਿਹੜਾ ਉਹ ਸਿਸਟਮੈਟਿਕ ਢੰਗ ਨਾਲ ਜਿਹੜੀਆਂ ਉਹਨਾਂ ਨੇ ਗੱਲਾਂ ਚੰਗੀਆਂ ਕੀਤੀਆਂ, ਉਹਨਾਂ ਗੱਲਾਂ ਨੂੰ ਮੈਨੂੰ ਵੀ ਕਿਹਾ ਗਿਆ ਜਦੋਂ ਮੈਂ ਸ਼ੇਅਰ ਕੀਤੀ ਆ, ਮੈਨੂੰ ਕਿਹਾ ਗਿਆ ਵੀ ਉਹ ਅਖੰਡ ਕੀਰਤਨੀਆਂ ਦਾ ਹੋਣ ਕਰਕੇ ਆ, ਪਰ ਮੈਂ ਕਿਹਾ ਮੈਨੂੰ ਇਹ ਚੀਜ਼ ਮੈਟਰ ਹੀ ਨਹੀਂ ਕਰਦੀ। ਮੈਂ ਤਾਂ ਇੱਕ ਇੱਕ ਬਾਬੇ ਨਾਨਕ ਦੇ ਪੰਥ ਦੀ ਗੱਲ ਦੇਖੀ ਆ ਵੀ ਬਾਬੇ ਨਾਨਕ ਦਾ ਪੰਥ ਆ ਜੀ, ਉਹਦੇ ਚ ਗਾਂਹ ਅੱਗੇ ਵੱਖਰੇ ਵੱਖਰੇ ਸਾਡੇ ਲੋਕਾਂ ਨੇ ਆਪਦੀ ਸੋਝੀ ਮੁਤਾਬਕ ਆਪਦੇ ਸੁਭਾਅ ਮੁਤਾਬਕ ਰਾਹ ਚਲਾਏ ਹੋਏ ਆ, ਤੇ ਉਹ ਜਾਂਦੇ ਸਾਰੇ ਉਹ ਬਾਬੇ ਨਾਨਕ ਦੇ ਰਾਹ ਦੇ ਪੈਰਲਰੀ ਆ, ਉਸੇ ਨੂੰ ਉੱਥੇ ਜਾ ਰਹੇ ਆ। ਸੋ ਇਸ ਕਰਕੇ ਸ਼ੇਅਰ ਕੀਤਾ ਸੀ, ਪਰ ਜਿਹੜੇ ਉਹ ਲੋਕ ਕਰ ਰਹੇ ਆ ਉਹ ਸਿਰਫ ਇਸ ਲਈ ਕਰ ਰਹੇ ਆ ਵੀ ਇਹ ਤਾਂ ਅਖੰਡ ਕੀਰਤਨੀਆਂ ਦਾ, ਅਸੀਂ ਨਹੀਂ ਕਰਨਾ। ਇੱਕੋ ਚ ਹੋਰ ਜਿਹੜੀ ਨੈਗੇਟਿਵ ਗੱਲ ਇਹ ਆਉਂਦੀ ਸੀ, ਜਿਹੜੀ ਇੱਕ ਹੋਰ ਮੈਂ ਨੈਗੇਟਿਵ ਗੱਲ ਨੋਟ ਕੀਤੀ, ਉਹ ਇਹ ਸੀ ਵੀ ਉਹ ਚ ਵਿਅਕਤੀ ਵਿਸ਼ੇਸ਼ ਇੱਕ ਉਹਦੇ ਚ ਬੋਲ ਰਿਹਾ, ਤੇ ਜਿਹੜਾ ਵਿਅਕਤੀ ਵਿਸ਼ੇਸ਼ ਆ ਉਹਨਾਂ ਬਾਰੇ, ਉਹਨਾਂ ਦੇ ਬਾਰੇ ਚ ਭਾਵੇਂ ਮੈਂ ਨਿੱਜੀ ਤੌਰ ਤੇ ਮੈਂ ਕਹਿੰਦੇ ਐਵੇਂ ਮੈਨੂੰ ਕੱਖ ਨੀ ਪਤਾ, ਨਿੱਜੀ ਤੌਰ ਤੇ ਮੈਂ ਐਵੇਂ ਅੰਦਾਜ਼ੇ ਨਹੀਂ ਲਾਉਂਦਾ ਵੀ ਉਹ ਬੰਦੇ ਸਹੀ ਆ ਜਾਂ ਗਲਤ ਆ, ਪਰ ਉਹਨਾਂ ਦੇ ਮਾਮਲੇ ਚ ਲੋਕਾਂ ਦੇ ਵਿੱਚ ਉਹਨਾਂ ਦੇ ਕਰੈਕਟਰ ਮਾਮਲੇ ਚ ਵੀ ਉਹ ਜਿਹਾ ਕਰੈਕਟਰ ਨਹੀਂ ਹੈ ਵੀ ਜਿਹੜਾ ਉਹ ਕਰੈਕਟਰ ਪਬਲਿਕਲੀ ਦਿਖਾਇਆ ਜਾਂਦਾ, ਤੇ ਪਰ ਉਂਝੋ ਇਹ ਜਿਹਾ ਇਨਸਾਨ ਨਹੀਂ ਹੈ, ਲੋਕਾਂ ਦੀ ਇਹ ਧਾਰਨਾ ਬਣੀ ਹੋਈ ਹੈ। ਕਿਉਂਕਿ ਮੈਨੂੰ ਉਸ ਵੀਡੀਓ ਸ਼ੇਅਰ ਕਰਨ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਫੋਨ ਤੇ ਮੈਸੇਜ ਆਏ ਸੀ ਵੀ ਇਹ ਫਲਾਨਾ ਹੀ ਆ ਨਾ ਸਿਡਨੀ ਵਾਲਾ ਜਿਹੜਾ ਬੋਲੀ ਜਾਂਦਾ, ਇਹ ਆਪ ਤਾਂ ਆਏ ਆ ਫਲਾਨਾ ਧਮਕਾ। ਦੇਖੋ ਮੈਨੂੰ ਨਿੱਜੀ ਤੌਰ ਦੇ ਉੱਤੇ ਨਾ ਕਿਤੇ ਮਿਲਣ ਦਾ ਮੌਕਾ ਮਿਲਿਆ, ਨਾ ਨਿੱਜੀ ਤੌਰ ਦੇ ਉੱਤੇ ਮੈਂ ਜਾਣਦਾ, ਪਰ ਜੇ ਹੁਣ ਲੋਕ ਕੋਈ ਮੈਨੂੰ ਇਹ ਕਮੈਂਟਸ ਕਰ ਰਹੇ ਆ ਤਾਂ ਮੈਂ ਉਹਨਾਂ ਨੂੰ ਇਗਨੋਰ ਵੀ ਨਹੀਂ ਕਰ ਸਕਦਾ। ਫਿਰ ਮੈਂ ਉਹਨਾਂ ਨੂੰ ਕਿਹਾ ਜੀ ਦੇਖੋ ਮੇਰੀ ਮਨਸ਼ਾ ਤਾਂ ਇੱਕੋ ਸੀ ਵੀ ਸਿਸਟਮ ਆ ਜਿਹੜਾ ਜਿਹੋ ਜਿਹਾ ਅਸੀਂ ਆਦਰਸ਼ ਸਿਸਟਮ ਆਪਦੀ ਆਪਦੇ ਜਹਿਨ ਚ ਚਾਹੁੰਦੇ ਆ ਉਹ ਆਦਰਸ਼ ਸਿਸਟਮ ਉੱਥੇ ਲਾਗੂ ਹੋਇਆ ਹੋਇਆ, ਤੇ ਮੈਨੂੰ ਤਾਂ ਵਧੀਆ ਲੱਗਿਆ ਤੇ ਮੈਂ ਤਾਂ ਸ਼ੇਅਰ ਕੀਤੀ ਆ। ਮੈਂ ਕਿਸੇ ਪਰ ਵਿਅਕਤੀ ਵਿਸ਼ੇਸ਼ ਨਾਲ ਕੋਈ ਮਤਲਬ ਨਹੀਂ, ਵਿਅਕਤੀ ਜਾਂ ਵਿਸ਼ੇਸ਼ ਸੰਸਥਾ ਜਾਂ ਵਿਸ਼ੇਸ਼ ਤਰੀਕੇ ਨਾਲ ਕੋਈ ਮੇਰਾ ਮਤਲਬ ਨਹੀਂ ਵੀ ਉਹਨਾਂ ਦਾ ਕੀ ਆ, ਉਹ ਅਖੰਡ ਕੀਰਤਨ ਜਥਾ ਜਾਂ ਉਹ ਕੌਣ ਆ ਕਿਵੇਂ ਆ, ਮੈਨੂੰ ਕੋਈ ਮਤਲਬ ਨਹੀਂ। ਮੈਨੂੰ ਇਹ ਮਤਲਬ ਆ ਵੀ ਸੋਹੋ ਗੁਰੂ ਘਰ ਆ ਜਿਹੜਾ ਇੱਕ ਆਈਡੀਅਲ ਗੁਰੂ ਘਰ ਦੇ ਤੌਰ ਦੇ ਉੱਤੇ ਜਿਹੜਾ ਆਪਣੀ ਪਛਾਣ ਬਣਾ ਚੁੱਕਿਆ ਤੇ ਉਹ ਕਰ ਰਿਹਾ ਕੰਮ।
ਬਿਲਕੁਲ ਬਿਲਕੁਲ ਸਹੀ ਗੱਲ, ਤਾਂ ਹੀ ਮੈਨੂੰ ਤਾਂ ਬੜੀ ਵਧੀਆ ਲੱਗੀ ਸਾਰੀ ਗੱਲਬਾਤ। ਉਹੀ ਗੱਲ ਹੈ ਨਾ ਵੀ ਜਿੱਦਾਂ ਹੁਣ ਇਹ ਵਿਅਕਤੀ ਵਿਸ਼ੇਸ਼ ਵਾਲੀ ਵੀ ਤੁਸੀਂ ਗੱਲ ਕੀਤੀ, ਚਲੋ ਠੀਕ ਹੈ ਵੀ ਜੇ ਹੁਣ ਲੋਕੀ ਜਾਣਦੇ ਹੋਣਗੇ ਜੇ ਬਾਹਲਾ ਹੀ ਮਾੜਾ ਹੋਊ ਕਰੈਕਟਰ ਦਾ ਜਾਂ ਜੋ ਵੀ ਬਾਹਰ ਵਿਚਰਦਾ ਹੋਊਗਾ, ਹੁਣ ਆਪਾਂ ਖੈਰ ਉਹਦੇ ਬਾਰੇ ਕੁਛ ਕਹਿ ਨੀ ਸਕਦੇ, ਪਰ ਫਿਰ ਵੀ ਜਿਹੜਾ ਉਹਨਾਂ ਦਾ ਉਹਨਾਂ ਨੇ ਸਿਸਟਮ ਬਣਾਇਆ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ। ਕਿਉਂਕਿ ਸਾਡੇ ਲੋਕ ਇੱਥੇ ਕੀ ਕਰਦੇ ਆਪਾਂ ਉਹੀ ਗੱਲ ਹੋ ਗਈ, ਫਿਰ ਵੀ ਜਿੱਦਾਂ ਹੁਣ ਮੰਨ ਲਓ ਚੰਗੇ ਪ੍ਰਚਾਰਕ ਵੀ ਆਉਂਦੇ ਆ, ਉਹ ਗੱਲ ਤਾਂ ਕਰਦੇ ਵੀ ਗੁਰੂ ਨਾਲ ਜੁੜੋ, ਸ਼ਬਦ ਨਾਲ ਜੁੜੋ, ਗੁਰਬਾਣੀ ਨਾਲ ਜੁੜੋ, ਪਰ ਲੋਕੀ ਫਿਰ ਪ੍ਰਚਾਰਕਾਂ ਨਾਲ ਜੁੜ ਜਾਂਦੇ ਆ। ਜੇ ਕੋਈ ਕਿਸੇ ਪ੍ਰਚਾਰਕ ਨੇ ਮੈਨੂੰ ਚੰਗੀ ਗੱਲ ਲੱਗੀ ਨਾ, ਪਰ ਮੈਂ ਉਧਰ ਸ਼ਬਦ ਨਾਲ ਨਹੀਂ ਜੁੜਨਾ, ਗੁਰੂ ਸਾਹਿਬ ਦੀ ਗੱਲ ਨਹੀਂ ਮੰਨਣੀ ਵੀ ਸਾਨੂੰ ਗੁਰਬਾਣੀ ਕੀ ਕਰੀ, ਮੈਂ ਉਹ ਪ੍ਰਚਾਰਕ ਦੇ ਗੁਣ ਗਾਉਣੇ ਸ਼ੁਰੂ ਕਰ ਦੇਣੇ, ਤੇ ਉਹ ਵੀ ਗੱਲ ਨੀ।
ਦੇਖੋ ਇੱਕ ਉਧਰ ਨੂੰ ਹੀ ਜਾਣਾ ਪਸੰਦ ਕਰਦੀ ਆ। ਮੈਂ ਨਾ ਇੱਕ ਆਰਟੀਕਲ ਲਿਖਿਆ ਸੀ ਚਮਤਕਾਰ ਕੋ ਨਮਸਕਾਰ, ਅੱਜ ਕੁਦਰਤੀ ਪਹਿਲਾਂ ਵੀ ਜੋਤਿਸ਼ ਦੀ ਗੱਲ ਚੱਲੀ ਤੇ ਮੈਂ ਉਹਦੇ ਚ ਆਪਦੇ ਜੋਤਿਸ਼ ਦੇ ਐਕਸਪੀਰੀਅੰਸ ਲਿਖੇ। ਚਮਤਕਾਰ ਕੋ ਨਮਸਕਾਰ ਆਰਟੀਕਲ ਦਾ ਨਾਮ ਤੁਸੀਂ ਗੂਗਲ ਕਰ ਸਕਦੇ। ਜਰੂਰ ਦੱਸਾਂਗੇ ਤੇ ਬਾਕੀ ਉਹ ਨਾ ਮੈਂ ਉਹ ਆਰਟੀਕਲ ਦੇ ਵਿਚ ਉਹ ਆਰਟੀਕਲ ਮੈਂ 5-6 ਪੇਜਾਂ ਦਾ ਆਰਟੀਕਲ ਲਿਖਿਆ ਤੇ 5-6 ਪੇਜਾਂ ਦੇ ਉੱਤੇ ਮੇਰਾ ਜਿੰਨਾ ਜ਼ੋਰ ਸੀ ਜਾਂ ਜਿੰਨੀ ਹਾਊਸ ਪਾਵਰ ਸੀ ਮੇਰੀ ਮੈਂ ਦਲੀਲਾਂ ਦੇ ਕੇ ਉਹ ਚ ਸਮਝਾਇਆ ਵੀ ਇਹਦੇ ਚ ਆਹ ਕੁਛ ਆ ਤੇ ਆ ਕੁਛ ਨਹੀਂ ਹੈ, ਤੁਸੀਂ ਐ ਨਾ ਕਰੋ, ਐ ਕਰੋ। ਮੈਂ ਪੂਰੀ ਆਪਦੇ ਐਣੇ ਐਕਸਪਲੇਨ ਕਰਤਾ, ਪਰ ਜਦੋਂ ਐਨ ਐਂਡ ਦੇ ਉੱਤੇ ਜੇ ਤੁਸੀਂ ਉਹਦੀ ਐਂਡ ਤੇ ਲਾਈਨ ਪੜੋਗੇ ਤਾਂ ਐਂਡ ਦੇ ਉੱਤੇ ਮੇਰੀ ਮੈਨੂੰ ਇਹ ਹੋ ਗਿਆ ਵੀ ਮੈਨੂੰ ਜਿਹੜੇ ਬੰਦੇ ਨੂੰ ਮੈਂ ਗੱਲ ਦੱਸੀ ਨਾ ਇਹ ਤੇ ਉਹ ਬੰਦਾ ਮੂਹਰੋਂ ਮੈਨੂੰ ਕਹਿੰਦਾ ਵੀ ਚਲੋ ਇਹ ਤਾਂ ਛੱਡੋ ਸਾਰੀਆਂ ਸੁਣ ਲਈਆਂ ਸਾਰੀਆਂ, ਮੇਰਾ ਹੱਥ ਤਾਂ ਦੇਖੋ ਵੀ ਕੀ ਕਹਿੰਦਾ ਤੇ ਮੈਨੂੰ ਹੱਥ ਕੱਢ ਕੇ ਪੜਾਤਾ। ਮੈਂ ਪੂਰੇ ਜਾਣੀ ਕਿ ਆਰਟੀਕਲ ਇਹ ਚੀਜ਼ ਸਾਬਤ ਕਰਨ ਤੇ ਰਿਹਾ ਵੀ ਇਹਦੇ ਚ ਕੁਛ ਨੀ ਹੈ ਤੇ ਪਰ ਉਹ ਉਸ ਇਨਸਾਨ ਨੇ ਸਾਰਾ ਸੁਣਨ ਤੋਂ ਬਾਅਦ ਵੀ ਮੈਨੂੰ ਆਪਦਾ ਹੱਥ ਕੱਢ ਕੇ ਪੜਾਤਾ ਵੀ ਮੇਰਾ ਹੱਥ ਦੇਖਿਓ। ਸੋ ਕਹਿਣ ਦਾ ਭਾਵ ਆ ਵੀ ਅਸੀਂ ਇਨ੍ਹਾਂ ਚੀਜ਼ਾਂ ਦੇ ਉੱਤੇ ਅਸਰੀ ਨਹੀਂ ਮੰਨਦੇ, ਅਸੀਂ ਤਾਂ ਉਸੇ ਪਾਸੇ ਚੱਲਣਾ ਜਿਹੜੇ ਪਾਸੇ ਸਾਨੂੰ ਚੰਗਾ ਲੱਗਦਾ। ਸੋ ਬਹੁਤ ਮਿਹਰਬਾਨੀ ਅਜੇ ਬਹੁਤ ਥੈਂਕ ਯੂ ਜੀ ਥੈਂਕ ਯੂ। ਸੋ ਅਜੇਪਾਲ ਸਿੰਘ ਬ੍ਰਿਸਬਨ ਤੋਂ ਜੁੜੇ ਹੋਏ ਸਨ ਤੇ ਮਨਪ੍ਰੀਤ ਖਰੌੜ ਜੁੜ ਪਏ ਜੀ ਮੈਲਬਨ ਵਾਲੇ। ਸੋ ਮਨਪ੍ਰੀਤ ਸਿੰਘ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਵੀਰ ਜੀ, ਪਹਿਲਾਂ ਤਾਂ ਤੁਹਾਨੂੰ ਆਪ ਜੀ ਦੇ ਪ੍ਰਕਾਸ਼ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ।
ਥੈਂਕ ਯੂ ਜੀ ਥੈਂਕ ਯੂ ਥੈਂਕ ਯੂ।
ਤੇ ਜਿਹੜੀਆਂ ਆਪਾਂ ਬੂਮਨਿਆਂ ਦੀਆਂ ਗੱਲਾਂ ਕਰਦੇ ਆ, ਅੱਜ ਕੱਲ ਇੱਕ ਆਪਣੇ ਗਵਾਂਢੀ ਮੁਲਕ ਦੇ ਵਿੱਚ ਇੱਕ ਰੇਡੀਓ ਵਾਲਾ ਗਾ ਜੀ, ਉਹ ਵੀ ਇੱਕ ਬੰਦੇ ਦਾ ਬਹੁਤ ਫੈਨ ਹੋਇਆ ਵਾ ਪਤਾ ਲੱਗਿਆ ਜੀ।
ਉਹ ਕਿਹਦਾ ਫੈਨ ਬਣ ਗਿਆ ਹੁਣ?
ਉਹ ਆਪਣੇ ਢੱਡਰੀ ਵਾਲੇ ਦਾ ਜੀ,
ਦੁਨੀਆ ਤਾਂ ਉਹਦੀ ਫੈਨ ਆ
ਆਪਣੇ ਸ਼ੋਅ
ਹੈ ਜੀ।
ਢੱਡਰੀ ਦਾ ਫੈਨ ਆ ਬਹੁਤ ਤਕੜਾ, ਉਹਨੇ ਸਿੱਖੀ ਦੇ ਹੋਰੇ ਮਤਲਬ ਕੱਢੇ ਪਏ ਨੇ ਤੇ ਲੋਕੀ ਆ ਕੇ ਬੜਾ ਅਪਰੀਸ਼ੀਏਟ ਕਰ ਰਹੇ ਨੇ ਇਹਨੂੰ। ਹੋਰ ਛੱਡੋ ਤੁਸੀਂ।
ਅੱਛਾ ਹੁਣ ਕੀ ਕੱਢਤੇ ਲੇਟੈਸਟ?
ਉਹ ਪਤਾ ਨੀ ਜੀ, ਮੈਂ ਤਾਂ ਇੱਕ ਦਿਨ ਉਹਨੂੰ ਸੁਣਨ ਲੱਗ ਗਿਆ ਫੇਸਬੁੱਕ ਤੇ ਬੈਠਾ, ਉਹ ਤਾਂ ਬਕਵਾਸ ਬਹੁਤ ਕਰਦਾ ਸੀ। ਮਤਲਬ ਨਾ ਵੀ ਆਪਾਂ ਉਹ ਗੱਲ ਦਾ ਆਨ ਏਅਰ ਗੱਲਾਂ ਕਰ ਵੀ ਨੀ ਸਕਦੇ ਜਿਹੜੀਆਂ ਬੰਦਾ ਗੱਲਾਂ ਕਰਦਾ ਗਾ, ਤੇ ਮੁੜ ਕੇ ਕਹੂਗਾ ਟਕਸਾਲੀ ਆ ਟਕਸਾਲੀ ਕਾਲ ਕਰ ਲੈਣ ਮੈਨੂੰ, ਇਹ ਕਰ ਲੈਣ। ਤੇ ਮੈਂ ਕਿਤੇ ਸੋਚਿਆ ਸੀਗਾ ਵੀ ਮੈਨੂੰ ਫੋਨ ਲਾ ਕੇ ਵੀ ਨਾ ਤਾਂ ਮੈਂ ਟਕਸਾਲੀ ਆ ਨਾ ਮੈਂ ਅਕਾਲੀ ਆ, ਪਰ ਮੈਂ ਇੱਕ ਸਿੱਖ ਹਾਂ ਵੀ ਜਿਹੜੀਆਂ ਗੱਲਾਂ ਤੂੰ ਕਰ ਰਿਹਾ ਉਹ ਸਿੱਖੀ ਨੂੰ ਨੀ ਸ਼ੋਭਦੀਆਂ ਹੈਗੀਆਂ। ਤੇ ਉਹ ਬੰਦਾ ਇੰਨੀ ਜ਼ਿਆਦਾ ਬਕਵਾਸ ਕਰਦਾ ਜੀ ਹਰਨੇਕ ਸਿੰਘ ਨੇਕੀ, ਆ ਆਪਾਂ ਤਾਂ ਨਾਂ ਲੈਣ ਤੋਂ ਨੀ ਡਰਦੇ ਹੈਗੇ ਅੱਜ ਜਿਹਨੇ ਮਿਲਣਾ ਜੇ ਕੋਈ ਉਹਦਾ ਫੈਨ ਹੋਵੇ, ਬਟ ਮਤਲਬ ਉਹ ਸਿੱਖੀ ਤੇ ਹੋਰ ਮਤਲਬ ਕੱਢੀ ਜਾਂਦਾ। ਆਪਣੇ ਮਤਲਬ ਵਾਸਤੇ ਆਪਣੇ ਵਰਗੀ ਬਣਾ ਲਈ, ਇਹ ਤਾਂ ਗੱਲ ਆਪਣੀ ਆਮ ਹੁੰਦੀ ਹੁੰਦੀ ਆ। ਤੁਹਾਨੂੰ ਤੇ ਮੈਨੂੰ ਤਾਂ ਕੋਈ ਸਿੱਖੀ ਚ ਮੰਨਦਾ ਹੀ ਨੀ, ਕਿਉਂਕਿ ਮੈਂ ਦਾੜੀ ਕੱਢਦਾ, ਤੁਸੀਂ ਚਲੋ ਦੋਨੋਂ ਤੁਸੀਂ ਕੇਸ ਵੀ ਕੱਢਦੇ ਹੋ, ਠੀਕ ਹੈ ਨਾ ਵੀ ਆਪਾਂ ਤਾਂ ਹੈ ਨੀ ਹਨਾ, ਪਰ
ਨਹੀਂ ਆਪਾਂ ਸਿੱਖ ਹੈਗੇ ਆ ਜੀ, ਆਪਾਂ ਸਿੱਖ ਹੈਗੇ ਆ, ਆਪਾਂ ਇਹ ਨੀ ਆਪਾਂ ਸਿੱਖ ਹੈਗੇ ਆ, ਅਸੀਂ ਦਿਲੋਂ ਸਿੱਖ ਹਾਂ। ਇਹ ਨੀ ਅਸੀਂ ਇਹਨਾਂ ਨੂੰ ਇਹ ਨੀ ਕਹਿੰਦੇ ਵੀ ਅਸੀਂ ਕਹਿਣੇ ਅਸੀਂ ਸਿੱਖ ਨੀ ਆ, ਅਸੀਂ ਦਿਲੋਂ ਸਿੱਖ ਹਾਂ ਤੇ ਕੋਈ ਨੀ ਰਹਿਮਤ ਸਾਡੇ ਤੇ ਵੀ ਹੋਊਗੀ, ਅਸੀਂ ਵੀ ਸਾਰਾ ਕੁਛ ਕਰਾਂਗੇ, ਪਰ ਸਾਨੂੰ ਹਜੇ ਇਹ ਆ ਵੀ ਅਸੀਂ ਦੋ ਕੰਮ ਨੀ ਕਰਦੇ ਵੀ ਅਸੀਂ ਦਿਖਾਵਾ ਕੁਛ ਕਰੀਏ ਤੇ ਫਿਰ ਅਸੀਂ ਅੰਦਰੋਂ ਕੁਛ ਹੋਰ ਹੋਈਏ।
ਗੱਲ ਤਾਂ ਹੋਈ ਆ ਬਾਈ ਜੀ, ਮਤਲਬ ਵੀ ਹੁਣ ਤੁਸੀਂ ਇੱਥੇ ਪ੍ਰਚਾਰ ਕਰਨਾ ਕੋਈ ਚੱਜ ਦਾ ਪ੍ਰਚਾਰ ਕਰੋ, ਕੋਈ ਗੱਲਬਾਤ ਚੰਗੀ ਕਰਨੀ ਕਰੋ ਹਨਾ। ਹੁਣ ਸਾਡੇ ਇੱਥੇ ਸਾਡੇ ਪਿੰਡ ਵੀ ਇੱਕ ਨਵੀਂ ਆਊਟਲੈਟ ਖੁੱਲਣ ਲੱਗੀ ਹੈ, ਸੱਚ ਵਧਾਈਆਂ ਹੋਣ ਜੀ।
ਅੱਛਾ ਹੁਣ ਕੌਣ ਆ ਰਿਹਾ?
ਹਾਂਜੀ ਨਾ ਆਪਣੇ ਉੱਥੇ 10 ਕਿੱਲੇ ਲੈ ਰਹੇ ਜੀ ਆਪਣੇ ਪਿੰਡ ਵਾਲਟ।
ਅੱਛਾ
ਕਹਿੰਦੇ ਗੁਰਦੁਆਰੇ ਘੱਟ ਨੇ।
ਅੱਛਾ ਕਿਹੜੇ ਏਰੀਆ ਚ ਕਵਾਂ ਰਹੇ ਨਵਾਂ? ਨੇੜੇ ਕਿਹੜਾ ਗੁਰੂ ਘਰ ਨੇੜੇ ਲੱਗਦੇ ਸੀ ਪਹਿਲਾਂ? ਕਿਹੜਾ ਗੁਰੂ ਘਰ ਸੀ ਨੇੜੇ? ਗਰੇਗੀਵਨ ਦੇ ਲੱਗ ਗਿਆ। ਕਿੰਨੇ 10 ਕਿਲੋਮੀਟਰ ਦੀ ਰੇਂਜ ਆ ਕੇ ਜ਼ਿਆਦੇ ਆ?
ਦਸ ਕਿਲੋਮੀਟਰ ਮਸਾਂ ਹੀ ਹੋਣੇ ਨੇ ਬਾਈ ਮੈਨੂੰ ਲੱਗਦਾ, 10-15।
ਦੇਖੋ ਦੇਖੋ ਮਨਪ੍ਰੀਤ, ਮੈਂ ਗੁਰੂ ਘਰਾਂ ਦੇ ਖੁੱਲਣ ਚ ਇਹ ਨੀ ਕਰਦਾ, ਇਤਰਾਜ ਕਰਦਾ, ਗੁਰੂ ਘਰ ਖੁੱਲਣੇ ਚਾਹੀਦੇ ਆ। ਧਰਮ ਘਰ ਘਰ ਧਰਮਸਾਲ ਵਾਲੀ ਗੱਲ ਬਾਬੇ ਨਾਨਕ ਦੀ ਹੋਈ ਆ, ਜਿੰਨੇ ਵੱਧ ਗੁਰੂ ਘਰ ਹੋਣੇ ਕੋਈ ਮਾੜਾ ਨੀ, ਪਰ ਸਾਨੂੰ ਨਾ ਥੋੜਾ ਜਿਹਾ ਇੱਕ ਸਟਰਕਚਰ ਦੇਖਣਾ ਪੈਣਾ। ਜਿਵੇਂ ਹੁਣ ਜੇ ਓਵਰਆਲ ਆਪਾਂ ਜੇ ਕੋਈ ਗੋਰੇ ਮੰਨੀਏ ਜਾਂ ਗੋਰੇ ਕੋਈ ਪਲਾਨ ਲੈ ਕੇ ਆਉਣ, ਤਾਂ ਗੋਰੇ ਪਲਾਨ ਪਤਾ ਕਿਵੇਂ ਲਿਆਉਣ? ਪਹਿਲਾਂ ਓਵਰਆਲ ਮੈਲਬਨ ਦੇ ਨਕਸ਼ੇ ਦੇ ਉੱਤੇ ਬੈਠਣ, ਫਿਰ ਉਹ ਜਿਹੜੇ ਜਿਹੜੇ ਗੁਰੂ ਘਰ ਆਲਰੇਡੀ ਹੈਗੇ ਉਹਨਾਂ ਨੂੰ ਹਾਈਲਾਈਟ ਕਰਨ, ਫਿਰ ਉਹ ਦੇਖਣ ਵੀ ਕਿਹੜਾ ਏਰੀਆ ਜਿੱਥੋਂ ਸਭ ਤੋਂ ਵੱਧ ਦੂਰੀ ਪੈ ਰਹੀ ਹੈ ਲੋਕਾਂ ਨੂੰ ਆਉਣ ਦੀ ਮੈਲਬਨ ਦੇ ਵਿੱਚ, ਫਿਰ ਉਸ ਘਰ ਉਸ ਏਰੀਏ ਦੇ ਵਿੱਚ ਉਹ ਖੁੱਲ ਜੇ ਤਾਂ ਕੋਈ ਬੁਰਾਈ ਗੱਲ ਨੀ। ਜੇ ਹੁਣ ਕਹੀਏ ਵੀ ਭਾਈ ਕ੍ਰੇਗੀ ਵਰਨ ਇੱਕ ਬਹੁਤ ਵੱਡਾ ਇੱਕ ਗੁਰੂ ਘਰ ਬਣ ਚੁੱਕਿਆ, ਤੇ ਉਹਦੇ ਲਾਗੇ 5-10 ਕਿਲੋਮੀਟਰ ਤਾਂ ਲੋਕਾਂ ਨੂੰ ਕੋਈ ਔਖਾ ਨੀ ਆਉਣਾ, ਤੇ ਜੇ ਹਾਂ ਉਦੋਂ 20 ਕਿਲੋਮੀਟਰ ਦੂਰ ਆਉਣ ਵਾਲਿਆਂ ਨੂੰ ਵਾਸਤੇ ਹੋਣਾ ਚਾਹੀਦਾ, ਥੋੜਾ ਜਿਹਾ ਇਹ ਚੀਜ਼ ਸਾਨੂੰ ਸੋਚਣੀ ਚਾਹੀਦੀ ਆ।
ਨਹੀਂ ਬਾਈ ਗੱਲ ਇਹ ਹੈ ਨਾ, ਜੇ ਹੁਣ ਆਪਾਂ ਸਿੱਖੀ ਦੇ ਪ੍ਰਚਾਰ ਦੀ ਗੱਲ ਕਰਦੇ ਹਾਂ ਵੀ ਗੁਰੂ ਘਰ ਚਾਹੀਦੇ ਨੇ, ਫਿਰ ਆਪਾਂ ਸਕੂਲ ਕਦ ਨੀ ਖੋ ਰਹੇ ਆਪਣੇ। ਹੁਣ ਮੇਰਾ ਨਿਆਣਾ ਪੜ੍ਹਦਾ ਤਾਂ ਆਪਣਾ ਐਂਗਲੀਕਨ ਗ੍ਰਾਮਰ ਸਕੂਲ ਦੇ ਵਿੱਚ ਆ, ਜੇ ਇੱਥੇ ਸਿੱਖਾਂ ਦਾ ਗ੍ਰਾਮਰ ਸਕੂਲ ਹੋਊਗਾ ਮੈਂ ਉੱਥੇ ਨੀ ਪੜ੍ਹਾਊਂਗਾ। ਜਿਹੜੇ ਜਿਹੜਾ ਤੁਹਾਡਾ ਬੇਸ ਆ ਉਹ ਤਾਂ ਉੱਥੇ ਬਣਨਾ ਨਿਆਣਿਆਂ ਨੂੰ ਜੇ ਤੁਸੀਂ ਸਕੂਲਾਂ ਦੇ ਵਿੱਚ ਪੜ੍ਹਾਓਗੇ। ਹੁਣ ਉਹ ਤਾਂ ਉੱਥੇ ਜਾਂਦੇ ਨੇ ਚਰਚਾਂ ਦੇ ਵਿੱਚ ਸਿੱਖਾਂ ਦੇ ਨਿਆਣੇ, ਠੀਕ ਆ ਨਾ। ਅਸੀਂ ਖੋਲ ਰਹੇ ਹਾਂ ਗੁਰਦੁਆਰੇ, ਸਾਨੂੰ ਗੁਰਦੁਆਰੇ ਖੋਲਣ ਦੀ ਲੋੜ ਨੀ ਹੈਗੀ, ਸਾਨੂੰ ਇਹਨਾਂ ਮੁਲਕਾਂ ਦੇ ਵਿੱਚ ਆਪਣੇ ਸਕੂਲ ਖੋਲਣ ਦੀ ਲੋੜ ਹੈ ਜੀ। ਜਿਹੜੀ ਗੱਲ ਤੋਂ ਹਰੇਕ ਬਸ ਕਹਿਣ ਦਾ ਵੀ ਸਕੂਲ ਵਾਸਤੇ ਬਹੁਤ ਖਰਚਾ ਰਹਿੰਦਾ, ਵੀ ਗੁਰਦੁਆਰੇ ਫ੍ਰੀ ਚ ਖੋਲੇ ਜਾਂਦੇ ਨੇ।
ਨਹੀਂ ਦੇਖੋ ਦੇਖੋ ਇਹ ਨਾ ਥੋੜਾ ਜਿਹਾ ਇੱਕ ਬੇਸ ਤਾਂ ਬਣਾਉਣਾ ਪੈਂਦਾ, ਕੋਸ਼ਿਸ਼ ਹੁਣ ਚੱਲ ਤਾਂ ਰਹੀ ਆ, ਪਰ ਸਾਰਿਆਂ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ। ਜਿਵੇਂ 60 ਗੁਰੂ ਘਰ ਬਣ ਚੁੱਕੇ ਆ, 5-7 ਗੁਰੂ ਘਰ ਪੰਜਾਬੀ ਸਕੂਲ ਚਲਾ ਰਹੇ ਆ ਨਾਲ, ਪਰ ਕੋਸ਼ਿਸ਼ ਚਾਹੀਦੀ ਆ ਵੀ ਜਿਵੇਂ ਪੰਜਾਬੀ ਗ੍ਰਾਮਰ ਸਕੂਲ ਵਾਂਗੂ ਥੋੜਾ ਜਿਹਾ ਹੋਰ ਲੈਵਲ ਹਾਈ ਕਰਕੇ ਤੇ ਗੁਰੂ ਘਰ ਬੇਸ ਹੋਵੇ ਤੇ ਨਾਲ ਸਕੂਲ ਵੀ ਬਣੇ।
ਹਾਂਜੀ ਹਾਂ, ਸਕੂਲ ਹੋਵੇ ਨਾ ਨਾਲ, ਮਤਲਬ ਜਿਹੜੀ ਗੱਲ ਆ ਹੁਣ ਤੁਸੀਂ
ਦੇਖੋ। ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ, ਅੰਦਰ ਇੱਕ ਅੰਦਰਲੀ ਗੱਲ, ਅੰਦਰਲੀ ਗੱਲ ਮਨਪ੍ਰੀਤ ਮਾਫੀ ਚਾਹੁੰਦਾ ਦੱਸਦਾ ਤੁਹਾਨੂੰ ਵੀ, ਅੰਦਰਲੀ ਗੱਲ ਇਹ ਆ ਵੀ ਸਾਰੇ ਗੁਰਦੁਆਰੇ ਸਕੂਲ ਰਜਿਸਟਰਡ ਕਰਾਉਂਦੇ ਆ, ਉਹਦਾ ਪਤਾ ਕੀ ਕਾਰਨ ਆ? ਹਰ ਗੁਰੂ ਘਰ ਨੇ ਸਕੂਲ ਰਜਿਸਟਰਡ ਕਰਾਇਆ ਹੋਇਆ, ਤੇ ਉਹਦਾ ਅੰਦਰੂਨੀ ਗੱਲ ਦੱਸ ਦਿੰਦਾ ਮੈਂ ਤੁਹਾਨੂੰ ਅੱਜ ਰੇਡੀਓ ਦੇ ਉੱਤੇ, ਸਾਰੀ ਦੁਨੀਆ ਬਹੁਤ ਸਾਰਿਆਂ ਨੂੰ ਪਤਾ ਵੀ ਹੋਊ, ਪਰ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸਦੇ ਆ ਵੀ ਇੱਕ ਟੈਕਸ ਡਿਡਕਸ਼ਨ ਹੁੰਦੀ ਆ ਸਾਡੇ ਆਸਟ੍ਰੇਲੀਆ ਦੇ ਵਿੱਚ, ਵੀ ਜੇ ਕਿਸੇ ਅਦਾਰੇ ਨੂੰ ਟੈਕਸ ਡਿਡਕਸ਼ਨ ਮਿਲੀ ਹੋਈ ਹੈ ਨਾ, ਤਾਂ ਉਹਨੂੰ ਜੇ ਤੁਸੀਂ ਕੋਈ ਵੀ, ਆਪਾਂ ਹੁਣ ਮੰਨ ਲਓ ਵੀ ਜੇ ਮੈਂ ਸਾਲ ਦਾ $1,000 ਗੁਰਦੁਆਰਾ ਸਾਹਿਬ ਨੂੰ ਦਿੰਦਾ ਤੇ ਮੈਂ ਉਹੀ $1,000 ਟੈਕਸ ਦੇ ਵਿੱਚ ਕਲੇਮ ਕਰ ਸਕਦਾ, ਤਾਂ ਮੇਰਾ ਤਾਂ ਕੁਛ ਨੀ ਲੱਗਿਆ ਨਾ, ਮੈਨੂੰ ਤਾਂ ਉਹ ਸਰਕਾਰ ਦੀ ਥਾਂ ਤੇ ਗੁਰੂ ਘਰ ਨੂੰ ਦੇਤਾ। ਹਾਂ, ਉਹ ਟੈਕਸ ਡਿਡਕਸ਼ਨ ਗੁਰੂ ਘਰ ਨੂੰ ਨਹੀਂ ਮਿਲਦੀ, ਟੈਕਸ ਡਿਡਕਸ਼ਨ ਮਿਲਦੀ ਹੈ ਸਕੂਲ ਨੂੰ, ਤੇ ਇਸ ਲਈ ਸਾਰੇ ਗੁਰੂ ਘਰਾਂ ਨੇ ਨਾਲ ਨਾਲ ਪੈਰਲਰ ਸਕੂਲ ਰਜਿਸਟਰਡ ਕਰਾਏ ਹੋਏ ਆ, ਤੇ ਉਸ ਨੂੰ ਉਸ ਪੱਧਰ ਤੇ ਲਿਜਾਣ ਦੀ ਕੋਸ਼ਿਸ਼ ਵੀ ਕਰਦੇ ਆ ਵੀ ਤਾਂ ਕਿ ਸਾਡੇ ਗੁਰੂ ਘਰ ਨੂੰ ਜਿਹੜੀ ਵੀ ਡੋਨੇਸ਼ਨ ਹੁੰਦੀ ਹੈ ਉਹ ਟੈਕਸ ਡਿਡਕਸ਼ਨ ਚ ਆ ਜਾਏ। ਪਰ ਇਹਦੀ ਮਨਸ਼ਾ ਕਈਆਂ ਦੀ ਪੰਜਾਬੀ ਫਲਾਉਣਾ ਜਾਂ ਗੁਰਮੁਖੀ ਫਲਾਉਣਾ ਵੀ ਹੋ ਸਕਦੀ ਆ, ਤੇ ਕਈਆਂ ਦੀ ਮਨਸ਼ਾ ਡਿਡਕਸ਼ਨ ਲੈਣੀ ਵੀ ਹੋ ਸਕਦੀ ਆ, ਪਰ ਮੇਰਾ ਇਹ ਮੰਨਣਾ ਵੀ ਸਾਰੇ ਗੁਰੂ ਘਰਾਂ ਨੂੰ ਓਪਨਲੀ ਆਉਣਾ ਚਾਹੀਦਾ ਇਸ ਚੀਜ਼ ਚ, ਓਪਨਲੀ ਉਹ ਕੋਸ਼ਿਸ਼ ਕਰਨ ਵੀ ਟੈਕਸ ਡਿਡਕਸ਼ਨ ਲੈਣ। ਸਰਕਾਰ ਫੰਡ ਦਿੰਦੀ ਆ, ਗੌਰਮੈਂਟ $1 to $1 ਫੰਡ ਦਿੰਦੀ ਆ, ਜੇ ਅਸੀਂ ਲੈਂਗੁਏਜ ਦਾ ਸਕੂਲ ਚਲਾਉਣੇ ਆ ਨਾ, ਤੇ ਜੇ ਟੈਕਸ ਡਿਡਕਸ਼ਨ ਤੁਹਾਡੀ ਹੋਊਗੀ ਨਾਲ ਦੀ ਨਾਲ ਤੁਸੀਂ ਕੋਸ਼ਿਸ਼ ਕਰੋ, ਵੱਡੀ ਬਿਲਡਿੰਗ ਲਓ, ਸਕੂਲ ਚਲਾਉਣ ਦੀ ਕੋਸ਼ਿਸ਼ ਕਰੋ, ਸਰਕਾਰ ਤੁਹਾਨੂੰ ਹੈਲਪ ਕਰੂਗੀ। ਪਰ ਸਾਡੇ ਲੋਕ ਕੀ ਨਾ ਅੰਦਰ ਖਾਤੇ ਇਕੱਲੀ ਟੈਕਸ ਡਿਡਕਸ਼ਨ ਲੈਣ ਜੋਗਾ ਹੀ ਸਕੂਲ ਦਾ ਕੰਮ ਚਲਾਉਂਦੇ ਆ, ਉਹ ਕਿਤੇ ਨਾ ਕਿਤੇ
ਨਹੀਂ। ਗੱਲ ਤਾਂ ਹੋਈ ਆ ਨਾ, ਆਪਣਾ ਇਸਲਾਮਿਕ ਸਕੂਲ ਕਿੰਨੇ ਨੇ ਆਪਣੇ ਸਾਰੇ ਆਸਟ੍ਰੇਲੀਆ ਦੇ ਵਿੱਚ, ਠੀਕ ਆ ਨਾ। ਉਹ ਬਕਾਇਦਾ ਆਪਣਾ ਦੂਜੀਆਂ ਸਟੱਡੀਜ਼ ਵੀ ਕਰਾਉਂਦੇ ਨੇ, ਤੇ ਚਲੋ ਜੋ ਉਹਨਾਂ ਦੇ ਧਰਮ ਦੇ ਵਿੱਚ ਆ ਉਹ ਵੀ ਪੜ੍ਹਾਉਂਦੇ ਨੇ। ਅਸੀਂ ਤਾਂ ਉਹ ਵੀ ਨੀ ਕਹਿ ਰਹੇ ਵੀ ਸਾਡੇ ਨਿਆਣਾ ਨੂੰ ਕੱਟੜ ਬਣਾਓ, ਅਸੀਂ ਤਾਂ ਇਹੀ ਕਹਿ ਰਹੇ ਵੀ ਆਪਣੇ ਸਕੂਲ ਖੋਲੋ ਜਿਹਦੇ ਵਿੱਚ ਉਹਨਾਂ ਨੂੰ ਪਤਾ ਲੱਗੇ ਵੀ ਆਪਾਂ ਹੈਗੇ ਕੀ ਆ, ਠੀਕ ਆ ਨਾ ਜੀ।
ਜੀ 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 ਬਿਲਕੁਲ ਜੀ, ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ। ਸੋ ਕੋਈ ਨਾ ਜੀ, ਇਹ ਤੁਹਾਡੀ ਜੀ ਬਹੁਤ ਮਿਹਰਬਾਨੀ। ਨਹੀਂ ਨਹੀਂ ਬਹੁਤ ਮਿਹਰਬਾਨੀ, ਕੋਈ ਨੀ, ਆਪਾਂ ਨੂੰ ਮੁੱਦੇ ਜ਼ਰੂਰੀ ਆ, ਉਹਦਾ ਚੱਲਦੇ ਰਹਿਣੇ ਆ। ਸੋ ਬਹੁਤ ਮਿਹਰਬਾਨੀ। ਸੋ ਮਨਪ੍ਰੀਤ ਖਰੌੜ ਜੁੜੇ ਹੋਏ ਸਨ ਜੀ ਸਾਡੇ ਨਾਲ, ਤੇ ਬਹੁਤ ਸਾਰੇ ਮੈਸੇਜ ਆ ਰਹੇ ਆ, ਤੇ ਕਾਲ ਵੀ ਖੁੱਲੀ ਹੈ ਜੀ ਜੇ ਤੁਸੀਂ ਕਰਨੀ ਚਾਹੋ, ਪਰ ਮੈਸੇਜ ਲੈਣੇ ਆ ਆਪਾਂ। ਨਵਦੀਪ ਸਿੰਘ ਜੁੜੇ ਆ ਸਾਡੇ ਨਾਲ, ਤੇ ਗੁੱਡ ਮਾਰਨਿੰਗ ਕਿਹਾ ਜੀ, ਤੇ ਨਾਲ ਹੈਪੀ ਵਾਲਾ ਬਰਥਡੇ ਕਿਹਾ ਜੀ, ਬਹੁਤ ਮਿਹਰਬਾਨੀ ਜੀ। ਤੇ ਨਾਲ ਸਾਡੇ ਨਾਲ ਰਵਨੀਤ ਮੈਲਬਨ ਤੋਂ ਜੁੜੇ ਆ, ਉਹਨਾਂ ਨੇ ਸਤਿ ਸ੍ਰੀ ਅਕਾਲ ਮਿੰਟੂ ਭਾਜੀ, ਹੈਪੀ ਬਰਥਡੇ, ਮੈਨੀ ਮੈਨੀ ਹੈਪੀ ਰਿਟਰਨ ਆਫ ਦਾ ਡੇ। ਸੋ ਬਹੁਤ ਮਿਹਰਬਾਨੀ ਜੀ ਰਵਨੀਤ, ਤੁਹਾਨੂੰ ਵੀ। ਤੇ ਉਸ ਤੋਂ ਬਾਅਦ ਕੁਲਦੀਪ ਬਲ ਜੁੜੇ ਆ, ਜਨਮ ਦਿਨ ਮੁਬਾਰਕਾਂ ਭਾਜੀ। ਸੋ ਬਹੁਤ ਮਿਹਰਬਾਨੀ ਕੁਲਦੀਪ ਭਾਈ। ਕੁਲਵੀਰ ਸਿੰਘ ਜੁੜੇ ਆ ਜੀ, ਤੇ ਉਹ ਵੀ ਕਹਿੰਦੇ ਜੀ, ਸਤਿ ਸ੍ਰੀ ਅਕਾਲ ਮਿੰਟੂ ਬਾਈ ਜੀ, ਸਾਰੇ ਸੁਣਨ ਵਾਲਿਆਂ ਨੂੰ ਮੈਂ ਬਹੁਤ ਜੁਆਇੰਟ ਕਰ ਰਿਹਾ ਬਹੁਤ ਵਧੀਆ ਆਪ ਦੇ ਵਿਚਾਰ ਮੈਂ ਬਹੁਤ ਜੁਆਇੰਟ ਕਰ ਰਿਹਾ ਬਹੁਤ ਵਧੀਆ ਆਪ ਦੇ ਵਿਚਾਰ ਮੈਂ ਬਹੁਤ ਹੀ ਬੇਸਬਰੀ ਨਾਲ ਆਪ ਨੂੰ ਸੁਣਦਾ ਹਾਂ ਮੈਂ ਕੁਲਵੀਰ ਸਿੰਘ ਐਡਮਿੰਟਨ ਤੋਂ ਹਾਂਜੀ ਕੁਲਵੀਰ ਜੀ ਸਤਿ ਸ੍ਰੀ ਅਕਾਲ ਤੇ ਤੁਸੀਂ ਐਡਮਿੰਟਨ ਤੋਂ ਸਾਨੂੰ ਸੁਣ ਰਹੇ ਹੋ ਪਿਛਲੇ ਸਾਲ ਤੁਹਾਡੇ ਐਡਮਿੰਟਨ ਆਏ ਸੀ ਤੇ ਬਸ ਕੁਦਰਤੀ ਮਿਲਣ ਲੱਗਾ ਆਪਣਾ ਸੁਆਬਣ ਹੀ ਮਿਲਿਆ ਪਿੰਡ ਦਾ ਤੇ ਗਾਂ ਨੂੰ ਜਰੂਰ ਮਿਲਾਂਗੇ ਜੀ ਧੰਨਵਾਦ ਤੁਹਾਡਾ ਤੇ ਸੁਖਵੰਤ ਬਾਈ ਨੇ ਕਹਿੰਦੇ ਮੁੱਦਾ ਸਿਰੇ ਦਾ ਚੱਕਿਆ ਮੁੱਦਾ ਤਾਂ ਦੇਖੋ ਜੀ ਜਦੋਂ ਗੁਰਪ੍ਰੀਤ ਗੱਲ ਬੋਲਦਾ ਨਾ ਫਿਰ ਸਿਰੇ ਦੀ ਗੱਲ ਹੀ ਆ ਕੇ ਕਰਦਾ ਹੁੰਦਾ ਤੇ ਬਾਹਲੇ ਅਥਰਾ ਸਵਾਹ ਚੱਕੀ ਫਿਰਦਾ ਤਾਂ ਹੀ ਤਾਂ ਮੈਂ ਉਹਦਾ ਨਾਮ ਇੱਥੋਂ ਚੱਕਰਵਰਤੀ ਰੱਖਿਆ ਹੋਇਆ ਤੇ ਬਿਕਰਮ ਸਿੰਘ ਜੁੜੇ ਆ ਸਾਡੇ ਨਾਲ ਕਹਿੰਦੇ ਮਿੰਟੂ ਭਾਜੀ ਖਾਲਿਸਤਾਨ ਦੀ ਮੰਗ ਕਰਨਾ ਸਹੀ ਸੀ ਕੀ ਖਾਲਿਸਤਾਨ ਦੀ ਮੰਗ ਕਰਨਾ ਸਹੀ ਸੀ ਇਹ ਬਿਕਰਮ ਸਿੰਘ ਦੇਖੋ ਗੱਲ ਕੋਈ ਵੀ ਗਲਤ ਨਹੀਂ ਹੁੰਦੀ ਗੱਲ ਕੋਈ ਵੀ ਸਹੀ ਨਹੀਂ ਹੁੰਦੀ ਗੱਲ ਹੁੰਦੀ ਹੈ ਹਰ ਬੰਦੇ ਦੀ ਸੋਚ ਤੇ ਡਿਪੈਂਡ ਹੁੰਦੀ ਹੈ ਕੋਈ ਬੰਦਾ ਕਿਵੇਂ ਸੋਚਦਾ ਕੋਈ ਬੰਦਾ ਕਿਵੇਂ ਸੋਚਦਾ ਜੇ ਹੁਣ ਮੈਨੂੰ ਪਰਸਨਲ ਤੌਰ ਤੇ ਪੁੱਛੋਗੇ ਤਾਂ ਮੈਂ ਪਰਸਨਲ ਤੌਰ ਤੇ ਮੇਰਾ ਇੱਕ ਆਪਦਾ ਬਿਆਨ ਹੋਊਗਾ ਤੇ ਆਪਦੀ ਮੇਰੀ ਸੋਚ ਹੋਊਗੀ ਜੇ ਮੈਨੂੰ ਐਜ ਏ ਰੇਡੀਓ ਐਂਕਰ ਪੁੱਛੋਗੇ ਮੇਰੀ ਉਹ ਬਿਆਨ ਹੋਊਗਾ ਕਿਸੇ ਵੀ ਬੰਦੇ ਨੂੰ ਜਿਹੜੇ ਨੂੰ ਮੁੱਦੇ ਨੂੰ ਜਿਹਨੇ ਉਹ ਸੰਤਾਪ ਭੋਗਿਆ ਉਹ ਦੌਰ ਚ ਲੰਘਿਆ ਜਾਂ ਉਹ ਸਾਰੀਆਂ ਗੱਲਾਂ ਬਾਰੇ ਜਾਣਦਾ ਉਹਦੀ ਹੋਰ ਨਜ਼ਰੀਆ ਹੋਊਗਾ ਜਿਹੜਾ ਅੱਜ ਬੱਚਾ ਜਿਹਨੇ ਕੋਈ ਦੋ ਕਿਤਾਬਾਂ ਪੜ੍ਹੀਆਂ ਚਾਰ ਕਿਤਾਬਾਂ ਪੜ੍ਹ ਕੇ ਗਿਆਨ ਹਾਸਲ ਕੀਤਾ ਤੇ ਉਹਨੂੰ ਲੱਗਦਾ ਮੈਂ ਹੋਰ ਬੁੱਧੀਜੀਵੀ ਹੋ ਗਿਆ ਉਹਦੀ ਉਹ ਸੋਚ ਹੋਊਗੀ ਪਰ ਜੇ ਮੇਰੀ ਪਰਸਨਲ ਸੋਚ ਮੰਨੋਗੇ ਪਰਸਨਲ ਸੋਚ ਨਾ ਜੇ ਕਈ ਬੰਦੇ ਸਿੱਧੇ ਮੁਨਕਰ ਹੋ ਜਾਂਦੇ ਆ ਵੀ ਕੀ ਕਰੋਗੇ ਮੁਲਕ ਲੈ ਕੇ ਆਪਦਾ ਤੁਸੀਂ ਲੈਂਡ ਲੌਕ ਹੋ ਤੁਸੀਂ ਫਲਾਨਾ ਤੁਸੀਂ ਪ੍ਰਪੇਅਰ ਨੀ ਯੇ ਆ ਬੋ ਆ ਮੇਰੀ ਜਿਹੜੀ ਸੋਚ ਇਹ ਆ ਵੀ ਹੋਮਲੈਂਡ ਹੋਣਾ ਬੁਰੀ ਗੱਲ ਨੀ ਇੱਕ ਕੌਮ ਲਈ ਉਹਦੀ ਆਪਦੀ ਇੱਕ ਧਰਤੀ ਹੋਣੀ ਆਪਦੀ ਇੱਕ ਮੁਲਕ ਹੋਣਾ ਬੁਰੀ ਗੱਲ ਨੀ ਉਹਦੇ ਨਾਲ ਇੱਕ ਤਾਂ ਸਾਰੇ ਗਿਲੇ ਸ਼ਿਕਵੇ ਮੁੱਕ ਜਾਂਦੇ ਆ ਵੀ ਸਾਨੂੰ ਮਨੋਰਟੀ ਦੇ ਲਈ ਕਰਕੇ ਮਨੋਰਟੀ ਦੇ ਹਿਸਾਬ ਨਾਲ ਸਾਨੂੰ ਸਾਡਾ ਵਰਤਾਰਾ ਕੀਤਾ ਜਾਂਦਾ ਸੋ ਪਹਿਲੀ ਗੱਲ ਵੀ ਮੈਂ ਇਹਦੇ ਹੱਕ ਚ ਹਾਂ ਵੀ ਸਾਡੀ ਹੋਮਲੈਂਡ ਹੋਣੀ ਚਾਹੀਦੀ ਆ ਪਰ ਹੋਣੀ ਚਾਹੀਦੀ ਆ ਉਹਦੇ ਲਈ ਇੱਕ ਸਿਸਟੇਮੈਟਿਕ ਢੰਗ ਹੋਣਾ ਚਾਹੀਦਾ ਸਾਨੂੰ ਉਸ ਹੋਮਲੈਂਡ ਲੈਣ ਲਈ ਸਾਡੀ ਹੋਮਲੈਂਡ ਬਾਰੇ ਸਾਡੇ ਵਿਚਾਰ ਬਣਾਉਣ ਲਈ ਤੇ ਦੁਨੀਆਂ ਨੂੰ ਪ੍ਰੋਪਰ ਢੰਗ ਨਾਲ ਉਸ ਹੋਮਲੈਂਡ ਬਾਰੇ ਜਾਗਰੂਕ ਕਰਕੇ ਤੇ ਨਾਲ ਤੋਰਨ ਲਈ ਉਹਦਾ ਕੀ ਸਿਸਟਮ ਹੋਣਾ ਚਾਹੀਦਾ ਹੁਣ ਜਦੋਂ ਸੰਤਾਂ ਦੀ ਗੱਲ ਆਉਂਦੀ ਆ ਚਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਗੱਲ ਆਉਂਦੀ ਆ ਉਹਨਾਂ ਬਾਰੇ ਚ ਨਾਲ ਇਹ ਗੱਲ ਕਿਹਾ ਜਾਂਦਾ ਵੀ ਉਹਨਾਂ ਨੇ ਕਿਤੇ ਵੀ ਖਾਲਿਸਤਾਨ ਦੀ ਮੰਗ ਨਹੀਂ ਕੀਤੀ ਦੇਖੋ ਉਹਨਾਂ ਨੇ ਆਹ ਜਿਹੜੇ ਢੰਗ ਨਾਲ ਅੱਜ ਕੱਲ ਹੋ ਰਹੀ ਹੈ ਇੱਦਾਂ ਨਹੀਂ ਪਰ ਉਹਨਾਂ ਨੇ ਇਸ ਗੱਲ ਤੋਂ ਮੁਨਕਰ ਵੀ ਨਹੀਂ ਹੋਏ ਵੀ ਭਾਈ ਸਾਡਾ ਆਪਣਾ ਜਿਹੜਾ ਇੱਕ ਆਪਣੀ ਇੱਕ ਵੱਖਰੀ ਪਛਾਣ ਸਾਡੀ ਆ ਜਿਵੇਂ ਉਵੇਂ ਇੱਕ ਵੱਖਰਾ ਸਾਡੀ ਹੋਂਦ ਹੋਣੀ ਚਾਹੀਦੀ ਹੈ ਵੱਖਰਾ ਇੱਕ ਮੁਲਕ ਹੋਣਾ ਚਾਹੀਦਾ ਵੱਖਰੀ ਇੱਕ ਸਾਡੀ ਹੋਣੀ ਚਾਹੀਦੀ ਹੈ ਪਰ ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਵੀ ਹਜੇ ਇਨੀਸ਼ੀਅਲ ਸਟੇਜ ਦੇ ਉੱਤੇ ਆ ਜਿਹੜਾ ਸੰਘਰਸ਼ ਤੇ ਜਦੋਂ ਇਹਦੀ ਲੋੜ ਪਊਗੀ ਜਿੱਥੋਂ ਤੱਕ ਕਿ ਫਿਲਹਾਲ ਅਸੀਂ ਆਪਦੇ ਹੱਕ ਲੈਣੇ ਆ ਹੱਕ ਲੈਣ ਤੋਂ ਬਾਅਦ ਅਗਲਾ ਸਟੈਪ ਇਹ ਹੋਊਗਾ ਉਹਨਾਂ ਦੀ ਜਿਹੜੀ ਇਹ ਸੋਚ ਮੁਤਾਬਕ ਉਹ ਕੰਮ ਕਰ ਰਹੇ ਸੀ ਕਿਉਂਕਿ ਮੇਰੀ ਇਸ ਵਿਸ਼ੇ ਤੇ ਡਾਕਟਰ ਪੰਨੂ ਨਾਲ ਗੱਲ ਹੋਈ ਡਾਕਟਰ ਹਰਪਾਲ ਸਿੰਘ ਪੰਨੂ ਨੇ ਬੜਾ ਖੂਬਸੂਰਤ ਇੱਕ ਲੇਖ ਲਿਖਿਆ ਜਿਹੋ ਜਿਹਾ ਮੈਂ ਦੇਖਿਆ ਜਰਨੈਲ ਸਿੰਘ ਤਾਂ ਉਹ ਇੱਕ ਲੋਕਾਂ ਨੇ ਉਹਦੀ ਕਿਤਾਬ ਬਣਾ ਕੇ ਵੀ ਵੰਡੀ ਉਸ ਆਰਟੀਕਲ ਦੀ ਤੁਸੀਂ ਵੀ ਆਨਲਾਈਨ ਪੜ੍ਹ ਸਕਦੇ ਹੋ ਉਹਨਾਂ ਨੇ ਪੰਨੂ ਸਾਹਿਬ ਨੇ ਮੈਨੂੰ ਸਪੈਸ਼ਲੀ ਇਸ ਗੱਲਬਾਤ ਚ ਉਹਨਾਂ ਨੇ ਕਿਹਾ ਕਹਿੰਦੇ ਅਸੀਂ ਬਹੁਤ ਵਾਰੀ ਸੰਤਾਂ ਨਾਲ ਬੈਠ ਕੇ ਗੱਲ ਕੀਤੀ ਸੀ ਵੀ ਆਪਾਂ ਪਹਿਲਾਂ ਪੇਪਰ ਦੇ ਉੱਤੇ ਕੰਮ ਕਰੀਏ ਆਪਾਂ ਕਾਗਜ਼ਾਂ ਦੇ ਵਿੱਚ ਇੱਕ ਆਪਾਂ ਇੱਕ ਡਰਾਫਟ ਤਿਆਰ ਕਰੀਏ ਵੀ ਕੀ ਆ ਸਾਡੀ ਸਾਡੀ ਕੀ ਸਾਡਾ ਮੁਲਕ ਹੋਊਗਾ ਕੀ ਉਹਦੇ ਵਿੱਚ ਹੋਊਗਾ ਕਿਹੋ ਜਿਹੀ ਸਾਡੀ ਸੋਚ ਹੋਊਗੀ ਕਿਹੋ ਜਿਹੇ ਸਾਡੇ ਕਾਨੂੰਨ ਹੋਣਗੇ ਵੀ ਕਾਗਜ਼ਾਂ ਤੇ ਲਿਆਈਏ ਪਰ ਉਸ ਟਾਈਮ ਸੰਤ ਕਹਿੰਦੇ ਰਹੇ ਵੀ ਨਹੀਂ ਕੋਈ ਨੀ ਸਮਾਂ ਆਉਣ ਤੇ ਕਰਾਂਗੇ ਪ੍ਰੋਫੈਸਰ ਸਾਹਿਬ ਹਜੇ ਨਹੀਂ ਇਹ ਗੱਲ ਉਹ ਕਹਿੰਦੇ ਰਹੇ ਕੋਈ ਨੀ ਕਰਾਂਗੇ ਸਮਾਂ ਆਉਣ ਤੇ ਕਰਾਂਗੇ ਪਰ ਉਹ ਸਮਾਂ ਚਲੋ ਨਹੀਂ ਆਇਆ ਹੋਰ ਪਾਸੇ ਮਾਹੌਲ ਚਲਾ ਗਿਆ ਪਰ ਮੇਰਾ ਇਹ ਮੰਨਣਾ ਵੀ ਜੇ ਅਸੀਂ ਵੱਖਰੀ ਹੋਮਲੈਂਡ ਚਾਹੁੰਦੇ ਆ ਹੋਣੀ ਚਾਹੀਦੀ ਆ ਤਾਂ ਸਭ ਤੋਂ ਪਹਿਲਾਂ ਸਾਨੂੰ ਉਹਦਾ ਇੱਕ ਕੰਸਟੀਟਿਊਸ਼ਨ ਲਿਖਣਾ ਪੈਣਾ ਉਹ ਕੰਸਟੀਟਿਊਸ਼ਨ ਇੰਨਾ ਕੁ ਕਲੀਅਰ ਤੇ ਇੰਨਾ ਕੁ ਓਪਨ ਹੋਣਾ ਚਾਹੀਦਾ ਵੀ ਕਿਸੇ ਬੰਦੇ ਨੂੰ ਕਿੰਤੂ ਪਰੰਤੂ ਜਾਂ ਸਵਾਲ ਹੀ ਨਾ ਰਹਿ ਜੇ ਹੁਣ ਅੱਜ ਦੇ ਦੌਰ ਦੇ ਵਿੱਚ ਜਦੋਂ ਤੁਸੀਂ ਦੂਜੀ ਕਮਿਊਨਿਟੀ ਕੋਲੇ ਗੱਲ ਕਰਦੇ ਹੋ ਤਾਂ ਦੂਜੀ ਕਮਿਊਨਿਟੀ ਕੋਲੇ ਹਜ਼ਾਰਾਂ ਸਵਾਲ ਆ ਜਾਂਦੇ ਆ ਵੀ ਅਸੀਂ ਹੁਣ ਅੱਜ ਇਸ ਪੰਜਾਬ ਦਾ ਹਿੱਸਾ ਜਾਂ ਜਿਹੜੇ ਏਰੀਏ ਨੂੰ ਅਸੀਂ ਰਿਕੋਗਨਾਈਜ਼ ਕਰਦੇ ਹਾਂ ਵੀ ਇਹ ਸਾਡਾ ਇੱਕ ਹੋਮਲੈਂਡ ਹੋਣੀ ਚਾਹੀਦੀ ਆ ਉਸ ਹੋਮਲੈਂਡ ਦੇ ਵਿੱਚ ਅੱਜ ਬਹੁਤ ਸਾਰੇ ਹਿੰਦੂ ਬਹੁਤ ਸਾਰੇ ਹੋਰ ਧਰਮਾਂ ਦੇ ਨਾਲ ਸੰਬੰਧਿਤ ਲੋਕ ਹੋਰ ਕਿੱਤਿਆਂ ਦੇ ਨਾਲ ਸੰਬੰਧਿਤ ਲੋਕ ਜਿਹੜੇ ਕਿੱਤੇ ਕੀ ਜੇ ਖਾਲਿਸਤਾਨ ਦੀ ਜੇ ਇੱਕ ਰੂਪ ਰੇਖਾ ਬਣਾਉਣੇ ਆ ਆਪਾਂ ਤੇ ਉਹਦੇ ਚ ਆਪਾਂ ਨੂੰ ਜਿਵੇਂ ਦੱਸਣਾ ਪਊ ਵੀ ਉਹਨਾਂ ਦਾ ਕੀ ਬਣੂ ਆ
ਕੀ ਉਹ ਹੋਣਗੇ ਜਾਂ ਨਹੀਂ ਹੋਣਗੇ, ਜੇ ਹੋਣਗੇ ਤਾਂ ਉਹਨਾਂ ਦੇ ਕੀ ਦਾਇਰੇ ਹੋਣਗੇ, ਕੀ ਉਹ ਕੰਮ ਕਰ ਸਕਣਗੇ ਕਿ ਨਹੀਂ ਕਰ ਸਕਣਗੇ। ਕਾਮਨ ਸੈਂਸ ਜੀ ਦੀ ਗੱਲ ਕਰੀਏ ਤਾਂ ਅਸੀਂ ਸਿੱਖ ਧਰਮ ਦੇ ਜਾਂ ਖਾਲਸ ਰਾਜ ਦੀ ਗੱਲ ਕਰਦੇ ਹਾਂ, ਖਾਲਿਸਤਾਨ ਦੀ ਰਾਜ ਕਰਦੇ ਗੱਲ ਕਰਦੇ ਹਾਂ, ਜਾਂ ਤਾਂ ਅਸੀਂ ਪਹਿਲਾਂ ਆਪਦੀ ਡੈਫੀਨੇਸ਼ਨ ਦੇਈਏ ਵੀ ਸਾਰੇ ਸਰੂਪ ਚ ਹੋਣਗੇ ਉੱਥੇ ਬੰਦੇ, ਜਾਂ ਉੱਥੇ ਕੋਈ ਵੀ ਜਾਤ ਧਰਮ ਕਰਮ ਰਹਿ ਸਕੂਗਾ, ਉਹਨਾਂ ਦੇ ਕੀ ਦਾਇਰੇ ਹੋਣਗੇ, ਉਹਨਾਂ ਨੂੰ ਕੀ ਮੰਨਣਾ ਪਊਗਾ, ਕੀ ਉੱਥੇ ਕੀ ਅਸੀਂ ਉੱਥੇ ਸਾਡੀ ਕਿੰਨੀ ਕੁ ਸਖਤੀ ਹੋਊਗੀ ਵੀ ਅਸੀਂ ਕੀ ਤਾਲਿਬਾਨ ਵਾਲੇ ਹੁਕਮ ਚਲਾਵਾਂਗੇ ਜਾਂ ਅਸੀਂ ਲਿਬਰਲ ਬਹੁਤ ਹੋਵਾਂਗੇ। ਅਸੀਂ ਸਾਨੂੰ ਪਤਾ ਵੀ ਅਸੀਂ ਹਰ ਬੰਦੇ ਦੀ ਕਦਰ ਕਰਦੇ ਹਾਂ, ਇੱਕ ਸਿੱਖ ਹਰ ਬੰਦੇ ਦੀ ਕਦਰ ਕਰਦਾ, ਕੋਈ ਪ੍ਰੋਬਲਮ ਨਹੀਂ, ਪਰ ਸਾਨੂੰ ਪੇਪਰ ਤੇ ਲਿਆਉਣੀ ਪੈਣੀ ਹੈ ਗੱਲ ਪੇਪਰ ਤੇ। ਜੇ ਅੱਜ ਇੱਕ ਜੱਜ ਇੱਕ ਪੁੱਛ ਰਿਹਾ ਵੀ ਭਗਵੰਨਣੀ ਦੱਸੋ ਕਿੱਥੇ ਲਿਖੀ ਹੈ ਸਿੱਖ ਧਰਮ ਚ ਵੀ ਲਾਜ਼ਮੀ ਆ, ਉਹਦਾ ਕਾਰਨ ਕੀ ਆ? ਉਹਦਾ ਕਾਰਨ ਹੀ ਡਾਕੂਮੈਂਟੇਸ਼ਨ ਆ, ਵੀ ਕਾਨੂੰਨ ਆ ਨਾ ਜਿਹੜਾ, ਜਾਂ ਜਿਹੜੀਆਂ ਲੋਕ ਆ ਉਹ ਤੁਹਾਡੇ ਪੇਪਰ ਵਰਕ ਨੂੰ ਸਮਝਦੇ ਆ ਵੀ ਪੇਪਰ ਵਰਕ ਕੀ ਕਹਿੰਦਾ, ਕਾਗਜ਼ ਕੀ ਕਹਿੰਦੇ ਆ, ਕਿਉਂਕਿ ਅਖੀਰ ਨੂੰ ਜੇ ਕਿਤੇ ਵੀ ਕੋਈ ਕੇਸ ਹੋਣਾ, ਕੋਈ ਫੈਸਲਾ ਹੋਣਾ ਤਾਂ ਉਹ ਪੇਪਰਾਂ ਦੇ ਢੰਗ ਨਾਲ ਹੋਣਾ। ਸੋ ਮੇਰਾ ਇਹ ਮੰਨਣਾ ਵੀ ਸਭ ਤੋਂ ਪਹਿਲਾਂ ਕੰਸਟੀਟਿਊਸ਼ਨ ਹੋਣ ਚ ਆਉਣਾ ਚਾਹੀਦਾ, ਉਸ ਦੇ ਵਿੱਚ ਫਿਰ ਅਸੀਂ ਸਾਡੇ ਜਿੰਨੇ ਵੀ ਵੱਡੇ ਵੱਡੇ ਬੁੱਧੀਜੀਵੀ ਉਸ ਤੇ ਇੱਕ ਸੁਰ ਹੋ ਕੇ ਬੈਠ ਕੇ ਉਹਦੇ ਤੇ ਬਹਿਸਾਂ ਕਰਨ, ਉਹਦੇ ਤੇ ਬੈਠ ਕੇ ਤੇ ਗੋਸ਼ਟੀਆਂ ਹੋਣ, ਉਹਦੇ ਚ ਗੋਸ਼ਟੀਆਂ ਚੋਂ ਇੱਕ ਪਰਫੈਕਟ ਜਿਹਨੂੰ ਕਹਿ ਸਕਦੇ ਹਾਂ ਪਰਪੱਕ ਇੱਕ ਸੰਵਿਧਾਨ ਨਿਕਲਣਾ ਚਾਹੀਦਾ, ਫਿਰ ਉਸ ਨੂੰ ਲੈ ਕੇ ਅਸੀਂ ਪਟੀਸ਼ਨ ਵਾਈਟ ਹਾਊਸ ਦੀ ਥਾਂ ਤੇ ਯੂ ਐਨ ਓ ਕੋਲੇ ਜਾਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਉਸ ਮੁੱਦੇ ਨੂੰ ਅਸੀਂ ਲੈ ਕੇ ਆਈਏ ਵੀ ਆਏ ਜਾਂ ਸਾਡਾ ਮੁਲਕ ਹੋਊਗਾ, ਉਸ ਮੁਲਕ ਦੇ ਵਿੱਚ ਮੈਂ ਫਿਰ ਗਰੰਟੀ ਕਰਦਾ ਵੀ ਜੇ ਉੱਥੇ ਕੋਈ ਪਟੀਸ਼ਨ ਸਾਈਨ ਹੋਊਗੀ ਨਾ, ਜੇ ਉਹਦੇ ਚ ਕਲੀਅਰ ਕੱਟ ਹੋਊਗਾ ਤਾਂ ਉਹਦੇ ਚ ਸਾਰੇ ਪੰਜਾਬ ਚ ਰਹਿਣ ਵਾਲੇ ਬੰਦੇ ਜਾਂ ਜਿੱਥੇ ਜਿਹੜੇ ਅਸੀਂ ਲੈਂਡਮਾਰਕਿੰਗ ਕਰ ਰਹੇ ਹਾਂ ਉਹ ਸਾਈਨ ਕਰਨਗੇ, ਕੱਲਾ ਕੱਲਾ 100% ਲੋਕ ਸਾਈਨ ਕਰਨਗੇ, 100% ਲੋਕ ਵੋਟ ਪਾਉਣਗੇ ਵੀ ਹਾਂ ਵੀ ਖਾਲਸ ਰਾਜ ਆ ਜਿਹੜਾ ਉਹ ਇਹੋ ਜਿਹਾ ਹੋਊਗਾ ਤੇ ਆਹ ਸਾਡਾ ਸੰਵਿਧਾਨ ਉਹ ਆਹ ਚੀਜ਼ਾਂ ਅਸੀਂ ਲੈ ਕੇ ਆਉਣੇ ਆ, ਜੇ ਤੁਹਾਨੂੰ ਲੱਗਦਾ ਤੇ ਤੁਸੀਂ ਜੁਆਇਨ ਕਰੋ। ਮੇਰੇ ਹਿਸਾਬ ਨਾਲ ਉਹ ਇੱਕ ਤਰੀਕਾ, ਮੈਂ ਕੋਈ ਇਸ ਦੇ ਵਿਰੋਧਤਾ ਚ ਨਹੀਂ ਵੀ ਨਹੀਂ ਬਣਨਾ ਚਾਹੀਦਾ, ਬਣਨਾ ਚਾਹੀਦਾ ਕਿਉਂਕਿ ਵੱਖਰੀਆਂ ਵੱਖਰੀਆਂ ਕੌਮਾਂ ਦੇ ਵੱਖਰੀਆਂ ਵੱਖਰੀਆਂ ਨਿੱਕੇ ਨਿੱਕੇ ਮੁਲਕ ਆ, ਹੋਮਲੈਂਡ ਕੋਈ ਚੱਕਰ ਹੀ ਨਹੀਂ ਦੁਨੀਆਂ ਦੇ ਵਿੱਚ, ਜਿਹੜਾ ਲੈਂਡ ਲੋਕ ਜਿਹਨੂੰ ਗੱਲ ਕਹਿੰਦੇ ਆ ਉਹ ਕੋਈ ਵੱਡਾ ਮਸਲਾ ਨਹੀਂ ਦੁਨੀਆਂ ਦੇ ਵਿੱਚ, ਬਹੁਤ ਸਾਰੇ ਮੁਲਕ ਲੈਂਡ ਲੋਕ ਆ, ਉਹ ਕੋਈ ਵੱਡੀ ਚੀਜ਼ ਨਹੀਂ ਹੈ, ਵਪਾਰ ਦੀ ਕੋਈ ਵੱਡੀ ਚੀਜ਼ ਨਹੀਂ, ਸਾਡੇ ਪੰਜਾਬੀ ਮਿਹਨਤੀ ਅਸੀਂ ਪ੍ਰੋਡਕਸ਼ਨ ਕਰਨ ਜਾਣਦੇ ਹਾਂ ਅਸੀਂ ਸਭ ਕੁਛ, ਉਹ ਕੋਈ ਵੱਡੀ ਚੀਜ਼ ਨਹੀਂ ਹੈ, ਇਹ ਚੀਜ਼ਾਂ ਦਾ ਮਸਲੇ ਨਹੀਂ ਹੈਗੇ। ਦੂਜੀ ਜਿਹੜੀ ਸਾਨੂੰ ਇਹ ਵੀ ਕੋਈ ਡਰ ਵਾਲੀ ਗੱਲ ਨਹੀਂ ਵੀ ਅਸੀਂ ਛੋਟਾ ਮੁਲਕ ਹੋਵਾਂਗੇ ਤੇ ਸਾਡੀ ਜਿਹੜੀ ਆਰਮੀ ਆ ਜਾਂ ਸਾਡੀ ਫੌਜ ਆ ਜਾਂ ਅਸੀਂ ਸੁਰੱਖਿਆ ਨਹੀਂ ਕਰ ਪਾਵਾਂਗੇ, ਇਹ ਤਾਂ ਕਿਤੇ ਖਾਨੇ ਚ ਹੀ ਨਹੀਂ ਆਉਂਦਾ, ਕਿਉਂਕਿ ਇਹਦਾ ਮੇਰਾ ਇਹ ਮੰਨਣਾ ਵੀ ਅਸੀਂ ਦੁਨੀਆਂ ਨੂੰ ਦਿਖਾ ਚੁੱਕੇ ਹਾਂ ਵੀ ਅਸੀਂ ਉਹ ਲੋਕ ਆ, ਉਹ ਕੌਮ ਆ ਜਿਨ੍ਹਾਂ ਨੇ 1,25,000 ਨਾਇਕ ਲੜਾਉਣ ਵਾਲੀ ਜਿਹੜਾ ਜਜ਼ਬਾ ਸਾਡੇ ਚ, ਉਹ ਸਾਡੇ ਲਈ ਕੋਈ ਚੀਜ਼ ਹੀ ਹੈ ਨੀ। ਕਈ ਲੋਕ ਇਹ ਵੀ ਸ਼ੰਕੇ ਜ਼ਾਹਿਰ ਕਰਦੇ ਹਨ ਵੀ ਕੋਈ ਸਾਨੂੰ ਦਰੜ ਦੂ, ਏਦਾਂ ਕਰ ਦੂ, ਨਹੀਂ ਏਦਾਂ ਨਹੀਂ ਦਰੜੇ ਜਾਂਦੇ ਹੁੰਦੇ, ਏਦਾਂ ਕੁਛ ਨਹੀਂ ਹੁੰਦਾ ਹੁੰਦਾ। ਸੋ ਮੈਨੂੰ ਫਾਈਨੈਂਸ਼ਲੀ ਤੌਰ ਤੇ ਕੋਈ ਪ੍ਰੋਬਲਮ ਨਹੀਂ, ਮੈਨੂੰ ਸੁਰੱਖਿਆ ਤੌਰ ਤੇ ਕੋਈ ਪ੍ਰੋਬਲਮ ਨਹੀਂ, ਮੈਨੂੰ ਹੋਰ ਕਿਸੇ ਚੀਜ਼ ਦੀ ਕੋਈ ਸ਼ੰਕਾ ਨਹੀਂ, ਪਰ ਮੈਨੂੰ ਸ਼ੰਕਾ ਇਸ ਚੀਜ਼ ਦੀ ਜ਼ਰੂਰ ਹੈਗੀ ਵੀ ਸਾਨੂੰ ਇੱਕ ਤਾਂ ਆਪਦਾ ਦਾਇਰਾ ਜੇ ਅਸੀਂ ਕਿੱਥੋਂ ਤੱਕ ਹੋਣਾ ਚਾਹੀਦਾ, ਜਿਵੇਂ ਮੇਰਾ ਏਰੀਏ ਆ ਪੰਜਾਬੀ ਬੋਲਦਾ, ਅਸੀਂ ਬਾਹਰ ਆ ਥੋੜਾ ਹਰਿਆਣੇ ਚ, ਤੇ ਕੀ ਅਸੀਂ ਤਾਂ ਅਸੀਂ ਆਉਣਾ ਚਾਹੁੰਦੇ ਹਾਂ, ਅਸੀਂ ਉਸ ਖਾਲਿਸਤਾਨ ਦਾ ਹਿੱਸਾ ਬਣਨਾ ਚਾਹੁੰਦੇ ਹਾਂ, ਸਾਡਾ ਸਾਰਾ ਏਰੀਆ ਬਣਨਾ ਚਾਹੁੰਦਾ ਜੇ ਉਸਦਾ ਪ੍ਰੋਪਰ ਇੱਕ ਸੰਵਿਧਾਨ ਹੋਵੇ, ਤੇ ਅਸੀਂ ਚਾਹੁੰਦੇ ਹਾਂ ਵੀ ਸਾਡੀ ਕਾਵ ਦੀ ਪੰਜਾਬੀ ਬੋਲੀ, ਸਾਡੀ ਗੁਰਮੁਖੀ ਬੋਲੀ ਨੂੰ ਅਸੀਂ ਪਿਆਰ ਕਰਨ ਵਾਲੇ ਹਾਂ, ਅਸੀਂ ਉਹਦਾ ਹਿੱਸਾ ਹੋਈਏ, ਐਵੇਂ ਕੁਝ ਇੱਕ ਏਰੀਏ ਹਬੋਰ ਦੇ ਆ ਉਹ ਵੀ ਆਉਣਾ ਚਾਹੁੰਗੇ, ਕੁਝ ਇੱਕ ਏਰੀਏ ਹਿਮਾਚਲ ਦੇ ਆ। ਸੋ ਸਾਨੂੰ ਨਾ ਇੱਕ ਪੂਰੀ ਇੱਕ ਲੀਕ ਖਿੱਚਣੀ ਪੈਣੀ ਆ, ਪ੍ਰੋਪਰ ਵੇ ਨਾਲ ਆਪਦਾ ਕੇਸ ਰੱਖਣਾ ਪੈਣਾ, ਇਹ ਨਹੀਂ ਹੋਵੇ ਵੀ ਅਸੀਂ ਇੱਕ ਪਟੀਸ਼ਨ ਸ਼ੁਰੂ ਕਰਤੀ, ਉੱਥੇ ਆਪਦਾ ਡਾਟਾ ਦੇਤਾ, ਉਹ ਡਾਟਾ ਲੋਕਾਂ ਨੇ ਵੇਚਤਾ। ਮੈਂ ਕੋਸ਼ਿਸ਼ ਦੇ ਵਿੱਚ ਆ, ਇੱਕ ਬੀਬੀ ਪਿੱਛੇ ਜੇ ਡਾਟਾ ਇਕੱਠਾ ਕਰਕੇ ਲਗੀ ਸੀ ਆਸਟ੍ਰੇਲੀਆ ਚੋਂ, ਤੇ ਮੈਨੂੰ ਉਹਦੀਆਂ ਕਾਫੀ ਰਮਜਾਂ ਦਾ ਪਤਾ ਲੱਗ ਗਈਆਂ, ਪਰ ਮੈਨੂੰ ਜਿੰਨਾ ਚ ਇੱਕ ਸਬੂਤ ਨਹੀਂ ਹੱਥੀ ਲੱਗਦਾ, ਉਹਨਾਂ ਚ ਇੱਕ ਮੈਂ ਸਾਹਮਣੇ ਤਾਂ ਇਹ ਕਹਿ ਨਹੀਂ ਸਕਦਾ, ਪਰ ਮੈਨੂੰ ਇਹ ਪਤਾ ਲੱਗਿਆ ਵੀ ਉਹ ਡਾਟਾ ਮਿਸਯੂਜ਼ ਹੋ ਰਿਹਾ ਕਿਤੇ ਨਾ ਕਿਤੇ, ਤੇ ਉਹਦੇ ਮੈਨੂੰ ਸਬੂਤ ਆ ਜਾਣਦੇ ਕਿਸੇ ਦਿਨ ਹੱਥੀ, ਫਿਰ ਮੈਂ ਜ਼ਰੂਰ ਇਸ ਚੀਜ਼ ਨੂੰ ਕਹੂੰਗਾ। ਫਿਲਹਾਲ ਮੈਨੂੰ ਸ਼ੰਕੇ ਆ, ਇਸ ਕਰਕੇ ਮੈਂ ਫਿਲਹਾਲ ਉਹਨੂੰ ਪੁਖਤਾ ਨਾਲ ਨਹੀਂ ਕਹਿ ਸਕਦਾ, ਪਰ ਮੈਂ ਇੰਨੀ ਜ਼ਰੂਰ ਬੇਨਤੀ ਕਰਦਾ ਵੀ ਅੱਜ ਤੁਸੀਂ ਜਿਹੜਾ ਇਹ ਜਿਹੜਾ ਕਿਤੇ ਵੀ ਕੋਈ ਤੁਹਾਨੂੰ ਤੁਹਾਡਾ ਡਾਟਾ ਲੈਂਦਾ ਨਾ, ਉਹ ਡਾਟਾ ਨੂੰ ਤੁਸੀਂ ਧਿਆਨ ਨਾਲ ਦੇਖੋ ਵੀ ਕੌਣ ਬੰਦਾ ਤੇ ਕਿਉਂ ਲੈ ਰਿਹਾ। ਸੋ ਬਹੁਤ ਸਾਰੇ ਮੈਸੇਜ ਆ ਰਹੇ ਆ, ਵਿਕਰਮ ਬਾਈ ਮੈਨੂੰ ਲੱਗਦਾ ਤੁਹਾਡੀ ਗੱਲ ਦਾ ਜਵਾਬ ਮਿਲ ਗਿਆ ਹੋਊਗਾ, ਤੇ ਗੁਰਦੀਪ ਸਿੰਘ ਜੁੜਿਆ ਸਾਡੇ ਨਾਲ, ਕਹਿੰਦੇ ਜਰਮਨ ਵਾਲੇ ਬਾਈ ਦੀ ਵੀਡੀਓ ਆਈ ਸੀ ਪਰ ਪਤਾ ਨਹੀਂ ਕਿਉਂ ਉਸ ਬਾਈ ਨੇ ਅਗਲੇ ਦਿਨ ਮਾਫੀ ਲਈ ਵੀਡੀਓ ਵੀ ਪਾ ਦਿੱਤੀ ਸੀ, ਉਹਦੇ ਬਾਰੇ ਪਤਾ
ਕੁਝ ਬਾਈ ਉਹਨੇ ਕਿਉਂ ਇਹਦਾ ਏਦਾਂ ਕੀਤਾ। ਬਿਲਕੁਲ ਜੀ ਮਾਫੀਆਂ ਮੰਗਾ ਲੈਂਦੇ ਆ ਜੀ, ਮੈਨੂੰ ਅੱਜ ਦੇ ਸ਼ੋਅ ਤੋਂ ਬਾਅਦ ਵੀ ਮੈਨੂੰ ਪੰਜ ਸੱਤ ਫੋਨ ਆਉਣਗੇ, ਲਾਜ਼ਮੀ ਆਉਣਗੇ, ਮੈਨੂੰ ਆਉਂਦੇ ਅਕਸਰ ਆਉਂਦੇ ਆ, ਜਿੱਦੇ ਵੀ ਮੈਂ ਬੋਲਦਾ ਕੁਸੇ ਮਾਮਲੇ ਜੀ ਬੋਲਾਂ ਪੰਜ ਦਸ ਫੋਨ ਆਉਂਦੇ ਆ, ਪਰ ਮੇਰੇ ਤਾਂ ਮੈਂ ਤਾਂ ਦੇਖੋ ਇੱਕ ਗੱਲ ਹੀ ਮੰਨ ਕੇ ਚੱਲਦਾ ਹੁੰਦਾ, ਆਪਾਂ ਤਾਂ ਇਹ ਮੰਨਦੇ ਆ ਵੀ ਜਿਹੜੀ ਆਪਾਂ ਕਹਿਣੀ ਸੀ ਜੋ ਕਹੀ ਆ ਦਿਲੋਂ ਕਹੀ ਆ, ਨਾ ਆਪਾਂ ਕਿਸੇ ਨੂੰ ਲਾ ਕੇ ਕਹੀ ਆ, ਨਾ ਆਪਾਂ ਕਿਸੇ ਨੂੰ ਵੱਡਾ ਕਰਨ ਦਿਖਾਉਣ ਲਈ ਕਹੀ ਆ, ਨਾ ਕਿਸੇ ਨੂੰ ਛੋਟਾ ਦਿਖਾਉਣ ਲਈ ਕਹੀ ਆ, ਫੇਰ ਵੀ ਜੇ ਕਿਸੇ ਨੂੰ ਲੱਗਦਾ ਮੈਂ ਗਲਤ ਆ ਤਾਂ ਫੇਰ ਭਾਈ ਮੈਂ ਸਹੀ ਨੀ ਹੋ ਸਕਦਾ ਉਹਦੇ ਮਾਮਲੇ ਚ, ਫਿਰ ਉਹ ਜਿਹੜਾ ਜਿਵੇਂ ਵੀ ਹੋਊਗਾ ਵਰਤਾਰਾ ਫਿਰ ਮੈਂ ਭੁਗਤਣ ਲਈ ਮੈਂ ਸਦਾ ਹੀ ਤਿਆਰ ਹੁੰਦਾ, ਕਿਉਂਕਿ ਇਹ ਜੇ ਵਰਤਾਰੇ ਅਕਸਰ ਰੋਜ਼ ਹੀ ਪਿਛਲੇ ਜਦੋਂ ਦੇ ਇਸ ਕੰਮ ਚ ਪਏ ਆ ਭੁਗਤਣੇ ਪੈਂਦੇ ਆ। ਸੋ ਸਾਨੂੰ ਬੋਲਣ ਲੱਗੇ ਪਹਿਲਾਂ ਤੋਲਣਾ ਚਾਹੀਦਾ, ਉਦੋਂ ਬਾਅਦ ਮਾਫੀ ਮੰਗਣ ਦੀ ਵੀਡੀਓ ਪਾਉਣ ਨਾਲੋਂ ਬਿਹਤਰ ਆ, ਪਹਿਲਾਂ ਹੀ ਸਾਨੂੰ ਬੋਲਣ ਲੱਗੇ ਧਿਆਨ ਨਾਲ ਬੋਲ ਲੈਣਾ ਚਾਹੀਦਾ। ਤੇ ਦੂਜੀ ਜਿਹੜੀ ਮਾਫੀ ਨਿੱਜੀ ਤੌਰ ਤੇ ਜੇ ਕੋਈ ਗੱਲ ਮੰਨ ਲਓ ਕਿਸੇ ਨੂੰ ਮੈਂ ਹਰਟ ਕਰਤਾ ਪਰਸਨਲ ਤੌਰ ਤੇ ਜਾਂ ਕੋਈ ਨਿੱਜੀ ਤੌਰ ਤੇ ਮੇਰੇ ਤੋਂ ਸ਼ਬਦ ਗਲਤ ਬੋਲਿਆ ਗਿਆ ਕਿਉਂਕਿ ਮੈਂ ਕਿਹੜਾ ਕੋਈ ਰੱਬ ਆ ਇਨਸਾਨ ਆ, ਤਾਂ ਫੇਰ ਮਾਫੀ ਮੰਗਣ ਚ ਇਤਰਾਜ਼ ਵੀ ਕੋਈ ਨੀ, ਫੇਰ ਮੈਂ ਮਾਫੀ ਕੋਈ ਫੋਨ ਤੇ ਪਰਸਨਲ ਨੀ, ਫਿਰ ਮੈਂ ਰੇਡੀਓ ਤੇ ਆ ਕੇ ਵੀ ਮੰਗ ਲੈਣਾ ਹੁੰਦਾ ਜੇ ਮੇਰੇ ਤੋਂ ਕੋਈ ਗਲਤੀ ਹੋਈ ਆ। ਸੋ ਇਹ ਵਰਤਾਰੇ ਚੱਲਦੇ ਰਹਿਣੇ ਆ ਜੀ। ਸਾਡੇ ਨਾਲ ਜਗਤਾਰ ਸਿੰਘ ਗਿੱਲ ਜੁੜੇ ਆ ਜੀ ਢੁੱਡੀਕਿਆਂ ਵਾਲੇ, ਤੇ ਉਹਨਾਂ ਨੇ ਕਿਹਾ ਜੀ ਬਾਹਰਲੇ ਮੁਲਕ ਜ਼ਿਆਦਾਤਰ ਕਾਮਯਾਬੀਆਂ ਦਾ ਕਾਰਨ ਜ਼ੀਰੋ ਤੋਂ ਸ਼ੁਰੂ ਹੋਈ ਜ਼ਿੰਦਗੀ ਹੁੰਦਾ, ਆਪਣੀ ਕੀਮਤੀ ਕੀਤੀ ਮਿਹਨਤ ਨਜ਼ਾਰਾ ਵੱਖਰਾ ਹੁੰਦਾ ਹੈ। ਮੈਂ ਕੁਝ ਮਿੱਤਰਾਂ ਨੂੰ ਜਾਣਦਾ, ਘਰਾਂ ਤੋਂ ਬੜੇ ਖਾਂਦੇ ਪੀਂਦੇ ਹਨ, ਰੰਗਦਾਰ ਤਸਵੀਰਾਂ ਦੇ ਪੱਟੇ ਹੋਏ ਜਹਾਜ਼ ਚੜੇ ਸੀ, ਇਹਨਾਂ ਮੁਲਕਾਂ ਚ ਆ ਕੇ ਪਛਤਾਏ ਵੀ, ਪਰ ਹੌਲੀ ਹੌਲੀ ਪੰਜਾਲੀ ਚ ਫਸੇ ਬੈਠ ਕੇ ਵਾਂਗੂ ਕੰਨਾ ਪੈ ਗਿਆ। ਵਪਾਰੀ ਪਰਿਵਾਰ ਹੋਣ ਕਾਰਨ ਖੂਨ ਚ ਵਪਾਰ ਦੇ ਅੰਸ਼ੀ ਕੰਮ ਕਾਜ ਸ਼ੁਰੂ ਕੀਤੇ ਤੇ ਕਾਮਯਾਬ ਵੀ ਹੋਏ। ਅੱਜ ਉਹਨਾਂ ਕੀਤੇ ਕੰਮਾਂ ਤੇ ਮਾਣ ਹੈ, ਉਹਨਾਂ ਨੂੰ ਪੰਜਾਬ ਵਿਚਲੀ ਜਾਇਦਾਦ ਵੀ ਉਨੀ ਪਰਵਾਹ ਨਹੀਂ ਕਰਦੇ ਜਿੰਨੀ ਪਰਿਵਾਰ ਖੁਦ ਦੇ ਚਲਾਏ ਕੰਮਾਂ ਦੀ ਕਰਦੇ ਨੇ। ਕੁਝ ਕੁ ਸੰਸਥਾਵਾਂ ਨੇ, ਹੈਲੋ ਕਾਲ ਆ ਰਹੀ ਹੈ ਜੀ, ਹੈਲੋ
ਹੈਲੋ,
ਹਾਂਜੀ ਜਗਤਾਰ ਭਾਜੀ ਸਤਿ ਸ੍ਰੀ ਅਕਾਲ।
ਹਾਂਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਬਰਾੜ ਸਾਹਿਬ। ਪਹਿਲੀ ਗੱਲ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਜਨਮ ਦਿਨ ਮੁਬਾਰਕ ਜੀ।
ਥੈਂਕ ਯੂ ਜੀ, ਥੈਂਕ ਯੂ, ਤੁਹਾਡਾ ਹੀ ਮੈਸੇਜ ਪੜ੍ਹੀ ਜਾਂਦਾ ਸੀ।
ਅੱਛਾ, ਨਹੀਂ ਤੇ ਤੁਸੀਂ ਆਪਾਂ ਗੱਲਬਾਤ ਕਰ ਰਹੇ ਸੀ, ਪਹਿਲਾਂ ਤੁਹਾਡੀ ਗੱਲ ਚੱਲ ਰਹੀ ਸੀਗੀ ਉਸ ਤੇ ਵੀ ਅੱਜ ਕੱਲ ਸਿੱਖ ਧਰਮ ਦੇ ਵਿੱਚ ਜਿਹੜੇ ਅਲੱਗ ਅਲੱਗ ਮਤਲਬ ਮੂਹੀਆਂ ਖੁੱਲ ਗਈਆਂ, ਤੇ ਉਹਨਾਂ ਮੂਹੀਆਂ ਦੇ ਵਿੱਚ ਕੀ ਹੁੰਦਾ? ਵਿੱਚ ਤੱਕ ਮੇਰਾ ਮੰਨਣਾ ਨਾ, ਅਸੀਂ ਸਾਡਾ ਸਿੱਖ ਧਰਮ ਸਾਡੇ ਗੁਰੂਆਂ ਦੇ ਫਲਸਫੇ ਨੂੰ ਭੁੱਲ ਚੁੱਕਿਆ, ਉਹ ਇਹਨਾਂ ਬਾਬਿਆਂ ਦੇ ਮਗਰ ਲੱਗ ਕੇ ਇੰਨਾ ਅੰਨਾ ਹੋ ਚੁੱਕਿਆ ਕਿ ਵੀ ਉਹਨਾਂ ਨੂੰ ਗੱਲ ਨਹੀਂ ਸੁਣਦੀ, ਉਹਨਾਂ ਨੂੰ ਸਿਰਫ ਮੂੰਹ ਦਿਖਦਾ ਕਿ ਕੌਣ ਬੋਲ ਰਿਹਾ। ਅਸੀਂ ਇਹਦੀ ਵਿਰੋਧਤਾ ਕਰਨੀ ਹੈ, ਵਿਰੋਧਤਾ ਕਰਨੀ ਉਹਨਾਂ ਨੇ, ਉਹਨਾਂ ਦਾ ਵਿਰੋਧਤਾ ਤੇ ਵਿਰੋਧਤਾ, ਉਹ ਇਹਨਾਂ ਦੋਨਾਂ ਗੱਲਾਂ ਚ ਫਸ ਗਿਆ। ਇਹ ਸਾਨੂੰ ਇਸ ਤਰੀਕੇ ਨਾਲ ਇਹਨਾਂ ਨੇ ਵਸਾ ਲਿਆ ਹੈਗਾ, ਇਹਨਾਂ ਬਾਬਿਆਂ ਨੇ ਕਹਿੰਦਾ ਕਿਸੇ ਦੀ ਕੋਈ ਪੈਰੋਕਾਰ ਹੈਗੇ ਨੇ, ਆਪਾਂ ਕਿਸੇ ਦਾ ਪਰਟੀਕੁਲਰ ਜ਼ਿਕਰ ਤੇ ਨਾਂ ਨਹੀਂ ਲੈਣਾ, ਉਹਨਾਂ ਕਰਕੇ ਹੀ ਇਹ ਮਸਲੇ ਖੜੇ ਹੋ ਰਹੇ ਨੇ। ਹੁਣ ਪਿੱਛੇ ਜੇ ਇੰਡੀਆਨਾ ਦੇ ਗੁਰਦੁਆਰੇ ਵਿੱਚ ਕੀ ਹੋਇਆ, ਪਿੱਛੇ ਇੰਗਲੈਂਡ ਦੇ ਗੁਰਦੁਆਰੇ ਵਿੱਚ ਕੀ ਹੋਇਆ, ਹੁਣ ਜੇ ਦੇਖਿਆ ਜਾਵੇ ਤਾਂ ਅਸੀਂ ਜਿਹੜੇ ਗੁਰੂ ਨਾਨਕ ਦੇਵ ਜੀ ਜਾਂ ਗੁਰੂ ਗੋਬਿੰਦ ਸਿੰਘ ਜੀ, ਸਾਰੇ ਗੁਰੂਆਂ ਦਾ ਜਿਹੜਾ ਸੁਨੇਹਾ ਸੀ, ਉਹ ਸੁਨੇਹੇ ਨੂੰ ਤਾਂ ਅਸੀਂ ਰੋਲ ਕੇ ਰੱਖਤਾ ਸਾਡੇ ਇਹਨਾਂ
ਸਰਕਾਰਾਂ
ਨੇ, ਉਹਨਾਂ ਸੁਨੇਹਿਆਂ ਨੂੰ ਤਾਂ ਬਿਲਕੁਲ ਰੋਲ ਕੇ ਰੱਖਤਾ, ਤੇ ਅਸੀਂ ਹੋਰ ਹੀ ਰਾਹਾਂ ਤੇ ਚੱਲ ਪਏ ਹਾਂ। ਅਸੀਂ ਸਿਰਫ ਬੰਦੇ ਦਾ ਮੂੰਹ ਦੇਖ ਲਿਆ ਜੀ, ਇਹ ਟਕਸਾਲੀ ਆ, ਟਕਸਾਲੀ ਨੇ ਗੱਲ ਕਹੀ ਆ, ਹੁਣ ਅਸੀਂ ਵਿਰੋਧਤਾ ਕਰਨੀ ਹੈ, ਕਿਹਦੀ ਵਿਰੋਧਤਾ ਕਰਨੀ ਹੈ, ਅਸੀਂ ਇਸ ਗੱਲ ਕੀ ਫਸੇ
ਜੀ ਜੀ।
ਜੇ ਦੂਸਰੀ ਗੱਲ, ਜਿਵੇਂ ਤੁਸੀਂ ਖਾਲਿਸਤਾਨ ਦੀ ਗੱਲ ਕੀਤੀ ਸੀ, ਇਸ ਮਸਲੇ ਦੇ ਉੱਤੇ ਵੀ ਮੈਂ ਕਈ ਲੋਕਾਂ ਨਾਲ ਇਸ ਮਸਲੇ ਦੇ ਉੱਤੇ ਗੱਲ ਕੀਤੀ ਆ, ਉਹਨਾਂ ਨੂੰ ਕੋਈ ਪਤਾ ਨੀ ਕੀ ਉਹਦਾ ਖਾਕਾ ਹੋਊਗਾ, ਕੀ ਉਹਦਾ ਸਿਧਾਂਤ ਹੋਊਗਾ, ਕੀ ਉਹਦਾ ਜਾਣੂਗਾ, ਬਿਲਕੁਲ ਏ ਬੀ ਸੀ ਵੀ ਨਹੀਂ ਜਾਣਦੇ ਉਹ ਇਸ ਮਸਲੇ ਦੇ ਉੱਤੇ। ਸਿਰਫ ਉਹਨਾਂ ਨੂੰ ਇੰਨਾ ਪਤਾ ਹੈ ਕਿ ਜੀ ਸਾਨੂੰ ਵੱਖਰਾ ਰਾਜ ਚਾਹੀਦਾ। ਯਾਰ ਵੱਖਰਾ ਰਾਜ ਇਸ ਤਰ੍ਹਾਂ ਥੋੜਾ ਹੁੰਦਾ, ਤੁਸੀਂ ਘਰ ਬਣਾਉਣਾ ਹੋਵੇ ਨਾ, ਆਪਦਾ ਘਰ ਬਣਾਉਣਾ ਹੋਵੇ, ਉੱਥੇ ਵੀ ਸਾਨੂੰ ਕੈਦੀ ਕਾਨੂੰਨ ਕਈ ਰੱਖਣੇ ਪੈਂਦੇ ਆ, ਇਧਰਲੇ ਪਾਸੇ ਕੰਧ ਰੱਖਾਂਗੇ, ਇਸ ਪਾਸੇ ਬਾਰੀ ਰੱਖਾਂਗੇ, ਇਧਰ ਹਵਾ ਦੇ ਹੋਈ, ਇਸ ਪਾਸੇ ਧੁੱਪ ਰੱਖਾਂਗੇ। ਯਾਰ ਇਹ ਇੱਕ ਦੇਸ਼ ਦਾ ਬਦਲਾ, ਅਸੀਂ ਤਾਂ ਘਰ ਬਣਾਉਣ ਵਾਸਤੇ ਇੰਨੀਆਂ ਚੀਜ਼ਾਂ ਸੋਚਦੇ ਹਾਂ ਵੀ ਇੱਧਰ ਬਾਰੀ ਰੱਖਣੀ, ਇੱਧਰ ਰੋਸ਼ਨਦਾਨ ਰੱਖਣਾ, ਇਸ ਪਾਸੇ ਬੂਹਾ ਰੱਖਣਾ, ਤੇ ਮੈਂ ਕਿਹਾ ਜੀ ਇਹ ਇੱਕ ਦੇਸ਼ ਬਣਾਉਣਾ, ਦੇਸ਼ ਬਣਾਉਣ ਵਾਸਤੇ ਤੁਹਾਡੇ ਕੋਲ ਕੁਝ ਵੀ ਪਲੈਨਿੰਗ ਨਹੀਂ ਹੈ, ਬਿਨਾਂ ਪਲੈਨਿੰਗ ਤੋਂ ਕੰਮ ਹੁੰਦੇ ਹੁੰਦੇ ਆ। ਪਰ ਸਾਨੂੰ ਪਤਾ ਵੀ ਕਿਉਂਕਿ ਜਿਹੜੇ ਲੋਕ ਨੇ ਨਾ, ਮੈਂ ਤੁਹਾਨੂੰ ਮੈਸੇਜ ਵੀ ਪਾਇਆ ਸੀਗਾ, ਕੁਝ ਕੁ ਸੰਸਥਾਵਾਂ ਤਾਂ ਸਾਡੀਆਂ ਇਹੋ ਜਿਹੀਆਂ ਨੇ, ਇਹਨਾਂ ਨੇ ਆਪਣੀਆਂ ਚਿੱਠੀਆਂ, ਆਪਣੇ ਲੈਟਰ ਪੈਡ ਸਿਆਸੀ ਸ਼ਰਨ ਵਾਸਤੇ ਵੇਚੇ ਆ, ਜਿਉਂਦੀਆਂ ਜਾਗਦੀਆਂ ਮਿਸਾਲਾਂ ਪਈਆਂ ਨੇ, ਉਹਦੇ ਜਾਗਦੇ ਲੋਕ ਪਏ, ਅੱਜ ਇਹਨਾਂ ਚਿੱਠੀਆਂ ਵਰਤੀਆਂ ਨੇ ਬਾਹਰ ਪੋਲੀਟੀਕਲ ਅਸੈਮ ਲੈਣ ਵਾਸਤੇ, ਤੇ ਉਹਨਾਂ ਨੇ ਦਿੱਤੀਆਂ ਨੇ, ਉਹਨਾਂ ਦੇ ਘਰਾਂ ਚ ਜਾ ਕੇ ਲੋਕ ਚਾੜਨੀਆਂ ਲਾ ਕੇ ਕੱਟ ਕਰਕੇ ਵੀ ਸ਼ੋਅ ਕਰਦੇ ਰਹੇ ਨੇ ਕਿ ਜੀ ਇਹ ਬੰਦਾ ਸਾਡਾ, ਉਹਦੀਆਂ ਫੋਟੋਆਂ ਬਣਾ ਕੇ ਉਹ ਭੇਜ ਰਹੇ ਨੇ ਕਿ ਬੰਦਾ ਸਾਡਾ ਜੀ, ਸ਼ਰਮ ਤੇ ਇਹਨੂੰ ਇੱਥੇ ਖਤਰਾ ਆਇਆ ਇਸ ਦੇਸ਼ ਦੇ ਵਿੱਚ। ਇਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਜੇ ਤੁਹਾਨੂੰ ਇਕੱਠ ਕਰਨ ਵਾਲਿਆਂ ਨੂੰ ਇਹ ਚਾਨਣੀਆਂ ਲਾਉਣ ਵਾਲਿਆਂ ਨੂੰ ਇੱਥੇ ਖਤਰਾ ਨਹੀਂ, ਇਹ ਤੇ ਇਹ ਬੰਦੇ ਨੂੰ ਕੀ ਖਤਰਾ ਹੋ ਸਕਦਾ?
ਦੇਖੋ ਗਿੱਲ ਸਾਹਿਬ, ਇਹ ਲੋਕ ਆ ਨਾ ਜਿਹੜੇ, ਇਹਨਾਂ ਦੇ ਇਹ ਰੋਜੀ ਰੋਟੀ ਦੇ ਸਾਧਨ ਆ। ਸਾਡੇ ਵੀ ਇੱਥੇ ਆਸਟ੍ਰੇਲੀਆ ਦੇ ਵਿੱਚ ਲੈਟਰ ਪੈਡਾਂ ਵਿਕਦੀਆਂ ਰਹੀਆਂ, ਸਾਨੂੰ ਵੀ ਲੈਟਰ ਪੈਡਾਂ ਵਿਕਣ ਦੇ ਜਿਹੜੇ ਸਬੂਤ ਸਾਡੇ ਤੱਕ ਪਹੁੰਚੇ ਆ। ਪਰ ਕੀ ਕਰੀਏ, ਇਹਨਾਂ ਲੋਕਾਂ ਦੀ ਜਿਹੜੇ ਜਿਹੜੇ ਬੰਦੇ ਜਦੋਂ ਇੱਕ ਇੱਥੋਂ ਤੱਕ ਹੋ ਜਾਂਦਾ ਵੀ ਧਰਮ ਕੌਮ ਦੇ ਮਸਲਿਆਂ ਦੇ ਨਾਂ ਵੀ ਵੇਚ ਸਕਦੇ ਆ, ਉਹ ਤੇਰੇ ਮੇਰੇ ਕੀ ਲੱਗਦੇ ਆ? ਸੋ ਇਸ ਕਰਕੇ ਇਹਨਾਂ ਲੋਕਾਂ ਨੂੰ ਤਾਂ ਸਲਾਮ ਹੀ ਚੰਗੀ ਆ।
ਤੁਹਾਡੇ ਮੈਂ ਗਿੱਲ ਸਾਹਿਬ ਦੀ ਗੱਲਬਾਤ ਨਾ ਬਹੁਤ ਸਹਿਮਤ ਹੈਗਾ ਕਿ ਜੇ ਇਹਨਾਂ ਨੂੰ ਕਹਿ ਦਈਏ ਨਾ ਵੀ ਤੁਸੀਂ ਖਾਲਿਸਤਾਨ ਲੈ ਲਓ ਤੇ ਇਹ ਹੱਥ ਪਿੱਛੇ ਕਰ ਲੈਣਗੇ, ਇਹ ਵੀ ਦੇਖ ਲਓ ਇਹ ਹੱਥ ਪਿੱਛੇ ਕਰ ਲੈਣਗੇ,
ਕਿਉਂਕਿ ਉਹਨਾਂ ਨੂੰ ਪਤਾ ਹੈ
ਅਸੀਂ ਤਾਂ ਰੋਜੀ ਰੋਟੀ ਦਾ ਸਾਧਨ ਬਣਾਇਆ ਹੈ ਨਾ, ਸਾਨੂੰ ਇਹ ਚਾਹੀਦਾ, ਅਸੀਂ ਤਾਂ ਇਹਦੇ ਨਾਂ ਦੇ ਉੱਤੇ ਆਪਦਾ ਜਿਵੇਂ ਕਹਿੰਦੇ ਵੀ ਉਹ ਦਾਣਾ ਪਾਣੀ ਚਲਾਉਣਾ ਹੈ, ਆਪਦਾ ਰੋਟੀ ਰੋਜੀ ਚਲਾਉਣੀ ਹੈ। ਇਸ ਮਸਲੇ ਦੇ ਉੱਤੇ ਜਿਹਦੇ ਨੇ ਮਤਾ ਬੂਟਾ ਖਤਮ ਹੋ ਗਿਆ, ਸਾਡੀ ਗੱਲ ਹੋ ਜਾਣੀ।
ਬਸ ਬਸ ਮੁੱਦਾ ਹੀ ਇਹ ਹੈ ਜੀ, ਇਸ ਤੋਂ ਬਾਅਦ ਕੇ ਕੋਈ ਮੁੱਦਾ ਨਹੀਂ ਹੈਗਾ, ਰੋਜੀ ਰੋਟੀ ਦੇ ਸਾਧਨ ਹੈ ਇਹਨਾਂ ਲੋਕਾਂ ਦੇ ਬਸ।
ਚਲੋ ਜੀ, ਤੁਹਾਨੂੰ ਜਾਣਦੇ ਦੀਆਂ ਮੁਬਾਰਕਾਂ। ਫੇਰ ਮੈਂ ਉਹ ਤੁਹਾਡਾ ਜਿਹੜਾ ਮੈਂ ਤੁਹਾਨੂੰ ਲਿਖਿਆ ਸੀ ਨਾ ਵੀ ਚੰਗਿਆੜ ਦਿਨ, ਮੇਰਾ ਕਹਿਣ ਦਾ ਮਤਲਬ ਇਹ ਸੀਗਾ ਵੀ ਉਸ ਜਨਮ ਦਿਨ ਤੋਂ ਮੁਬਾਰਕ ਕਿਹਾ ਸੀ ਕਿ ਪਹਿਲੇ ਦਿਨ ਬੱਚਾ ਚੀਕ ਮਾਰ ਕੇ ਰੋਂਦਾ ਉਸ ਦਿਨ ਜਦੋਂ ਜਨਮ ਲੈਂਦਾ।
ਬਿਲਕੁਲ ਜੀ, ਬਿਲਕੁਲ ਬਿਲਕੁਲ ਜੀ, ਬਿਲਕੁਲ
ਹਾਂਜੀ
ਜੀ ਜੀ, ਮੈਂ ਸਮਝ ਲਿਆ। ਬਹੁਤ ਮਿਹਰਬਾਨੀ ਜੀ, ਬਹੁਤ ਜਗਤਾਰ ਸਿੰਘ ਗਿੱਲ ਹਾਂਗਕਾਂਗ ਤੋਂ ਸਾਡੇ ਨਾਲ ਜੁੜੇ ਹੋਏ ਸਨ ਜੀ, ਢੁੱਡੀਕਿਆਂ ਵਾਲੇ, ਤੇ ਬਿਲਕੁਲ ਵਧੀਆ ਖੂਬਸੂਰਤ ਗੱਲਾਂ ਕੀਤੀਆਂ ਜੀ। ਟਾਈਮ ਰਹਿ ਗਏ 3-4 ਮਿੰਟ ਤੇ ਆਪਾਂ ਦਵਾ ਦਾ ਮੈਸੇਜ ਪੜ ਲਈਏ ਜੀ ਸਾਰਿਆਂ ਦੇ। ਸਾਡੇ ਨਾਲ ਜੀਮੇਲ ਜਰੀਏ ਜੁੜੇ ਆ ਜੀ ਮੱਸਾ ਰਾਮ, ਕਹਿੰਦੇ ਹੈਲੋ ਹੈਪੀ ਬਰਥਡੇ ਬ੍ਰਦਰ ਮੱਸਾ ਜੱਸੀ ਫਰੋਮ ਮੁੰਚ ਜਰਮਨੀ, ਜਰਮਨੀ ਤੋਂ। ਵਾਹ ਵਾਹ, ਕਿਆ ਬਾਤ ਆ ਜਰਮਨੀ ਵਾਲਿਓ, ਬਹੁਤ ਮਿਹਰਬਾਨੀ ਤੁਸੀਂ ਜੁੜੇ ਹੋ ਜੀ। ਤੇ ਕੇ ਰਠੌਰ ਸਾਡੇ ਨਾਲ ਜੁੜੇ ਆ ਜੀ, ਤੇ ਕਹਿੰਦੇ ਹੈਪੀ ਬਰਥਡੇ ਭਾਜੀ, ਗੋਡ ਬਲੈਸ ਯੂ ਕਰਮਵੀਰ ਰਠੌਰ। ਸੋ ਬਹੁਤ ਮਿਹਰਬਾਨੀ ਰਠੌਰ ਸਾਹਿਬ। ਤੇ ਨਵ ਜੁੜੇ ਆ ਸਾਡੇ ਨਾਲ, ਸਤਿ ਸ੍ਰੀ ਅਕਾਲ ਮਿੰਟੂ ਵੀਰ ਜੀ, ਕਾਫੀ ਦੇਰ ਤੋਂ ਤੁਹਾਡਾ ਪ੍ਰੋਗਰਾਮ ਸੁਣਦੇ ਆਉਂਦੇ ਆ ਪਰ ਕਦੀ ਫੋਨ ਨਹੀਂ ਕੀਤਾ। ਕੱਲ ਪ੍ਰੋਗਰਾਮ ਸੁਣਿਆ ਸੀ, ਬਹੁਤ ਵਧੀਆ ਸੀ, ਬੇਲਨੇ ਦੀ ਕਾਫੀ ਚਰਚਾ ਸੀ। ਮੈਂ ਆ ਬੇਲਨਾ ਮੇਡ ਇਨ ਥਾਈਲੈਂਡ, 2011 ਚ ਅੰਮ੍ਰਿਤਸਰ ਤੋਂ ਲਿਆਂਦਾ ਸੀ ਤੇ ਕਾਫੀ ਮਹਿੰਗਾ ਵੀ ਸੀ ਦੂਜੇ ਆਮ ਨਾਲੋਂ। ਇਹ ਫੋਟੋ ਤਾਂ ਪਾ ਰਿਹਾ ਤੇ ਕਾਫੀ ਮਜ਼ਬੂਤ ਆ, ਤੁਸੀਂ ਧਿਆਨ ਨਾਲ ਦੇਖਿਓ। ਸੋ ਬਹੁਤ ਮਿਹਰਬਾਨੀ ਵੀਰ, ਮੈਂ ਤਾਂ ਆਪ ਕੱਲ ਜਿਹੜਾ ਬੇਲਨਾ ਲਿਆਂਦਾ ਤੇ ਮੈਂ ਤਾਂ ਅੱਜ ਸਲਾਹ ਸੀ ਸਟੇਟਸ ਇਹ ਪਾਈਏ, ਮੈਂ ਕਿਹਾ ਦੇਖੋ ਜੀ ਹੁਣ ਟੁੱਟੇ ਭੱਜੇ ਲੱਕੜ ਦੇ ਬੇਲਨੇ ਖਾਂਦਿਆਂ ਨੂੰ ਬਹੁਤ ਟਾਈਮ ਹੋ ਗਿਆ, ਹੁਣ ਥੋੜੇ ਜੇ ਰੱਬ ਨੇ ਪੈਰਾਂ ਸਿਰ ਕੀਤੇ, ਹੁਣ ਜੇ ਬੇਲਨੇ ਖਾਣੇ ਆ ਚੱਜੇ ਤੇ ਚੱਜਦੇ ਤਾਂ ਖਾਈਏ, ਆਫਟਰ ਆਲ ਸਾਡੀ ਵੀ ਤਾਂ ਇੱਜ਼ਤ ਆ ਕੋਈ। ਸੋ ਉਹੀ ਗੱਲ ਆ, ਫਿਰ ਤਾਂ ਹੀ ਵਧੀਆ ਬੇਲਨਾ ਲੈ ਕੇ ਆਉਂਦਾ ਆਪਾਂ। ਤੇ ਜਿੰਮੀ ਸੰਧੂ ਜੁੜਿਆ, ਸਤਿ ਸ੍ਰੀ ਅਕਾਲ ਮਿੰਟੂ ਭਾਜੀ, ਵੈਰੀ ਵੈਰੀ ਹੈਪੀ ਬਰਥਡੇ ਟੂ ਯੂ ਜਸਕਰਨ ਸੰਧੂ ਫਰੀਦਕੋਟ ਮੈਲਬਨ। ਵਾਲਟ ਇਜ਼ ਲੈਸ ਦੈਨ 5 ਕਿਲੋਮੀਟਰ ਫਰੋਮ ਕ੍ਰੇਗਵਨ। ਅੱਛਾ ਅੱਛਾ, ਉਹ ਵਾਲਰਟ ਕੋਈ ਸਵਰਬ ਆ, ਕੋਈ ਮੈਨੂੰ ਬੋਲਣਾ ਨਹੀਂ ਆਇਆ, ਤੇ ਉਹ ਕ੍ਰੇਗਵਨ ਤੋਂ 5 ਕਿਲੋਮੀਟਰ ਚ ਹੀ ਆ ਕਹਿੰਦੇ। ਸੋ ਫੇਰ ਤਾਂ ਮਾੜੀ ਗੱਲ ਆ ਜੀ, ਜੇ ਅਸੀਂ ਨੇੜੇ ਨੇੜੇ ਕੁਛ ਕਰ ਰਹੇ ਹਾਂ, ਸਾਨੂੰ ਕੋਸ਼ਿਸ਼ ਚਾਹੀਦਾ ਥੋੜਾ ਜਿਹਾ ਸਪੇਸ ਇੱਕ ਦੂਜੇ ਨੂੰ ਦੇਣਾ ਚਾਹੀਦਾ। ਚਹਿਲ ਸਾਹਿਬ, ਫੇਰ ਉਹਨਾਂ ਨੇ ਇੱਕ ਲਿੰਕ ਭੇਜਿਆ ਜੀ ਸਾਨੂੰ ਡੇਲੀ ਟੈਲੀਗ੍ਰਾਫ ਦਾ, ਤੇ ਇਹ ਵੀ ਜ਼ਰੂਰ ਪੜ੍ਹਦੇ ਹਾਂ ਜੀ। ਸਿੱਖ ਸਕੂਲ ਆਸਟ੍ਰੇਲੀਆ ਵਿਲ ਬੀ ਬੁਲੇਟਿਨ ਰੋਜ਼ ਹਿੱਲ। ਅੱਛਾ, ਸਕੂਲ ਬਾਰੇ ਇਨਫੋਰਮੇਸ਼ਨ ਹੈ ਜੀ, ਬਿਲਕੁਲ ਜੀ, ਮੈਂ ਤੁਹਾਨੂੰ ਦੱਸਿਆ ਵੀ ਸਕੂਲ ਇੱਦਾਂ ਬਣ ਰਹੇ ਆ ਤੇ ਬਣਨਗੇ ਆਉਣ ਵਾਲੇ ਦਿਨਾਂ ਚ, ਸਾਨੂੰ ਘਬਰਾਉਣਾ ਨਹੀਂ ਚਾਹੀਦਾ। ਮਹਿੰਦਰ ਸਿੰਘ USA ਤੋਂ ਜੁੜੇ ਆ, ਮਹਿੰਦਰ ਸਿੰਘ ਹਾਂਸ ਹੈਪੀ ਬਰਥਡੇ ਕਹਿ ਰਿਹਾ ਜੀ, ਤੇ ਮਦਰ ਡੇਜ ਦੀਆਂ ਵੀ, ਤੇ ਕਹਿੰਦੇ ਬਹੁਤ ਵਧੀਆ ਡਿਸਕਸ ਚੱਲ ਰਹੀ ਆ ਜੀ। ਗੁਰੂ ਸਿੰਘ ਜੁੜੇ ਆ ਜੀ ਸਾਡੇ ਨਾਲ, ਕਹਿੰਦੇ ਜੀ ਸਤਿ ਸ੍ਰੀ ਅਕਾਲ ਭਾਜੀ, ਸੰਡੇ ਤੇ ਮੰਡੇ ਟੂਡੇ ਆਪਾਂ ਸਿਰਫ ਰਿਲੀਜਨ ਤੇ ਗੱਲ ਕੀਤੀ, ਜਾਂ ਪਲੀਜ਼ ਟੌਪਿਕ ਮਿਕਸ ਰੱਖਿਆ ਕਰੋ। ਦੇਖੋ ਅਸੀਂ ਟੌਪਿਕ ਕੋਈ ਨੀ ਰੱਖਦੇ, ਤੁਸੀਂ ਆਪ ਹੀ ਕਾਲ ਕਰ ਲਿਆ ਕਰੋ ਤੇ ਜਿਹੜਾ ਮਰਜ਼ੀ ਟੌਪਿਕ ਤੇ ਗੱਲ ਕਰਨੀ ਚਾਹੋ ਆਪਾਂ ਤਿਆਰ ਹਾਂ ਜੀ, ਤੇ ਕੋਈ ਆਪਾਂ ਨੂੰ ਪ੍ਰੋਬਲਮ ਨਹੀਂ ਆਉਂਦੀ। ਪਰ ਤੁਸੀਂ ਗੱਲਬਾਤ, ਸਾਡੀ ਸਲਾਹ ਹੁੰਦੀ, ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਜਿਹੜੇ ਵੀ ਸਰੋਤੇ ਚਾਹੁੰਦੇ ਆ ਉਹਨਾਂ ਗੱਲਾਂ ਗੱਲ ਕਰੀਏ, ਗੱਲ ਚੋਂ ਗੱਲ ਨਿਕਲ ਆਉਂਦੀ ਹੈ ਤੇ ਬਸ ਫਿਰ ਉਸੇ ਪਾਸੇ ਮੁੱਦਾ ਬਣ ਜਾਂਦਾ। ਸੋ ਬਹੁਤ ਮਿਹਰਬਾਨੀ। ਇਸ ਤੋਂ ਬਾਅਦ ਸਾਰੇ ਹਰਮਨ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, 75 ਮੌੜ ਹੋਰਾਂ ਨੇ, 75 ਮੌੜ ਭੁੱਲਰ ਫਿਰੋਜ਼ਪੁਰ ਤੋਂ। ਬਿਕਰਮ ਸਿੰਘ ਹੋਰਾਂ ਨੇ ਕਿਹਾ ਮਿੰਟੂ ਭਾਜੀ, ਕਹਿੰਦੇ ਥੈਂਕਸ ਭਾਜੀ ਐਂਡ ਸਰ ਹੈਪੀ ਬਰਥਡੇ, ਗੋਡ ਬਲੈਸ ਯੂ। ਸੋ ਥੈਂਕ ਯੂ ਕੀਤਾ ਜੀ ਉਹਨਾਂ ਨੇ। ਆਪਣੇ ਮੁੱਦੇ ਦਾ ਜਵਾਬ ਮਿਲਣ ਤੇ ਰਵਿੰਦਰ ਸਿੰਘ ਧਣੀ ਸਾਹਿਬ ਜੁੜਿਆ ਜੀ ਤੇ ਕਹਿੰਦੇ ਜਨਮ ਦਿਨ ਦੀਆਂ ਮੁਬਾਰਕਾਂ। ਸੋ ਬਹੁਤ ਮਿਹਰਬਾਨੀ ਦੋਸਤੋ ਮਿੱਤਰੋ, ਸਾਰੇ ਸਾਰੇ ਜਿਉਂਦੇ ਬਸਦੇ ਰਹੋ ਸਾਰਿਆਂ ਨੇ, ਜਿਨ੍ਹਾਂ ਨੇ ਵੀ ਪਿਛਲੇ ਦੋ ਦਿਨ ਪਹਿਲਾਂ ਐਨਵਰਸਰੀ ਦੀਆਂ ਤੇ ਹੁਣ ਬਰਥਡੇ ਦੀਆਂ ਸਾਨੂੰ ਪਰਸਨਲ ਤੌਰ ਤੇ ਨਿੱਜੀ ਤੌਰ ਤੇ ਮੁਬਾਰਕਾਂ ਦਿੱਤੀਆਂ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅੱਜ ਦੇ ਪ੍ਰੋਗਰਾਮ ਦੌਰਾਨ ਕਈ ਮੁੱਦੇ ਛੋਏ ਆ, ਕਈ ਮੁੱਦਿਆਂ ਦੇ ਉੱਤੇ ਤਿੱਖਾ ਵੀ ਬੋਲਿਆ ਗਿਆ, ਪਰ ਕੋਈ ਗੱਲ ਨੀ ਜੀ, ਦੇਖੋ ਬੋਲੇ ਦਾਇਰੇ ਚ ਰਹਿ ਕੇ ਆ ਤੇ ਜੇ ਕਿਸੇ ਨੂੰ ਵੀ ਕੋਈ ਗੱਲ ਲੱਗੀ ਆ ਤਾਂ ਕੋਈ ਚੱਕਰ ਨੀ, ਉਹ ਲਾਉਣ ਵਾਸਤੇ ਹੀ ਗੱਲ ਕਹੀ ਗਈ ਸੀ ਵੀ ਲੱਗੇ, ਸੋ ਇਹਦੇ ਚ ਕੋਈ ਦੋ ਰਾਏ ਨੀ ਜਾਂ ਸਾਨੂੰ ਕੋਈ ਪਛਤਾਵਾ ਨੀ ਹੈਗਾ। ਹਾਂ, ਸ਼ਬਦਾਵਲੀ ਕਦੇ ਵੀ ਮਾੜੀ ਹੋਊਗੀ ਮਾਫੀ ਮੰਗਾਂਗੇ, ਕਦੇ ਵੀ ਐ ਲੱਗੇ ਵੀ ਮੈਂ ਕਿਸੇ ਨੂੰ ਛੋਟਾ ਦਿਖਾਉਣ ਲਈ ਗੱਲ ਕਰੀ ਆ ਤਾਂ ਮਾਫੀ ਮੰਗਾਂਗੇ। ਮੈਂ ਕਦੇ ਕਿਸੇ ਨੂੰ ਛੋਟਾ ਨਹੀਂ ਦਿਖਾਉਣਾ ਚਾਹੁੰਦਾ, ਕਦੇ ਕਿਸੇ ਨੂੰ ਜਲੀਲ ਨਹੀਂ ਕਰਨਾ ਚਾਹੁੰਦਾ। ਹਾਂ, ਗੋਸ਼ਟੀ ਮੁੱਦਿਆਂ ਦੀ ਗੱਲ ਉੱਤੇ ਮੈਂ ਗੱਲ ਕਰਨ ਨੂੰ ਕਦੇ ਵਿਸ਼ਵਾਸ ਰੱਖਦਾ, ਉਹਦੇ ਤੇ ਮੈਂ ਆਪਣੀ ਜਿੰਨੀ ਗੱਲ ਕਹੀ ਆ ਉਹਦੇ ਤੇ ਮੈਂ ਆਪਦੀ ਤੇ ਸਥਿਰ ਆ ਖੜਾ, ਮੈਂ ਕਿਤੇ ਵੀ ਉੱਤੇ ਭੱਜਦਾ ਨਹੀਂ। ਪਰ ਹਾਂ, ਜੇ ਕਿਸੇ ਨੂੰ ਇਸ ਗੱਲਾਂ ਤੋਂ ਬਿਨਾਂ ਕਿਸੇ ਦਾ ਦਿਲ ਦੁਖਿਆ ਜਾਂ ਕਿਸੇ ਕੋਈ ਇਹੋ ਜਿਹੀ ਗੱਲ ਲੱਗੀ ਆ ਜਿਹਦੇ ਤੇ ਮੇਰੇ ਤੋਂ ਵਾਕਈ ਗਲਤੀ ਹੋਈ ਹੋਵੇ ਅਣਜਾਣੇ ਦੇ ਵਿੱਚ, ਤੇ ਉਹਦੇ ਲਈ ਮੈਨੂੰ ਮਾਫੀ ਮੰਗਦਾ, ਕੋਈ ਸ਼ਰਮ ਨਹੀਂ। ਸੋ ਮੈਨੂੰ ਉਮੀਦ ਆ ਵੀ ਤੁਸੀਂ ਮੈਨੂੰ ਮਾਫ਼ ਕਰੋਗੇ ਜੇ ਮੈਂ ਕੋਈ ਗਲਤੀ ਕੀਤੀ ਹੋਊਗੀ ਇੰਨੇ ਸ਼ਬਦਾਂ ਨਾਲ। ਹੁਣ ਮੈਨੂੰ ਮਿੰਟੂ ਬਰਾੜ ਨੂੰ ਐਡਲੇਡ ਤੋਂ ਤੇ ਸਰਬਜੀਤ ਸਿੰਘ ਨੂੰ ਪਟਿਆਲੇ ਦੇ ਸਟੂਡੀਓ ਤੋਂ ਦਿਓ ਇਜਾਜ਼ਤ ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ।